ਹਲੇ ਫਾਈਨਲ ਨਹੀਂ ਹੋਇਆ ਪਰ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਉਹ ਆ ਰਿਹਾ। ਲਗਾਤਾਰ ਉਹਦੀ ਅਪਡੇਸ਼ਨ ਦੇ ਲਈ ਅੱਜ ਹਰਮਨ ਸਟੂਡੀਓ ਦੇ ਵਿੱਚ ਆਪਾਂ ਵੱਖ ਵੱਖ ਮਾਹਿਰਾਂ ਦੇ ਕੋਲ ਤੇ ਵੱਖ ਵੱਖ ਨੁਮਾਇੰਦਿਆਂ ਦੇ ਕੋਲ ਵਿਚਾਰ ਜਾਂ ਉਹ ਤੁਹਾਨੂੰ ਲਾਈਵ ਅਪਡੇਸ਼ਨ ਦਿੰਦੇ ਆਵਾਂਗੇ। ਇਸ ਦੇ ਲਈ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ ਜੀ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਭੁੱਲ ਭੁਲਾ ਕੇ ਤੇ ਇਸ ਵਾਰ ਅਸੀਂ ਕੱਲੀ ਕੱਲੀ ਚੀਜ਼ ਦੀ ਅਪਡੇਸ਼ਨ ਜ਼ਰੂਰ ਦੇਵਾਂਗੇ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਆਸਟ੍ਰੇਲੀਆ ਤੋਂ ਅਮਨਦੀਪ ਸਿੱਧੂ ਸਾਹਿਬ ਜੁੜੇ ਹੋਏ ਨੇ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਸਟੂਡੀਓ ਦੇ ਵਿੱਚ ਹੋਰ ਵੀ ਸੱਜਣ ਜੁੜਨਗੇ। ਸਭ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਜੀਆਇਆਂ ਨੂੰ ਕਰ ਲੈਂਦੇ ਜੀ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ।
ਹਾਂਜੀ ਸਤਿ ਸ੍ਰੀ ਅਕਾਲ ਮਨਦੀਪ ਜੀ, ਕੀ ਹਾਲ ਚਾਲ ਹੈ? ਤੇ ਤਾਇਆ ਜੀ ਨੂੰ ਵੀ ਤਾਇਆ ਜੀ ਮੈਂ ਕਹਿੰਦਾ ਭੱਜ ਗਏ ਬਾਹਰ ਵੋਟਾਂ ਇਕੱਠੀਆਂ ਕਰਨ ਜਾਂ ਈਵੀਐਮ ਮਸ਼ੀਨ ਲੈ ਕੇ ਤਾਂ ਨੀ ਭੱਜ ਗਏ, ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਦਿਓ।
ਉਹਨਾਂ ਨੂੰ ਜ਼ਰੂਰ ਮੈਂ ਕਰ ਦੂ। ਤਾਇਆ ਹਲੇ ਇੱਥੇ ਬਾਹਰ ਹੀ ਸੀਗਾ ਤੇ ਉਹ ਕਹਿੰਦਾ ਮੈਂ ਉਹਨਾਂ ਚਿਰ ਸੌਂਦਾ ਕੀ ਕਿਹੜਾ ਕਿਹੜਾ ਕਿੱਧਰ ਨੂੰ ਭਾਰੀ ਆ, ਤੇ ਫਿਰ ਮੈਂ ਰਿਜ਼ਲਟ ਲੈ ਕੇ ਆਊਂਗਾ ਉਹਨਾਂ ਚਿਰ ਤੁਸੀਂ ਸ਼ੁਰੂ ਕਰੋ ਪ੍ਰੋਗਰਾਮ ਤੇ ਉਹ ਆਪਰੇਸ਼ਨ ਦੇ ਲਈ ਲੱਗੇ ਹੋਏ ਨੇ।
ਠੀਕ ਠੀਕ, ਕਿਆ ਬਾਤ ਆ। ਆਪਾਂ ਤਾਇਆ ਜੀ ਨੂੰ ਨਾਲ ਹੀ ਰੱਖਣਾ, ਪਰ ਉਹਨਾਂ ਨੂੰ ਕਹੋ ਕਿ ਬਾਹਰ ਈਵੀਐਮ ਮਸ਼ੀਨਾਂ ਦੀ ਬੜੀ ਰੱਖਣੀ ਪੈਣੀ ਆਪਾਂ ਨੂੰ, ਕਿਉਂਕਿ ਹਜੇ ਤੱਕ ਤਾਂ ਚੱਲ ਰਹੀਆਂ ਠੀਕ, ਤੇ ਜੇ ਕਿਸੇ ਪਾਰਟੀ ਦੇ ਹੱਕ ਚ ਨਾ ਆਈ ਗੱਲ ਨਾ, ਫਿਰ ਸਾਰਾ ਹੀ ਰੰਡ ਭੰਡ ਈਵੀਐਮ ਮਸ਼ੀਨਾਂ ਤੇ ਸਿੱਟਣੀ ਆਪਾਂ, ਇੰਨਾ ਖਿਆਲ ਰੱਖਿਓ।
ਇਹ ਆਪਣਾ ਹੀ ਕੱਲਾ ਆਪਣਾ ਹੀ ਨਹੀਂ, ਇਹ ਜਿਹੜੀਆਂ ਪਾਰਟੀਆਂ ਦਾ ਵੀ ਇਹ ਏਜੰਡਾ, ਉਹਨਾਂ ਨੇ ਵੀ ਮਿੱਥ ਕੇ ਚੱਲ ਰਹੇ ਨੇ ਕਿ ਜੇ ਕੋਈ ਸਮੱਸਿਆ ਆਉਂਦੀ ਆ, ਜੇ ਹਿਸਾਬ ਦੇ ਨਾਲ ਉਹਨਾਂ ਨੇ ਸੋਚ ਬਣਾਈ ਹੋਈ ਆ, ਜੇ ਉਦਾਂ ਦਾ ਰਿਜ਼ਲਟ ਨਹੀਂ ਆਉਂਦਾ ਉਹਨਾਂ ਨੇ ਕਿਤੇ ਨਾ ਕਿਤੇ ਤੇ ਫਿਰ ਭਾਂਡਾ ਸਿੱਟਣਾ ਹੀ ਹੈ ਨਾ। ਜ਼ਿਆਦਾਤਰ ਫਿਰ ਉਹ ਵਾਰੀ ਆਉਂਦੀ ਹੈ ਈਵੀਐਮ ਮਸ਼ੀਨਾਂ ਦੀ। ਆ ਪਿੱਛੇ ਜਿਹੜੀਆਂ ਖਬਰਾਂ ਵੀ ਆਈਆਂ, ਫੜੀਆਂ ਵੀ ਗਈਆਂ, ਉਹ ਹੋਰ ਉਸ ਚੀਜ਼ ਨੂੰ ਜਸਟੀਫਾਈ ਕਰਨਗੀਆਂ ਮੈਨੂੰ ਲੱਗਦਾ। ਜਦੋਂ
ਭੂਮਿਕਾ ਤਿਆਰ ਕੀਤੀ ਜਾਂਦੀ ਹੈ ਨਾ, ਇੱਕ ਮਤਲਬ ਪੂਰੀ ਪਹਿਲਾਂ ਤਿਆਰੀ ਕੀਤੀ ਜਾਂਦੀ ਹੈ, ਜੇ ਇਸ ਤਰ੍ਹਾਂ ਹੋ ਗਿਆ ਜਾਂ ਨਾ ਹੋਇਆ ਫਿਰ ਆਪਾਂ ਇਉਂ ਕਰਨਾ ਹੈ ਨਾ ਫਿਰ ਆਪਾਂ, ਕਿਉਂਕਿ ਇੱਕ ਦੇਖੋ ਹਾਰਿਆਂ ਨੂੰ ਐਕਸੈਪਟ ਕਰਨਾ ਬੜਾ ਮੁਸ਼ਕਲ ਹੈ, ਫਿਰ ਕਿੱਦਾਂ ਹੈ ਨਾ ਆਪਾਂ ਉਸ ਚੀਜ਼ ਨੂੰ ਸਾਰੀ ਨੂੰ ਹੈਂਡਲ ਕਰਨਾ। ਸੋ ਉਹ ਪਹਿਲੀ ਤਿਆਰੀ ਫਿਰ ਕਰਨੀ ਪੈਂਦੀ ਆ। ਤੇ ਨਾ ਅੱਜ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਪ੍ਰੋਗਰਾਮ ਚੱਲੇਗਾ ਬਹੁਤ ਸਾਰੇ ਇਲਾਕਿਆਂ ਚੋਂ। ਇੱਕ ਤਾਂ ਮਤਲਬ ਤੁਸੀਂ ਕਰ ਰਹੇ ਹੋ ਇੰਡੀਆ ਤੋਂ, ਸਿਚਿਆਲ ਤੋਂ, ਤਾਇਆ ਜੀ ਬਾਹਰ ਖੜਾ ਸਟੂਡੀਓ ਦੇ, ਤੇ ਇਧਰੋਂ ਮੈਂ ਕੌਫ ਸਾਰਵਰ ਤੋਂ ਆ, ਮੇਰੇ ਨਾਲ ਮਿੰਟੂ ਬਰਾੜ ਭਾਜੀ ਜੁੜਨਗੇ ਬਠਿੰਡੇ ਤੋਂ, ਤੇ ਗੁਰਪ੍ਰੀਤ ਗਿੱਲ ਜੁੜਨਗੇ ਕੈਨਬਰਾ ਤੋਂ, ਤੇ ਇਧਰ ਮਰੀਕ ਫਲੋਰਾ ਸਿਡਨੀ ਤੋਂ, ਤਾਂ ਬ੍ਰਿਸਬਨ ਤੋਂ ਚੁਣਗੇ ਦਲਜੀਤ ਸਿੰਘ, ਤੇ ਹੋ ਸਕਦਾ ਅਸੀਂ ਕਿਤੇ ਹੋਰ ਸੱਜਣਾਂ ਨੂੰ ਵੀ ਲਿਆ, ਗਿਆਨੀ ਸੰਤੋਖ ਸਿੰਘ ਜੀ ਵੀ ਬੜੇ ਕੰਨ ਲਾ ਕੇ ਸੁਣ ਰਹੇ ਹੋਣੇ ਆ, ਤੇ ਬਹੁਤ ਸਾਰੇ ਸੱਜਣ ਆ ਵੀ ਗਏ ਨੇ ਪ੍ਰੋਗਰਾਮ ਦੇ ਵਿਚ, ਹਰਜੀਤ ਮਾਲ ਤੇ ਕੁਲਵਿੰਦਰ ਢਿੱਲੋਂ, ਤੇ ਮੈਂ ਮਾੜੇ ਗੁਰਪ੍ਰੀਤ ਨੂੰ ਵੀ ਹੈਲੋ ਕਹਿ ਲਵਾਂ, ਉਹ ਵੀ ਬੜਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ, ਉਹਨੂੰ ਵੀ ਲਿਆਈਏ ਮਾੜੇ ਪ੍ਰੋਗਰਾਮ ਚ ਖਿੱਚ ਕੇ।
ਹਾਂਜੀ 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 ਹਾਂਜੀ, ਪੂਰੀ ਰੌਣਕ ਲੱਗਣੀ ਫੇ ਆ ਜੀ, ਚਾਰੇ ਪਾਸਿਓ ਆਪਾਂ ਉਹ ਚਰਚਾ ਜਿਹੜੀ ਹੋਣੀ ਚਾਹੀਦੀ ਹੈ ਜ਼ਰੂਰ।
ਗਿੱਲ ਸਾਹਿਬ ਕੀ ਹਾਲ ਚਾਲ ਹੈ?
ਵਧੀਆ ਵਧੀਆ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ੍ਰੀ ਅਕਾਲ, ਤੇ ਤੁਸੀਂ ਰਾਜਧਾਨੀ ਦੇ ਵਿਚ ਬੈਠੇ ਹੋ ਤੇ ਨਵੀਂ ਸਰਕਾਰ ਤੁਸੀਂ ਇੱਥੇ ਵੀ ਬਣਵਾ ਲਈ, ਤੇ ਇੰਡੀਆ ਕਰੋਗੇ ਮਿਹਰਬਾਨੀ ਕੁਛ?
ਇੰਡੀਆ ਤਾਂ ਦੁਬਾਰਾ ਉਹੀ ਆਉਣੇ ਆ ਮਸ਼ੀਨਾਂ ਵਾਲੇ।
ਠੀਕ ਹੈ, ਤੇ ਵੈਸੇ ਮਨਦੀਪ ਸਿੰਘ ਜੀ, ਤਾਇਆ ਜੀ ਕੀ ਕਹਿੰਦੇ ਵੀ ਹੁਣ ਤੱਕ ਮਤਲਬ ਕਿੱਧਰ ਨੂੰ ਜਾਊਗੀ ਗੱਲਬਾਤ
ਪੂਰੇ ਹਿੰਦੁਸਤਾਨ ਦੀ ਜਾਂ ਫਿਰ ਪੰਜਾਬ ਦੀ? ਪੰਜਾਬ ਦੀ ਜ਼ਿਆਦਾਤਰ ਨਾ ਕਾਂਗਰਸ ਦਾ ਇੱਕ ਤੇ ਮੈਂ ਗੱਲ ਕਿ ਚਰਚਾ ਚੱਲ ਵੀ ਰਹੀ ਸੀ, ਤਾਏ ਦੇ ਨਾਲ ਵੀ ਚੱਲ ਰਹੀ ਸੀ, ਉਹਨਾਂ ਨੇ ਗੱਲ ਕਹੀ ਸੀ ਵੀ ਜਿੱਧਰ ਦੀ ਸਰਕਾਰ ਬੇਸਿਕਲੀ ਹੁੰਦੀ ਆ ਥੋੜਾ ਜਿਹਾ ਝੁਕਾਅ ਤੇ ਉਧਰ ਦਾ ਹੋ ਜਾਂਦਾ, ਕਿਉਂਕਿ ਥੋੜੀ ਖਿੱਚ ਤੇ ਬਣੀ ਰਹਿੰਦੀ ਹੈ ਨਾ, ਉਸ ਦਾ ਅਸਰ ਤੇ ਹੁੰਦਾ ਹੀ ਆ। ਉਹਦੇ ਅਸਰ ਦੇ ਨਾਲ ਬਾਕੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲਗਾਤਾਰ ਮੀਡੀਆ ਸੈਟ ਹੀ ਰਿਹਾ ਨੇ, ਹਰ ਪਾਸੇ ਤੋਂ ਵੈਸੇ ਤੇ ਆ ਰਹੀਆਂ ਨੇ ਗੱਲਾਂ, ਫਿਰ ਵੀ ਝੁਕਾਅ ਜਿਹੜਾ ਐਗਜ਼ਿਟ ਪੋਲ ਦਾ ਦੇਖ ਲਈਏ ਨਤੀਜਾ, ਜਾਂ ਹੁਣ ਵੀ ਜਿੰਨੇ ਨਤੀਜੇ ਆ ਰਹੇ ਨੇ ਉਹਨਾਂ ਤੋਂ ਵੀ ਕਾਂਗਰਸ ਥੋੜੀ ਜਿਹੀ ਅੱਗੇ ਜਾ ਰਹੀ ਹੈ।
ਅੱਛਾ, ਨਹੀਂ ਮੈਨੂੰ ਲੱਗਦਾ ਦੂਜੇ ਪਾਸੇ ਨੂੰ। ਗੁਰਪ੍ਰੀਤ, ਮੈਂ ਤਾਂ ਹਜੇ ਹੁਣੇ ਆਇਆ ਸਟੂਡੀਓ ਦੇ ਵਿਚ, ਤੇ ਕੀ ਟ੍ਰੈਂਡ ਚੱਲ ਰਿਹਾ ਤੁਹਾਡੀ ਵੀ ਮਤਲਬ ਤੀਸਰੀ ਨੇਤਰ ਪੰਛੀ ਝਾਤ ਨਾਲ ਤੁਸੀਂ ਪੂਰੀ ਤਰ੍ਹਾਂ ਦੇਖ ਰਹੇ ਹੋ? ਮੈਨੂੰ ਤਾਂ ਲੱਗਦਾ
ਰਿਲਾਇ ਬੋਲਿਆ ਮੈਂ ਗੂਗਲ ਤੇ ਕੀਤਾ ਹੋਇਆ।
ਅੱਛਾ,
ਤੇ ਗੂਗਲ ਨੇ ਇੱਕ ਮਿੰਟ ਪਹਿਲਾਂ ਅਪਡੇਟ ਕੀਤਾ ਵੀ ਜਿਹੜਾ ਟ੍ਰੈਂਡ ਆ, ਲੀਡ ਆ ਜਿਹੜਾ, ਬੀਜੇਪੀ 229 ਸੀਟਾਂ ਤੇ ਲੀਡ ਕਰ ਰਹੀ ਹੈ।
ਅੱਛਾ,
ਤੇ ਕਾਂਗਰਸ 64 ਤੇ ਬਾਕੀ ਸ਼ਿਵ ਸੈਨਾ ਤੇ DMK 16, TRS 13 ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ 1 ਤੇ ਲੀਡ ਕਰ ਰਹੀ ਆ, ਤੇ ਸਮਾਜਵਾਦੀ ਪਾਰਟੀ 4 ਤੇ ਤੇ BSP 6 ਤੇ ਤੇ ਇਹਦੇ ਵਿੱਚ ਸੀਟ ਕੋਈ ਜਿੱਤੀ ਨਹੀਂ
ਇਲੈਕਸ਼ਨ ਕਮਿਸ਼ਨ ਸਟੇਟਸ ਜਿਹੜਾ ਦੱਸ ਰਿਹਾ ਆ ਉਹ 453 ਸੀਟਾਂ ਜਿਹੜੀਆਂ 542 ਦੇ ਵਿਚੋਂ ਦੱਸ ਰਹੇ ਨੇ ਕਿ 453 ਸੀਟਾਂ ਦੀ ਜਿਹੜੀ ਆ ਉਹ ਗਿਣਤੀ ਸ਼ੁਰੂ ਹੋ ਚੁੱਕੀ ਆ ਤੇ ਜੇ ਮੈਨੂੰ ਥੋੜਾ ਜਿਹਾ ਟਾਈਮ ਦਿਓ ਤਾਂ ਮੈਂ ਕੁੱਲ ਮਿਲਾ ਕੇ ਤੁਹਾਨੂੰ ਦੱਸ ਦਿੰਦਾ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਜਿਹੜੀ ਆ 256 ਸੀਟਾਂ ਤੇ ਲੀਡ ਕਰ ਰਹੀ ਆ ਜਿਹੜੀ ਕਿ ਜਿਹੜੇ ਤਾਜ਼ੇ ਫਿਗਰ ਨੇ ਤੇ 256 ਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਕਰ ਰਹੀ ਆ ਜੀ ਸਿਰਫ 52 ਸੀਟਾਂ ਤੇ ਇਸ ਵੇਲੇ ਲੀਡ ਤੇ ਜਨਤਾ ਦਲ ਜਿਹੜੀ ਯੂਨਾਈਟਿਡ ਆ ਉਹ 14 ਸੀਟਾਂ ਜਿਹੜੀ ਵੱਡੀਆਂ ਪਾਰਟੀਆਂ ਸ਼ਿਵ ਸੈਨਾ 17 ਤੇ ਆ ਤੇਲੰਗਾਨਾ ਜਿਹੜੀ ਤੇਲੰਗਾਨਾ ਰਾਸ਼ਟਰੀ ਸਮਿਤੀ ਆ ਉਹ 19 ਤੇ ਆ ਤੇ ਇੱਕ ਜਿਹੜੀ ਇੱਧਰ ਆਮ ਆਦਮੀ ਪਾਰਟੀ 1 ਸੀਟ ਤੇ ਆ ਜਿਹੜੀਆਂ ਮੇਨ ਪਾਰਟੀਆਂ ਚੋ ਹਾਂਜੀ ਹਾਂਜੀ ਭਗਵੰਤ ਮਾਨ ਲੀਡ ਕਰ ਰਹੇ ਨੇ ਤੇ ਇੱਕ ਵਾਰੀ ਅਸੀਂ ਪੰਚੀ ਚਾਰ
ਦੱਸ ਦਵਾਂ ਪੰਜਾਬ ਦੀ ਜਿਹੜੀ ਲੀਡ ਕਰ ਰਹੀ ਆ ਉਹ ਕਾਂਗਰਸ 9 ਤੇ ਕਰ ਰਹੀ ਹੈ ਜੀ
ਹਾਂਜੀ
BJP 2 ਤੇ ਜਿਹਦੇ ਵਿਚੋਂ ਗੁਰਦਾਸਪੁਰ ਵੀ ਆਉਂਦਾ ਤੇ ਆਪਣੇ
ਅਕਾਲੀ ਦਲ
ਉਹ 1 ਤੇ ਆਪ ਵੀ 1 ਤੇ ਕਾਂਗਰਸ ਦੇ ਜਿਹੜੇ ਦਿੱਗਜ ਆ ਆਪਣੇ ਮਨੀਸ਼ ਤਿਵਾੜੀ ਉਹ ਆਨੰਦਪੁਰ ਸਾਹਿਬ ਤੋਂ ਕਰ ਰਹੇ ਨੇ ਲੀਡ ਤੇ ਸੁਖਬੀਰ ਬਾਦਲ ਆਪਣੇ ਫਿਰੋਜ਼ਪੁਰ ਤੋਂ ਲੀਡ ਕਰ ਰਹੇ ਨੇ
ਅੱਛਾ
ਸੋਰੀ
ਹਾਂਜੀ
ਫਿਰੋਜ਼ਪੁਰ ਤੋਂ ਕਰ ਰਹੇ ਨੇ ਹਾਂਜੀ
ਠੀਕ ਠੀਕ
ਤੇ ਵੀ ਜਾਣੀ ਲਈ ਨੀ ਹੈਗੀ 2-3 ਹਜ਼ਾਰ ਦੀ ਲੀਡ ਆ ਕੁਬਾਇਦੇ ਕੋਲ
ਹਾਂਜੀ
ਤੇ
ਚਲੋ ਮੈਂ ਗੱਲ ਇਹ ਆ ਵੀ ਜਿਹੜੇ ਕੁੱਲ ਮਿਲਾ ਕੇ NDTV ਦੇ ਵਿੱਚ ਤੁਹਾਨੂੰ ਅਸੀਂ ਫਿਗਰ ਦੱਸ ਦਿੰਨੇ ਆ NDTV 329 ਤੇ ਲੀਡ ਕਰਵਾ ਰਹੀ ਆ BJP ਨੂੰ ਕਾਂਗਰਸ 104 ਤੇ ਹੁਣ ਇਹਨਾਂ ਦੇ ਵਿੱਚੋਂ BJP 15-16 ਸੀਟਾਂ ਜਿਹੜੀਆਂ ਲੂਜ਼ ਕਰ ਰਹੀ ਆ ਮੈਂ ਪਹਿਲਾਂ ਵੀ ਮੈਂ ਤੇ ਅਮਰੀਕ ਭਾਜੀ ਨੇ ਪ੍ਰੋਜੈਕਸ਼ਨ ਕੀਤੀ ਸੀ ਕਿ BJP ਜਿੱਤ ਜਾਏਗੀ ਪਰ ਉਹਨਾਂ ਦੀ ਲੀਡ ਘੱਟ ਜਾਏਗੀ ਸੋ ਫਾਰ ਜਿਹੜੇ ਟ੍ਰੈਂਡ ਨੇ ਉਹ 328 ਸੀਟਾਂ ਨੇ 16 ਸੀਟਾਂ ਹਾਰ ਰਹੀ ਆ BJP ਕਾਂਗਰਸ ਜਿਹੜੀ ਆ 40 ਸੀਟਾਂ ਗੇਨ ਕਰ ਰਹੀ ਆ ਤੇ ਉਹ 105 ਤੇ ਪਰ ਫੇਰ ਵੀ ਇਹ ਪੂਰੀਆਂ ਨਹੀਂ ਹੈਗੀਆਂ ਜਿਹੜੀਆਂ ਮਾਰਜਨਲ ਪਾਰਟੀਆਂ ਨਾਨ ਅਲਾਈਨਡ ਪਾਰਟੀਆਂ ਉਹ 96 ਤੇ ਉਹਨਾਂ ਦੀਆਂ 24 ਸੀਟਾਂ ਜਿਹੜੀਆਂ ਘੱਟ ਗਈਆਂ ਸੋ ਕਹਿਣ ਦਾ ਮਤਲਬ ਇਹ ਹੈ ਕਿ ਬਹੁਤਾਤ ਜਿਹੜੀਆਂ ਸੀਟਾਂ ਆ ਉਹ ਨਾਨ ਅਲਾਈਨਡ ਤੋਂ ਜਾਣੀ ਕਿ ਇੰਡੀਪੈਂਡੈਂਟ ਜਾਂ ਹੋਰ ਜਿਹੜੀ ਕਿਸੇ ਵੀ ਪਾਰਟੀ ਨਾਲ ਨਹੀਂ ਉਹਨਾਂ ਦੀਆਂ ਸੀਟਾਂ ਜ਼ਿਆਦਾ ਘਟੀਆਂ ਨੇ BJP ਨਾਲੋਂ ਸੋ ਉਹ ਘੱਟ ਕੇ ਟ੍ਰੈਂਡ
ਪੰਜਾਬ ਦਾ ਹਲਕਾ ਵਾਈਜ਼ ਦੱਸ ਦਈਏ ਗੁਰਦਾਸਪੁਰ ਤੋਂ BJP ਲੀਡ ਕਰ ਰਹੀ ਹੈ ਅੰਮ੍ਰਿਤਸਰ ਤੋਂ ਕਾਂਗਰਸ ਖਡੂਰ ਸਾਹਿਬ ਤੋਂ ਕਾਂਗਰਸ ਜਲੰਧਰ ਤੋਂ ਕਾਂਗਰਸ ਹੁਸ਼ਿਆਰਪੁਰ ਤੋਂ BJP ਅਨੰਦਪੁਰ ਸਾਹਿਬ ਤੋਂ ਕਾਂਗਰਸ ਲੁਧਿਆਣੇ ਤੋਂ ਕਾਂਗਰਸ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਤੇ ਬਠਿੰਡੇ ਤੋਂ ਵੀ ਕਾਂਗਰਸ ਰਾਜਾ ਵੜਿੰਗ ਲੀਡ ਕਰ ਰਿਹਾ ਜੀ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਤੇ ਪਟਿਆਲੇ ਤੋਂ ਕਾਂਗਰਸ ਦੀ ਪਰਨੀਤ ਕੌਰ ਇਹ ਲੀਡ ਕਰ ਰਹੇ ਨੇ
ਜੀ ਸੋ ਥੋੜੇ ਜਿਹੇ ਸੁਨੇਹੇ ਵੀ ਆਪਾਂ ਲੈ ਲੈਣੇ ਆ ਤਾਂ ਹਾਂਜੀ ਮੈਨੂੰ ਲੱਗਦਾ ਕਿ ਥੋੜੀ ਸਮੱਸਿਆ ਆ ਰਹੀ ਸਾਡੇ ਸਿਸਟਮ ਦੇ ਵਿੱਚ ਤੇ ਕਹਿੰਦੇ ਕਿ ਮੇਰੀ ਹੀ ਆਵਾਜ਼ ਆ ਰਹੀ ਹੈ ਮਾਫੀ ਚਾਹੁੰਦਾ ਸਾਊਂਡ ਪ੍ਰੋਬਲਮ ਹੈ ਤੇ ਆਪਾਂ ਇਹਨੂੰ ਸੈੱਟ ਕਰਦੇ ਹਾਂ ਜੀ ਮੈਸੇਜ ਵੀ ਆ ਗਿਆ ਤੇ ਇਸ ਤਰ੍ਹਾਂ ਕਰਦੇ ਹਾਂ ਕਿ ਆਪਾਂ ਇਨ ਦਾ ਮੀਨ ਟਾਈਮ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਆਵਾਂਗੇ ਇੱਧਰ ਨੂੰ ਮਾੜੀ ਮੈਂ ਪ੍ਰੋਬਲਮ ਸੋਲਵ ਕਰ ਲਾਂਗੇ ਥੋੜੀ ਸਮੱਸਿਆ ਆ ਗਈ ਸੀਗੀ ਤੇ ਕਮਲ ਹੀਰ ਦਾ ਗੀਤ ਤੁਹਾਨੂੰ ਸੁਣਾਉਂਦੇ ਆ ਪਹਿਲਾਂ ਤੇ ਮਿੰਟੂ ਬਰਾੜ ਜੀ ਵੀ ਸ਼ਾਮਲ ਹੁੰਦੇ ਹੋਣੇ ਆ ਜੁੜੇ ਰਹੋ ਹਰਮਨ ਰੇਡੀਓ ਨਾਲ a
ਹੱਸਦੀ ਹੱਸਦੀ ਖੜੀ
ਜਿੰਦੇ ਨੀ ਜਿੰਦੇ ਕਈਆਂ ਦੀ ਜਿੰਦ ਨੂੰ ਅੱਜ ਜਿੰਦੇ ਲੱਗਣੇ ਆ ਤੇ ਸਾਡੀ ਜਿੰਦ ਨੂੰ ਜਾਨ ਨੂੰ ਜਿੰਦੇ ਸਾਡੀ ਜਿਹੜੀ ਆ ਉਹ ਕੱਜਲ ਹੋਈ ਪਈ ਆ ਕਿਉਂਕਿ ਸਾਊਂਡ ਸਿਸਟਮ ਕਈ ਵਾਰੀ ਨਾ ਅਪਸੈਟ ਹੋ ਜਾਂਦੇ ਨੇ ਖਾਸ ਕਰਕੇ ਜਦੋਂ ਅਹਿਮ ਪ੍ਰੋਗਰਾਮ ਹੁੰਦਾ ਸੋ ਮਨਦੀਪ ਤੁਸੀਂ ਆਵਾਜ਼ ਸੁਣ ਰਹੇ ਹੋ ਮੇਰੀ ਠੀਕ ਠਾਕ
ਤੁਹਾਡੀ ਆਵਾਜ਼ ਸਾਫ਼ ਸੁਣ ਰਹੇ ਨੇ ਤੇ ਮੈਨੂੰ ਲੱਗਦਾ ਕਿ ਉਹ ਆਵਾਜ਼ ਦੇ ਵਿੱਚ ਬੜੀ ਉਮੀਦਵਾਰਾਂ ਦੇ ਜਿਹੜੇ ਨਤੀਜੇ ਛੁਪੇ ਹੋਏ ਨੇ ਕਹਿੰਦੇ ਨੀ ਹੁੰਦੇ ਕਿ ਪ੍ਰਿੰਸੀਪਲ ਜਦੋਂ ਅਨਾਊਂਸ ਕਰਦਾ ਕਿਸੇ ਰਿਜ਼ਲਟ ਨੂੰ ਬੱਚਿਆਂ ਦੇ ਤੇ ਉਹ ਫਿਰ ਸੁਣਨ ਦਾ ਸਵਾਦ ਵੱਖਰਾ ਹੁੰਦਾ ਅਸੀਂ ਤੇ ਖੁਦ ਬਾਕੀ ਚੀਜ਼ਾਂ ਨੂੰ ਭੁੱਲ ਭੁਲਾ ਕੇ ਇਧਰ ਧਿਆਨ ਤੁਹਾਡੇ ਵੱਲ ਹੀ ਆ ਕਿ ਕੀ ਰਿਜ਼ਲਟ ਆ ਰਿਹਾ ਹੁਣ
ਵੱਖ
ਵੱਖ ਇਹ ਹੈਰਾਨੀ ਹੁੰਦੀ
ਇੱਕ ਮਿੰਟ ਗੁਰਪ੍ਰੀਤ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਹੁਣ
ਮੈਂ ਠੀਕ ਆ ਜੀ
ਕੁਲਵਿੰਦਰ ਸਿੰਘ ਧਾਲੀਵਾਲ ਬਹੁਤ ਬਹੁਤ ਹਾਂਜੀ ਹਾਂਜੀ ਕੁਲਵਿੰਦਰ ਸਿੰਘ ਧਾਲੀਵਾਲ ਬਹੁਤ ਬਹੁਤ ਧੰਨਵਾਦ ਤੇ ਗੌਰਵ ਸ਼ਰਮਾ ਉਹਨਾਂ ਦਾ ਵੀ ਤੇ ਮਿੰਟੂ ਬਰਾੜ ਜੀ ਵੀ ਛੇਤੀ ਆਉਂਦੇ ਹੋਣਗੇ ਤੇ ਕੋਮਲਪ੍ਰੀਤ ਜੋਸ਼ੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤਾਂ ਤਾਇਆ ਜੀ ਦੀ ਵੀ ਆਪਾਂ ਥੋੜਾ ਜਿਹਾ ਇੰਤਜ਼ਾਰ ਕਰ ਰਹੇ ਹਾਂ ਬਾਅਦ ਚੋਂ ਆਪਾਂ ਉਹਨਾਂ ਨੂੰ ਲਵਾਂਗੇ ਤੇ ਇਸ ਤੋਂ ਇਲਾਵਾ ਹਾਂਜੀ ਮਿੰਟੂ ਬਰਾੜ ਜੀ ਆਉਣ ਵਾਲੇ ਨੇ ਤੇ ਮੈਨੂੰ ਯਾਦ ਕਰ ਰਹੇ ਨੇ ਤਾਂ ਬਾਕੀ ਕੀ ਪ੍ਰੋਜੈਕਸ਼ਨ ਹੈ ਗੁਰਪ੍ਰੀਤ ਤੁਹਾਡਾ ਕੀ ਖਿਆਲ ਹੈ
ਪ੍ਰੋਜੈਕਸ਼ਨ ਛੱਡੋ ਜੀ
ਹਾਂਜੀ
ਹਾਂਜੀ
ਜੀ
ਹੰਸਰਾਜ ਹੰਸ ਦਿੱਲੀ ਚ ਬਹੁਤ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਜੀ
ਕੀ ਬਾਤ ਇਹ ਹਵਾ ਅੱਜ
ਲੱਗਦਾ ਪੌਣ ਕਾਮਯਾਬ ਹੋ ਗਈ
ਪੌਣ ਉਧਰ ਨੂੰ ਤਾਂ ਨਹੀਂ ਚੱਲ ਗਈ
ਪੌਣ ਚ ਆ ਗਈ ਆ ਜੀ ਪੌਣ ਆ ਗਈ ਆ ਜੀ ਈ ਐਮ ਐਸ ਆਪਣੀ ਜਿਹੜੀ ਆ ਵੋਟਿੰਗ ਯੂਨੀਅਨ ਚ ਪੌਣ ਆ ਗਈ ਆ
ਠੀਕ ਈ ਵੀ ਐਮ ਚ ਧੋਖਾ ਲੱਗਦਾ ਮੈਨੂੰ ਤੇ
ਵੈਸੇ ਮੈਨੂੰ ਲੱਗਦਾ ਕਿ ਉਹ ਸੋਰਸ ਵੀ ਉਹਨਾਂ ਦੇ ਕੋਈ ਆਪਣੇ ਹੀ ਆ
ਪਟਿਆਲੇ ਤੋਂ ਜੀ ਧਰਮਵੀਰ ਗਾਂਧੀ ਤੀਜੇ ਨੰਬਰ ਦੇ ਨੇ ਰੱਖੜਾ ਦੂਜੇ ਦੇ ਤੇ ਪਰਨੀਤ ਕੌਰ ਪਹਿਲੇ ਦੇ
ਅੱਛਾ ਮੈਨੂੰ ਲੱਗਦਾ ਮਿੰਟੂ ਬਰਾੜ ਜੀ ਵੀ ਬਠਿੰਡੇ ਤੋਂ ਹੁਣ ਰੈਡੀ ਹੋ ਗਏ ਨੇ ਮਿੰਟੂ ਬਾਜੀ ਕੀ ਹਾਲ ਹੈ
ਬਿਲਕੁਲ ਜੀ ਜੁੜ ਚੁੱਕੇ ਜੀ ਜੁੜ ਚੁੱਕੇ ਤੁਹਾਡੇ ਨਾਲ
ਕੀ ਬਾਤ ਹੈ ਤੇ ਬਠਿੰਡੇ ਤੋਂ ਹੁਣੇ ਹੁਣੇ ਮੈਸੇਜ ਆਇਆ ਸੀ ਗੌਰਵ ਸ਼ਰਮਾ ਦਾ ਕਹਿੰਦੇ ਬਠਿੰਡੇ ਭਾਜੀ ਬੈਠੇ ਨੇ ਤੇ ਦੱਸੋ ਕੀ ਹਾਲ ਚਾਲ ਹੈ ਬਠਿੰਡੇ ਦਾ
ਦੇਖੋ ਬਠਿੰਡੇ ਦੇ ਰੁਝਾਨ ਵੀ ਜਿਵੇਂ ਹਜੇ ਪਹਿਲੇ ਸਟੇਜ ਦੇ ਵਿਚ ਹੀ ਆ ਤੇ ਪਰ ਇੱਕ ਵਾਰ ਜਿਵੇਂ ਬਠਿੰਡੇ ਦੇ ਨਾ ਸੈੱਲ ਕੱਢੇ ਹੁੰਦੇ ਆ
ਮੈਂ
ਜ਼ਮੀਨੀ ਪੱਧਰ ਤੇ ਇਹ ਦੇਖ ਰਿਹਾ ਵੀ ਬਠਿੰਡੇ ਦੇ ਜਿਵੇਂ ਸੈੱਲ ਕੱਢੇ ਪਏ ਆ ਹਰ ਹਰ ਚਿਹਰੇ ਦੇ ਉੱਤੇ ਸਵਾਲੀਆ ਨਿਸ਼ਾਨ ਆ ਹਰ ਬੰਦਾ ਇਹ ਸੋਚ ਰਿਹਾ ਵੀ ਪਤਾ ਨੀ ਕੀ ਨਤੀਜੇ ਆਉਣਗੇ ਕੀ ਹੋਊਗਾ ਸੋ ਬੜੀ ਹੀ ਅਜੀਬ ਜੀ ਜਿਹੜੀ ਸਥਿਤੀ ਬਣੀ ਹੋਈ ਆ ਤੇ ਪਰ ਕੁੱਲ ਮਿਲਾ ਕੇ ਜਿਹੜਾ ਹਲੇ ਤੱਕ ਜਿਹੜੇ ਰੁਝਾਨਾਂ ਦੀ ਜਿਹੜੇ ਅੰਕੜੇ ਆ ਜਾਂ ਸਾਰੇ ਬੰਦਿਆਂ ਦੀ ਇੱਕੋ ਹੀ ਨਿਗਾਹ ਟਿਕੀ ਹੋਈ ਆ ਵੀ ਹਰਸਿਮਰਤ ਕਿੰਨੀਏ ਫਰਕ ਨਾਲ ਹਾਰਦੀ ਆ ਇਸ ਵਾਲੇ ਲੋਕ ਮੈਨੂੰ ਜ਼ਿਆਦਾ ਮਿਲ ਰਹੇ ਆ ਭਾਵੇਂ ਉਹ ਅਖੀਰਲੇ ਟਾਈਮ ਤੇ ਉਹ ਪਲਟੀ ਮਾਰ ਜਾਣ ਤੇ ਉਹ ਲੋਕਾਂ ਨੂੰ ਹਰਾ ਦੇਣ ਇਹ ਅੱਡ ਚੀਜ਼ ਆ ਪਰ ਉਹਨਾਂ ਦੀ ਜਿਹੜੇ ਇਸ ਟਾਈਮ ਜਿਹੜੀ ਰੁਝਾਨ ਚੱਲ ਰਹੀ ਆ ਇਸ ਟਾਈਮ ਇਹੀ ਚੱਲ ਰਹੀ ਆ ਜੀ ਕਿ ਹਰਸਿਮਰਤ ਕੌਰ ਦਾ ਜਿਹੜਾ ਹਾਰ ਆ ਉਹ ਕਿੱਥੇ ਜਾ ਕੇ ਹੁੰਦੀ ਆ? ਇਹ ਬਠਿੰਡੇ ਦਾ ਜਿਹੜਾ
ਤੁਹਾਨੂੰ ਫਿਰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦਵਾਂ,
ਦਿਓ ਜੀ ਦਿਓ।
ਬਠਿੰਡੇ ਤੋਂ ਹਰਸਿਮਰਤ ਕੌਰ 67,351 ਵੋਟਾਂ ਲੈ ਕੇ ਰਾਜੇ ਵੜਿੰਗ ਤੋਂ 2000 ਵੋਟਾਂ ਅੱਗੇ ਚੱਲ ਰਹੀ ਆ।
ਠੀਕ ਹੈ ਜੀ।
ਸੋ ਰਾਜਾ ਵੜਿੰਗ
ਥੋੜਾ ਫਰਕ,
ਹਾਂਜੀ 65,458 ਆ, ਤੇ ਪ੍ਰੋਫੈਸਰ ਬਲਜਿੰਦਰ ਕੌਰ ਸਿਰਫ 23,000 ਵੋਟ ਹੈ ਉਹਨਾਂ ਦੇ ਮੁਕਾਬਲੇ ਵਿਚ, ਜਾਣੀ ਕਿ 14% ਹੈ, ਤੇ ਹਰਸਿਮਰਤ ਕੌਰ 40% ਹੈ, ਤੇ 38.5% ਜਿਹੜੀ ਆ ਰਾਜਾ ਵੜਿੰਗ ਹੈ। ਸੋ ਇਸ ਵੇਲੇ ਬਠਿੰਡੇ ਦੇ ਹਾਲਾਤ ਇਹ ਹੈ ਕਿ 2,250 ਵੋਟ ਦਾ ਜਿਹੜਾ ਦੀ ਬੜੋਤਰੀ
ਹਰਸਿਮਰਤ ਕੋਲੇ
ਹਰਸਿਮਰਤ।
ਹੁਣ ਦੇਖੋ ਜਿਹੜੇ ਤਾਂ ਲੋਕ ਅਕਾਲੀ ਦਲ ਦਾ ਜਾਂ ਲੋਕਲ ਬਠਿੰਡੇ ਦੀ ਸੀਟ ਬਾਰੇ ਜਾਣਦੇ ਆ ਜਾਂ ਉਹ ਕਹਿੰਦੇ ਆ, ਤੇ 3 ਦਿਨ ਪਹਿਲਾਂ ਤੱਕ ਉਹੀ ਸਮੀਕਰਨ ਸੀਗੇ, ਇਹੀ ਸਮੀਖਿਆ ਸੀ ਵੀ ਇਹ ਸੀਟ ਤਾਂ ਚਲੋ ਹਰਸਿਮਰਤ ਦੀ ਆ, ਵੀ 2 ਸੀਟਾਂ ਅਕਾਲੀਆਂ ਨੇ ਜਿਹੜੀਆਂ ਪੱਕੀਆਂ ਮੰਨੀਆਂ ਜਾ ਰਹੀਆਂ ਸੀ ਫਿਰੋਜ਼ਪੁਰ ਤੇ ਬਠਿੰਡਾ। ਪਰ ਲਾਸਟ 2 ਦਿਨ ਨਾ ਜਿਹੜਾ ਘਟਨਾਕ੍ਰਮ ਬਹੁਤ ਤੇਜ਼ੀ ਨਾਲ ਬਦਲਿਆ ਇੱਥੇ, ਕਿਉਂਕਿ ਮੈਂ ਜ਼ਮੀਨੀ ਪੱਧਰ ਤੇ ਨੇੜੇ ਤੋਂ ਦੇਖਦਾ ਰਿਹਾ ਤੇ ਮੈਂ ਆਪਦਾ ਹੀ ਐਗਜ਼ਿਟ ਪੋਲ ਚਲਾਇਆ, ਮੈਂ ਲੋਕਾਂ ਦੇ ਤੇ ਵਿਸ਼ਵਾਸ ਨਹੀਂ ਕੀਤਾ, ਮੈਂ ਕਿਹਾ ਚੱਲ ਆਪਦਾ ਚਲਾ ਕੇ ਦੇਖੀਏ। ਪਰ ਮੈਨੂੰ ਫਿਰ ਮੈਨੂੰ ਆਪਦੇ ਐਗਜ਼ਿਟ ਪੋਲ ਤੇ ਵੀ ਸ਼ੱਕ ਜਿਹਾ ਹੋਣ ਲੱਗ ਗਿਆ ਕੀ ਹੋ ਗਿਆ। ਫਿਰ ਮੈਂ 100 ਬੰਦੇ ਨੂੰ ਪੁੱਛਿਆ ਜੀ, ਮੈਂ ਫੋਨ ਦੇ ਉੱਤੇ ਫਾਰਮ ਲਾ ਲਿਆ ਤੇ ਮੈਂ ਉਹਦੇ ਤੇ 100 ਬੰਦੇ ਨੂੰ ਪੁੱਛਿਆ ਤੇ 100 ਬੰਦੇ ਚੋਂ 1 ਸਿੰਗਲ ਬੰਦਾ ਵੀ ਨੀ ਮਿਲਿਆ ਜਿਹਨੇ ਮੈਨੂੰ ਐਂ ਕਿਹਾ ਵੀ ਮੈਂ ਰਾਜੇ ਵੜਿੰਗ ਨੂੰ ਵੋਟ ਨੀ ਪਾਈ। ਫਿਰ ਮੈਂ ਕਿਹਾ ਵੀ ਜਾਂ ਤਾਂ ਇਹ ਗਲੀ ਜਿੱਥੇ ਮੈਂ ਖੜ ਕੇ ਗੱਲ ਕਰ ਰਿਹਾ ਸਾਰੀ ਰਾਜੇ ਵੜਿੰਗ ਦੀ ਜਾਂ ਕਿਤੇ ਹੋਰ।
ਮੈਨੂੰ ਲੱਗਦਾ ਤੁਹਾਡੇ ਨਾਲ ਰਾਹੁਲ ਗਾਂਧੀ ਵਾਲੀ ਹੋਈ ਹੈ, ਉਹਨਾਂ ਨੇ ਆਪਣੀ ਐਗਜ਼ਿਟ ਪੋਲ ਕਰਾਈ ਤੇ ਉਹਦੇ ਵਿੱਚ ਹੀ ਬੀਜੇਪੀ ਜਿੱਤ ਰਹੀ ਸੀ।
ਸਾਰੇ ਸਰੋਤੇ ਜਿਹੜੇ ਸਾਡੇ ਸੁਣ ਰਹੇ ਨੇ, ਸੁਖਪ੍ਰੀਤ ਰਿਆੜ ਉਹ ਵੀ ਸਾਡੇ ਨਾਲ ਜੁੜੇ ਨੇ ਕੋਬਰਮ ਤੋਂ ਵੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਕਹਿੰਦੇ ਨੇ ਕਿ ਸਨੀ ਦਿਓਲ ਨਲਕਾ ਪੁੱਟ ਕੇ ਲੈ ਚੱਲਿਆ ਜੀ ਤੇ ਤਾਇਆ ਜੀ ਬਿਸ਼ਨ ਸਿੰਘ ਜੀ ਅੱਗੇ ਚੱਲ ਰਹੇ ਨੇ। ਉਹ ਨਲਕੇ ਦਾ ਹੀ ਉੱਤੇ ਉਹਨਾਂ ਦੇ ਅਸਲ ਚ ਬਾਹਰ ਨਲਕਾ ਲੱਗਾ ਤਾਇਆ ਉੱਤੇ ਖੜਾ ਵੀ ਸਾਡਾ ਹੀ ਨਾ ਕੋਈ ਨਲਕਾ ਪੱਟ ਕੇ ਲੈ ਜਾਵੇ। ਇਸ ਕਰਕੇ ਹੁਣ ਏਦਾਂ ਕਰਦੇ ਆ ਕਿ ਪੰਜਾਬ ਦੀਆਂ ਜਿਹੜੀਆਂ ਸੀਟਾਂ ਹੈ ਨਾ ਆਪਾਂ ਥੋੜੀ ਇੱਕ ਵਾਰੀ ਪੰਛੀ ਝਾਤ ਉੱਤੇ ਮਾਰ ਲਈਏ ਤਾਂ ਕਿ ਸਾਡੇ ਜਿਹੜੇ ਲਿਸਨਰ ਹੈ ਉਹਨਾਂ ਨੂੰ ਇੱਕ ਓਵਰਵਿਊ ਹੋ ਜਾਵੇ ਕਿ ਕੀ ਚੱਲ ਰਿਹਾ। ਅੰਮ੍ਰਿਤਸਰ ਤੋਂ ਇਸ ਵੇਲੇ ਗੁਰਜੀਤ ਸਿੰਘ ਔਜਲਾ 51.5% ਵੋਟ ਲੈ ਕੇ, ਹਰਦੀਪ ਸਿੰਘ ਪੁਰੀ ਬੀਜੇਪੀ ਤੋਂ ਤਕਰੀਬਨ 11% ਅੱਗੇ ਚੱਲ ਰਿਹਾ। ਠੀਕ ਹੈ ਜੀ, ਇਹ ਅੰਮ੍ਰਿਤਸਰ ਤੋਂ ਆ।
ਮੈਂ ਇਸ ਵੋਟ ਦੀ ਨਾਲ
ਬ੍ਰੇਕ ਤੇ ਚੱਲਾਂ
ਜੀ। ਇਸ ਸੀਟ ਦੇ ਉੱਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਸੀਟ ਦੀ ਜਿਹੜੀ ਭਵਿੱਖਬਾਣੀ ਆ ਜਿਹੜੀ ਉਹ ਕਦੇ ਵੀ ਪੂਰੀ ਦੇ ਹੱਕ ਚ ਨਹੀਂ ਗਈ, ਔਜਲੇ ਦੇ 100% ਹੀ ਔਜਲੇ ਦੀ ਸੀਟ ਮੰਨੀ ਗਈ ਹੈ ਇੱਥੇ ਪੱਧਰ ਦੇ ਉੱਤੇ
ਜੀ। ਤੇ ਆਨੰਦਪੁਰ ਸਾਹਿਬ ਤੋਂ ਇਸ ਵੇਲੇ ਵੀ ਬੜਾ ਫਸਵਾਂ ਮੁਕਾਬਲਾ ਹੈ, ਮਨੀਸ਼ ਤਿਵਾੜੀ 40% ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ 37%, ਇਹ ਅੱਗੇ ਪਿੱਛੇ ਨੇ ਤੇ ਵੋਟਾਂ ਦਾ ਫਰਕ ਹੈਗਾ ਸਿਰਫ 5,000 ਇੱਕ ਦੂਜੇ ਤੋਂ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਬਠਿੰਡਾ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਤੇ ਉੱਥੇ ਉਹੀ 2,500 ਵੋਟ ਦਾ ਫਰਕ ਹੈ, ਹਰਸਿਮਰਤ ਕੌਰ ਅੱਗੇ ਚੱਲ ਰਹੀ ਹੈ। ਤੇ ਫਰੀਦਕੋਟ ਤੋਂ ਆਪਾਂ ਗੱਲ ਕਰੀਏ ਤਾਂ ਉੱਥੇ 40% ਵੋਟ ਲਈ ਹੈ ਮੁਹੰਮਦ ਸਦੀਕ ਨੇ ਇਸ ਵੇਲੇ 40.5%, ਤੇ 5,000 ਦੇ ਵੋਟ ਨਾਲ ਪਿੱਛੇ ਉਹਨਾਂ ਦੇ ਚੱਲ ਰਹੇ ਨੇ ਗੁਲਜ਼ਾਰ ਸਿੰਘ ਰਣਕੇ, ਤੇ ਬਾਕੀ 10-11% ਵੋਟ
ਸਾਧੂ ਸਿੰਘ,
ਹਾਂਜੀ ਸਿਰਫ ਉਹਨਾਂ ਨੂੰ 11% ਵੋਟ ਪਈ ਹੈ ਹਜੇ, ਤੇ ਉਹਦਾ ਕੋਈ ਚਾਂਸ ਨਹੀਂ ਹੈ ਕਿ 11,000 ਵੋਟ ਹੈ ਟੋਟਲ, ਤੇ 37,500 ਗੁਲਜ਼ਾਰ ਦੀ ਹੈ ਤੇ ਮੁਹੰਮਦ ਸਦੀਕ ਦੀ ਹੈਗੀ ਹੈ 45,000-45,500। ਤੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਆਪਾਂ ਚੱਲਦੇ ਹਾਂ, ਤੇ ਫਤਿਹਗੜ੍ਹ ਸਾਹਿਬ ਸਾਰਿਆਂ ਨੂੰ ਵੱਧ ਵੋਟ ਲਈ ਹੈ ਕਾਂਗਰਸ ਦੇ ਅਮਰ ਸਿੰਘ ਨੇ, ਤੇ ਦਰਬਾਰਾ ਸਿੰਘ ਗੁਰੂ ਉਸ ਤੋਂ ਕਾਫੀ ਪਿੱਛੇ ਆ, ਤਕਰੀਬਨ 10,000 ਵੋਟ ਪਿੱਛੇ ਆ ਤੇ 34% ਦੇ ਨੇ, ਤੇ ਬਾਕੀ ਵੋਟਾਂ ਹੈਗੀਆਂ ਨਾ ਮਾਤਰ। ਉਸ ਤੋਂ ਬਾਅਦ ਚੱਲਦੇ ਹਾਂ ਫਿਰੋਜ਼ਪੁਰ, ਤੇ ਫਿਰੋਜ਼ਪੁਰ ਦੇ ਵਿਚ 53% ਸੁਖਬੀਰ ਸਿੰਘ ਬਾਦਲ ਵੋਟ 83,000 ਤੋਂ ਉੱਤੇ ਲੈ ਕੇ ਆਪਣੇ ਨੇੜੇ ਦੇ ਕੈਂਡੀਡੇਟ ਸ਼ੇਰ ਸਿੰਘ ਘਵਾਇਆ ਤੋਂ ਤਕਰੀਬਨ 22,000 ਵੋਟ ਅੱਗੇ ਆ। ਸੋ ਇਹ ਤਾਂ ਸੁਖਬੀਰ ਦੀ ਬਹੁਤ ਸੀਟ ਪੱਕੀ ਹੈ ਇੱਥੋਂ। ਤੇ ਉਸ ਤੋਂ ਬਾਅਦ ਗੁਰਦਾਸਪੁਰ, ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਆਊਟਰਾਈਟ 57.5% ਵੋਟ ਲੈ ਕੇ 62,500 ਵੋਟ ਲੈ ਕੇ ਆਪਣੇ ਨੀਰਜ ਸੁਨੀ ਜਾਖੜ ਤੋਂ ਤਕਰੀਬਨ ਇਹ ਵੀ 22,000 ਵੋਟ ਅੱਗੇ ਨੇ। ਸੋ ਇਹ ਵੀ ਸੀਟ ਮੈਨੂੰ ਲੱਗਦਾ ਸਨੀ ਦਿਓਲ ਨੂੰ ਹੀ ਜਾਏਗੀ। ਕੀ ਕਹਿਣਾ ਤੁਹਾਡਾ ਇਹਦੇ ਬਾਰੇ ਕੁਇਕਲੀ?
ਦੇਖੋ ਬਿਲਕੁਲ ਜੀ, ਫਿਲਹਾਲ ਤਾਂ ਇਹੀ ਅੰਕੜੇ ਦੱਸਦੇ ਆ ਤੇ ਜ਼ਮੀਨੀ ਪੱਧਰ ਦੇ ਉੱਤੇ ਵੀ ਜਿਹੜਾ ਹਵਾ ਸਨੀ ਦਿਓਲ ਦੇ ਹੱਕ ਚ ਬਣੀ, ਰੱਬ ਜਾਣੇ ਵੀ ਕਿਉਂ ਬਣੀ, ਪਰ ਬਣੀ ਹੋਈ ਆ।
ਅੱਛਾ, ਤੇ ਇੱਧਰ ਹਵਾ ਨਹੀਂ ਬਣੀ, ਉੱਧਰ ਪਾਣੀ ਵੀ ਬਣਿਆ, ਨਲਕੇ ਦਾ ਕੀ ਹਾਲ ਹੈ? ਤਾਇਆ ਕੀ ਕਹਿ ਰਿਹਾ ਮਨਦੀਪ, ਕੀ ਚੱਕਰ ਚੱਲ ਰਿਹਾ ਸੀ? ਹਾਂਜੀ, ਮੈਨੂੰ ਲੱਗਦਾ ਮਨਦੀਪ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਨਹੀਂ ਹੈ। ਖੈਰ, ਆਪਾਂ ਅੱਗੇ ਚੱਲਦੇ ਹਾਂ ਤੇ ਅਗਲੀ ਸੀਟ ਜਿਹੜੀ ਹੈਗੀ ਹੁਸ਼ਿਆਰਪੁਰ, ਹੁਸ਼ਿਆਰਪੁਰ ਦੇ ਵਿੱਚ ਮਿੰਟੂ ਭਾਜੀ 43% ਵੋਟ ਜਿਹੜੀ ਸੋਮ ਪ੍ਰਕਾਸ਼ ਨੇ ਲਈ ਆ, ਤਕਰੀਬਨ 44 ਆ
ਜੀ।
ਤੇ ਨੀਅਰੈਸਟ ਹੈਗੀ ਆ ਰਾਜ ਕੁਮਾਰ ਚੱਬਿਆਲ ਕਾਂਗਰਸ ਦੇ, ਉਹਨਾਂ ਨੇ 75,000 ਵੋਟ ਲਈ ਆ। ਸੋ ਉਹਨਾਂ ਦਾ ਤਕਰੀਬਨ 8,000 ਵੋਟ ਦਾ ਫਰਕ ਹੈ। ਸੋਮ ਪ੍ਰਕਾਸ਼ ਬੀਜੇਪੀ ਦੇ ਅੱਗੇ ਚੱਲ ਰਹੇ ਨੇ। ਤਾਂ ਉਸ ਤੋਂ ਬਾਅਦ ਆਉਂਦੇ ਆ ਜਲੰਧਰ, ਤੇ ਜਲੰਧਰ ਤੋਂ ਸਾਰਿਆਂ ਨੂੰ ਵੱਧ 41% ਵੋਟਾਂ ਲਈਆਂ ਨੇ ਜੀ ਸੰਤੋਖ ਸਿੰਘ ਚੌਧਰੀ ਨੇ ਕਾਂਗਰਸ ਵਾਲਿਆਂ ਨੇ, ਤੇ ਚਰਨਜੀਤ ਸਿੰਘ ਅਟਵਾਲ ਜਿਹੜੇ ਨੇ ਉਹ 67,000 ਵੋਟ ਤੇ ਆ 38%। ਸੋ ਉਥੇ ਵੀ ਤਕਰੀਬਨ 6,000 ਵੋਟ ਦਾ ਫਰਕ ਹੈਗਾ ਆ, ਤੇ ਕਾਫੀ ਵੱਡਾ ਫਰਕ ਚੱਲ ਰਿਹਾ। ਤੇ ਉਸ ਤੋਂ ਬਾਅਦ ਆਉਂਦੇ ਆ ਖਡੂਰ ਸਾਹਿਬ, ਜਿਹੜੀ ਕਿ ਇੱਕ ਮਤਲਬ ਇਹ ਵੀ ਦੇਖਣ ਵਾਲੀ ਸੀਟ ਸੀਗੀ। ਤਾਂ ਡਿੰਪਾ ਜਸਵੀਰ ਸਿੰਘ ਗਿੱਲ, ਡਿੰਪਾ ਅੱਗੇ ਚੱਲ ਰਹੇ ਨੇ 45% ਵੋਟ ਲੈ ਕੇ 80,000 ਤੋਂ ਉੱਤੇ ਵੋਟ ਹੈ। ਬੀਬੀ ਜਗੀਰ ਕੌਰ 53,000 ਵੋਟ ਹੈ 29%, ਤੇ ਬੀਬੀ ਖਾਲੜਾ 37,000 ਵੋਟ ਉਹਨਾਂ ਕੋਲ ਹੈਗੀ, 37,500 20% ਤੇ। ਸੋ ਮੈਨੂੰ ਲੱਗਦਾ ਕਿ ਡੈਫੀਨੇਟਲੀ ਇਹ ਸੀਟ ਜਿਹੜੀ ਪੱਕੀ ਡਿੰਪੇ ਨੂੰ ਜਾਏਗੀ। ਤੇ ਇੱਕ ਵਾਰੀ ਫੇਰ ਇਹ ਬਹੁਤ ਵੱਡਾ ਮਤਲਬ ਕਲੇਸ਼ ਕਾਟੋ ਕਲੇਸ਼ ਬਣੇਗੀ, ਕਿਉਂਕਿ ਬੜੇ ਤੁਮਤਾਂ ਲਾਈਆਂ, ਚਰਚਾ ਦਾ ਵਿਸ਼ਾ ਬਣੂਗੀ। ਤੇ ਲੁਧਿਆਣਾ ਤੋਂ ਜਿਹੜੀ ਸਾਰਿਆਂ ਨਾਲੋਂ ਵੱਧ ਵੋਟਾਂ ਲਈਆਂ ਨੇ ਰਵਨੀਤ ਸਿੰਘ ਬਿੱਟੂ ਨੇ, ਤੇ 77,500 ਤੋਂ ਉੱਤੇ ਨੇ ਤੇ 36% ਵੋਟ ਉਹਨਾਂ ਨੇ ਲਈ ਹੈ। ਤੇ ਉਹਨਾਂ ਦੇ ਨੇੜੇ ਤੇੜੇ ਜਿਹੜੀ ਵੋਟ ਹੈਗੀ ਆ ਉਹ 29% ਸਿਮਰਜੀਤ ਸਿੰਘ ਬੈਂਸ 61,000, ਤੇ ਬਿਲਕੁਲ ਨੱਕੋ ਨੱਕ ਉਹਨਾਂ ਦੇ ਨਾਲ ਭਿੜ ਰਹੇ ਨੇ ਮਹੇਸ਼ ਇੰਦਰ ਸਿੰਘ ਗਰੇਵਾਲ 68,000 ਵੋਟ ਤੇ। ਸੋ ਉਹਨਾਂ ਦੀਆਂ ਵੋਟਾਂ ਚ ਸਿਰਫ 1200 ਵੋਟ ਦਾ ਫਰਕ ਹੈ ਸਿਮਰਜੀਤ ਸਿੰਘ ਬੈਂਸ ਤੇ ਮਹੇਸ਼ ਇੰਦਰ ਸਿੰਘ ਗਰੇਵਾਲ ਦਾ। ਪਰ ਮੈਨੂੰ ਨਹੀਂ ਲੱਗਦਾ ਉਹ ਰਵਨੀਤ ਬਿੱਟੂ ਦੀਆਂ 77,500 ਵੋਟ ਨੂੰ ਮੁੜ ਕੇ ਮਤਲਬ ਖਿੱਚ ਸਕਣਗੇ ਉਹਨਾਂ ਦੇ ਬਰਾਬਰ ਤੱਕ। ਕੀ ਖਿਆਲ ਹੈ ਤੁਹਾਡਾ?
ਦੇਖੋ ਦੇਖੋ ਸਿੱਧੂ ਸਾਹਿਬ, MP ਦੀਆਂ ਵੋਟਾਂ ਦੇ ਵਿੱਚ ਜਿਹੜੇ ਅੰਕੜੇ ਹੁੰਦੇ ਆ ਨਾ
ਜੀ,
ਤੇ ਉੱਥੇ ਮੈਂ ਆਪਦੇ ਨਿੱਜੀ ਤਜਰਬੇ ਦੇਖਿਆ ਵੀ 20,000 ਤੱਕ ਦੀ ਵੀ ਜਿਹੜੀ ਬੈਕਅਪ ਕਰਦੇ ਦੇਖਿਆ ਕੈਂਡੀਡੇਟ, ਇਹਨਾਂ ਬੈਲਟਾਂ ਹੁੰਦੀਆਂ ਅੱਡੋ ਅੱਡ ਹਲਕੇ ਹੁੰਦੇ ਆ, ਹਲਕਿਆਂ ਤੇ ਡਿਪੈਂਡ ਕਰਦਾ। ਕਈ ਵਾਰੀ 3-4 ਪਿੰਡ ਇੱਕ ਪਾਸੇ ਇਕੱਠੇ ਉਲਰ ਜਾਂਦੇ ਆ, ਉਹ ਹਵਾ ਦੀ ਵੇਵ ਹੁੰਦੀ ਆ। ਤੇ ਇਸ ਕਰਕੇ ਜਿਹਦਾ ਤਾਂ ਜਦੋਂ ਤਾਂ ਦੌਰ ਆ ਜਾਂਦਾ ਨਾ ਲਾਸਟ ਦੌਰ, ਉਦੋਂ ਤਾਂ ਨਹੀਂ ਟੁੱਟਦੀ ਹੁੰਦੀ ਜਿਹੜੀ ਲੀਡ ਆ 5-7,000 ਦੀ ਵੀ, ਪਰ ਜਦੋਂ ਹਜੇ ਜਿਹੜਾ ਪਹਿਲੇ ਜਾਂ ਦੂਜੇ ਗੇਟ ਦੇ ਵਿੱਚ ਹੁੰਦੇ ਆ ਉਦੋਂ 20,000 ਤੱਕ ਦੀ ਲੀਡ ਵੀ ਮੈਂ ਟੁੱਟਦੀ ਦੇਖੀ ਆ ਬਹੁਤ ਥਾਵਾਂ ਦੇ ਉੱਤੇ
ਜੀ। ਉਹਨਾਂ ਨੇ ਪਟਿਆਲੇ ਵਿਚ ਧਰਮਵੀਰ ਗਾਂਧੀ ਹੋਣਾ ਤੇ ਬੜਾ ਆਸ ਉਮੀਦ ਸੀ, ਪਰ ਉਹਨਾਂ ਦੀਆਂ ਵੋਟਾਂ ਸਿਰਫ 22,310 ਨੇ ਜਿਹੜੀਆਂ ਕਿ ਤਕਰੀਬਨ 12% ਬਣਦੀਆਂ ਨੇ। ਸੋ ਉੱਥੇ ਪਰਨੀਤ ਕੌਰ, ਮਹਾਰਾਣੀ ਪਰਨੀਤ ਕੌਰ 43% ਵੋਟ, ਜਾਣੀ ਕਿ 82,110 ਵੋਟ ਲੈ ਕੇ ਸੁਰਜੀਤ ਸਿੰਘ ਰੱਖੜਾ ਤੋਂ ਤਕਰੀਬਨ ਉਹ ਵੀ 17,000 ਵੋਟ ਅੱਗੇ ਨੇ। ਸੁਰਜੀਤ ਸਿੰਘ ਰੱਖੜਾ ਕੋਲ 65,000 ਵੋਟ ਹੈ। ਸੋ ਇੱਥੇ ਪਰਨੀਤ ਕੌਰ,
ਆਪਾਂ ਟੋਟਲ ਦਾ ਜੇ ਅੰਕੜਾ ਦੱਸੀਏ ਤਾਂ ਇਸ ਟਾਈਮ ਪੰਜਾਬ ਦੇ ਵਿਚ 8 ਸੀਟਾਂ ਤੇ ਕਾਂਗਰਸ, 4 ਤੇ ਅਕਾਲੀ ਭਾਜਪਾ, 1 ਤੇ ਆਮ ਆਦਮੀ ਪਾਰਟੀ ਜਿਹੜੀ ਲੀਡ ਲੈ ਰਹੀ ਹੈ ਜੀ। ਤੇ ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਚ 319 ਤੇ ਭਾਜਪਾ ਤੇ 113 ਤੇ ਕਾਂਗਰਸ, 102 ਜਿਹੜੀ ਹੋਰ ਬੰਦਿਆਂ ਦੇ ਕੋਲੇ ਆ। 102 ਤੇ 113 ਮਿਲਾ ਲਈਏ ਤਾਂ ਵੀ ਇਹ 215 ਜਿਹੜੀਆਂ ਸੀਟਾਂ ਬਣਦੀਆਂ ਤੇ ਭਾਜਪਾ 319 ਤੇ ਆ। ਸੋ ਮੋਦੀ ਦੀ ਹਰ ਹਰ ਤਾਂ ਹੁੰਦੀ ਲੱਗਦੀ ਆ ਜਿਹੜੀ ਪਹਿਲੇ ਦੌਰ ਦੇ ਵਿਚ, ਠੀਕ ਆ। ਪਹਿਲੀ ਗੱਲ,
ਇੱਕ ਮਿੰਟ ਭਾਜੀ, ਥੋੜਾ ਜਿਹਾ ਆਪਾਂ ਇੱਕ ਹਲਕਾ ਲੈ ਗਿਆ ਆਪਣਾ ਸੰਗਰੂਰ ਦਾ, ਉਹ ਵੀ ਆਪਾਂ ਪੂਰਾ ਕਰ ਲਈਏ। ਪੰਜਾਬ ਦਾ ਇੱਕ ਵਾਰੀ ਓਵਰਵਿਊ ਦੇ ਦਈਏ। ਪੰਜਾਬ ਦੇ ਜਿਹੜੇ ਸੰਗਰੂਰ ਹਲਕੇ ਦੇ ਵਿਚ ਭਗਵੰਤ ਮਾਨ 38% ਸਾਢੇ 38% ਵੋਟ ਲਈ ਹੈ 75,000 ਵੋਟ ਨਾਲ ਉਹ ਮਤਲਬ 38% ਬਣਦਾ ਤੇ ਉਹਨਾਂ ਤੋਂ ਸੈਕੰਡ ਨੰਬਰ ਤੇ 26% ਕੇਵਲ ਸਿੰਘ ਢਿੱਲੋਂ ਬਣਦੇ ਨੇ ਜਿਹੜੇ 51,000 ਵੋਟ ਹੈ ਤੇ ਪਰਮਿੰਦਰ ਸਿੰਘ ਢੀਂਡਸਾ 45,000 ਵੋਟ ਮੈਨੂੰ ਨਹੀਂ ਲੱਗਦਾ 20-25,000 ਵੋਟ ਕੈਚ ਕਰੂਗੇ ਪਰ ਭਗਵੰਤ ਮਾਨ ਅੱਗੇ ਚੱਲ ਰਿਹਾ ਸੋ ਮਿੰਟੂ ਜੀ ਟ੍ਰੈਂਡ ਜਿਹੜੇ ਨੇ
ਇਹੀ ਇੱਕ ਮੈਨੂੰ ਲੱਗਦਾ
ਹਾਂਜੀ ਹਾਂਜੀ ਮਨਦੀਪ
ਮੈਂ ਇਹ ਕਹਿਣਾ ਸੀ ਭਾਜੀ ਹੋਰਾਂ ਦੀ ਵੀ ਆਪਾਂ ਰਾਏ ਜ਼ਰੂਰ ਲਵਾਂਗੇ
ਜੀ
ਤੇ ਇਹਦੇ ਵਿੱਚ ਇੱਕੋ ਹੀ ਜਦੋਂ ਪੂਰੇ ਇੰਡੀਆ ਦੀ ਜਿਹੜੀ ਸੀਟ ਦੀ ਗੱਲ ਆਉਂਦੀ ਹੈ ਤੇ ਸਾਰਿਆਂ ਦਾ ਧਿਆਨ ਇਹੀ ਹੈ ਕਿ ਇਹ ਤੇ ਪੱਕੀ ਹੈ ਨਾ ਸੰਗਰੂਰ ਵਾਲੀ ਆਮ ਆਦਮੀ ਪਾਰਟੀ ਦੀ ਬਾਕੀ ਤੁਸੀਂ ਪਟਿਆਲੇ ਦੀ ਵੀ ਗੱਲ ਕੀਤੀ ਹੈ ਧਰਮਵੀਰ ਗਾਂਧੀ ਦੀ ਜ਼ਿਆਦਾਤਰ ਜਿਹੜੇ ਸਿਆਸੀ ਮਾਹਰ ਉਹ ਵੀ ਕਹਿੰਦੇ ਨੇ ਕਿ ਪਿਛਲੀ ਵਾਰ ਉਹਨਾਂ ਦੇ ਜਿੱਤਣ ਦਾ ਕਾਰਨ ਆਮ ਆਦਮੀ ਪਾਰਟੀ ਵੀ ਰਹੀ ਹੈ ਜੇ ਉਹ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਨੇ ਕਿਤੇ ਨਾ ਕਿਤੇ ਉਹ ਵੀ ਲੋਸ ਹੈਗਾ ਉਹਨਾਂ ਦਾ ਜੇ ਉਹ ਪਿੱਛੇ ਰਹਿਣ ਦਾ ਕਾਰਨ ਹੈਗਾ ਕਿਤੇ ਨਾ ਕਿਤੇ ਕਿਉਂਕਿ ਪਾਰਟੀ ਖਿਲਰੀ ਹੋਣ ਦੇ ਨਾਤੇ ਕੁਝ ਲੋਕਾਂ ਨੇ ਪਿਛਲੀ ਵਾਰ 2014 ਦੇ ਵਿੱਚ ਪਾਰਟੀ ਨੂੰ ਹੀ ਧਿਆਨ ਚ ਰੱਖ ਕੇ ਬਹੁਤੀਆਂ ਵੋਟਾਂ ਪਾਈਆਂ ਨੇ ਕੁਝ ਵੋਟਾਂ ਉਹ ਹੋ ਗਈਆਂ ਕੁਝ ਉਹਨਾਂ ਦੀਆਂ ਆਪਣੇ ਨਿੱਜੀ ਜਾਂ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਵੀ ਪਾਈਆਂ ਗਈਆਂ ਸਨ
ਜੀ ਜੀ ਦੇਖੋ ਐਤਕੀ
ਇਹ ਗੱਲਾਂ
ਆਪਾਂ ਸਮੀਕਰਨ ਕਰਾਂਗੇ ਇਸ ਵਾਰੀ ਤੇ ਇੱਕ ਵਾਰੀ ਮੈਂ ਜਿਹੜੇ ਸਾਰੇ ਸਰੋਤੇ ਜੁੜੇ ਉਹਨਾਂ ਦਾ ਸਵਾਗਤ ਕਰਦਾ ਦੱਸਦਾ ਕਿ ਪ੍ਰੋਗਰਾਮ ਸੀਚੇਵਾਲ ਤੋਂ ਚੱਲ ਰਿਹਾ ਤੇ ਕੌਫ ਸਰਵਿਸ ਸਟੂਡੀਓ ਦਾ ਜੁਆਇੰਟ ਪ੍ਰੋਗਰਾਮ ਹੈ ਔਰ ਮੇਰੇ ਨਾਲ ਮਿੰਟੂ ਭਾਜੀ ਬਠਿੰਡਾ ਤੋਂ ਹੈ ਗੁਰਪ੍ਰੀਤ ਗਿੱਲ ਜਿਹੜੇ ਆਨ ਐਂਡ ਆਫ ਕੈਨਬਰਾ ਤੋਂ ਨੇ ਅਮਰੀਕ ਭਾਜੀ ਮੇਰੇ ਨਾਲ ਤਕਰੀਬਨ ਘੰਟੇ ਤੱਕ ਜੁਆਇਨ ਕਰਨਗੇ ਤੇ ਅਸੀਂ ਦਲਜੀਤ ਸਿੰਘ ਹੁਣਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂਗੇ ਸੋ ਵੋਟਾਂ ਦੀ ਗਿਣਤੀ ਤਕਰੀਬਨ 2 ਘੰਟੇ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਹੁਣ ਰਿਜ਼ਲਟ ਜਿਹੜੇ ਨੇ ਆਣੇ ਸ਼ੁਰੂ ਹੋਏ ਨੇ ਤੇ ਜਿਹੜੇ ਅੰਕੜੇ ਉਹ ਇਹ ਦੱਸ ਰਹੇ ਨੇ ਕਿ ਇਸ ਵੇਲੇ 542 ਸੀਟਾਂ ਜਿਨ੍ਹਾਂ ਤੇ ਵੋਟਾਂ ਪਈਆਂ ਨੇ ਤੇ ਗਿਣਤੀ ਸ਼ੁਰੂ ਹੋ ਚੁੱਕੀ ਉਹਨਾਂ ਚੋਂ 511 ਦੇ ਜਿਹੜੇ ਆ ਨਤੀਜੇ ਆਣੇ ਸ਼ੁਰੂ ਹੋ ਗਏ ਨੇ ਦੇਖੋ ਕਈ ਚੈਨਲ ਵੱਖਰੇ ਵੱਖਰੇ ਤਰੀਕੇ ਨਾਲ ਆਪਣੇ ਅੰਦਾਜ਼ੇ ਜਿਹੜੇ ਐਡਵਾਂਸ ਚ ਲਾ ਰਹੇ ਨੇ ਇੱਥੇ ਏਦਾਂ ਹੋ ਜਾਣੀ ਇੱਥੇ ਏਦਾਂ ਹੋ ਜਾਣੀ ਆ ਪਰ ਜਿਹੜੇ ਉਹ ਵੀ ਆਪਾਂ ਤੁਹਾਨੂੰ ਦੱਸੀ ਜਾਣੇ ਨਾਲ ਦੀ ਨਾਲ ਪਰ ਜਿਹੜੇ ਅਫੀਸ਼ੀਅਲ ਅੰਕੜੇ ਨੇ ਅਸਲੀ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਗਿਣਤੀ ਜਿਹੜੀ ਆ ਉਹ ਚੱਲ ਰਹੀ ਹੈ ਤੇ ਉਸ ਦੇ ਵਿੱਚ ਹਜੇ ਪੱਕਾ ਰਿਜ਼ਲਟ ਕਿਤੇ ਨਹੀਂ ਆਇਆ ਪਰ ਆਮ ਆਦਮੀ ਪਾਰਟੀ 1 ਤੇ ਲੀਡ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ 2 ਤੇ ਲੀਡ ਕਰ ਰਹੀ ਹੈ ਇੰਡੀਅਨ ਨੈਸ਼ਨਲ ਕਾਂਗਰਸ 8 ਤੇ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ 2 ਤੇ ਕਰ ਰਹੀ ਹੈ ਸੋ ਇਸ ਤਰ੍ਹਾਂ ਹੁੰਦੀਆਂ ਨੇ 13 ਸੀਟਾਂ ਔਰ ਜੇ ਆਪਾਂ ਗੱਲ ਕਰੀਏ ਟ੍ਰੈਂਡ ਦੀ ਜਿਹੜੇ ਨੈਸ਼ਨਲ ਤੇ ਹੈ ਬੀਜੇਪੀ 277 ਤੇ ਲੀਡ ਕਰ ਰਹੀ ਹੈ ਤੇ ਕਾਂਗਰਸ ਜਿਹੜੀ ਹੈ ਉਹ 52 ਤੇ ਲੀਡ ਕਰ ਰਹੀ ਹੈ ਤੇ ਬਾਕੀ ਰਲ ਮਿਲਾ ਕੇ ਹੋਰ ਕਈ ਸੀਟਾਂ ਨੇ ਸ਼ਿਵ ਸੈਨਾ ਦੀ ਕਾਫੀ ਐਤਕੀ ਵਧੀਆ ਪੋਜੀਸ਼ਨ ਹੈ ਉਹ ਵੀ 18 ਤੇ ਕਰ ਰਹੀ ਹੈ ਤੇ ਆਊਟ ਰਾਈਟ ਕਾਂਗਰਸ ਨੂੰ ਜਿੱਤ ਨਹੀਂ ਪ੍ਰਾਪਤ ਹੋਏਗੀ ਤੇ ਵੈਸੇ ਆਪਣੇ ਮਿੰਟੂ ਭਾਜੀ ਪਹਿਲਾਂ ਕਾਂਗਰਸ ਦੀਆਂ ਪਿਛਲੀਆਂ ਸੀਟਾਂ ਕਿੰਨੀਆਂ ਨੇ
ਮੇਰੇ ਕੋਲ ਐਗਜ਼ੈਕਟ ਅੰਕੜਾ ਨਹੀਂ ਹੈ ਜੀ ਇਸ ਟਾਈਮ ਪਰ ਜਿਹੜੀਆਂ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ ਇਸ ਟਾਈਮ ਕੱਲੀ ਕਾਂਗਰਸ ਨੂੰ ਲਾ ਕੇ ਤਾਂ ਤੁਸੀਂ ਕਦੇ ਵੀ ਨਹੀਂ ਮੰਨ ਸਕਦੇ ਵੀ ਕਾਂਗਰਸ ਨੇੜੇ ਤੇੜੇ ਲੱਗ ਜੂਗੀ ਕਾਂਗਰਸ ਦਾ ਅੰਕੜਾ 150 ਛੋਣ ਦਾ ਸੀ ਜਿਵੇਂ 150 ਅਸੀਂ ਛੋ ਲੈਂਦੇ ਹਾਂ ਤੇ 120-125 ਜਿਹੜੇ ਉਹਦੇ ਸਹਿਯੋਗੀ ਦਲ ਲੈ ਲੈਂਦੇ ਆ ਤੇ ਸਾਡੀ ਸਰਕਾਰ ਬਣ ਜੂਗੀ ਇੱਥੋਂ ਤੱਕ ਹੀ ਸੋਚ ਰਹਿ ਗਈ ਉਹ ਦਿਨ ਲੱਦ ਗਏ ਜਿਹੜੇ ਕਾਂਗਰਸ 400 ਉੱਤੇ ਦੀ ਸੀਟਾਂ ਲੈ ਕੇ ਸਰਕਾਰ ਬਣਾਈ ਆ ਕਾਂਗਰਸ ਨੇ ਇੱਕ ਟਾਈਮ ਚ ਉਹ ਟਾਈਮ ਨਹੀਂ ਰਿਹਾ ਪਰ ਭਾਜਪਾ ਦੀ ਜਿਹੜੀ ਹੁਣ ਲੇਟੈਸਟ ਪੋਜੀਸ਼ਨ ਜਿਹੜੀ ਦਿਖਾ ਰਹੇ ਆ ਉਹ 317 ਸੀਟਾਂ ਜਿਹੜੇ ਹੁਣ ਭਾਜਪਾ ਕੱਲੀ ਨਹੀਂ ਕਹਿ ਸਕਦੇ ਭਾਜਪਾ ਦੇ ਅਲਾਇੰਸ ਵੀ ਆ ਨਾਲ ਇਹਦੇ ਵਿੱਚ ਤੇ ਇਸ ਕਰਕੇ ਫਿਲਹਾਲ ਜਿਹੜਾ ਉਹ ਸੂਈ ਉੱਥੇ ਅਟਕੀ ਹੋਈ ਹੈ ਜਿੱਥੇ ਸਰਹਿਣੀ ਸੀ ਪਰ ਦੂਜੇ ਪਾਸੇ ਜੇ ਪੰਜਾਬ ਦੀਆਂ ਸੀਟਾਂ ਦੀ ਗੱਲ ਕਰਦੇ ਹਾਂ ਨਾ ਤਾਂ ਸਭ ਤੋਂ ਨੇੜੇ ਦਾ ਮੁਕਾਬਲਾ ਜੇ ਦੇਖਿਆ ਜਾਵੇ ਤਾਂ ਬਠਿੰਡਾ ਸੀਟ ਤੇ ਚੱਲ ਰਿਹਾ ਜਾਂ ਅੰਡਰ 2000 ਦੀਆਂ ਵੋਟਾਂ ਦਾ ਫਰਕ ਦਿਖਾਇਆ ਜਾ ਰਿਹਾ ਬਾਕੀ ਤਕਰੀਬਨ ਕਿਤੇ ਵੀ ਤੁਸੀਂ ਦੇਖ ਲਓ ਫਿਰ ਮਨੀਸ਼ ਤਿਵਾੜੀ ਆ ਜਿਹੜੇ 5000 ਵੋਟਾਂ ਦੇ ਲਾਣ ਲੱਗੇ ਆ ਤੇ ਬਾਕੀ ਸਾਰੀਆਂ ਸੀਟਾਂ ਦੇ ਵੋਟਾਂ ਦਾ ਫਰਕ 10,000 ਤੋਂ ਉੱਤੇ ਆ ਜਿਹਨਾਂ ਚੋਂ ਭਗਵੰਤ ਮਾਨ ਦਾ 17,000 ਨਾਲ ਸਭ ਤੋਂ ਉੱਤੇ ਆ 17,665 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਆ ਜਿਹੜੇ ਲੀਡ ਦੇ ਮਾਮਲੇ ਤੇ ਜੇ ਮੈਂ ਗੱਲ ਕਰਾਂ ਉਹ ਗੁਰਜੀਤ ਸਿੰਘ ਔਜਲਾ ਵੀ 12,000 ਤੇ ਆ ਪਰਨੀਤ ਕੌਰ 11,000 ਤੇ ਅੱਗੇ ਆ ਪਰ ਜਿਹੜੀ ਗਾਂਧੀ ਦੇ ਮਾਮਲੇ ਦੇ ਵਿੱਚ ਜਿਹੜੀ ਭਵਿੱਖਬਾਣੀ ਹੁੰਦੀ ਸੀ ਕੱਲ ਤੱਕ ਜਿਹੜੀ ਆਮ ਲੋਕ ਜਿਹੜੇ ਜਜ਼ਬਾਤੀ ਲੋਕ ਨੀ ਹੁੰਦੇ ਜ਼ਮੀਨੀ ਸੱਚਾਈ ਨੂੰ ਨੀ ਜਾਣ ਦਿੰਦੇ ਜਜ਼ਬਾਤੀ ਲੋਕ ਹੁੰਦੇ ਆ ਜਜ਼ਬਾਤੀ ਲੋਕ ਜਿਹੜੇ ਅੰਕੜੇ ਦੇ ਰਹੇ ਸੀ ਨਾ ਉਹ ਕਹਿ ਰਹੇ ਸੀ ਵੀ ਭਗਵੰਤ ਮਾਨ ਗਾਂਧੀ ਖਾਲੜਾ ਸੁਖਬੀਰ ਹਰਸਿਮਰਤ ਵੀ ਇਹ ਪੰਜ ਸੀਟਾਂ ਤੈਨੂੰ ਕੋਈ ਹਰਾਉਣਾ ਹੀ ਨੀ ਹੈ, ਪੰਜ ਸੀਟਾਂ ਤਾਂ ਪੱਕੀਆਂ ਜਿਹੜੀਆਂ ਜਿਹੜੇ ਢੰਗ ਨਾਲ ਕਹਿ ਰਹੇ ਸੀ। ਉਹ ਚ ਹੁਣ ਜਿਹੜੀ ਜੇ ਝਟਕੇ ਲੱਗਣ ਵਾਲੀਆਂ ਦੋ ਸੀਟਾਂ ਰਹਿਗੀਆਂ, ਉਹ ਚ ਤਿੰਨ ਤਾਂ ਉਵੇਂ ਚੱਲ ਰਹੀਆਂ ਰੁਝਾਨ, ਝਟਕੇ ਲੱਗਣ ਵਾਲੀਆਂ ਦੋ ਸੀਟਾਂ ਰਹਿਗੀਆਂ, ਇੱਕ ਤਾਂ ਜਿਹੜੀ ਖਾਲੜਾ ਬੀਬੀ ਖਾਲੜਾ ਦੀ ਤੇ ਦੂਜੀ ਗਾਂਧੀ ਦੀ। ਹੁਣ ਦੇਖੋ ਬੀਬੀ ਖਾਲੜਾ ਨਾਲ ਜਿਹੜਾ ਅਸੀਂ ਇਮੋਸ਼ਨਲੀ ਟੱਚ ਚਾਂ ਜਾਂ ਸਾਡਾ ਕੱਲਾ ਸਿੱਖ ਭਾਈਚਾਰਾ ਟੱਚ ਚਾਂ, ਪਰ ਸਾਨੂੰ ਇਹ ਗੱਲ ਭੁੱਲ ਜਾਂਦੇ ਹਾਂ ਅਸੀਂ ਵੀ ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀਆਂ ਰਹਿੰਦੀਆਂ ਤੇ ਦੂਜੀ ਉੱਥੇ ਕਾਂਗਰਸ ਵੀ ਹੈ ਜਿਹੜੀ ਕਾਂਗਰਸ ਦੇ ਅਗੇਂਸਟ ਜਿਹੜਾ ਕੁਛ ਖਾਲੜਾ ਸਾਹਿਬ ਦਾ ਜਿਹੜਾ ਕਾਰਨ ਸੀਗਾ ਜਿਹੜਾ ਉਹਨਾਂ ਨੇ ਅਭਿਆਨ ਛੇੜਿਆ ਸੀ, ਤਾਂ ਉਹ ਵੀ ਇੱਕ ਵੱਡਾ ਫੈਕਟਰ ਆ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜੀ ਐਗਜ਼ਾਮਪਲ ਬਣ ਜੂਗੀ, ਲੋਕ ਕਿਆ ਕਰਨਗੇ ਵੀ ਲੋਕਾਂ ਨੇ ਤਾਂ ਦੇਖ ਲੋ ਪਾਤਾ ਭਾਈ ਖਾਲੜਾ ਸਾਹਿਬ ਨੂੰ ਇਨਾਮ ਦੇਤਾ, ਇਹ ਇੱਕ ਬਣੂਗੀ। ਦੂਜੇ ਪਾਸੇ ਮੈਂ ਧਰਮਵੀਰ ਗਾਂਧੀ ਦੇ ਮਾਮਲੇ ਚ ਜਿਹੜੀਆਂ ਮੈਂ ਵੀ ਦੇਖੋ ਦੇਖ ਰਿਹਾ ਸੀ ਕਈ ਚੀਜ਼ਾਂ ਜਿਹਨਾਂ ਚ ਉਹ ਕਾਫੀ ਲੱਗ ਰਹੇ ਸੀਗੇ ਵੀ ਉਹਨਾਂ ਨੇ ਜ਼ਮੀਨੀ ਪੱਧਰ ਦੇ ਉੱਤੇ ਕਾਫੀ ਕੰਮ ਕੀਤੇ ਆ। ਮੈਂ ਧਰਮਵੀਰ ਗਾਂਧੀ ਨੂੰ ਨਿੱਜੀ ਤੌਰ ਤੇ ਨਹੀਂ ਮਿਲਿਆ, ਮੈਨੂੰ ਪਿੱਛੇ ਜੇ ਆਫਰ ਹੋਈ ਸੀ ਦੋ ਤਿੰਨ ਵਾਰੀ ਵੀ ਤੁਸੀਂ ਉਹਨਾਂ ਦੀ ਇੰਟਰਵਿਊ ਕਰੋ, ਕੁਝ ਕਾਰਨਾਂ ਕਰਕੇ ਅਸੀਂ ਕਰ ਨਹੀਂ ਸਕੇ, ਪਰ ਉਹਨਾਂ ਦੇ ਜਿਹੜੇ ਕੀਤੇ ਗਏ ਫੈਸਲੇ ਆ ਜਾਂ ਜੇ ਜੋ ਸਟੈਪ ਲੈਂਦੇ ਆ ਥੋੜੇ ਜਿਹੇ ਲੀਹ ਤੋਂ ਹਟ ਕੇ, ਉਹ ਸਟੈਪ ਕਿਤੇ ਨਾ ਕਿਤੇ ਹੈਰਾਨੀਕਰਨ ਹੁੰਦੇ ਆ। ਉਹ ਨਾ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ, ਲੋਕ ਜਿਵੇਂ ਉਹਨਾਂ ਨੂੰ ਦੱਸਦੇ ਆ ਮੈਂ ਉਵੇਂ ਜਾਣਦਾ ਵੀ ਉਹ ਬੜੇ ਕਿਸਾਊ ਆ, ਜ਼ਮੀਨ ਤੇ ਰਹਿਣ ਵਾਲੇ ਆ, ਹਰ ਬੰਦੇ ਨੂੰ ਮਿਲਦੇ ਆ, ਬੜੀ ਹੈਲਪਫੁਲ ਆ। ਪਰ ਮੈਂ ਜੇ ਹੁਣ ਕੱਲ ਦਾ ਘਟਨਾਕ੍ਰਮ ਦੇਖੋ, ਲੇਟੈਸਟ ਘਟਨਾਕ੍ਰਮ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਦੇ ਨਾਲ ਹਰ ਬੰਦਾ ਉਹਦੀ ਵਿਰੋਧਤਾ ਕਰ ਰਿਹਾ, ਤੇ ਕੱਲੇ ਧਰਮਵੀਰ ਗਾਂਧੀ ਆ ਕੇ ਉਹਨਾਂ ਦੇ ਹੱਕ ਚ ਖੜ ਕੇ ਕਹਿੰਦੇ ਨਹੀਂ ਧਰਮਵੀਰ ਗਾਂਧੀ ਆ ਤੇ ਨਹੀਂ ਹਰਸ਼ਿੰਦਰ ਕੌਰ, ਉਹ ਤੋਂ ਸਾਫ਼ ਸੁਥਰਾ ਤਾਂ ਕੋਈ ਬੰਦਾ ਹੀ ਨੀ ਦੁਨੀਆਂ ਤੇ। ਤੇ ਮੈਨੂੰ ਬੜੀ ਹੈਰਾਨੀ ਹੋਈ ਇਸ ਚੀਜ਼ ਉੱਤੇ। ਤੇ ਬੰਦੇ ਕਈ ਵਾਰੀ ਜੇ ਤੁਸੀਂ ਕਿਸੇ ਨੂੰ ਚਾਹੁੰਦੇ ਹੁੰਦੇ ਹੋ ਤੇ ਤੁਹਾਡਾ ਉਹ ਚਾਹੁਣ ਵਾਲਾ ਤੁਹਾਡੇ ਜਮਾ ਹੀ ਅਗੇਂਸਟ ਆ ਕੇ ਖੜ ਜੇ, ਅਗੇਂਸਟ ਤੁਹਾਡੇ ਨਾ ਆ ਕੇ ਖੜੇ, ਤੁਹਾਨੂੰ ਉਸ ਚੀਜ਼ ਬਾਰੇ ਪਤਾ ਹੋਵੇ ਤੇ ਵੀ ਉਹ ਗਲਤ ਆ, ਤੇ ਤੁਹਾਡਾ ਚਾਹੁਣ ਵਾਲਾ ਨੂੰ ਸਹੀ ਕਹਿਣ ਲੱਗ ਜੇ ਤਾਂ ਤੁਸੀਂ ਵੀ ਦੁਚਿੱਤੀ ਚ ਹੋ ਜਾਂਦੇ ਹੋ, ਵੀ ਇਹ ਕੀ ਗੱਲ ਹੋ ਗਈ। ਸੋ ਮੈਂ ਕੱਲ ਦਾ ਬੜਾ ਹੈਰਾਨ ਆ ਜਦੋਂ ਉਹਨਾਂ ਨੇ ਕਿਹਾ ਵੀ ਕਲੀਨ ਚਿੱਟ ਦੇਤੀ ਹਰਸ਼ਿੰਦਰ ਕੌਰ ਨੂੰ, ਕਹਿੰਦੇ ਜੀ ਉਹ ਉਦੋਂ ਕਲੀਨ ਕੋਈ ਲੇਡੀ ਹੈ ਨੀ ਦੁਨੀਆਂ ਦੇ ਉੱਤੇ। ਤੇ ਹੁਣ ਉਹ ਮੈਨੂੰ ਲੱਗਦਾ ਹੋ ਸਕਦਾ ਵੀ ਜਿਹੜਾ ਅੱਜ ਉਹਨਾਂ ਦਾ ਜ਼ਮੀਨੀ ਪੱਧਰ ਤੇ ਲੋਕ ਉਹਨਾਂ ਨੂੰ ਨੇੜੇ ਤੋਂ ਜਾਣਦੇ ਆ, ਇਸੇ ਲਈ ਉਹਨਾਂ ਨੂੰ ਕੱਟ ਕਿਤੇ ਵੋਟਾਂ ਪੈਣੀਆਂ ਹੁਣ ਇਸ ਟਾਈਮ
ਜੀ।
ਹੈਲੋ,
ਅੱਛਾ ਮੇਰਾ ਵੀ ਇੱਕ ਥੋੜਾ ਜਿਹਾ ਸੁਝਾਅ ਸੀ ਭਾਜੀ ਹੋਰਾਂ ਨੇ ਗੱਲ ਕੀਤੀ, ਕਿਉਂਕਿ ਸਾਡਾ ਹਲਕਾ ਵਾ ਲੋਕ ਸਭਾ ਜਿਹੜਾ ਆਪਾਂ ਖਡੂਰ ਸਾਹਿਬ ਦੀ ਗੱਲ ਕੀਤੀ ਸੀ, ਖਡੂਰ ਸਾਹਿਬ ਦੇ ਵਿੱਚ ਜਿਹੜਾ ਪੜ੍ਹਿਆ ਲਿਖਿਆ ਤਬਕਾ ਜਿਹੜਾ ਜਾਣਦਾ, ਜਿਹਨਾਂ ਨੂੰ ਪਤਾ ਕਿ ਜਸਵੰਤ ਸਿੰਘ ਖਾਲਸਾ ਸਾਹਿਬ ਦੀ ਜਿਹੜੀ ਸ਼ਹਾਦਤ ਆ ਜਾਂ ਉਹਨਾਂ ਨੇ ਜਿਹੜਾ ਕੌਮ ਦੇ ਲਈ ਜਾਂ ਕੰਮ ਕੀਤਾ ਜਿਹੜਾ, ਹਨਾ, ਖਾਸ ਤੌਰ ਤੇ ਪੰਥਕ ਉਹ ਹਲਕਾ ਮੰਨਿਆ ਜਾਂਦਾ, ਉਹਦੇ ਵਿੱਚ ਜਿਵੇਂ ਡਿੰਪਾ ਸਾਹਿਬ ਆ ਜਾਂ ਬੀਬੀ ਜਗੀਰ ਕੌਰ ਆ ਜੀ, ਮੈਂ ਜ਼ਿਆਦਾਤਰ ਜਿੰਨੇ ਵੀ ਪੜ੍ਹੇ ਲਿਖੇ ਵੀ ਇੱਥੇ ਹੈਗੇ ਨੇ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ, ਉਹ ਬਹੁਤਿਆਂ ਨੂੰ ਉਸ ਪਾਰਟ ਉਹਦਾ ਪਤਾ ਹੀ ਨਹੀਂ, ਬਹੁਤੇ ਇਸ ਚੀਜ਼ ਨੂੰ ਜਾਣਦੇ ਹੀ ਨਹੀਂ ਗੇ। ਫਿਰ ਆਪਾਂ ਜਦੋਂ ਪਿੰਡ ਲੈਵਲ ਤੇ ਦੇਖਦੇ ਹਾਂ ਤੇ ਪਿੰਡਾਂ ਵਾਲਿਆਂ ਨੂੰ ਤਾਂ ਪਾਰਟੀਆਂ ਹੀ ਦੋ ਪਤਾ, ਹੁਣ ਇਹ ਸੱਚਾਈ ਆ, ਗਰਾਊਂਡ ਸੱਚਾਈ ਆ, ਤੁਸੀਂ ਸਾਡੇ ਇਲਾਕੇ ਦੇ ਪਿੰਡਾਂ ਦੇ ਵਿੱਚ ਜਾ ਕੇ ਦੇਖੋਗੇ ਤੇ ਉਹ ਦੂਸਰੀ ਪਾਰਟੀ ਤੀਸਰੀ ਧਿਰ ਨੂੰ ਤੱਕ ਨਹੀਂ ਉਹ ਮੰਨਦੇ ਕੁਛ ਵੀ, ਚਾਹੇ ਉਹ ਪਿੱਛੇ ਜਾਇਆ 2014 ਦੇ ਵਿੱਚ ਆਮ ਆਦਮੀ ਪਾਰਟੀ ਵੀ ਸੀ, ਫਿਰ ਉਹ ਬੀਬੀ ਪਰਮਜੀਤ ਕੌਰ ਖਾਲੜਾ ਖੁਦ ਕਹਿ ਰਹੇ ਨੇ, ਕਈ ਲੋਕ ਉਹ ਜਾਣਦੇ ਨੀ, ਮੈਨੂੰ ਉਹ ਕਹਿੰਦੇ ਹੈਰਾਨੀ ਹੁੰਦੀ ਆ ਕਿ ਇੰਨੀ ਵੱਡੀ ਸ਼ਹਾਦਤ ਨੂੰ ਨੀ ਜੇ ਲੋਕ ਪਹਿਚਾਣ ਰਹੇ ਜਾਣ ਰਹੇ, ਤੇ ਫਿਰ ਤੇ ਮਤਲਬ ਬੜੀ ਅਚੰਭੇ ਜੀ ਦੀ ਗੱਲ ਕਰਦੀ ਲੱਗਦੀ ਆ ਕਿ ਉਹਦੇ ਵਿੱਚ ਫਿਰ ਜਿਹੜਾ ਹੁਣ ਰਿਜ਼ਲਟ ਵੀ ਆ ਰਹੇ ਨੇ, ਜਿਹੜਾ ਡਿੰਪਾ ਸਾਹਿਬ ਕਹਿੰਦੇ ਕਿ ਜਸਵੀਰ ਸਿੰਘ ਡਿੰਪਾ ਜਿਹੜੇ ਉਹ ਲੀਡ ਕਰ ਰਹੇ ਨੇ, ਹਾਲਾਂਕਿ ਸਾਡੇ ਇੱਥੇ ਹਲਕੇ ਦੇ ਵਿੱਚ ਅਕਾਲੀਆਂ ਦਾ ਜਿਹੜਾ ਬੜਾ ਰੋਸ ਜਿਹਾ ਹੈ ਉਹਨਾਂ ਦੇ ਲਈ ਬੜਾ ਰੋਸ ਜਿਹਾ, ਕਿਉਂਕਿ ਪੰਥਕ ਇਲਾਕੇ ਹੋਣ ਦੇ ਨਾਤੇ ਉਹਨਾਂ ਦਾ ਵਿਦਰੋਹ ਕੀਤਾ ਜਾ ਰਿਹਾ,
ਫਿਰ
ਉਹਦਾ ਫਾਇਦਾ ਮਤਲਬ
ਤੁਸੀਂ ਖੁੱਲ ਕੇ ਕਹਿ ਸਕਦੇ ਆ ਸਿੱਧੀ ਗੱਲ, ਮਤਲਬ ਹੁਣ ਆਪਾਂ ਨੂੰ ਕਿਹੜੇ ਇੱਥੇ ਹੁਣ ਤਾਂ ਸੀਟਾਂ ਦੋ ਰਹਿ ਗਈਆਂ।
ਮੇਰਾ ਕਹਿਣ ਦਾ ਮਤਲਬ ਵੀ ਉਹ ਬੀਬੀ ਪਰਮਜੀਤ ਕੌਰ ਖਾਲੜਾ ਨੋ ਡਾਊਟ ਜੇ ਉਹਦਾ ਉਸ ਤਰੀਕੇ ਦੇ ਨਾਲ ਇੱਕ ਪਾਰਟੀ ਉਹਨਾਂ ਦੀ ਥੋੜਾ ਜਿਹਾ ਉਸ ਤਰੀਕੇ ਦੇ ਨਾਲ ਪ੍ਰਚਾਰ ਨਹੀਂ ਹੋ ਪਾਇਆ ਜਾਂ ਉਹਨਾਂ ਨੇ ਖੁਦ ਪ੍ਰਚਾਰ ਜਿਹੜਾ ਕੀਤਾ ਮੀਡੀਆ ਨੇ ਉਸ ਤਰੀਕੇ ਦੇ ਨਾਲ ਜਿੰਨਾ ਕੁ ਕੀਤਾ ਉਹ ਵੀ ਕੀਤਾ, ਪਰ ਆਮ ਲੋਕਾਂ ਤੱਕ ਉਹਨਾਂ ਦੀ ਅਪਰੋਚ ਨਹੀਂ ਹੋ ਪਾਈ। ਆਮ ਜਿਹੜੇ ਪਿੰਡ ਲੈਵਲ ਤੇ ਸਾਡੇ ਇਲਾਕੇ ਦੇ ਵਿੱਚ ਪਿੰਡ ਆ ਉਹਨਾਂ ਨੂੰ ਬਹੁਤੇ ਜਿਹੜੇ ਬਜ਼ੁਰਗ ਆ, ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਰਿਪੋਰਟ ਹੀ ਆ ਕਿ ਜਿੰਨੀ ਵੋਟਿੰਗ ਹੁੰਦੀ ਆ ਪੜ੍ਹੇ ਲਿਖਿਆਂ ਦੀ ਮਕਦਾਰ ਬਹੁਤ ਘੱਟ ਨੇ, ਪੜ੍ਹੇ ਲਿਖੇ ਸਿਰਫ ਗੱਲਾਂ ਕਰਦੇ ਨੇ, ਅਨਪੜ੍ਹ ਲੋਕ ਚੁਣ ਰਹੇ ਨੇ ਸਰਕਾਰ ਨੂੰ, ਤਾਂ ਅਨਪੜ੍ਹ ਲੋਕਾਂ ਦੀ ਅਪਰੋਚ ਤੋਂ ਦੇਖਣਾ ਪੈਣਾ ਨਾ ਵੀ ਉਹ ਕਿੱਧਰ ਨੂੰ ਝੁਕਾਅ ਉਹਨਾਂ ਦਾ ਜ਼ਿਆਦਾ।
ਆਪਾਂ ਦੇਖੋ ਮਨਦੀਪ, ਆਪਾਂ ਇੱਧਰ ਨੂੰ ਜਾਣਾ ਅਨਪੜ੍ਹ ਪੜ੍ਹਦੇ ਆ, ਕਿਉਂਕਿ ਵੋਟ ਪਾਉਣ ਦਾ ਅਖਤਿਆਰ ਸਾਰਿਆਂ ਨੂੰ ਹੀ ਆ, ਤੇ ਇਹਦੇ ਚ ਕੋਈ ਗੱਲ ਨੀ, ਆਪਾਂ ਨਾ ਕੋਈ ਟ੍ਰੈਂਡ ਦੇਖਾਂਗੇ ਬਾਅਦ ਦੇ ਵਿੱਚ ਅਨਾਲਿਸਿਸ ਕਰਾਂਗੇ।
ਮੈਂ ਇੱਥੇ ਇੱਕ ਮਿੰਟ ਸਿੱਧੂ ਸਾਹਿਬ, ਇੱਥੇ ਮੈਂ ਗੱਲ ਤੁਹਾਨੂੰ ਥੋੜਾ ਜਿਹਾ ਹੋਰ ਐਡ ਆਨ ਕਰਨਾ ਚਾਹੂੰਗਾ। ਇੱਥੇ ਬਿਲਕੁਲ ਪੜ੍ਹੇ ਲਿਖੇ ਤੇ ਅਨਪੜ੍ਹ ਦਾ ਵੀ ਕਰਨਾ ਪੈਣੀ ਆਪਾਂ ਨੂੰ ਸਮੀਖਿਆ। ਕਾਰਨ ਉਹਦੀ ਇਹ ਆ ਵੀ ਜਿਹੜੇ 30% ਵੋਟਾਂ ਘੱਟ ਪਈਆਂ ਨਾ ਪੰਜਾਬ ਚ, ਉਹ ਪੜ੍ਹੇ ਲਿਖੇ ਨੇ ਨੀ ਪਾਈ ਵੋਟ, ਅਨਪੜ੍ਹ ਕੋਈ ਨੀ ਰਿਹਾ, ਅਨਪੜ੍ਹ ਬੰਦਾ ਮਜਬੂਰੀ ਵਸ ਰਿਹਾ, ਜਿਹਦੀ ਮੰਨ ਲਓ ਜੋਬ ਤੋਂ ਛੁੱਟੀ ਨੀ ਮਿਲੀ। ਮੈਂ ਖੁਦ ਦੇਖ ਰਿਹਾ ਸੀ, ਮੇਰੇ ਕੋਲ ਇੱਕ ਕਲੀਨਿੰਗ ਸਫਾਈ ਕਰਨ ਵਾਲੀ ਕਰਮਚਾਰੀ ਕੁੜੀ ਤਰਲੋ ਮੱਛੀ ਹੋ ਰਹੀ ਸੀ, ਆਪਦੇ ਮਾਲਕ ਨੂੰ ਕਹਿ ਰਹੀ ਸੀ ਵੀ ਮੈਨੂੰ ਛੁੱਟੀ ਦਿਓ, ਮੈਂ ਵੋਟ ਪਾ ਕੇ ਆਉਣੀ ਆ। ਤੇ ਪਰ ਮੇਰੇ ਕੋਲੇ ਬਹੁਤ ਸਾਰੇ ਅਮੀਰ ਜਾਦੇ ਉਸ ਦਿਨ ਆਏ ਵੋਟਾਂ ਵਾਲੇ ਦਿਨ, ਜਿਹੜੇ ਪਤਾ ਲੈਣ ਆਉਂਦੇ ਸੀ ਜਾਂ ਹੋਰ ਆਉਂਦੇ ਸੀ, ਤੇ ਮੈਂ ਉਹਨਾਂ ਨੂੰ ਪੁੱਛਦਾ ਸੀ ਉਹ ਆਂਦੇ ਕਿਹੜੀਆਂ ਵੋਟਾਂ, ਕਾਹਤੋਂ ਵੋਟਾਂ, ਸਾਨੂੰ ਕੀ ਲੋੜ ਆ, ਕੌਣ ਲਾਈਨ ਚ ਖੜੇ। ਤਾਂ ਉਹ ਇਹ ਲੋਕਾਂ ਉਹ ਇਹ ਸਵਾਲ ਜਵਾਬ ਕਰਦੇ ਸੀ। ਸੋ ਹਮੇਸ਼ਾ ਜਿਹੜੇ ਨੁਕਤਾਚੀਆਂ ਕਰਦੇ ਨਾ ਰਜਾਈਆਂ ਚ ਬੈਠ ਕੇ, ਉਹੀ ਸਭ ਤੋਂ ਵੱਡਾ ਕਾਰਨ ਹੈ ਸਾਨੂੰ ਉਹਨਾਂ ਦੀ ਖਿਚਾਈ ਕਰਨੀ।
ਨਹੀਂ ਨਹੀਂ ਖਿਚਾਈ,
ਮੈਂ ਨਾ ਮੈਂ ਮਿੰਟੂ ਭਾਜੀ, ਮੈਂ ਪਿੱਛੇ ਇਲੈਕਸ਼ਨ ਕਮਿਸ਼ਨ ਦਾ ਪ੍ਰੋਗਰਾਮ ਸੀ, ਉਹਨਾਂ ਨੂੰ ਅਵੇਅਰਨੈਸ ਦੇ ਲਿਆ, ਮੈਂ ਉਹ ਅਟੈਂਡ ਕੀਤਾ। ਇਲੈਕਸ਼ਨ ਕਮਿਸ਼ਨ ਦੀ ਹੀ ਰਿਪੋਰਟ ਕਹਿੰਦੇ ਪੜ੍ਹਿਆ ਲਿਖਿਆ ਦਾ ਜਿਹੜਾ ਅਸੀਂ ਅੰਕੜੇ ਇਕੱਠੇ ਕੀਤੇ ਆ, ਸ਼ਹਿਰੀ ਜਿਹੜੇ ਬਾਹਲਾ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਪੜ੍ਹੇ ਲਿਖੇ, ਕਿਉਂਕਿ ਜ਼ਿਆਦਾਤਰ ਸ਼ਹਿਰਾਂ ਨੂੰ ਆਪਾਂ ਕੰਪੈਰੀਜ਼ਨ ਥੋੜਾ ਪਿੰਡਾਂ ਨਾਲ ਕਰਦੇ ਹਾਂ, ਸ਼ਹਿਰੀ ਜਿਹੜੀ ਵੋਟਿੰਗ ਦਾ ਟ੍ਰੈਂਡ ਆ ਉਹ ਇੰਨਾ ਨਹੀਂ ਹੈਗਾ, ਪਿੰਡਾਂ ਵਾਲੇ ਜਿਹੜੇ ਆ ਉਹਨਾਂ ਦੀ ਵੋਟਿੰਗ ਦੀ ਪਰਸੈਂਟੇਜ ਸਦਾ ਜ਼ਿਆਦੀ ਆ। ਤੇ ਇਹਦੇ ਵੀ ਤੋਂ ਇੱਕ ਚੀਜ਼ ਤਾਂ ਕਲੀਅਰ ਹੋ ਜਾਂਦੀ ਹੈ ਨਾ ਕਿ ਗੱਲਾਂ ਸ਼ਹਿਰ ਵਾਲੇ ਜ਼ਿਆਦਾ ਕਰਦੇ ਨੇ, ਤੇ ਵੋਟ ਪਾਉਣ ਦੇ ਲਈ ਭਾਵੇਂ ਪੇਂਡੂ ਬੰਦੇ ਨੂੰ ਨਹੀਂ ਪਤਾ ਫਾਇਦਾ ਜਾਂ ਨਹੀਂ ਫਾਇਦਾ, ਉਹ ਵੋਟ ਤਾਂ ਪਾਉਣ ਜਾਂਦਾ ਨਾ ਜ਼ਰੂਰ।
ਇਹਦੇ ਬਾਰੇ ਨਾ ਇਹਨੂੰ ਬੁੱਕਮਾਰਕ ਕਰ ਲਓ, ਇਹਦੇ ਬਾਰੇ ਬਹੁਤ ਇੰਟਰਸਟਿੰਗ ਟ੍ਰੈਂਡ ਤੁਹਾਨੂੰ ਆਸਟ੍ਰੇਲੀਆ ਦੇ ਵੀ ਦੱਸਾਂਗੇ। ਪਰ ਮੈਂ ਨਾ ਹੁਣ ਨਾਲ ਆਪਣੇ ਲੈਣਾ ਚਾਹੁੰਦਾ ਦਲਜੀਤ ਸਿੰਘ ਨੂੰ ਬ੍ਰਿਸਬਨ ਤੋਂ, ਆਪਣੇ ਪ੍ਰੈਜ਼ੈਂਟਰ ਬ੍ਰਿਸਬਨ ਸਟੂਡੀਓ ਤੋਂ। ਦਲਜੀਤ ਸਿੰਘ ਸਤਿ ਸ੍ਰੀ ਅਕਾਲ, ਸਵਾਗਤ
ਪ੍ਰੋਗਰਾਮ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਭਾਜੀ ਮਿੰਟੂ ਬਰਾੜ, ਸਤਿ ਸ੍ਰੀ ਅਕਾਲ ਚਲੋ,
ਸਤਿ ਸ੍ਰੀ ਅਕਾਲ
ਜੀ,
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ।
ਲਓ ਦਲਜੀਤ ਦੇ ਸਵਾਗਤ ਦੇ ਵਿਚ ਫਿਰ ਮੈਂ ਮੇਰੇ ਹਰਿਆਣਾ ਸਟੇਟ ਦੀ ਵੀ ਦੱਸ ਦਿਆਂ। ਹਰਿਆਣਾ ਦੇ ਵਿਚ ਦਸ ਸੀਟਾਂ ਜੀ ਟੋਟਲ, ਤੇ ਦਸਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਆ, ਤੇ ਬੜੀ ਬੜੀ ਉਹਦੇ ਵਿਚ ਹੈਰਾਨੀ ਦੀ ਚੀਜ਼ ਇਹ ਆ ਰਹੀ ਆ ਵੀ ਜਿਹੜੀ ਬੀਜੇਪੀ ਦੀ ਇੱਕ ਪਲਾਨ ਪਹਿਲਾਂ ਉੱਥੇ ਇੱਕ ਵੀ ਸੀਟ ਨਹੀਂ ਹੁੰਦੀ ਸੀ, ਦਸਾਂ ਦੇ ਉੱਤੇ ਲੀਡ ਕਰ ਰਹੀ ਆ। ਕਾਂਗਰਸ ਜ਼ੀਰੋ, NLO ਜ਼ੀਰੋ, JJP ਜ਼ੀਰੋ, ਅਦਰਸ ਜ਼ੀਰੋ, ਸੋ ਦਸਾਂ ਦੇ ਉੱਤੇ ਰੁਝਾਨ ਆ ਰਿਹਾ, ਤੇ ਪੰਜਾਬ ਦਾ ਰੁਝਾਨ ਜਿਹੜਾ ਕਾਂਗਰਸ ਦਾ 9 ਤੇ ਆਉਣ ਲੱਗ ਗਿਆ।
ਹਾਂਜੀ, ਇਹਨੂੰ ਮੈਂ ਹੋਰ ਫਰਦਰ ਅਪਡੇਟ ਕਰਦਾ। ਸਾਨੂੰ ਕੋਮਲਪ੍ਰੀਤ ਸਿੰਘ ਜੋਸ਼ੀ ਹੁਣਾਂ ਨੇ ਪੁੱਛਿਆ ਸੀ ਬੇਗੂਸਰਾਏ ਬਿਹਾਰ ਦੀ ਸੀਟ ਦੇ ਤੇ, ਧਰੌਰਾ ਯੂਪੀ ਤੋਂ, ਤੇ ਅਤੀਸ਼ੀ ਗੰਭੀਰ ਅਤੀਸ਼ੀ ਉਸ ਦੂਜਾ ਗੌਤਮ ਗੰਭੀਰ ਵਾਲੀ ਦਿੱਲੀ ਦੀ ਸੀਟ ਬਾਰੇ। ਮੈਂ ਤੁਹਾਨੂੰ ਹਰਿਆਣੇ ਦੇ ਜਿਹੜੇ ਅਫੀਸ਼ੀਅਲ ਅੰਕੜੇ ਦੱਸਦਾ। ਦਸਾਂ ਚ ਜਿੱਦਾਂ ਭਾਜੀ ਨੇ ਕਿਹਾ ਕਿ 9 ਸੀਟਾਂ ਦੇ ਲੀਡ ਕਰ ਰਹੀ ਹੈ ਬੀਜੇਪੀ ਤੇ 1 ਤੇ ਨੈਸ਼ਨਲ ਕਾਂਗਰਸ, ਜਿਹੜੀ ਕਿ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਤੋਂ। ਤਾਂ ਜਿਹੜਾ ਇਹਨਾਂ ਨੇ ਉੱਤਰ ਪ੍ਰਦੇਸ਼ ਦੀ ਧਰੌਰਾ ਦੀ ਸੀਟ ਦੇ ਬਾਰੇ ਪੁੱਛਿਆ ਸੀ, ਉੱਥੇ ਜਿਹੜੀ ਹੈ ਉਹ ਇਸ ਵੇਲੇ ਸਾਰਿਆਂ ਨਾਲੋਂ ਵੱਧ ਹੈਗੀ ਹੈ, ਰੇਖਾ ਵਰਮਾ ਬੀਜੇਪੀ ਜਿੱਤ ਰਹੀ ਹੈ 51% ਵੋਟ ਤੇ ਉਹਨਾਂ ਦੀ, ਤੇ ਨੀਅਰੈਸਟ ਉਹਦੀ ਹੈਗੀ BSP ਅਰਸ਼ਦ ਇਲਾਇਸ ਸਦੀਕੀ, ਉਹ 34% ਵੋਟ ਲਈ ਹੋਈ ਹੈ। ਤੇ ਨਾਲ ਬਿਹਾਰ ਦੀ ਸੀਟ ਸੀ ਬੇਗੂਸਰਾਏ, ਉਸ ਸੀਟ ਦੇ ਉੱਤੇ 52% ਗਿਰੀਰਾਜ ਸਿੰਘ ਬੀਜੇਪੀ ਵਾਲੇ ਜਿੱਤ ਰਹੇ ਨੇ, 1,05,000 ਵੋਟ ਤੇ ਨੇੜੇ ਤੇੜੇ ਉਹਨਾਂ ਦੇ ਖੜਦੇ ਨੇ ਕਨਈਆ ਕੁਮਾਰ CPI ਵਾਲੇ 51,000 ਵੋਟ ਤੇ। ਸੋ ਇਹਦੀ ਵੀ ਆਪਾਂ ਨਿਗਾਹ ਰੱਖਾਂਗੇ ਜੀ, ਇਹ ਇੰਟਰਸਟਿੰਗ ਸੀਟ ਹੈ। ਗੌਤਮ ਗੰਭੀਰ ਵਾਲੀ ਮਿੰਟੂ ਭਾਜੀ ਕਿਹੜੀ ਸੀਟ ਸੀਗੀ?
ਦਿੱਲੀ ਮੈਨੂੰ ਲੱਗਦਾ ਦੱਖਣੀ ਆ ਜੀ, ਦਿੱਲੀ ਦੱਖਣੀ,
ਦਿੱਲੀ ਸਾਊਥ ਦਿੱਲੀ
ਦੇ ਰਹੀ ਤੋਂ ਦੂਰ ਹੋ ਕੇ ਮੇਰੀ ਮਜਬੂਰੀ ਬਸ ਮੈਂ ਪ੍ਰੋਗਰਾਮ ਚ ਹਿੱਸਾ ਲੈ ਰਿਹਾ।
ਦਿੱਲੀ ਦੱਖਣੀ ਦੇ ਪਤਾ ਕਿੰਨੇ 28 ਉਮੀਦਵਾਰ ਖੜੇ ਨੇ ਨੋਟਾ ਸਣੇ। ਸੋ
ਅੱਛਾ,
ਹਾਂਜੀ ਹਾਂਜੀ, ਹੁਣ ਏਦਾਂ ਮੈਨੂੰ ਲੱਗਦਾ ਦਿੱਲੀ ਦੱਖਣੀ ਤੋਂ ਨੀ ਹੈਗੀ। ਕੋਈ ਸੱਜਣ ਮਿੱਤਰ ਸਾਨੂੰ ਦੱਸ ਸਕਦਾ, ਸਾਡੀ ਹੈਲਪ ਕਰ ਦੇਵੇ ਤਾਂ ਜਿਆਦਾ ਵਧੀਆ ਰਹੇਗਾ, ਤੇ ਨਹੀਂ ਤਾਂ ਸਾਨੂੰ ਫਿਰ ਹੌਲੀ ਹੌਲੀ ਲੱਭਣਾ ਪਿਆ। ਗੌਤਮ ਗੰਭੀਰ ਦਿੱਲੀ ਈਸਟ ਤੋਂ ਖੜੇ ਸੀ ਜੀ ਉਹ, ਤੇ ਦਿੱਲੀ ਈਸਟ ਦੇ ਉੱਤੇ ਗੌਤਮ ਗੰਭੀਰ ਜਿੱਤ ਰਹੇ ਨੇ ਇਸ ਵੇਲੇ 55% ਵੋਟ ਲੈ ਕੇ। ਸੋ ਇਸ ਵੇਲੇ ਗਿਣਤੀ ਜਿੰਨੀ ਕੁ ਹੋਈ ਹੈ ਉਹਦੇ ਵਿਚੋਂ 31,000 ਵੋਟ ਗੌਤਮ ਗੰਭੀਰ ਕੋਲ ਹੈ, ਤੇ ਉਨ੍ਹਾਂ ਦੇ ਨੇੜੇ ਤੇੜੇ ਖੜਦੇ ਨੇ 26% ਦੇ ਕਾਂਗਰਸ ਵਾਲੇ, ਉਹ ਵੀ 14,500
ਵੋਟ। ਸਦੀਕ ਦੀ ਤੂੰ ਵੀ ਤਾਂ ਲੱਗਦਾ ਖੜਕੂਗੀ ਲੋਕ ਸਭਾ ਚ ਵੀ,
ਉਹ ਪੱਕੀ ਆ ਜੀ, ਉਹ ਪੱਕੀ ਆ।
ਅੱਛਾ, ਤੇ ਚੰਗੀ ਬੱਕਰੀ ਬਣਾ ਤਾਂ ਡਾਕਾ ਹੋ ਗਿਆ ਕੰਮ।
ਨਹੀਂ, ਗੱਲ ਇਹ ਆ ਨਾ, ਆਪਾਂ ਦੇਖੋ ਐਗਜ਼ਿਟ ਪੋਲ ਜਿਹੜਾ ਹੁੰਦਾ ਨਾ, ਅਸਲ ਦੇ ਵਿਚ ਕਹਿੰਦੇ ਨੇ ਕਿ ਬੰਦੇ ਦਾ ਪਰਛਾਵਾਂ ਤੇ ਬਣਦਾ, ਪਰਛਾਵਾਂ ਲੰਮਾ ਬਣ ਸਕਦਾ, ਛੋਟਾ ਬਣ ਸਕਦਾ, ਪਰਛਾਵਾਂ ਤੇ ਜੇ ਬੰਦਾ ਖੜੋਤਾ ਤਾਂ ਹੀ ਬਣਦਾ। ਬਹੁਤ ਸਾਰੀਆਂ ਚੀਜ਼ਾਂ ਆਲੇ ਦੁਆਲੇ ਤੇ ਉਹਦੇ ਘੁੰਮਦੀਆਂ ਨੇ, ਉਹਦੇ ਵਿਚੋਂ ਤੇ ਨਤੀਜੇ ਤੇ ਇਧਰ ਨੂੰ ਹੈ।
ਮੈਂ ਮਾੜੇ ਇੱਕੋ ਇੱਕ ਫਿਗਰ ਦੱਸਦਾ, ਇਸ ਵੇਲੇ ਫਰੀਦਕੋਟ ਦੀ ਸੀਟ ਦੇ ਉੱਤੋਂ ਮੁਹੰਮਦ ਸਦੀਕ ਸਾਹਿਬ 75,097 ਵੋਟਾਂ ਲੈ ਕੇ ਆਲਮੋਸਟ 42% ਦੇ ਨੇ, ਤੇ ਉਨ੍ਹਾਂ ਦੇ ਨੇੜੇ ਤੇੜੇ ਖੜਦੇ ਨੇ ਗੁਲਜ਼ਾਰ ਸਿੰਘ ਰਾਣੀ ਕੇ 64,869 ਵੋਟਾਂ 36% ਦੇ। ਤੇ ਮੈਂ ਮਾੜਾ ਜਿਹਾ ਧਿਆਨ ਤੁਹਾਡਾ ਦਵਾਉਣਾ ਜਾਣਾ ਜਲੰਧਰ ਸੀਟ ਤੋਂ, ਜਿੱਥੇ ਸਰਦਾਰ ਉਪਕਾਰ ਸਿੰਘ ਖੜੇ ਸੀ, ਦਲਜੀਤ ਸਿੰਘ ਉਨ੍ਹਾਂ ਦੇ ਫਾਦਰ ਸਾਹਿਬ, ਤੇ ਆਪਣੇ ਦਲਜੀਤ ਟਰੈਂਡ ਜਿਹੜੇ ਨੇ ਪਤਾ ਹੀ ਆਪਾਂ ਨੂੰ, ਸਾਰਿਆਂ ਨੂੰ ਪਤਾ ਹੈ ਕਿ ਪੜ੍ਹੇ ਲਿਖੇ ਦੇ ਅਨਪੜ੍ਹ ਦੀ ਗੱਲਬਾਤ ਵੀ ਚੱਲ ਰਹੀ ਸੀ, ਤੇ ਕੀ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ? ਫਿਲਹਾਲ ਤਕਰੀਬਨ 1% ਵੋਟ ਹੈ, ਤਕਰੀਬਨ 210-215 ਵੋਟਾਂ ਦੇ ਲਾਗੇ ਛਾਗੇ ਆ, ਪਰ ਕੁੱਲ ਮਿਲਾ ਕੇ ਜਿਹੜੀ ਦੂਜੀ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦੇ ਵਿਚੋਂ ਜਿਹੜੀ ਇਸ ਵੇਲੇ ਜਿਹੜਾ ਸਖ਼ਤ ਮੁਕਾਬਲਾ ਸੰਤੋਖ ਸਿੰਘ ਚੌਧਰੀ ਦਾ ਹੈ, 98,381 ਵੋਟਾਂ, ਤੇ ਚਰਨਜੀਤ ਸਿੰਘ ਅਟਵਾਲ 94,361 ਵੋਟਾਂ, ਤਕਰੀਬਨ 2,500 ਦਾ ਵੋਟ ਦਾ ਤਕਰੀਬਨ 3,000 ਦਾ ਫਰਕ ਹੈ, ਤੇ ਨਾਲ ਬਲਵਿੰਦਰ ਕੁਮਾਰ 35,934 ਆ। ਤੇ ਉਹ ਤਾਂ ਆਪਾਂ ਨੂੰ ਪਤਾ ਹੀ ਸੀ ਟ੍ਰੈਂਡ ਦਾ ਇਹ ਸਾਰੇ ਦਾ, ਤੁਸੀਂ ਕੀ ਕਹਿਣਾ ਚਾਹੋਗੇ ਦਲਜੀਤ?
ਟ੍ਰੈਂਡ ਭਾਜੀ ਇਹ ਹੈ ਕਿ ਆਪਾਂ ਜੋ ਗੱਲਾਂ ਕਰਦੇ ਹਾਂ ਆਪਾਂ ਇੱਥੇ ਦੇ ਹਿਸਾਬ ਨਾਲ ਕਰਦੇ ਹਾਂ, ਜਦੋਂ ਆਪਾਂ ਇੰਡੀਆ ਤੋਂ ਬਾਹਰ ਆ ਜਾਂਦੇ ਹਾਂ, ਜੋ ਮੈਂ ਉੱਥੇ ਦੀ ਸਥਿਤੀ ਦੇਖੀ ਆ ਵੀ ਉੱਥੇ ਮੁੱਦਿਆਂ ਦੇ ਉੱਤੇ ਗੱਲੇ ਨੀ ਹੁੰਦੀ, ਜੋ ਸਾਡੇ ਮੁੱਦੇ ਹੈਗੇ ਆ। ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਅਟਵਾਲ ਸਾਹਿਬ ਦੂਜੇ ਨੰਬਰ ਦੇ ਉੱਤੇ ਜਾ ਰਹੇ ਆ, ਤੁਸੀਂ ਦੱਸਿਆ ਵੀ ਕਾਫੀ ਹਜ਼ਾਰ ਵੋਟਾਂ ਲੈ ਕੇ ਗਏ ਆ, ਤੇ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਅਕਾਲੀ ਦਲ ਵਾਲੇ ਆ ਉਹਨਾਂ ਨੇ ਆਪਣਾ ਮੈਨੀਫੈਸਟੋ ਨੀ ਜਾਰੀ ਕੀਤਾ, ਜਿਹਦੇ ਵਿੱਚ ਕੇ ਦੱਸਣਾ ਸੀ ਵੀ ਅਸੀਂ ਵੋਟਾਂ ਤੋਂ ਬਾਅਦ ਕੀ ਕਰਾਂਗੇ। ਇਸ ਮੁੱਦੇ ਦੇ ਉੱਤੇ ਇੱਕ ਗੱਲ ਬੜੇ ਗਿਆਨੀ ਬੰਦੇ ਦੇ ਨਾਲ ਮੇਰੀ ਗੱਲ ਹੋਈ ਸੀ, ਤੇ ਵੈਸੇ ਤਾਂ ਚਲੋ ਮੈਂ ਸ਼ਾਇਦ ਅਟਪਟਾ ਸ਼ਬਦ ਬੋਲਾਂ, ਉਹਨਾਂ ਨੇ ਇਹ ਕਿਹਾ ਵੀ ਹਨਾ ਕਿਸੇ ਵੀ ਪਾਰਟੀ ਦੇ ਉੱਤੇ ਕਿਸੇ ਵੀ ਬਾਂਦਰ ਨੂੰ ਖੜਾ ਕਰ ਦੋ, ਲੋਕੀ ਪਾਰਟੀ ਦੇ ਨਾਂ ਤੇ ਬਾਂਦਰ ਜਿਤਾ ਦੇਣਗੇ।
ਅੱਛਾ,
ਲੋਕਾਂ ਦਾ
ਮੈਨੂੰ ਗੱਲ ਯਾਦ ਭਾਜੀ ਦੀ, ਮਾਫ਼ੀ ਚਾਹਾਂ, ਇਹ ਗੱਲ ਨਾ ਕਿਸੇ ਨੇ ਕਹੀ ਸੀ, ਉਹ ਪਾਰਟੀ ਦੀ ਗੱਲ ਚੱਲ ਰਹੀ ਸੀ ਤੇ ਉਹ ਕੱਟੜ ਉਹ ਪਾਰਟੀ ਦਾ ਉਮੀਦਵਾਰ ਸੀ ਤੇ ਉਧਰ ਝੁਕਾ ਜਿਆਦਾ ਸੀ, ਉਹ ਕਹਿੰਦਾ ਵੀ ਆਹ ਜਿਹੜਾ ਬੰਦਾ ਖੜੋਤਾ ਇਹਦੇ ਤੈਨੂੰ ਪਤਾ ਵੀ ਕੀ ਇਹਦਾ ਹਿਸਟਰੀ ਕੀ ਆ ਜਾਂ ਇਹਦਾ ਸੁਭਾਅ ਕਿਸ ਤਰ੍ਹਾਂ ਦਾ ਕੰਮ ਕਰਨ ਦਾ ਤਰੀਕਾ, ਉਹ ਕਹਿੰਦਾ ਇੱਥੇ ਕੱਟਾ ਖੜਾ ਕਰ ਦੋ ਕੱਟਾ ਵੀ ਜਿਤਾ ਦੇਣਾ। ਹਕੀਕਤ ਭਾਈ ਦੀ ਗੱਲ ਸਹੀ
ਆ, ਇਹ ਸਾਬਤ ਹੋਇਆ। ਤੁਸੀਂ ਇਹ ਦੇਖੋ ਕਿ ਇਹਨਾਂ ਬੰਦਿਆਂ ਨੇ ਸੰਤੋਸ਼ ਚੌਧਰੀ ਨੂੰ ਆਜ਼ਾਦ ਖੜਾ ਕਰ ਦੋ, ਕਿਸੇ ਪਾਰਟੀ ਤੋਂ ਨਾ ਖੜਾ ਕਰੋ, ਫਿਰ ਆਪਾਂ ਦੇਖਦੇ ਹਾਂ ਮੁਕਾਬਲਾ ਕਿੰਨਾ ਹੁੰਦਾ। ਅਟਵਾਲ ਸਾਹਿਬ ਨੂੰ ਕਹਿ ਦੋ ਕਿ ਤੁਸੀਂ ਆਜ਼ਾਦ ਖੜ ਜਾਓ, ਤੇ ਅਟਵਾਲ ਸਾਹਿਬ ਦਾ ਪਿਛੋਕਰ ਤੁਸੀਂ ਦੇਖੋ ਵੀ ਇਹ ਕਦੀ ਆਪਣੀ ਸੀਟ ਦੇ ਉੱਤੇ ਦੂਜੀ ਵਾਰ ਨੀ ਲੜੇ। ਇਹ ਇਹਨਾਂ ਦਾ ਹਿਸਾਬ ਉਹ ਆ ਵੀ ਤੇਰੇ ਬੰਗਾ ਮੇਚ ਨੀ ਆਈਆਂ, ਸਾਰਾ ਤੇ ਪੰਜਾਬ ਗਾ ਲਿਆ। ਜਿਹੜੀ ਸੀਟ ਦੇ ਉੱਤੇ ਉਮੀਦਵਾਰ ਨਹੀਂ ਮਿਲਦਾ ਉਸ ਸੀਟ ਦੇ ਉੱਤੇ ਇਹਨਾਂ ਨੂੰ ਖੜੇ ਕਰ ਦਿੱਤਾ ਜਾਂਦਾ। ਵੈਸੇ ਬਜ਼ੁਰਗ ਹਲੀਮੀ ਵਾਲੇ ਬੰਦੇ ਹੈਗੇ ਆ, ਵੈਸੇ ਜਿਹੜੀਆਂ ਰਿਜ਼ਰਵ ਸੀਟਾਂ ਹੈਗੀਆਂ ਉਹਨਾਂ ਵਿੱਚ ਕੋਈ ਕੈਂਡੀਡੇਟ ਜਿਹੜੇ ਹੁੰਦੇ ਆ ਉਹ ਸਾਰੇ ਗੁਲਾਮ ਹੀ ਆ ਅਸਲ ਦੇ ਵਿੱਚ, ਉਹਨਾਂ ਨੂੰ ਕਿਤੇ ਵੀ ਖੜਾ ਕਰ ਦਿੱਤਾ ਜਾਂਦਾ ਉਹ ਚਾਹ ਕੇ ਵੀ। ਯਾਨੀ ਮੈਂ ਇਹ ਸਾਰ ਕਿਹਾ, ਮੈਂ ਵੈਸੇ ਮਿੰਟੂ ਬਰਾੜ ਉਹਨਾਂ ਨੂੰ ਇਹ ਆਰਟੀਕਲ ਵੀ ਲੈ ਕੇ ਭੇਜਿਆ ਸੀ, ਉਹ ਵੈਸੇ ਪਬਲਿਸ਼ ਨਹੀਂ ਹੋਇਆ। ਤੇ ਉਹਦੇ ਵਿੱਚ ਇਹ ਵੀ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਕੋਈ ਮੁੱਦਿਆਂ ਦੀ ਗੱਲ ਕਰਦੇ ਆ, ਲੋਕਾਂ ਦੇ ਮੁੱਦੇ ਹੈ ਨੀ। ਹੁਣ ਮੈਂ ਇੱਕ ਭਾਜੀ ਹੋਰ ਤੁਹਾਨੂੰ ਇੰਟਰਸਟਿੰਗ ਬੜਾ ਫੈਕਟ ਦੱਸਦਾ ਕਿ ਅਸੀਂ ਪ੍ਰਚਾਰ ਲਈ ਕਰ ਰਹੇ, ਚਲੋ ਮੈਂ ਤਾਂ ਇੱਥੇ ਸਾਨੂੰ ਪਤਾ ਸੀ ਆਪਾਂ ਸਾਰੀਆਂ ਗੱਲ ਕੀਤੀ, ਤੁਸੀਂ ਕਿਹਾ ਸੀ ਵੀ 200 ਪੈ ਜਾਵੇ, 400 ਪੈ ਜਾਵੇ, 800 ਪੈ ਜਾਵੇ, ਸਾਡਾ ਜਿਹੜਾ ਇਹ ਆ ਵੀ ਸਾਡੇ ਜਿਉਂਦੇ ਸਿਰਾਂ ਵਾਲੇ ਬੰਦੇ ਕਿੰਨੇ ਆ। ਤੇ ਮਨਦੀਪ ਢਿੱਲੋਂ ਸਾਹਿਬ ਆਪਣੇ ਨਾਲ ਆ, ਇਹ ਅਕਸਰ ਹੀ ਗੱਲਾਂ ਕਰਦੇ ਆ ਇਨਵਾਇਰਮੈਂਟ ਦੇ ਉੱਤੇ ਵੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਇਨਵਾਇਰਮੈਂਟ ਦੇ ਉੱਤੇ ਆ। ਇੱਥੇ ਆਪਣੇ G20 ਹੋਇਆ ਸੀ, ਓਬਾਮਾ ਸਾਹਿਬ ਆਏ ਆ ਜਿਹੜੇ ਕਿ ਅਮਰੀਕਾ ਦੇ ਉਸ ਵੇਲੇ ਰਾਸ਼ਟਰਪਤੀ ਸੀਗੇ, 15 ਮਿੰਟ ਦਾ ਉਹਨਾਂ ਦਾ ਭਾਸ਼ਣ ਸੀ ਤੇ ਉਹਨਾਂ ਨੇ ਜਲਵਾਯੂ ਪਰਿਵਰਤਨ ਦੇ ਉੱਤੇ ਗੱਲ ਕੀਤੀ ਸੀ 15 ਮਿੰਟ, ਜਿਹੜਾ ਆਪਣੇ ਇੱਥੇ ਬ੍ਰਿਸਬੇਨ ਦੇ ਵਿੱਚ ਹੋਇਆ ਸੀ ਉਹ ਸਪੀਚ ਦੇ ਵਿੱਚ। ਉਹ ਲੋਕ ਅੱਜ ਵੀ ਇੱਥੇ ਕਾਰਬਨ ਟੈਕਸ, ਤੁਸੀਂ ਇੱਥੇ ਦੇ ਬਾਰੇ ਕਾਫੀ ਜਾਣਦੇ ਆ ਕਿ ਕਿੰਨੇ ਅਸੀਂ ਐਡਵਾਂਸ ਹੋ ਗਏ ਆ, ਤੇ ਉੱਥੇ ਦੇ ਜਿਹੜੇ ਲੋਕ ਆ ਉਹ ਅਜੇ ਤੱਕ ਇਸ ਗੱਲ ਨੂੰ ਮੁੱਦਾ ਨਹੀਂ ਮੰਨ ਰਹੇ ਕਿ ਵਾਤਾਵਰਨ ਵੀ ਕੋਈ ਚੀਜ਼ ਆ। ਜਦੋਂ ਵੀ ਤੁਸੀਂ ਗੱਲ ਤੁਸੀਂ ਦੇਖੋ ਵੀ ਪਹਿਲਾਂ ਸਾਡੇ ਨਾਲ 15-20 ਬੰਦੇ ਤੁਰੇ ਆ, ਤੇ ਵੋਟਾਂ ਤੋਂ 2 ਦਿਨ ਪਹਿਲਾਂ ਭਾਜੀ ਮੈਨੂੰ ਕਿਸੇ ਬੰਦੇ ਦਾ ਫੋਨ ਆਇਆ, ਬੜਾ ਉਹਨੇ ਸਾਡੇ ਲਈ ਪ੍ਰਚਾਰ ਕੀਤਾ, ਚਲੋ 10 ਦਿਨ ਜਿਹੜੇ ਪਹਿਲੇ ਸੀਗੇ ਕਿਉਂਕਿ ਸਾਡਾ ਟੋਟਲ ਪ੍ਰਚਾਰ 12 ਦਿਨ ਚੱਲਿਆ, ਤੇ ਦੋ ਦਿਨ ਜਿਹੜਾ ਪ੍ਰਚਾਰ ਕੀਤਾ, ਦੋ ਦਿਨ ਪਹਿਲਾਂ ਮੈਨੂੰ ਫੋਨ ਆਇਆ ਕਹਿੰਦੇ ਵੀ ਭਾਜੀ ਵੀ ਬੰਦੇ ਸ਼ਰਾਬ ਮੰਗਦੇ ਆ। ਮੈਂ ਉਹਨਾਂ ਕਿਹਾ, ਮੈਂ ਕਿਹਾ ਵੀ ਯਾਰ ਦੇਖੋ ਵੀ ਸ਼ਰਾਬ ਦੀ ਗੱਲ ਤੁਸੀਂ ਛੱਡੋ, ਵੀ ਆਪਾਂ ਆਪਾਂ ਮੁੱਦੇ ਤੇ ਲੜ ਰਹੇ ਹਾਂ, ਆਪਾਂ ਸ਼ਰਾਬ ਲਈ ਵੋਟ ਨੀ ਲੈਣੀ ਕਿਸੇ ਤੋਂ ਸ਼ਰਾਬ ਦੇ ਕਹੇ ਤੇ, ਵੀ ਅਸੀਂ ਸਿਰਫ ਦੇਖਣਾ ਆ ਵੀ ਕਿਹੜਾ ਬੰਦਾ ਆਪਣਾ ਮਾਇੰਡ ਯੂਜ਼ ਕਰਕੇ ਜਿਹੜਾ ਵੀ ਆਪਾਂ ਨੂੰ ਵੋਟ ਪਾਉਂਦਾ, ਕਿਉਂਕਿ ਆਪਾਂ ਜਿੱਤ ਦੇ ਜਿੱਤ ਹਾਰ ਦੇ ਵਿੱਚ ਤਾਂ ਆਪਾਂ ਹੈ ਹੀ ਨੀ ਹੈਗੇ, ਆਪਾਂ ਦੇਖਣਾ ਹੀ ਆ ਵੀ ਕਿੰਨੇ ਬੰਦੇ ਪਾਉਂਦੇ ਆ, ਵੀ ਤੂੰ ਉਹਨਾਂ ਨੂੰ ਨਾ ਕਰ ਦੇ ਸ਼ਰਾਬ ਵਾਲਿਆਂ ਨੂੰ, ਵੀ ਆਪਾਂ ਵੋਟ ਨਾ ਪਾਓ। ਵੀ ਸਾਡੇ ਬਾਪੂ ਉਹਨਾਂ ਨੇ ਵੀ ਇਹੀ ਕਿਹਾ ਸ਼ੁਰੂ ਤੋਂ ਆ ਵੀ ਉਹ ਗੁਰਸਿੱਖ ਬੰਦੇ ਆ ਵੀ ਉਹਨਾਂ ਨੇ ਵਿਰੋਧ ਕਰਨਾ ਇਹਨਾਂ ਗੱਲਾਂ ਦਾ, ਵੀ ਮੈਂ ਇਸ ਗੱਲ ਦੇ ਵਿੱਚ ਪੈਣਾ ਨੀ। ਤੇ ਹੈਰਾਨੀ ਦੀ ਗੱਲ ਇਹ ਆ ਭਾਜੀ, ਉਹ ਵੀ ਦੂਜੇ ਦਿਨ ਤੋਂ ਸਾਡੇ ਪ੍ਰਚਾਰ ਲਈ ਨੀ ਗਿਆ, ਉਹ ਵਿਰੋਧੀਆਂ ਦੇ ਪ੍ਰਚਾਰ ਲਈ ਗਿਆ ਬੰਦਾ।
ਨਹੀਂ ਉਹ ਭਾਜੀ ਜਿਹੜੀ ਗੱਲ ਕੀਤੀ ਨਾ, ਮੈਂ ਮਾੜਾ ਜਿਹਾ ਉਹਨੂੰ ਹੋਰ ਵੀ ਜਸਟੀਫਾਈ ਕਰਨਾ ਚਾਹੁੰਦਾ ਸੀ ਕਿ ਜਿਹੜਾ ਇਹਨਾਂ ਨੇ ਦੱਸਿਆ ਪਿੱਛੇ ਵਾਇਰਲ ਵੀ ਹੋਈਆਂ, ਵੀਡੀਓ ਵੀ ਵਾਇਰਲ ਹੋਈਆਂ ਕਿ ਉਹ ਜਿਹੜੇ ਇੱਕ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਚਰਚਾ ਚੱਲ ਰਹੀ ਹੈ, ਭਾਜੀ ਉੱਠ ਉੱਠ ਕੇ ਦੱਸ ਰਹੇ ਨੇ ਪਿੰਡਾਂ ਦੇ ਸਰਪੰਚ ਤੇ ਉੱਥੋਂ ਦਾ ਉਹਨਾਂ ਦੇ ਨਾਲ ਗੱਲ ਚੱਲ ਰਹੀ ਹੈ ਹਨਾ ਉਮੀਦਵਾਰਾਂ ਦੇ ਨਾਲ। ਉਹ ਕਹਿੰਦਾ ਜੀ ਮੰਨੋ ਜਾਂ ਨਾ ਮੰਨੋ ਜੀ ਸ਼ਰਾਬ ਵੀ ਵਰਤਾ ਹੋਣੀ ਆ, ਡੋਡੇ ਡਾਡੇ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਵੀ ਚੱਲਣੀਆਂ, ਪੈਸਾ ਵੀ ਦੇਣਾ ਪੈਣਾ ਜੀ ਜੇ ਜਿੱਤਣਾ। ਉਹ ਹੁਣ ਉਮੀਦਵਾਰ ਹੀ ਕਹਿ ਰਿਹਾ, ਪਤਾ ਜੀ ਮੈਂ ਜਾਣਦਾ ਇਹ ਕਰਨਾ ਪੈਣਾ। ਹਾਂਜੀ ਮੈਂ ਖੁੱਲ ਕੇ ਕਹਿੰਦਾ ਗੱਲ ਕਰ ਰਿਹਾ ਵੀ ਮੈਂ ਜੇ ਤੇ ਉਦਾਂ ਦੀ ਗੱਲ ਕਰਨੀ ਕਾਗਜ਼ੀ ਜੀ ਤੇ ਫਿਰ ਜੋ ਮਰਜ਼ੀ ਕਰ ਲਓ, ਜੇ ਅਸਲ ਜ਼ਿੰਦਗੀ ਅਸਲ ਦੇਖਣਾ ਫਿਰ ਆਹ ਚੀਜ਼ਾਂ ਚਾਹੀਦੀਆਂ ਨੇ। ਇਹ ਉਹਦੀ ਗੱਲ ਹੈ ਵੀ ਸੱਚੀ ਆ ਕਾਫੀ ਹੱਦ ਤੱਕ, ਜੇ ਲੋਕ ਪਤਾ ਕੀ ਕਰਦੇ ਨੇ ਭਾਜੀ, ਤੁਸੀਂ ਥੋੜਾ ਜਿਹਾ ਗਰਾਊਂਡ ਲੈਵਲ ਤੇ ਦੇਖੋ। ਅੱਜ ਦੇ ਸਮੇਂ ਦੇ ਵਿੱਚ ਅਸੀਂ ਜਲਦੀ ਰਿਜ਼ਲਟ ਚਾਹੁੰਦੇ ਹਰ ਚੀਜ਼ ਦੇ ਵਿੱਚ ਕਿ ਸਾਨੂੰ ਰੀਸੈਂਟਲੀ ਕੀ ਮਿਲ ਰਿਹਾ। ਲੌਂਗ ਟਰਮ ਦਾ ਉਹਨਾਂ ਨੇ 5 ਸਾਲ ਦਾ ਅੰਕੜਾ, ਉਹ ਕਹਿੰਦੇ ਇਸ ਸਮੇਂ ਦੇ ਵਿੱਚ ਸਾਨੂੰ ਦਾਰੂ ਦੀ ਬੋਤਲ ਮਿਲ ਰਹੀ ਆ, ਰੀਸੈਂਟਲੀ ਤਾਂ ਸਾਨੂੰ ਰਿਜ਼ਲਟ ਮਿਲ ਗਿਆ। ਉਹ ਉੱਥੇ ਹੀ ਕੰਮ ਉਹਨਾਂ ਦਾ ਹੋ ਜਾਂਦਾ, ਭਾਵੇਂ ਕਿ ਪਾਰਟੀਆਂ ਨੇ ਇਹ ਵੀ ਕਹਿ ਦਿੱਤਾ ਹੁਣ ਥੋੜਾ ਜਿਹਾ ਸਿਆਣੇ ਕਰ ਦਿੱਤਾ ਲੋਕਾਂ ਨੂੰ ਵੀ ਖਾਓ ਪੀਓ ਸਾਰਿਆਂ ਦਾ, ਵੋਟ ਉਧਰ ਪਾਓ ਜਿੱਧਰ ਤੁਹਾਡਾ ਚਿੱਤ ਕਰ ਰਿਹਾ।
ਬਿਲਕੁਲ, ਹੁਣ ਏਦਾਂ ਕਰਦੇ ਹਾਂ ਕਿ ਦਲਜੀਤ ਸਿੰਘ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਫੇਰ ਲਵਾਂਗੇ, ਕਿਉਂਕਿ ਹੁਣ ਆਪਾਂ ਇੱਕ ਵਾਰੀ ਫੇਰ ਅੰਕੜੇ ਦੱਸਣੇ ਸ਼ੁਰੂ ਕਰਨੇ ਆ। ਤੁਸੀਂ ਕੋਈ ਇੰਟਰਸਟਿੰਗ ਚੀਜ਼ ਤੇ ਨਿਗਾਹ ਰੱਖੋ ਜਿਹੜੀ ਸ਼ੇਅਰ ਕਰਾਂਗੇ ਆਪਾਂ, ਤੇ ਮਿਲਦੇ ਹਾਂ ਥੋੜੀ।
ਮੈਂ ਦਲਜੀਤ ਦੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਮੈਂ ਦੱਸਾਂ ਕਿ ਮੇਰੇ ਕੋਲ ਮੈਨੂੰ ਨੀ ਪਤਾ ਲੱਗਿਆ ਕਦੋਂ ਉਹਨਾਂ ਦਾ ਆਰਟੀਕਲ ਆਇਆ, ਨੀ ਆਪਾਂ ਆਰਟੀਕਲ ਜ਼ਰੂਰ ਛਾਪਣਾ ਸੀ, ਪਰ ਕੋਈ ਨੀ
ਚੈੱਕ ਬਹੁਤ ਵੱਡਾ। ਠੀਕ ਹੈ, ਤੇ ਏਦਾਂ ਹੈ ਵੀ ਕਈ ਸੱਜਣ ਵੀ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਜੁੜੇ ਨੇ ਜੀ ਸਾਡੇ ਇੱਕ ਸੱਜਣ ਨੇ ਕੁਲਵੀਰ ਸਿੰਘ ਰਾਜਸਥਾਨ ਵਾਲੇ ਤਾਇਆ ਜੀ, ਕਹਿੰਦੇ ਇੰਡੀਆ ਪਹੁੰਚੇ ਹੋਏ ਆ ਅਸੀਂ, ਤੇ ਬਾਕੀ ਕਹਿੰਦੇ ਕੋਈ ਗਿਰਦਾਵਰੀ ਜਾਂ ਇੰਤਕਾਲ ਕਰਵਾਉਣਾ ਹੋਇਆ ਤਾਂ ਦੱਸਿਓ, ਇਹ ਪਟਵਾਰੀ ਰਹੇ ਨੇ ਪਹਿਲਾਂ ਰਾਜਸਥਾਨ ਦੇ ਬਾਰੇ।
ਲੋੜ ਪੈ ਜਾਣੀ
ਹੁਣ, ਪੈ ਜਾਣੀ ਆ ਹੁਣ, ਆਪਣੀ ਪਾਰਟੀ ਜਿੱਤ ਜਾਣੀ ਆ। ਤੇ ਰਾਜਸਥਾਨ ਬਾਰੇ ਪੁੱਛਦੇ ਨੇ ਮਿੰਟੂ ਭਾਜੀ, ਇਹ ਵੀ ਇੰਟਰਸਟਿੰਗ ਆ। ਰਾਜਸਥਾਨ ਦੇ ਵਿੱਚ ਨਾ 25 ਸੀਟਾਂ ਨੇ ਤੇ 25 ਚੋਂ 24 ਦੇ ਉੱਤੇ ਬੀਜੇਪੀ ਅੱਗੇ ਜਾ ਰਹੀ ਆ ਤੇ ਕਾਂਗਰਸ ਦਾ ਕੋਈ ਨਾਮ ਨਿਸ਼ਾਨ ਨਹੀਂ ਹੈਗੀ। ਰਾਸ਼ਟਰੀ ਲੋਕਤੰਤਰ ਪਾਰਟੀ 1 ਤੇ ਅੱਗੇ ਆ। ਤੇ ਮੈਨੂੰ ਨਾ ਮਨਦੀਪ ਤੇ ਭਾਜੀ ਯਾਦ ਆ ਗਿਆ, ਪਿਛਲੀ ਵਾਰੀ ਜਦੋਂ ਮੋਦੀ ਜਿੱਤਿਆ ਸੀ ਨਾ ਤਾਂ ਉਦੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਇੰਟਰਸਟਿੰਗ ਫੈਕਟ ਸੀਗਾ ਕਿ ਬੰਬੇ ਤੋਂ ਬੰਦਾ ਟ੍ਰੇਨ ਫੜੇ ਨਾ ਜਿਹੜੀ ਉਹ ਪਟੜੀ ਆਉਂਦੀ ਪੰਜਾਬ ਤੱਕ, ਠੀਕ ਹੈ
ਜੀ,
ਪੰਜਾਬ ਤੱਕ ਹਰ ਥਾਂ ਬੀਜੇਪੀ ਦੀ ਸੀਗੀ, ਇੱਕ ਵੀ ਕਾਂਗਰਸ ਦੀ ਲਾਲਕੇ ਚੋਂ ਗੱਡੀ ਨੀ ਲੰਘਦੀ ਸੀਗੀ ਬੰਬੇ ਤੋਂ ਲੈ ਕੇ ਪੰਜਾਬ ਤੱਕ। ਹਾਂਜੀ, ਤੇ ਮੈਨੂੰ ਲੱਗਦਾ ਐਤਕੀ ਵੀ ਉਹੀ ਟ੍ਰੈਂਡ ਹੈ, ਕਿਉਂਕਿ ਹਰਿਆਣੇ ਚ ਵੀ ਆਪਾਂ ਪਹਿਲਾਂ ਵੀ ਜਾਣ ਚੁੱਕੇ ਹਾਂ ਕਿ ਹਰਿਆਣੇ ਚ ਹੁਣ 10 ਚ 10 ਹੀ ਅੱਗੇ ਹੋ ਗਈ ਹੈ ਜੀ ਬੀਜੇਪੀ ਸਾਰੀਆਂ ਸੀਟਾਂ, ਜਿਹੜੀ ਬੀਜੇਪੀ ਹਰਿਆਣੇ ਚ 10 ਚ 10 ਹੈ, ਰਾਜਸਥਾਨ ਚ 25 ਚ 24 ਚ ਅੱਗੇ ਆ।
ਰਾਜਸਥਾਨ ਦੇ ਵਿਚ ਵੀ ਆ ਰਿਹਾ ਰਿਜ਼ਲਟ ਬੀਜੇਪੀ ਜਿਹੜੀ ਲੀਡ ਕਰ ਰਹੀ ਹੈ।
ਹਾਂਜੀ, ਉਹ ਰਾਜਸਥਾਨ ਚ 10 ਸੀਟਾਂ ਦੇ ਅੱਗੇ ਲੀਡ ਕਰ ਰਹੀ ਹੈ ਤੇ ਇੱਕ ਵਾਰੀ
25-24 ਦੇ
ਨਹੀਂ 25-24 ਤੇ ਹੁਣ ਆਪਾਂ ਇੱਕ ਟੋਟਲ ਜਿਹੜਾ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 1 ਤੇ ਲੀਡ ਕਰ ਰਹੀ ਹੈ, ਭਾਰਤੀ ਜਨਤਾ ਪਾਰਟੀ 2 ਤੇ ਲੀਡ ਕਰ ਰਹੀ ਹੈ, ਕਾਂਗਰਸ ਜਿਹੜੀ 8 ਤੇ ਸ਼੍ਰੋਮਣੀ ਅਕਾਲੀ ਦਲ 2 ਤੇ ਜਿਹੜੇ ਕੁੱਲ ਮਿਲਾ ਕੇ ਅਫੀਸ਼ਲ ਅੰਕੜੇ ਇਹ ਕਹਿ ਰਹੇ ਨੇ ਕਿ 542 ਦੇ ਵਿੱਚੋਂ 532 ਦੇ ਉੱਤੇ ਗਿਣਤੀ ਸ਼ੁਰੂ ਹੋਈ ਹੋਈ ਹੈ ਤੇ ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ 1 ਜਾਣੀ ਕਿ ਸੰਗਰੂਰ ਵਾਲੀ ਭਗਵੰਤ ਮਾਨ ਵਾਲੀ ਸੀਟ ਤੇ ਹੀ ਅੱਗੇ ਆ ਤੇ ਅਫੀਸ਼ਲੀ ਭਾਰਤੀ ਜਨਤਾ ਪਾਰਟੀ ਦੀਆਂ ਆਪਣੀਆਂ ਜਿਹੜੀਆਂ 285 ਦੇ ਅੱਗੇ ਨੇ ਤੇ ਬਾਕੀ ਜਿਹੜੇ ਇਹਨਾਂ ਦੇ ਗੱਠਜੋੜ ਹੁੰਦੇ ਨੇ ਉਹਨਾਂ ਦੇ ਕਰਕੇ 328 ਦੱਸ ਰਹੇ ਸੀ ਭਾਈ ਤੁਸੀਂ
323
ਤੇ ਕਾਂਗਰਸ ਦੀਆਂ ਜਿਹੜੀਆਂ ਉਹ ਅੱਗੇ 50 ਸੀਗੀਆਂ ਹੁਣ ਇੱਕ ਹੋਰ ਘੱਟ ਗਈ ਆ ਤੇ 49 ਰਹਿ ਗਈਆਂ ਆਪਣੀਆਂ ਉਹਦੀਆਂ ਸੀਟਾਂ ਤੇ ਬਾਕੀ ਜਿਹੜੀਆਂ ਕਿਸੇ ਦੀਆਂ 22, 15, 16 ਇਸ ਤਰ੍ਹਾਂ ਉਹ ਟ੍ਰੈਂਡ ਜਿਹੜਾ ਚੱਲ ਰਿਹਾ। ਸ਼ਿਵ ਸੈਨਾ ਦਾ 17 ਤੋਂ 19 ਹੋ ਗਿਆ ਸੋ ਉਹ ਵੀ ਉਧਰ ਉਹਨਾਂ ਦਾ ਕੰਮ ਚੱਕੀ ਜਾ ਰਹੇ ਨੇ ਫੱਟੇ ਤੇ ਕੁੱਲ ਮਿਲਾ ਕੇ ਜਿਹੜੇ ਅੰਕੜੇ ਨੇ ਘਟਾਓ ਵਧਾਓ ਦੇ ਜਿਹੜੇ ਜੋੜ ਨੇ ਉਹਨਾਂ ਦੇ ਵਿੱਚ ਜੇ ਆਪਾਂ ਇਸ ਵੇਲੇ ਦਾ ਜਿਹੜਾ ਅੰਕੜਾ ਦੇਖੀਏ ਕਿ ਕਿਹਨੇ ਘਟਾਇਆ ਤੇ ਕਿਹਨੇ ਵਧਾਇਆ, ਬੀਜੇਪੀ ਪਿਛਲੀ ਵਾਰੀ ਨਾਲੋਂ 27 ਸੀਟਾਂ ਘੱਟ ਜਿੱਤਦੀ ਨਜ਼ਰ ਆ ਰਹੀ ਆ ਸੋ 27 ਸੀਟਾਂ ਦੇ ਉੱਤੇ ਉਹ ਲੌਸ ਉਹਨਾਂ ਨੂੰ ਹੋਏਗਾ ਤੇ ਕਾਂਗਰਸ ਨੂੰ 107 ਮਿਲਦੀਆਂ ਨਜ਼ਰ ਆ ਰਹੀਆਂ ਇਸ ਵੇਲੇ ਤੇ ਉਹਨਾਂ ਨੂੰ 42 ਦਾ ਵਾਧਾ ਹੋਊਗਾ ਤੇ ਜਿਹੜੇ ਗੱਠਬੰਧਨ ਨੇ ਜਿਹੜੇ ਮਤਲਬ ਗੱਠਬੰਧਨ ਤੋਂ ਬਾਹਰ ਨੇ ਮਾਈਨਰ ਪਾਰਟੀਆਂ ਉਹਨਾਂ ਨੂੰ 110 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਜਿਹੜੀਆਂ ਕਿ ਪਿਛਲੀ ਵਾਰੀ ਨਾਲ 15 ਸੀਟਾਂ ਘੱਟ ਹੋਣਗੀਆਂ ਸੋ ਕੁੱਲ ਮਿਲਾ ਕੇ ਵੱਡਾ ਨੁਕਸਾਨ ਜਿਹੜਾ ਉਹ ਮਾਈਨਰ ਪਾਰਟੀ ਦਾ ਹੋ ਰਿਹਾ ਆ ਸੋ ਖੋਰਾ ਜਿਹੜਾ ਆ ਬੀਜੇਪੀ ਨੂੰ ਵੀ ਲੱਗਾ ਆ ਤੇ ਨਾਲ ਮਾਈਨਰ ਪਾਰਟੀਆਂ ਨੂੰ ਵੀ ਲੱਗਾ ਆ ਸੋ ਇਸ ਕਰਕੇ ਕਾਂਗਰਸ ਦੀਆਂ 41 ਸੀਟਾਂ ਜਿਹੜੀਆਂ ਜਾਂ 40 ਸੀਟਾਂ ਘੱਟ ਵੱਧਦੀਆਂ ਨੇ ਉਹ ਹੋਣਗੀਆਂ ਪਰ ਕੁੱਲ ਮਿਲਾ ਕੇ ਕਾਂਗਰਸ ਨੂੰ 40 ਸੀਟਾਂ ਐਕਸਟਰਾ ਮਿਲ ਰਹੀਆਂ ਨੇ ਤੇ ਮੈਨੂੰ ਲੱਗਦਾ ਬੜੀ ਹੋ ਕੇ ਜ਼ਰੂਰ ਇਹ ਵੀ PM ਬਣਨਗੇ ਵੱਡੇ ਹੋ ਕੇ ਆਉਣ ਵਾਲੇ ਟਾਈਮ ਦੇ ਵਿੱਚ। ਰਾਹੁਲ ਗਾਂਧੀ ਪਹਿਲਾਂ ਤਾਂ ਇਹਦਾ ਵਿਆਹ ਕਰੋ,
ਨੈਸ਼ਨਲ ਵਾਈਜ਼
ਇਹਦਾ ਵਿਆਹ ਕਰੋ ਤਾਂ ਸੂਤ ਆਉਣਾ। ਰਾਹੁਲ ਗਾਂਧੀ
ਗੱਲ ਸਹੀ ਹੈ ਤੁਹਾਡੀ ਭਾਜੀ, ਪਤਾ ਕੀ ਆ ਜਦੋਂ ਆਪਾਂ ਦੇਖਦੇ ਨਾ ਨੈਸ਼ਨਲ ਵਾਈਜ਼ ਪਾਰਟੀਆਂ ਦਾ ਥੋੜਾ ਜਿਹਾ ਮੁਖੀ ਦੇਖਣਾ ਪੈਂਦਾ, ਥੋੜਾ ਉਹਦੇ ਵੱਲ ਤਾਂ ਧਿਆਨ ਜਾਂਦਾ ਹੀ ਆ ਥੋੜਾ ਜਿਹਾ, ਭਾਵੇਂ ਜਿੰਨਾ ਮਰਜ਼ੀ ਆਪਾਂ ਕਰ ਲਈਏ ਪਾਰਟੀ ਪਾਰਟੀ, ਜਿਹੜਾ ਮੇਨ ਹੁੰਦਾ ਜਦੋਂ ਆਪਾਂ ਕਾਲਜ ਐਡਮਿਸ਼ਨ ਲੈਣੀ ਪ੍ਰਿੰਸੀਪਲ ਦਾ ਵੀ ਤਾਂ ਦੇਖਿਆ ਜਾਂਦਾ, ਭਾਵੇਂ ਬਾਕੀ ਅਧਿਆਪਕਾਂ ਦਾ ਵੀ ਦੇਖਿਆ ਜਾਂਦਾ, ਉਹ ਵੀ ਅਸਰ ਕਿਤੇ ਕਰਦਾ। ਮੈਨੂੰ ਲੱਗਦਾ ਇੱਥੇ ਥੋੜਾ ਜਿਹਾ ਕਾਂਗਰਸ ਮਾਰ ਖਾ ਜਾਂਦੀ ਇਸ ਪਾਸੇ।
ਸਾਨੂੰ ਮਿੰਟੂ ਭਾਜੀ ਨਵਰਾਜ ਹੁਣੀ ਜੁੜੇ ਨੇ ਸਾਡੇ ਨਾਲ ਮੈਲਬਨ ਤੋਂ ਤੇ ਉਹ ਪੁੱਛ ਰਹੇ ਨੇ ਖਡੂਰ ਸਾਹਿਬ ਦੇ ਬਾਰੇ ਤੇ ਮੈਂ ਖਡੂਰ ਸਾਹਿਬ ਦੇ ਜਿਹੜੇ ਅੰਕੜੇ ਤੁਹਾਡੇ ਨਾਲ ਥੋੜੀ ਦੇਰ ਤੱਕ ਸ਼ੇਅਰ ਕਰ ਦਿੰਦਾ ਕਿਉਂਕਿ ਉੱਥੇ ਵੈਸੇ ਬੀਬੀ ਖਾਲੜਾ 3 ਨੰਬਰ ਤੇ ਚੱਲ ਰਹੇ ਸੀਗੇ
ਜੀ, ਉੱਥੇ ਇਸ ਟਾਈਮ 40 ਤੋਂ 45 ਹਜ਼ਾਰ ਵੋਟ ਅੱਗੇ ਚੱਲੇ ਗਏ ਡਿੰਪਾ, ਇਸ ਕਰਕੇ ਡਿੰਪੇ ਦੀ ਜਿਹੜੀ ਜਿੱਤ ਉੱਥੇ ਤੈਅ ਹੋ ਗਈ
ਹੈ। ਡਿੰਪੇ ਦਾ ਹੈਗਾ ਜੀ 42,484
ਜੀ, ਅੰਕੜੇ ਲੱਗੇ ਲੱਗ ਰਹੇ ਸੀਗੇ ਇਹ ਕਿ ਮਤਲਬ ਡਿੰਪਾ ਜਿੱਤਣਗੇ ਉਥੋਂ ਬਹੁਤ ਦੇਰ ਤੋਂ ਹੀ।
ਜਗੀਰ ਕੌਰ ਨੂੰ 81,000 ਵੋਟ ਆ, ਉਹਨਾਂ ਨੂੰ 1,11,000 ਵੋਟ ਆ ਤੇ ਬੀਬੀ ਖਾਲੜਾ 3 ਨੰਬਰ ਤੇ ਆ, ਜਾਣੀ ਕਿ ਜਿਹੜੀ ਸੋਚਦੇ ਸੀ ਲੋਕ ਨਾ ਉਹ ਨਹੀਂ ਹੈ, ਬੀਬੀ ਖਾਲੜਾ ਦਾ ਤਾਂ ਜਮਾ 3 ਨੰਬਰ ਆ ਗਿਆ। ਕੁਝ ਇੱਕ ਚੀਜ਼ਾਂ ਤੇ ਹੋਰ ਗੱਲ ਕਰਨੀ ਬਣਦੀ ਆ, ਇੱਕ ਗੱਲ ਕਰਨੀ ਬਣਦੀ ਆ ਦੇਖੋ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਆਪਾਂ ਦੇਖ ਹੀ ਲਿਆ ਵੀ ਹਸ਼ਰ ਜਿਹੜਾ ਪਿਛਲੀਆਂ ਇਲੈਕਸ਼ਨਾਂ ਚ ਕੀ ਸੀ ਤੇ ਹੁਣ ਕੀ ਹਸ਼ਰ ਆ, ਪਿਛਲੀਆਂ ਚ ਚੜਾਈ ਸੀ ਤੇ ਹੁਣ ਜਿਹੜੀ ਜਿਹੜੀ ਖਹਿਰੇ ਦੀ ਪਾਰਟੀ ਸੀ ਪੰਜਾਬ ਏਕਤਾ ਪਾਰਟੀ, ਹੁਣ ਉਹਦੇ ਉਹਦੀ ਵੀ ਜੇ ਗੱਲ ਕਰੀਏ ਤਾਂ ਹੁਣ ਉਹਦੇ ਦੀ ਵੀ ਕਿਤੇ ਹਜੇ ਕੋਈ ਗੱਲ ਨੀ ਆ ਰਹੀ। ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਗੱਲ ਕਰੀਏ ਤਾਂ ਉਹ 3 ਨੰਬਰ ਤੇ ਤਿਆਰ ਆ, ਤੇ ਜੇ ਸਿਮਰਜੀਤ ਸਿੰਘ ਮਾਨ ਜਿਹੜੇ ਕਿ ਰਿਕਾਰਡ ਹੋਲਡਰ ਨੇ ਇਹਨਾਂ ਦਾ ਰਿਕਾਰਡ ਲਿਖਿਆ ਹੋਇਆ ਵੱਧ ਵੋਟਾਂ ਜਿੱਤਣ ਤੇ, ਉਹਨਾਂ ਦੀ ਜਿਹੜੀ ਗਿਣਤੀ ਕਰੀਏ ਤਾਂ ਉਹ ਗਿਣਤੀ ਚ ਵੀ ਦਿਖਾਉਣਾ ਜ਼ਰੂਰੀ ਨੀ ਸਮਝ ਰਿਹਾ ਕੋਈ ਵੀ ਚੈਨਲ ਵਾਲੇ, ਕਿਉਂਕਿ ਉਹ ਇੰਨੀਆਂ ਘੱਟ ਵੋਟਾਂ ਨਾਲ ਪਿੱਛੇ ਰਹਿ ਰਹੇ।
ਕਿਹੜੇ ਹਲਕੇ ਤੋਂ ਸੀ?
ਸੰਗਰੂਰ ਤੋਂ।
ਅੱਛਾ ਅੱਛਾ, ਓਕੇ ਓਕੇ, ਮੈਂ ਤੁਹਾਨੂੰ ਦੱਸ ਦਿੰਦਾ
ਲੁਧਿਆਣੇ ਵਾਲਾ ਵੀ ਬੜਾ ਹੈਰਾਨੀ ਆ।
ਹਾਂਜੀ, ਤੇ ਸਿਮਰਨਜੀਤ ਸਿੰਘ ਮਾਨ ਨੂੰ ਪਈ ਹੈ ਜੀ 5.16 ਜਾਣੀ ਕਿ 13,717 ਵੋਟਾਂ ਪਈਆਂ ਨੇ, 5% ਵੋਟਾਂ। ਹਾਂਜੀ ਤੇ ਹੁਣ ਦੇਖੋ ਭਗਵੰਤ ਮਾਨ ਨੂੰ 99,410 ਵੋਟਾਂ ਪਈਆਂ ਨੇ ਤੇ ਉਸ ਤੋਂ ਦੇਖੋ ਇੰਟਰਸਟਿੰਗ ਗੱਲ ਇਹ ਹੈ ਕਿ ਕੇਵਲ ਢਿੱਲੋਂ ਦੂਜੇ ਨੰਬਰ ਤੇ ਆ 27% ਵੋਟ ਤੇ 28 ਤੇ 74,323 ਵੋਟ ਤੇ ਪਰਮਿੰਦਰ ਢੀਂਡਸਾ ਤੀਜੇ ਨੰਬਰ ਤੇ 60,637 ਹੁਣ ਇੱਥੇ ਦੇਖੋ ਦੋ ਵੱਡੀਆਂ ਗੱਲਾਂ ਇੱਕ ਤਾਂ ਸਿਮਰਜੀਤ ਸਿੰਘ ਮਾਨ ਦੀ ਤੁਸੀਂ ਦੱਸੇ ਚੁੱਕੇ ਹੋ ਇੰਨਾ ਮਾੜਾ ਹਸ਼ਰ ਹੋ ਰਿਹਾ ਤੇ ਪਰਮਿੰਦਰ ਸਿੰਘ ਢੀਂਡਸਾ ਬੀਜੇਪੀ ਦੇ ਜੈ ਜੈਕਾਰ ਕਰਦੇ ਹੋਏ ਵੀ ਉਹਨਾਂ ਨੂੰ ਉਹ ਗੱਲ ਨੀ ਬਣੀ ਜਿਹੜੀ ਮਤਲਬ ਬਣਾਉਣਾ ਚਾਹੁੰਦੇ ਸੀ
ਉਹ ਬਾਪ ਫੈਕਟਰ ਹੈ ਜੀ ਉਹਦੇ ਚ ਬਾਪ ਫੈਕਟਰ ਆ
ਅੱਛਾ
ਜਿਹੜਾ ਢੀਂਡਸਾ ਸਾਹਿਬ ਨੂੰ ਨਾਰਾਜ਼ ਕਰ ਲੈਣਾ ਅਕਾਲੀ ਦਲ ਵੱਲੋਂ ਤੇ ਢੀਂਡਸਾ ਸਾਹਿਬ ਦਾ ਚੁੱਪ ਧਾਰ ਲੈਣਾ ਸਿਆਣਸ ਦਿਖਾ ਦੇਣਾ ਸਾਰੀ ਉਮਰ ਇੱਕ ਪਾਰਟੀ ਨਾਲ ਖਾ ਕੇ ਮੈਂ ਨਿੰਦਿਆ ਤਾਂ ਨਹੀਂ ਕਰਦਾ ਪਰ ਮੈਂ ਨਮੋਸ਼ੀ ਚ ਚਲਾ ਗਿਆ ਨਮੋਸ਼ੀ ਚ ਚਲੇ ਜਾਣਾ ਜਿਹੜਾ ਢੀਂਡਸਾ ਸਾਹਿਬ ਦਾ ਤੇ ਆਪਦੇ ਪੁੱਤਰ ਲਈ ਕੋਈ ਕੰਪੇਨਿੰਗ ਨਾ ਕਰਨਾ ਇਹ ਸਾਰੀਆਂ ਚੀਜ਼ਾਂ ਦਿਖਾਉਂਦੀਆਂ ਵੀ ਅਸੀਂ ਕਈ ਵਾਰੀ ਨਾ ਕਹਿ ਦਿੰਦੇ ਹਾਂ ਵੀ ਟੁੱਟਿਆ ਟੁੱਟੀ ਜਿਹੜਾ ਵੀ ਇੱਕ ਰੋਟੀ ਵੀ ਕਈ ਵਾਰੀ ਕੰਮ ਦੀ ਹੁੰਦੀ ਆ ਸੋ ਇਹ ਜਿਹੜੇ ਸੁਖਦੇਵ ਸਿੰਘ ਢੂੰਡਸਰ ਢੀਂਡਸਰ ਰੁਤਬਾ ਸੀ ਉਹ ਰੁਤਬਾ ਹੁਣ ਦਿਖਾਈ ਦਿੰਦਾ ਉਹ ਆਪਦੇ ਉਹਨੇ ਮੁੰਡੇ ਨੂੰ ਵੀ ਮੇਰੇ ਪਿਓ ਦੀ ਕੀ ਸੀਗੀ ਚੜ੍ਹਤਾ
ਸੋ ਆਪਸ ਜੁੱਤੀ ਖੜਕਣ ਦਾ ਕੋਈ ਚਾਂਸ ਨੀ ਮਿੰਟੂ ਭਾਜੀ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਫੇਰ ਆ ਜਾਣਗੇ ਜਿਹੜੀ ਕਿ ਟ੍ਰੈਂਡ ਚੱਲ ਰਿਹਾ
ਮੋਦੀ ਦਾ ਹਰ ਹਰ ਮੋਦੀ ਤਾਂ ਹੋਣੀ ਹੋਣੀ ਹੈ ਇਹ ਤਾਂ ਹੋਣੀ ਹੋਣੀ ਹੈ
ਅੱਛਾ
ਇਹ ਤਾਂ ਹੁਣ ਦਿਖੀ ਜਾਂਦਾ
ਹਾਂਜੀ ਤੇ ਵੈਸੇ ਜਿਹੜਾ ਗੂਗਲ ਹੈ ਨਾ ਜੇ ਸਰੋਤੇ ਜੇ ਤੁਸੀਂ ਦੇਖਣੀ ਹੈ ਨਾ ਸਾਰੀ ਅਸਲੀ ਫਿਗਰ ਜਿਹੜੇ ਚੈਨਲ ਹੈ ਉਹ ਗੱਠਬੰਧਨ ਜਿਹੜੀ ਚੋਣ ਹੈ ਜੋੜ ਤੋੜ ਹੈ ਉਹਨਾਂ ਨੂੰ ਦਿਖਾ ਰਹੇ ਨੇ ਪਰ ਤੁਸੀਂ ਗੂਗਲ ਤੇ ਵੀ ਦੇਖ ਸਕਦੇ ਹੋ ਉਹ ਕਾਫੀ ਐਕੂਰੇਟ ਹੈ ਪਰ ਸਾਰਿਆਂ ਨਾਲੋਂ ਵੱਧ ਐਕੂਰੇਟ ਹੈਗਾ ਆ ਇਲੈਕਸ਼ਨ ਕਮਿਸ਼ਨ ਦਾ ਸਾਈਟ ਜਿੱਥੋਂ ਸਾਰੇ ਹੀ ਚੱਕ ਰਹੇ ਨੇ ਅਸੀਂ ਵੀ ਉੱਥੋਂ ਹੀ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਪਰ ਅਸੀਂ ਨਾਲ ਦੀ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜੇ ਬਾਕੀ ਮੀਡੀਆ ਵਾਲੇ ਆ ਉਹ ਕੀ ਕਿੱਧਰ ਨੂੰ ਟ੍ਰੈਂਡ ਦਿਖਾ ਰਹੇ ਨੇ
ਕਿਹੜੀ
ਸੀਟ ਤੋਂ ਨੇ ਜੀ
ਉਹ ਦਿੱਲੀ
ਉਹ ਬੀਜੇਪੀ
ਬੀਜੇਪੀ ਦਿੱਲੀ ਪੱਛਮੀ ਤੋਂ
ਦਿੱਲੀ ਦਾ
ਦਿੱਲੀ ਵੈਸਟ ਤੋਂ ਹਨਾ
ਪਰ ਹੁਣ ਜਦ ਮੈਨੂੰ ਡਰ ਇਹ ਵੀ ਕਿਤੇ ਉਹਨਾਂ ਚ ਜੇ ਪੌਣ ਆ ਗਈ ਹੁਣ ਫੇਰ ਕੀ ਬਣੂ ਜੇ ਕਿਤੇ
ਇੱਕ ਭਾਜੀ ਮੈਂ ਨਾ ਹੋਰ ਵੀ ਆ ਦੇਖ ਰਿਹਾ ਸੀਗਾ ਕਿ ਉਹ ਤੁਸੀਂ ਦੇਖਿਆ ਹੋਣਾ ਵੀਡੀਓ ਜਦੋਂ ਪਾਕਿਸਤਾਨ ਗਏ ਤੇ ਪਾਕਿਸਤਾਨ ਦੀ ਬੱਲੇ ਬੱਲੇ ਆ ਹੁਣ ਜਦੋਂ ਮੋਦੀ ਵਾਲੇ ਪਾਸੇ ਨੂੰ ਹੋ ਗਿਆ ਤੇ ਹੁਣ ਪਾਕਿਸਤਾਨ ਦੇ ਖਿਲਾਫ ਉਹਨਾਂ ਦੇ ਪ੍ਰਚਾਰ ਪਹਿਲਾਂ ਅਕਾਲੀਆਂ ਦੇ ਖਿਲਾਫ ਸੀ ਇੱਥੇ ਸਾਡੇ ਇਲਾਕੇ ਚ ਆਏ ਨਲ ਮਾਣਕ ਦੇ ਵਿੱਚ ਉੱਥੇ ਅਕਾਲੀਆਂ ਦੀ ਫਿਰ ਬੱਲੇ ਬੱਲੇ ਮੈਨੂੰ ਸਮਝ ਨਹੀਂ ਆਉਂਦੀ ਉਹ ਜਿੱਦਾਂ ਤੁਹਾਡੇ ਹਿਸਾਬ ਨਾਲ ਗੱਲ ਏਦਾਂ ਵੀ ਪਾਉਣ ਦੇ ਵਿੱਚ ਫਿਰ ਪਤਾ ਨਹੀਂ ਲੱਗਦਾ ਕਿੱਧਰ ਨੂੰ ਹਵਾ ਹੋ ਜਾਂਦੀ ਹੈ
ਉਹ ਇਹਨਾਂ ਦੇ ਕੁੜਮ ਸਾਹਿਬ ਵੀ ਖੜੇ ਸੀ ਦਲੇਰ ਮਹਿੰਦੀ ਉਹ ਕਿਹੜੇ ਹਲਕੇ ਚੋ ਸੀ
ਉਹ ਨਹੀਂ ਪਤਾ ਮੈਨੂੰ
ਲੈ ਅੱਛਾ
ਉਹ ਨਹੀਂ ਦਲੇਰ ਮਹਿੰਦੀ ਤਾਂ ਇਲੈਕਸ਼ਨ ਸੀਗੇ ਬੰਬੇ ਤੋਂ ਸੀ ਮੈਨੂੰ ਲੱਗਦਾ ਕਿਸੇ ਸੀਟ ਤੋਂ ਮਹਾਰਾਸ਼ਟਰ
ਅੱਛਾ ਉਹ ਦੱਸਿਓ ਜੀ ਕੋਈ ਸੱਜਣੋ ਮਿੱਤਰੋ ਦਲੇਰ ਮਹਿੰਦੀ ਕਿਹੜੇ ਹਲਕੇ ਤੋਂ ਖੜੇ ਆ ਤੇ ਆਪਾਂ ਉਹਨਾਂ ਦਾ ਵੀ ਫਿਰ ਉਹਨਾਂ ਤੇ ਵੀ ਰੱਖੀਏ ਨਿਗਾਹ
ਹੁਣੇ ਦੇਖ ਲੈਣੇ ਜੀ
ਆਪਣੇ
ਮਨਦੀਪ
ਹਾਂਜੀ
ਮੈਂ ਕਿਹਾ ਤਾਏ ਨੂੰ ਪੁੱਛ ਕੇ ਤਾਏ ਦਾ ਭਤੀਜਾ ਪੁੱਛਦਾ ਆ ਤੇ ਰਾਖੀ ਸਾਵੰਤ ਨੀ ਖੜੀ ਐਤਕੀ
ਜਦੋਂ ਆਪਣੀ ਵੋਟ ਭਾਜੀ ਉਧਰ ਪੈਣੀ ਨੀ ਤੇ ਆਪਾਂ ਉਧਰ ਦੇਖ ਕੇ ਕੀ ਲੈਣਾ ਉਹਦਾ ਤੁਹਾਡੀ ਗੱਲ ਸਹੀ ਆ ਇਹ ਫਿਰ ਉਸੇ ਹਿਸਾਬ ਵਾਲਾ ਹੋ ਜਾਂਦਾ ਜਿੱਦਾਂ ਭਾਜੀ ਨੇ ਕਿਹਾ ਪਾਰਟੀ ਦੇਖੀ ਜਾਂਦੀ ਆ ਜੀ ਫਿਰ ਬੰਦੇ ਬੁੰਦੇ ਦਾ ਹਿਸਾਬ ਤੇ ਇੱਦਾਂ ਹੀ ਚੱਲਦਾ
ਠੀਕ ਹੈ
ਤੁਸੀਂ ਹਾਲ ਹੀ ਦੇ ਵਿੱਚ ਨਾ ਜਿਹੜੀਆਂ ਵਾਇਰਲ ਵੀ ਹੁੰਦੀਆਂ ਬੜੀਆਂ ਚੀਜ਼ਾਂ ਕੁਝ ਸੱਚੀਆਂ ਕੁਝ ਝੂਠੀਆਂ ਤੁਸੀਂ ਮੈਂ ਇੱਥੋਂ ਤੱਕ ਵੀ ਕਹਿੰਦਾ ਜੇ ਕਲੀਅਰ ਵੀ ਸਾਬਤ ਹੋ ਜਾਂਦਾ ਕਿ ਆਹ ਬੰਦਾ ਟੋਟਲੀ ਭ੍ਰਿਸ਼ਟ ਆ ਫਿਰ ਵੀ ਜਿਹੜੀ ਵੋਟਿੰਗ ਦੇ ਵਿੱਚ ਬਹੁਤ ਮਾਈਨਰ ਜਿਹਾ ਹੀ ਫਰਕ ਪੈਂਦਾ ਕੋਈ ਆਪਾਂ ਐ ਨੀ ਕਹਿ ਸਕਦੇ ਕਿ ਇਕਦਮ ਹੀ ਬਦਲ ਜੂ ਸਾਰਾ ਕੁਛ ਕਿ ਇਸ ਚੀਜ਼ ਦੇ ਨਾਲ ਲੋਕਾਂ ਦਾ ਜਿਹੜਾ ਬਣ ਚੁੱਕਿਆ ਨਾ ਮਨ ਉਹ ਇਹ ਵੇਖਦੇ ਹੀ ਨੀ ਤੁਸੀਂ ਕਿਤੇ ਨੋਟ ਕਰ ਲਿਓ ਬੰਦੇ ਨੂੰ ਤੇ ਉਹ ਵੇਖਣਾ ਬਹੁਤ ਘੱਟ ਆ ਪਾਰਟੀ ਨੂੰ ਵੇਖ ਕੇ ਵੋਟ ਪੈਂਦੀ ਆ ਸਾਡੇ ਇੱਧਰ ਸੀ ਹਲਕੇ ਦੇ ਵਿੱਚ ਬੰਦਾ ਤੇ ਉਹਨੂੰ ਕਿਹਾ ਜੀ ਵੀ ਇਸ ਵਾਰ ਬੀਬੀ ਪਰਮਜੀਤ ਕੌਰ ਖਾਲੜਾ ਆਪਣੇ ਇਲਾਕੇ ਦੇ ਵਿੱਚੋਂ ਬੜੇ ਸੂਝਵਾਨ ਵੀ ਨੇ ਉਹਨਾਂ ਨੂੰ ਵੋਟ ਆਪਾਂ ਨੂੰ ਦੇਣੀ ਚਾਹੀਦੀ ਆ ਜਿਸ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਦੇਖਿਆ ਜਾਵੇ ਪਰਿਵਾਰ ਨੂੰ ਦੇਖਿਆ ਜਾਵੇ ਉਹਨਾਂ ਵੀ ਦੇਖੋ ਜੀ ਗੱਲ ਇਹ ਆ ਕਿ ਉਹ ਵੱਖਰੀ ਗੱਲ ਆ ਪਰ ਅਸੀਂ ਤੇ ਜਿਹੜੀ ਪਾਰਟੀ ਦੇ ਨਾਲ ਜੁੜੇ ਆ ਨਾ ਅਸੀਂ ਮਰਦੇ ਦਮ ਤੱਕ ਪਾਰਟੀ ਦੇ ਨਾਲ ਹੀ ਰਹਿਣਾ ਬੰਦਾ ਕੋਈ ਵੀ ਆਈ
ਨਹੀਂ ਮੇਰੀ ਗੱਲ ਸੁਣ
ਜੜ ਕਰ ਚੁੱਕੀ
ਮਨਦੀਪ ਜੜ ਕਰ ਚੁੱਕੀ ਇਹ ਨਾ ਆਪਾਂ ਨੂੰ ਅੱਗੇ ਵੀ ਵੈਸੇ ਚਿੰਤਨ ਕਈ ਵਾਰੀ ਕੀਤਾ ਹੁਣ ਵੀ ਕਰਦੇ ਆ ਕਿ ਅਸਲ ਚ ਸਾਨੂੰ ਅਸੀਂ ਰਹਿੰਦੇ ਆ ਵਿਦੇਸ਼ਾਂ ਦੇ ਵਿਚ ਜਾਂ ਤੁਸੀਂ ਹੁਣ ਪੜ੍ਹ ਲਿਖ ਗਏ ਹੋ ਕਿਤਾਬਾਂ ਵੀ ਪੜ੍ਹਦੇ ਹੋ ਤੁਸੀਂ ਬਾਕੀ ਦੇਸ਼ਾਂ ਦਾ ਕੰਪੈਰੀਜ਼ਨ ਵੀ ਕਰਦੇ ਹੋ ਕਿ ਇਹ ਫਰਕ ਕੀ ਹੈ ਪਾਰਟੀ ਨਾਲ ਕਿਉਂ ਜੁੜੇ ਰਹਿਣਾ ਹੈ ਇੱਥੇ ਵੀ ਆਸਟ੍ਰੇਲੀਆ ਦੇ ਵਿਚ ਵੀ ਬਹੁਤਾ ਨਹੀਂ ਪਾਰਟੀ ਨਾਲ ਜੁੜਦੇ ਆ ਪਰ ਇੱਥੇ ਜਿਹੜੀ ਡੋਲੂ ਵੋਟਾਂ ਨੇ ਨਾ 10-15% ਦੇ ਕਰੀਬ ਡੋਲੂ ਵੋਟਾਂ ਨੇ ਜਿਹੜੀਆਂ ਬਦਲਦੀਆਂ ਨੇ ਇੱਥੇ ਵੀ ਜੁੜਦੇ ਨੇ ਪਰ ਜਿੱਦਾਂ ਮਿੰਟੂ ਭਾਜੀ ਨੇ ਪਹਿਲਾਂ ਵੀ ਕਿਹਾ ਵੀ ਜਿਹੜੇ ਆਪਣੇ ਆਪ ਨੂੰ ਬਹੁਤ ਪੜ੍ਹੇ ਲਿਖੇ ਸਮਝਦੇ ਉਹ ਇਸ ਪੋਲੀਟੀਕਲ ਪ੍ਰੋਸੈਸ ਦੇ ਹਿੱਸਾ ਹੀ ਨਹੀਂ ਲੈਂਦੇ ਨਹੀਂ ਲੈ ਰਹੇ
ਉਹ ਤਾਂ ਹੈ
ਨਾ ਇੱਕ ਗੱਲ ਇਹ ਦੂਜੀ ਗੱਲ ਇਹ ਹੈ ਕਿ ਹੁਣ ਆਪਾਂ ਚਲੋ ਗੱਲ ਕਰਦੇ ਹਾਂ ਹੁਣ ਇਲੈਕਸ਼ਨ ਹੋ ਕੇ ਹਟੀ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਪ੍ਰਾਈਮ ਮਿਨਿਸਟਰ ਦੀ ਉਹ ਤੋਂ ਠੀਕ 2-2.5 ਮਹੀਨੇ ਪਹਿਲਾਂ 3 ਕੁ ਮਹੀਨੇ ਪਹਿਲਾਂ ਨਿਊ ਸਾਊਥ ਵੇਲਸ ਸੂਬੇ ਦੀਆਂ ਇਲੈਕਸ਼ਨ ਹੋ ਗਏ ਹਟੀਆਂ ਵੋਟਾਂ ਪਈਆਂ ਉਦੋਂ ਬੜਾ ਜ਼ੋਰ ਲੱਗਿਆ ਟੀਵੀ ਦੇ ਉੱਤੇ ਰੇਡੀਓ ਦੇ ਉੱਤੇ ਇਲੈਕਸ਼ਨਾਂ ਲੱਗਦਾ ਪਾਉਣੀ ਪੈਣੀ ਆ ਤੁਹਾਨੂੰ ਮਤਲਬ ਹੁਣ ਜੇ ਆਪਾਂ ਆਸਟ੍ਰੇਲੀਆ ਵਾਲਾ ਹੱਲ ਇੰਡੀਆ ਕਰ ਦਈਏ ਵੀ ਕੰਪਲਸਰੀ ਪਾਉਣੀ ਹੀ ਪੈਣੀ ਆ ਵੋਟ ਠੀਕ ਹੈ ਤਾਂ ਇੱਥੇ ਕੰਪਲਸਰੀ ਹੈ ਇੱਥੇ ਦੇ ਤੁਹਾਨੂੰ ਹੁਣ ਮੈਂ ਟ੍ਰੈਂਡ ਦੱਸਦਾ ਕਿ ਉਦੋਂ ਵੋਟ ਪਾ ਗਏ ਹੁਣ ਮੈਨੂੰ ਇੱਕ ਪੋਲਿੰਗ ਆਫਿਸਰ ਮਿਲੇ ਸੁਪਰਵਾਈਜ਼ਰ ਸੀ ਤੇ ਉਹ ਦੇਖ ਰਹੇ ਸੀਗੇ ਵੀ ਕੀ ਚੱਲ ਰਿਹਾ 100 ਵੋਟ ਦੇ ਵਿੱਚੋਂ ਉਸ ਪੋਲਿੰਗ ਬੂਥ ਦੇ ਉੱਤੇ 100 ਵੋਟ ਦੇ ਵਿੱਚੋਂ 34 ਵੋਟਾਂ ਜਿਹੜੀਆਂ ਨੇ ਉਹ ਬਲੈਂਕ ਨਿਕਲੀਆਂ ਖਾਲੀ ਤੇ 6 ਵੋਟਾਂ ਦੇ ਉੱਤੇ ਗਾਲਾਂ ਲਿਖੀਆਂ ਸਿੱਧੀਆਂ ਗਾਲਾਂ ਠੀਕ ਹੈ ਤੇ ਅੱਗੇ ਕਹਿੰਦੇ ਵੀ ਟ੍ਰੈਂਡ ਇਹ ਹੁੰਦਾ ਸੀ 1-2 ਵੋਟ ਤੇ ਗਾਲ ਲਿਖੀ ਹੁੰਦੀ ਸੀ ਖਾਲੀ ਵੋਟ ਕੋਈ ਨਹੀਂ ਸੀ ਨਿਕਲਦੀ ਹੁੰਦੀ ਪਰ ਐਤਕੀ 34 ਵੋਟਾਂ ਖਾਲੀ ਨਿਕਲਣ ਦਾ ਮਤਲਬ ਇਹ ਹੈ ਜਿਹਨੂੰ ਕੋਈ ਨੋਟਾ ਕਹਿੰਦੇ ਆ ਠੀਕ ਹੈ ਵੀ ਉਹਦਾ ਮਤਲਬ ਇਹ ਨਹੀਂ ਵੀ ਉਹ ਕਿਸੇ ਕੈਂਡੀਡੇਟ ਉਹਨਾਂ ਨੂੰ ਕੋਈ ਪਸੰਦ ਨਹੀਂ ਉਹ ਕਹਿੰਦੇ ਆ ਵੀ ਅਸੀਂ ਯਾਰ ਅਸੀਂ ਤਾਂ $60 ਬਚਾਉਣ ਦੇ ਲਈ ਆਏ ਅਸੀਂ ਵੀ ਡੋਂਟ ਕੇਅਰ ਅਬਾਊਟ ਇਲੈਕਸ਼ਨ ਸਾਨੂੰ ਨੀ ਲੋੜ ਸਾਡੇ ਗਲ ਦੇ ਵਿੱਚ ਕਿਉਂ ਧੱਕੀ ਜਾਂਦੇ ਹੋ ਇਲੈਕਸ਼ਨਾਂ ਹਨਾ ਸਾਲ ਦੇ ਵਿੱਚ 2-2 ਇਲੈਕਸ਼ਨਾਂ ਸਾਰਾ ਕੰਟਰੀ ਇਲੈਕਸ਼ਨਾਂ ਦੇ ਤੁਰਿਆ ਹੋਇਆ ਉਹਨਾਂ ਨੂੰ ਹੋਰ ਕੋਈ ਕੰਮ ਹੈ ਨੀ ਕਹਿੰਦੇ ਸਾਨੂੰ ਤੁਸੀਂ ਧੱਕੇ ਨਾ ਮੰਨੇ ਹੁਣ ਮਤਲਬ ਜਿਹੜੇ ਉਹ ਕਹਿੰਦੇ ਵੀ ਡੋਂਟ ਵਾਂਟ ਇਟ ਰਾਈਟ ਸੋ ਇਸ ਕਰਕੇ ਨਾ ਜਿਹੜੇ ਕਾਫੀ ਲੋਕ ਨੇ ਉਹ ਇਸ ਸਿਸਟਮ ਤੋਂ ਫੈਡ ਅਪ ਹੋਏ ਪਏ ਨੇ ਵੋਟਾਂ ਦੇ ਤੋਂ ਟੂ ਮੱਚ ਤੇ ਉਸਦੇ ਵਿੱਚ ਜਿਹੜੇ ਮਾੜੇ ਟ੍ਰੈਂਡ ਹੈ ਉਹ ਤੋਂ ਵੀ ਲੈਟ ਮੀ ਫਿਨਿਸ਼ ਉਹਦੇ ਵਿੱਚ ਨਾ ਜਿਹੜੇ ਇਲੈਕਸ਼ਨਾਂ ਦੇ ਵਿੱਚ ਹੁਣ 2-3 ਮਹੀਨੇ ਹੋ ਗਏ ਜਿਹੜੇ ਮਾੜੇ ਟ੍ਰੈਂਡ ਸ਼ਰਾਬ ਦਾਰੂ ਕੁੱਟ ਕਟਾਈ ਹੋਏ ਧੱਕਾ ਮੁੱਕੀ ਹੋਏ ਲੜਾਈਆਂ ਕਢਾਈਆਂ ਇਹ ਲੋਕ ਨਾ ਜਾਣੀ ਕਿ 1-2-3 ਵਾਰੀ ਇਹ ਲੋਕੀ ਕਹਿੰਦੇ ਯਾਰ ਅਸੀਂ ਕੀ ਲੈਣਾ ਆ ਹਨਾ ਇਹਨਾਂ ਛੱਡੋ ਪਰੇ ਪਰ ਜਿਹੜੇ ਜਿੱਦਾਂ ਕਹਿੰਦੇ ਨਾ ਤੁਸੀਂ ਪਿੰਡ ਵਾਲੇ ਰੱਖ ਲਓ ਜਾਂ ਅਨਪੜ੍ਹ ਰੱਖ ਲਓ ਉਹਨਾਂ ਲਈ ਇਹ ਦੀਵਾਲੀ ਹੋ ਜਾਂਦੀ ਆ ਵੀ ਚਲੋ ਨਜ਼ਾਰੇ ਲੈਂਦੇ ਆ ਫ੍ਰੀ ਦੀ ਮਿਲਦੀ ਆ ਆਪਾਂ ਨੂੰ ਤਾਂ ਸੋ ਇਹ ਕਿਤੇ ਨਾ ਕਿਤੇ ਸਿਸਟਮ ਗਲਤ ਹੋਇਆ ਆ ਤੇ ਇਹਦੇ ਹੋਰ ਹੱਲ ਹੋਣੇ ਚਾਹੀਦੇ ਆ ਪਾਰਟੀ ਦਾ ਗੱਲ ਇਹ ਆ ਵੀ ਵੱਡੀ ਪ੍ਰੋਬਲਮ ਇਹ ਆ ਕਿ ਬਿਊਰੋਕਰੇਸੀ ਜਿਹੜੀ ਆ ਉਹਦੇ ਕਰਕੇ ਪਾਰਟੀ ਨੂੰ ਵੋਟ ਪਾਉਂਦੇ ਆ ਬਿਊਰੋਕਰੇਸੀ ਕੰਮ ਨਹੀਂ ਕਰਦੀ ਉਹ ਕੰਮ ਕਰਦੀ ਆ ਜੇ ਲੀਡਰ ਸਟਰੋਂਗ ਹੋਵੇ ਜੁੱਤੀ ਨਾਲ ਠੀਕ ਹੈ ਤੇ ਇਸ ਕਰਕੇ ਉਹ ਲੋਕਾਂ ਦੀ ਮਜਬੂਰੀ ਆ ਪਾਰਟੀ ਦੇ ਨਾਲ ਰਹਿਣਾ ਜੇ ਕੋਈ ਬੀਬੀ ਖਾਲੜਾ ਵਰਗਾ ਓਨੈਸਟ ਬੰਦਾ ਆਉਂਦਾ ਆ ਠੀਕ ਹੈ ਉਹਦੀ ਬਿਊਰੋਕਰੇਸੀ ਉਹਨੂੰ ਰੋੜਦੀ ਆ ਫਿਰ ਪੂਰੀ ਚੰਗੀ ਤਰ੍ਹਾਂ ਕਿਉਂਕਿ ਉਹਦੀ ਤਾਂ ਕੋਈ ਲਿੰਕ ਹੈ ਨਹੀਂ ਕੰਮ ਲੋਕਾਂ ਦੇ ਬਿਊਰੋਕਰੇਸੀ ਦੇ ਕਰਨੇ ਨਹੀਂ ਹੈਗੇ ਸੋ ਉਹ ਇੰਡੀਆ ਦੇ ਵਿੱਚ ਲੋਕਾਂ ਨੂੰ ਆਦਤ ਬਣ ਚੁੱਕੀ ਆ ਬਿਊਰੋਕਰੇਟਸ ਨੂੰ ਕਿ ਜਦ ਤੱਕ ਕੋਈ ਵੱਡੀ ਸਿਫਾਰਿਸ਼ ਨਹੀਂ ਆਉਂਦੀ ਜਦ ਤੱਕ ਸਾਡੇ ਤੇ ਧੱਕਾ ਮੁੱਕੀ ਨਹੀਂ ਹੁੰਦੀ ਜਾਂ ਜੋ ਵੀ ਹੈਗਾ ਸਾਡਾ ਬਣਦਾ ਨਹੀਂ ਆਉਂਦਾ ਫੇਵਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਫੇਵਰ ਲੈਣਾ ਹੁੰਦਾ MP ਤੋਂ ਵੀ ਮੈਂ ਤੇਰੇ ਬੰਦੇ ਦਾ ਕੰਮ ਕੀਤਾ ਹੁਣ ਤੂੰ ਮੇਰੀ ਬਦਲੀ ਕਰਾ ਦੇ ਜਾਂ ਮੇਰੀ ਅਪਗ੍ਰੇਡ ਕਰ ਦੇ ਹਨਾ ਮੈਨੂੰ ਮੇਰੀ ਤਰੱਕੀ ਕਰਾ ਦੇ ਸੋ ਇਸ ਕਰਕੇ ਬਿਊਰੋਕਰੇਸੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਹੜੇ ਇੰਡੀਪੈਂਡੈਂਟ ਓਨੈਸਟ ਕੈਂਡੀਡੇਟ ਆ ਉਹ ਨਹੀਂ ਜਿੱਤਦੇ ਇਹ ਮੇਰੀ ਆਬਜ਼ਰਵੇਸ਼ਨ ਹੈ। ਬਾਕੀ ਮਿੰਟੂ ਬਾਜੀ ਤੁਹਾਡਾ ਕੀ ਕਹਿਣਾ?
ਦੇਖੋ ਦੇਖੋ ਬਿਊਰੋਕ੍ਰੇਟ ਆ ਜਿਹੜੇ ਉਹ 24/7 ਜਿਹੜੇ ਪਾਵਰ ਚ ਲੋਕ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ 55-60 ਸਾਲ ਤੱਕ ਅਸੀਂ ਪਾਵਰ ਚ ਹਾਂ, ਤੇ ਇਸ ਕਰਕੇ ਉਹ ਇੱਕ ਉਹਨਾਂ ਕੋਲੇ ਇਹਨਾਂ ਨਾਲੋਂ ਵੱਡੀ ਕੀ ਫੈਕਟਰ ਹੁੰਦਾ। ਪਰ ਹੁਣ ਤੱਕ ਬਿਊਰੋਕ੍ਰੇਸੀ ਚ ਵੀ ਜਾਂ ਪ੍ਰੋਬਲਮ ਪਤਾ ਕਿੱਥੋਂ ਆਉਂਦੀ ਆ, ਭਾਵੇਂ ਕੋਈ ਬਿਊਰੋਕ੍ਰੇਟ ਅਨਪੜ ਨਹੀਂ ਬਣਦਾ ਸੀ, ਉਹਨੂੰ ਉਹੀ ਪ੍ਰੋਸੈਸ ਚੋਂ ISPCS ਕਰਕੇ ਬਣ ਜਾਣਾ ਪੈਂਦਾ ਸੀ, ਪਰ ਕਿਤੇ ਨਾ ਕਿਤੇ ਜਿਹੜਾ ਸੋਚ ਦਾ ਲੈਵਲ ਸੀ ਨਾ ਉਹ ਪਿਛੋਕੜ ਸੋਚ ਵਾਲਾ, ਉਹ ਸੋਚ ਉਹ ਲੈ ਕੇ ਬਣੇ ਆ। ਪਰ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਨਾ ਬਿਊਰੋਕ੍ਰੇਸੀ ਦੇ ਵਿੱਚ, ਉਹ ਕਾਫੀ ਜ਼ਿਆਦੇ ਉਹਨਾਂ ਦੇ ਬਾਰੇ ਚ ਤੁਸੀਂ ਸੁਣਦੇ ਹੋ, ਹਰ ਜ਼ਿਲ੍ਹੇ ਚ ਇੱਕ ਅੱਧਾ ਬੰਦਾ ਆਇਆ ਜਾ ਰਿਹਾ ਜਿਹੜਾ ਆਮ ਹੀ ਰਾਣੀ ਨੂੰ ਅੱਗਾ ਢੱਕਣ ਨੂੰ ਕਹਿ ਦਿੰਦਾ, ਤੇ ਮੂਹਰੋਂ ਅਫਸਰ ਇਹਨਾਂ ਨੂੰ MLA ਮੰਤਰੀਆਂ ਨੂੰ ਆਮ ਹੀ ਪੈ ਜਾਂਦਾ, ਉਹਨਾਂ ਦੀ ਸੁਣਦਾ ਨੀ। ਅੱਗੇ ਹੁੰਦੇ ਸੀ ਜਾੜੇ ਪੂਛ ਪੂਛ ਕਰਦੇ ਸੀ, ਸੋ ਕਿਤੇ ਨਾ ਕਿਤੇ ਤਬਦੀਲੀ ਤਾਂ ਆ ਰਹੀ ਆ। ਮੈਂ ਪੁਲਿਸ ਚ ਵੀ ਤਬਦੀਲੀ ਦੇਖ ਰਹੀ ਆ, ਜਿੱਥੇ ਯੰਗ ਜਨਰੇਸ਼ਨ ਆ ਗਈ ਉਹ ਪੁਲਿਸ ਦੇ ਵਿੱਚ ਉਹਨਾਂ ਦੀ ਬੋਲੀ ਹੋਰ ਆ, ਉਹਨਾਂ ਦਾ ਸੁਭਾਅ ਹੀ ਹੋਰ ਆ, ਉਹਨਾਂ ਦਾ ਕਹਿਣਾ ਹੀ ਹੋਰ ਆ। ਪਰ ਜਿੱਥੇ ਕਿਤੇ ਜਿਹੜੇ ਪੁਰਾਣੇ ਖੜੇ ਆ ਅਜੇ, ਉਹ ਪੁਰਾਣੇ ਕਿਤੇ ਨਾ ਕਿਤੇ ਉੱਥੇ, ਮੈਂ ਇੱਥੇ ਇਹ ਨੀ ਕਹਿੰਦਾ ਵੀ ਸਾਡੇ ਬਜ਼ੁਰਗ ਮਾੜੇ ਸੀ ਜਾਂ ਪੁਰਾਣੇ, ਪਰ ਉਹ ਕਰਨ ਕੀ ਜਦੋਂ ਜੇ ਤਾਂ ਤੁਹਾਡਾ ਪਾਲਣ ਪੋਸ਼ਣ ਹੋਇਆ, ਜੇ ਤਾਂ ਤੁਹਾਡਾ ਆਲਾ ਦੁਆਲਾ ਉਹਨਾਂ ਦਾ ਮਾਹੌਲ ਉਹੋ ਜਿਹਾ ਹੀ ਸੀ ਤੇ ਉਹੋ ਜਿਹਾ ਹੈਗਾ ਅਜੇ। ਮੈਂ ਪਿਛਲੇ 7-8 ਦਿਨਾਂ ਚ ਇੱਥੇ ਇੰਡੀਆ ਦੇ ਵਿੱਚ ਫੇਰ ਉਹੀ ਚੀਜ਼ਾਂ ਮਹਿਸੂਸ ਕਰ ਰਿਹਾ ਥਾਂ ਥਾਂ ਦੇ ਉੱਤੇ, ਵੀ ਜਿੱਥੇ ਕਿਤੇ ਪੁਰਾਣਾ ਬੰਦਾ ਉਹ ਕਿਵੇਂ ਡੀਲ ਕਰ ਰਿਹਾ, ਨਵਾਂ ਬੰਦਾ ਕਿਵੇਂ ਡੀਲ ਕਰ ਰਿਹਾ। ਮੈਂ ਜਿਸ ਦਿਨ ਦਿੱਲੀ ਤੋਂ ਵਾਪਸ ਬਠਿੰਡੇ ਨੂੰ ਆ ਰਿਹਾ ਸੀ, ਹੁਣ 8 ਦਿਨ ਪਹਿਲਾਂ ਦੀ ਗੱਲ ਆ, ਤੇ ਉਸ ਦਿਨ ਨਾਕਾ ਲੱਗਿਆ ਹੋਇਆ ਸੀ ਵੋਟਾਂ ਕਰਕੇ, ਵੀ ਇਹਨਾਂ ਨੇ ਨਾਕੇ 4 ਸਵੇਰੇ ਹਾਂਸਪੁਰ ਦੇ ਨਾਕੇ ਦਿੱਤੇ ਨੇ ਜੋ ਹਰਿਆਣੇ ਤੋਂ ਪੰਜਾਬ ਚ ਐਂਟਰ ਕਰਦੇ ਆ, ਤਾਂ ਉੱਥੇ ਜਦੋਂ ਨਾ ਦੋ ਇੱਕ ਬਜ਼ੁਰਗ ਜਿਹਾ ਹੌਲਦਾਰ ਖੜਾ ਸੀ ਤੇ ਇੱਕ ਨੌਜਵਾਨ ਖੜਾ ਸੀਗਾ, ਜਿਹੜਾ ਤਾਂ ਨੌਜਵਾਨ ਸੀ ਉਹ ਤਾਂ ਕੁਦਰਤੀ ਸਾਡੀ ਗੱਡੀ ਕਿੰਨੀ ਨੂੰ ਆ ਗਿਆ, ਉਹਨੇ ਤਾਂ ਬੜੀ ਹਲੀਮੀ ਨਾਲ ਸਾਨੂੰ ਪੁੱਛਿਆ, ਪੈਰਲਰ ਦੋ ਗੱਡੀਆਂ ਖੜੀਆਂ ਆ ਕੇ ਉਹਨੇ ਤਾਂ ਸਾਨੂੰ ਬੜੀ ਹਲੀਮੀ ਨਾਲ ਪੁੱਛਿਆ, ਹਾਂਜੀ ਕਿੱਥੋਂ ਆਏ ਹੋ, ਕਿੱਥੇ ਜਾਣਾ, ਕੀ ਆ, ਡੱਗੀ ਚੈੱਕ ਕਰ ਸਕਦੇ ਹਾਂ ਤੁਹਾਡੀ? ਉਹਨੇ ਚੱਕ, ਮੈਂ ਪਹਿਲੀ ਵਾਰ ਪੁਲਿਸ ਵਾਲੇ ਨੂੰ ਦੇਖਿਆ, ਕਰ ਸਕਦੇ ਹਾਂ ਪੁੱਛਿਆ ਉਹਨੇ, ਐ ਨੀ ਕਿਹਾ ਵੀ ਖੋਲੋ, ਇਹ ਨੀ ਕਿਹਾ, ਕਹਿੰਦਾ ਕੀ ਡੱਗੀ ਚੈੱਕ ਕਰ ਸਕਦੇ? ਮੈਂ ਕਿਉਂ ਨੀ, ਕਰੋ ਕਰੋ ਹਾਂ। ਤੇ ਪਰ ਦੂਜੇ ਪਾਸੇ ਉਹੀ ਜਿਹੜਾ ਪੁਰਾਣਾ ਬਜ਼ੁਰਗ ਹੌਲਦਾਰ ਸੀ, ਉਹਨੇ ਉਹਨੇ ਕਿਤੇ ਟੈਂਪੂ ਵਾਲੇ ਨੂੰ ਕੁਛ ਪੁੱਛਿਆ ਵੀ ਕੀ ਹੈ ਇਹਦੇ ਚ, ਉਹਨੇ ਮੂਹਰੇ ਮੂਹਰੋਂ ਕਿਹਾ ਟਿੰਡੀਆਂ, ਉਹਨੇ ਉਹਨੇ ਟਿੰਡੀਆਂ ਕਿਹਾ, ਉਹ ਮਤਾ ਨੀ ਉਹਨੇ ਕੀ ਖਿਜਿਆ ਜਾਂ ਕੀ ਆਖਿਆ, ਕਹਿੰਦਾ ਮੈਂ ਕਰਦਾ ਤੇਰੀਆਂ ਤਾਂ ਟਿੰਡੀਆਂ, ਇੱਥੇ ਕਰਦਾ ਟਿੰਡੀਆਂ, ਕਹਿੰਦਾ ਉਹ ਐਡਾ ਕੱਬਾ ਬੋਲਿਆ। ਮੈਂ ਉਹ ਵੀ ਫਿਰ ਨਾ ਉਸ ਮੁੰਡੇ ਨੂੰ ਕਿਹਾ ਜਿਹੜਾ ਮੇਰੇ ਸ਼ੀਸ਼ੇ ਚ ਮੇਰੇ ਨਾਲ ਗੱਲ ਕਰ ਰਿਹਾ ਸੀ ਨਾ, ਮੈਂ ਉਸ ਮੁੰਡੇ ਨੂੰ ਕਿਹਾ ਯਾਰ ਵੀ, ਮੈਂ ਕਿਹਾ ਅਸੀਂ ਤਾਂ ਹਾਮੀ ਭਰਨ ਲੱਗ ਗਏ ਸੀ ਵੀ ਹੁਣ ਪੁਲਿਸ ਕਾਫੀ ਸੁਧਰ ਗਈ ਆ, ਕਹਿੰਦਾ ਨਹੀਂ ਬਾਈ ਅਸੀਂ ਤਾਂ ਸੁਧਰੀ ਆ, ਇਹ ਹੁਣ ਪੁਰਾਣੇ ਆ, ਫਿਰ ਹੁਣ ਇਹਨਾਂ ਦਾ ਅਸੀਂ ਕੀ ਕਰੀਏ, ਕਹਿੰਦਾ ਦੱਸੋ, ਕਹਿੰਦਾ ਮੈਂ ਤਾਂ
ਪਰਸੋਂ ਟ੍ਰੈਂਡ ਜਿਹੜਾ ਨਾ,
ਜਦੋਂ ਮੈਂ
ਬਰਾੜ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਨਾ, ਮੈਂ ਇਲੈਕਸ਼ਨਾਂ ਦੇ ਵਿੱਚ ਇਹ ਵੀ ਚੀਜ਼ ਦੇਖੀ ਆ, ਜਿਹੜਾ ਨੌਜਵਾਨਾਂ ਦੇ ਵਿੱਚ ਰੁਝਾਨ ਜਿਹੜਾ ਘਟਣ ਦਾ ਕਾਰਨ ਇਹ ਵੀ ਆ। ਹੁਣ ਵਾਰ ਵਾਰ ਵਾਅਦੇ ਕੀਤੇ ਜਾਂਦੇ ਆ ਤੇ ਉਹ ਪੂਰੇ ਨਹੀਂ ਕੀਤੇ ਜਾਂਦੇ। ਹੁਣ ਬੰਦਾ ਮੰਨਿਆ ਕਿ 5 ਸਾਲ ਅਸੀਂ ਉਹ ਵਾਅਦਿਆਂ ਦੇ ਉੱਤੇ ਝੂਠ ਦੇ ਉੱਤੇ ਵੋਟ ਪਾ ਦਿੱਤੀ, ਅਗਲੀ ਵਾਰ ਪਾਰਟੀਆਂ ਫਿਰ ਉਹੀ ਹੋਣੀਆਂ ਨੇ, ਪਾਰਟੀਆਂ ਤੇ ਬਦਲ ਨਹੀਂ ਵਾਲੀਆਂ, ਫਿਰ ਸਾਨੂੰ ਕਿਤੇ ਨਾ ਕਿਤੇ ਵੋਟ ਪਾਉਣੀ ਪੈਣੀ। ਲਗਾਤਾਰ ਜਿਹੜਾ ਨੌਜਵਾਨ ਅਬਜ਼ਰਵ ਕਰ ਰਿਹਾ, ਭਾਜੀ ਨੇ ਜਿਵੇਂ ਕੀਤਾ, ਬਾਹਰ ਦਾ ਵੀ ਉਹ ਦੇਖ ਰਿਹਾ, ਪੜ੍ਹ ਵੀ ਰਿਹਾ, ਉਹ ਸਟੱਡੀ ਵੀ ਕਰ ਰਿਹਾ ਕਿ ਬੰਦਾ ਕਿਸ ਤਰ੍ਹਾਂ ਦਾ, ਉਹਨੂੰ ਆਪਸ਼ਨ ਹੀ ਨੀ ਕੋਈ ਚੰਗੀ ਬਚ ਰਹੀ ਆ। ਉਹ ਫਿਰ ਨਿਰਾਸ਼ ਹੋ ਕੇ, ਜਾਂ ਉਹ ਨੋਟਾ ਦੀ ਵੈਲਿਊ ਤੁਸੀਂ ਜਾਣਦੇ ਹੀ ਆ ਕਿ ਉਹ ਨੋਟਾ, ਇਹਦਾ ਮਤਲਬ ਕਿ ਉਹ ਵੋਟ ਕਾਊਂਟ ਹੀ ਨਹੀਂ ਕੀਤੀ ਜਾਂਦੀ, ਉਹਦੀ ਕੋਈ ਐਗਜ਼ਿਸਟੈਂਸ ਹੀ ਹੈ ਨਹੀਂ ਆਪਣੇ ਹਿੰਦੁਸਤਾਨ ਦੇ ਵਿੱਚ। ਨੋਟਾ ਤੁਸੀਂ ਪਾਉਂਦੇ ਹੋ ਉਦੋਂ ਥੱਲੇ ਵਾਲਾ ਜਿਹੜਾ ਉਮੀਦਵਾਰ ਆ ਉਹਨੂੰ ਜੇਤੂ ਕਰਾਰ ਦਿੱਤਾ ਜਾਂਦਾ, 99 ਦਾ ਮਤਲਬ ਗਲਤ ਆ, 1 ਬੰਦਾ ਸਹੀ ਆ।
ਅੱਛਾ, 1 ਮਿੰਟ ਸਾਰੇ ਹੋਲਡ ਰੱਖਿਓ, ਗੁਰਪ੍ਰੀਤ ਗਿੱਲ ਨੂੰ ਮੈਂ ਵਧਾਈਆਂ ਦੇਣੀਆਂ। ਮਿੰਟੂ ਬਾਜੀ, ਗੁਰਪ੍ਰੀਤ ਗਿੱਲ ਵਧਾਈਆਂ ਤੁਹਾਨੂੰ। ਕਹਿੰਦੇ ਜਦੋਂ ਚਿੱਚੜ ਮਰਦਾ, ਜਦੋਂ ਮੱਝ ਮਰਦੀ ਆ ਨਾਲ ਚਿੱਚੜ ਵੀ ਮਰ ਜਾਂਦੇ ਸਾਰੇ, ਠੀਕ ਆ। ਤੁਸੀਂ ਕਰੋ,
ਤੁਸੀਂ ਹੁਣ ਭੇਲੀ ਪਾਤੀ,
ਹਾਂ ਤੁਸੀਂ ਏਦਾਂ ਕਰੋ, ਕੋਈ ਲੜਕੀ ਦੇਖੋ, ਰਿਸ਼ਤਾ ਦੇਖੋ ਕੋਈ, ਹਾਂ ਕਿਉਂਕਿ ਹਾਂਜੀ ਹਾਂਜੀ ਉਹ ਏਦਾਂ ਆ ਵੀ ਰਾਹੁਲ ਗਾਂਧੀ ਆਪਣੀ ਸੀਟ ਤੋਂ ਹਾਰ ਰਿਹਾ ਤੇ ਸਿਮਰਤੀ ਇਰਾਨੀ ਮੂਹਰੇ ਚੱਲ ਰਹੀ ਹੈ, ਤੇ ਹਾਂਜੀ ਹਾਂਜੀ ਤੇ
ਵਧੀਆ ਵਧੀਆ ਜੀ, ਵਧੀਆ ਗੱਲ ਆ, ਕਿਉਂਕਿ ਕਈ ਸੀਟਾਂ ਪੋਲੀਟੀਸ਼ਨ ਐਜ਼ ਅ ਗ੍ਰਾਂਟਡ ਲੈ ਲੈਂਦੇ ਨੇ, ਜਿੱਤਣਾ ਹੀ ਆ, ਕੋਈ
ਖਤਰਨਾਕ ਟ੍ਰੈਂਡ ਅਮੇਠੀ ਚ ਖਤਰਨਾਕ ਟ੍ਰੈਂਡ ਇਹ ਚੱਲ ਰਿਹਾ ਕਿ ਜਿੰਨੀ ਕੁ ਵੀ ਹਜੇ ਵੋਟ ਗਿਣੀ ਆ ਉਹਦੇ ਵਿਚੋਂ 48% ਮਤਲਬ ਸਿਮਰਤੀ ਇਰਾਨੀ ਕੋਲ ਵੋਟ ਹੈ ਤੇ ਤਕਰੀਬਨ 44% ਰਾਹੁਲ ਗਾਂਧੀ ਕੋਲ ਹੈ। ਮਾਰਜਿਨ 5% ਦਾ ਆ, ਪਰ ਜਿਹੜਾ ਇਹ 5% ਦਾ ਮਾਰਜਿਨ, 2-3 ਤਾਂ ਫਿਰ ਵੀ ਠੀਕ ਹੁੰਦਾ, ਕੰਫਰਟੇਬਲ ਹੁੰਦਾ, ਪਰ ਇਹ 5% ਹੁਣ ਦੂਜੇ ਪਾਸੇ 50% ਤੋਂ ਸਿਰਫ ਇਹ 1.25% 1.5% ਘੱਟ ਹੈ। 50% ਦਾ ਮਤਲਬ ਜਿੱਤ ਗਏ।
ਲਓ ਜੀ, ਹਰਸਿਮਰਤ ਕੌਰ ਬਾਦਲ ਆ ਜਿਹੜੀ, ਉਹ 5000 ਦੀ ਛਾਲ ਮਾਰ ਕੇ 7800 ਵੋਟਾਂ ਅੱਗੇ ਨਿਕਲ ਗਈ ਹੈ ਜੀ। ਪਹਿਲਾਂ 2000 ਸੀ ਨਾ, ਹੁਣ 7800 ਵੋਟ ਅੱਗੇ
ਆ।
ਮੈਨੂੰ ਵੀ ਇੱਕ ਸਾਡੇ ਵੀ ਰੁਝਾਨ ਆਇਆ ਸੀ, ਸਾਡੇ ਨਾਗਰੀ ਸਾਹਿਬ ਬੜੇ ਸਟੈਂਡ ਲਿਆ ਹੋਇਆ ਸੀ ਬੜਿੰਗ ਸਾਹਿਬ ਦੇ ਹੱਕ ਚ, ਤੇ ਮੈਨੂੰ ਵੀ ਲੱਗ ਰਿਹਾ ਸੀ ਵੀ ਨਾਗਰੀ ਸਾਹਿਬ ਦਾ ਸਟੈਂਡ ਬਹੁਤ ਸਹੀ ਆ ਤੇ ਬੜਿੰਗ ਸਾਹਿਬ ਜਿੱਤਣਗੇ ਇਥੋਂ, ਪਰ ਇਹ ਥੋੜੇ ਜਿਹੇ ਨਤੀਜੇ ਉਲਟਾ ਆ ਰਹੇ।
ਜਦੋਂ ਰਾਜੇ ਵੜਿੰਗ ਜਿਨ੍ਹਾਂ ਨੇ ਹਰਸਿਮਰਤ ਕੌਰ ਬਾਦਲ ਦੇ ਗੇਮ ਤੇ, ਉਦੋਂ ਹੀ ਪਤਾ ਲੱਗ ਗਿਆ ਸੀ ਵੀ ਹਰਸਿਮਰਤ ਕੌਰ ਬਾਦਲ ਨੇ ਹੀ ਜਿੱਤਣਾ ਹੈ ਉੱਥੋਂ, ਕਿਉਂਕਿ ਰਾਜਾ ਵੜਿੰਗ ਤਾਂ ਮੌਜੂਦਾ MLA ਆ, ਕੋਈ ਨਵਾਂ ਉਹਨਾਂ ਨੇ ਚਿਹਰਾ ਨੀ ਲਿਆਂਦਾ ਉੱਥੇ। ਇੱਕ ਮੌਜੂਦਾ MLA ਨੂੰ
ਕੰਟਰੋਵਰਸ਼ਲ ਵੀ ਆ ਤੇ ਉਸ ਢੰਗ
ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ
ਐਡਾ ਸਟਰੋਂਗ ਕੈਂਡੀਡੇਟ ਵੀ ਨੀ, ਐਡਾ ਵਧੀਆ ਕੋਈ ਉਹ ਬੁਲਾਰਾ ਵੀ ਨੀ ਕਹਿ ਸਕਦੇ ਵੀ, ਉਹ ਤਾਂ ਚੀਜ਼ਾਂ ਦਿਖਦੀਆਂ ਸੀਗੀਆਂ ਵੀ ਇਹ ਸੀਟ ਪਰੋਸ ਕੇ ਦਿੱਤੀ ਜਾ ਰਹੀ ਆ। ਪਰ ਮੈਂ ਵੀ ਇਹ ਹੈਰਾਨ ਸੀ ਵੀ ਲਾਸਟ 2 ਦਿਨਾਂ ਦੇ ਵਿੱਚ ਨਾ, ਇੱਥੇ ਜਦੋਂ ਨਵਜੋਤ ਸਿੱਧੂ ਦੀ ਰੈਲੀ ਹੋਈ ਆ, ਪ੍ਰਿੰਕਾ ਗਾਂਧੀ ਦੀ ਰੈਲੀ ਹੋਈ ਆ, ਉਦੋਂ ਬਾਅਦ ਸਮੀਕਰਨ ਜਿਹੜੇ ਲੋਕਲ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਬਦਲੇ ਸੀ। ਬਹੁਤ ਲੋਕ ਇਹ ਕਹਿੰਦੇ ਸੀ ਵੀ ਵੱਡੇ ਫਰਕ ਨਾਲ ਜਿੱਤੂ, ਮੈਂ ਤਾਂ ਇਹੋ ਜਿਹੇ ਬੰਦੇ ਵੀ ਸੁਣੇ ਜਿਹੜੇ 2 ਲੱਖ ਦਾ ਜਿਤਾਈ ਜਾਣ, ਪਰ ਜਿਹੜੇ ਜੈਨੂਨ ਲੋਕ ਸੀ ਉਹ ਕਹਿੰਦੇ ਸੀ ਵੀ ਹੋਣਾ ਤਾਂ 5-10 ਹਜ਼ਾਰ ਦਾ ਇੱਧਰ ਉੱਧਰ ਆ, ਪਰ ਜਿਹੜਾ ਰਾਜਾ ਵੜਿੰਗ ਦਾ ਜਿਹੜਾ ਹੱਥ ਆ ਉਹ ਉੱਪਰ ਹੋ ਗਿਆ ਪਿਛਲੇ 2 ਦਿਨਾਂ ਚ, ਇਹ ਗੱਲ ਸਾਹਮਣੇ ਆ ਰਹੀ
ਸੀ। ਹੁਣ ਵੀ ਭਾਜੀ 6-1 ਹਜ਼ਾਰ ਦਾ ਹੀ ਫਰਕ ਆ, ਹੁਣ ਵੀ ਕੁਝ ਵੀ ਹੋ ਸਕਦਾ।
ਰਾਜਾ ਵੜਿੰਗ ਕੋਈ ਮਾੜਾ ਕੈਂਡੀਡੇਟ ਆਪਾਂ ਨੀ ਕਹਿ ਸਕਦੇ, ਪਰ ਪ੍ਰੋਬਲਮ ਇਹ ਸੀ ਵੀ ਇਹ ਜਿਹੜਾ ਫਰੈਂਡਲੀ ਮੈਚ ਇਹਨਾਂ ਨੇ ਖੇਡਿਆ ਨਾ ਅਮਰਿੰਦਰ ਸਿੰਘ ਹੁਣਾਂ ਨੇ ਤੇ ਬਾਦਲਾਂ ਨੇ, ਉਹਦਾ ਸਾਰਿਆਂ ਨੂੰ ਪਤਾ ਲੱਗ ਗਿਆ ਸੀ। ਰਾਜਾ ਵੜਿੰਗ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਚੁੱਕਾ 2 ਸਾਲ ਪਹਿਲਾਂ, ਸੋ ਉਹ ਉਹਦੇ ਵਿੱਚ ਮੰਨਦਾ ਹੈ ਵੀ ਉਹ ਸੈਂਟਰ ਦੇ ਵਿੱਚ ਜਾ ਸਕਦਾ, ਪਰ ਉਹਨੂੰ ਹਰਸਿਮਰਤ ਕੌਰ ਬਾਦਲ ਦੇ ਅਗੇਂਸਟ ਖੜੇ ਕਰਨਾ, ਉਹਦੇ ਕੋਲ ਤਾਂ ਉਹਦੇ ਕੋਲ ਤਾਂ ਗੋਲ ਦੀ ਕੁਛ ਵੀ ਨੀ ਸੀ, ਉਹਦੇ ਕੋਲ ਤਾਂ ਆਪਣੀ MLA ਦੀ ਚੀਜ਼ ਹੈਗੀ ਆ ਗਿੱਦੜਬਾਜ਼, ਤਾਂ ਉਹਦੀ ਤਾਂ ਸੁਰੱਖਿਅਤ ਆ। ਹੋਰ ਕੋਈ ਕੈਂਡੀਡੇਟ ਹੁੰਦਾ ਜਾਂ ਇਹਨਾਂ ਨੇ ਕੋਈ ਚਿਹਰਾ ਨਵਾਂ ਉੱਥੇ ਲੈ ਕੇ ਆਉਂਦੇ ਤਾਂ ਆਪਾਂ ਰੋ ਸਕਦੇ ਸੀ ਵੀ ਹਾਂ ਇਹ ਰੀਅਲ ਦੀ ਟੱਕਰ ਦੇ ਰਹੇ ਨੇ, ਜਿਵੇਂ ਪਿਛਲੀ ਵਾਰੀ ਮਨਪ੍ਰੀਤ ਬਾਦਲ ਨੇ ਟੱਕਰ ਦਿੱਤੀ, ਉੱਥੇ ਵੀ ਜੋਤੀ ਜਿੱਤਦਾ ਜੇ ਨਾ ਖੜਦਾ ਜਾਂ ਆਮ ਆਦਮੀ ਪਾਰਟੀ ਦਾ ਕੁਛ ਨਾ ਹੁੰਦਾ, ਤੇ ਘੱਟੋ ਘੱਟ ਉੱਥੇ 80,000 ਵੋਟ ਜਿਹੜੀ ਜੱਸੀ ਜਸਰਾਜ ਨੂੰ ਪਈ ਸੀ, 20,000 ਨਾਲ ਮਨਪ੍ਰੀਤ ਸਿੰਘ ਬਾਦਲ ਹਾਰਿਆ ਸੀ, ਤੇ ਉਦੋਂ ਹਰਸਿਮਰਤ ਬਾਦਲ ਉਦੋਂ ਹਾਰ ਸਕਦੀ ਸੀ ਕਿਉਂਕਿ ਮਨਪ੍ਰੀਤ ਬਾਦਲ ਉਦੋਂ ਨਵਾਂ ਕੈਂਡੀਡੇਟ ਸੀ ਉੱਥੇ, ਪਰ ਐਤਕੀ ਤਾਂ ਪੂਰਾ ਸ਼ਰੇਆਮ ਇਹਨਾਂ ਨੇ ਪਹਿਲੇ ਮੈਚ ਖੇਡਿਆ, ਤਾਂ ਹੀ ਸਿੱਧੂ ਵੀ ਉੱਥੇ ਹੀ ਬਠਿੰਡੇ ਜੀ ਬੋਲ ਕੇ ਗਿਆ ਨਾ ਕੈਪਟਨ ਦੇ ਖਿਲਾਫ, ਉਹ ਇਸੇ ਕਰਕੇ ਬੋਲ ਕੇ ਗਿਆ।
ਐਤਕੀ ਨਵਜੋਤ
ਵੀ ਉੱਥੇ
ਦਿੱਤੀ ਜਾਂਦੀ ਨਾ ਬਠਿੰਡੇ ਤੋਂ ਨਵਜੋਤ ਕੌਰ ਸਿੱਧੂ ਨੂੰ ਟਿਕਟ ਦਿੱਤੀ ਜਾਂਦੀ ਜੇ ਤਾਂ ਉਹ ਬਹੁਤ ਵੱਡਾ ਮੁਕਾਬਲਾ ਹੋਣਾ ਸੀ, ਬਹੁਤ ਵੱਡਾ।
ਅੱਛਾ ਇਹ ਗੱਲ ਤੁਹਾਡੀ ਸਹੀ ਹੈ, ਨਾਲੇ ਤੇ ਉਹ ਨਾ ਨਾਰਾਜ਼ ਹੁੰਦੇ ਹੈ,
ਬਹੁਤ ਵੱਡਾ।
ਇੱਕ ਮਿੰਟ ਇੱਕ ਮਿੰਟ ਹੋਲਡ ਰੱਖੋ ਜੀ। ਸਾਡੇ ਨਾਲ ਆਪਣੇ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਜੁਆਇਨ ਕਰ ਰਹੇ ਨੇ। ਗੁਰਪ੍ਰੀਤ, ਮੈਂ ਤੁਹਾਡੇ ਕੋਲ 2 ਟਿੱਪਣੀਆਂ ਚਾਹੁੰਦਾ। ਇੱਕ ਤਾਂ ਅੱਗੇ ਦਲੇਰ ਮਹਿੰਦੀ ਦੀ ਗੱਲ ਕੀਤੀ ਸੀ ਤੇ ਆਪਣੇ ਮਨਜਿੰਦਰ ਸਿੰਘ ਹੇਅਰ ਬ੍ਰਿਸਬਨ ਤੋਂ ਕਹਿ ਰਹੇ ਨੇ ਕਿ ਉਹਨਾਂ ਨੇ ਮਤਲਬ ਦਲੇਰ ਮਹਿੰਦੀ ਨੇ BJP ਜੁਆਇਨ ਕੀਤੀ ਸੀ ਸਪੋਰਟ ਕਰਨ ਦੇ ਲਈ ਹੰਸ ਰਾਜ ਹੰਸ ਨੂੰ, ਪਰ ਉਹ ਖੜੇ ਨਹੀਂ ਸੀ ਕਿਤੇ। ਤੇ ਹੰਸ ਰਾਜ ਹੰਸ ਦਾ ਬੜਾ ਇੰਟਰਸਟਿੰਗ ਟ੍ਰੈਂਡ ਹੋ ਰਿਹਾ ਹੈ ਕਿ ਉਹ ਦਿੱਲੀ ਦੇ ਵਿੱਚ ਕਾਫੀ ਮਤਲਬ ਅੱਗੇ ਚੱਲ ਰਹੇ ਨੇ, ਇਹਦੇ ਬਾਰੇ ਕੀ ਟਿੱਪਣੀ ਹੈ ਬਰੀਫ ਚ?
ਦੇਖੋ, ਦਿੱਲੀ ਦੇ ਵਿੱਚ ਪਹਿਲਾਂ ਵੀ 7 ਸੀਟਾਂ ਤੇ BJP ਹੀ ਗਈ ਸੀ ਅੱਗੇ, ਤੇ ਐਤਕੀ ਵੀ ਉਹਨਾਂ ਨੇ 7 ਸੀਟਾਂ ਤੇ BJP ਹੀ ਜਾਊਗੀ, ਕਿਉਂਕਿ ਉਹ ਕਹਿ ਲੋ ਜਿਹੜੀ BJP ਦੀ ਅਰਬਨ ਵੋਟ ਹੈ ਨਾ ਉਹ ਮੋਦੀ ਨੂੰ ਹੀ ਪੈ ਰਹੀ ਹੈ, ਤੇ ਈਵਨ ਕਿ ਸ਼ਰੇਆਮ ਲੋਕਾਂ ਨੇ ਉੱਥੇ ਪਿਛਲੀ ਵਾਰੀ ਵੀ ਕਿਹਾ ਸੀ ਵੀ ਮੋਦੀ ਨੂੰ ਅਸੀਂ ਸੈਂਟਰ ਚ ਵੋਟ ਪਾਵਾਂਗੇ ਤੇ ਜਿਹੜੀ ਵੋਟ ਦਿੱਲੀ ਚ ਪੈਣੀ ਆ ਉਹ ਮੋਸਟਲੀ ਆਮ ਆਦਮੀ ਪਾਰਟੀ ਨੂੰ ਹੋਊਗੀ, ਤੇ ਉਹੀ ਗੱਲ ਹੁਣ ਤੁਸੀਂ ਜੇ 2020 ਦੇ ਵਿੱਚ ਚੋਣਾਂ ਹੋਣੀਆਂ ਨੇ ਦੁਬਾਰਾ ਤੇ ਉਹਦੇ ਵਿੱਚ ਤੁਸੀਂ ਦੇਖ ਲਿਓ ਵੀ ਆਮ ਆਦਮੀ ਪਾਰਟੀ ਫੇਰ ਉੱਥੇ ਜਿੱਤ ਸਕਦੀ ਹੈ, ਪਰ ਜਿਹੜੀਆਂ ਲੋਕ ਸਭਾ ਦੀ ਸੀਟਾਂ ਨੇ ਵੋਟਰ ਇਹ ਸੋਚਦੇ ਨੇ ਵੀ ਜੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਭੇਜ ਵੀ ਦਿੱਤਾ ਤੇ ਹੱਥ ਪੱਲੇ ਕੁਛ ਨੀ ਪੈਣਾ।
ਅੱਛਾ,
ਫੇਰ ਉਹ ਸੇਫ ਮੋਡ ਦੇ ਵਿੱਚ
ਆਮ ਆਦਮੀ ਪਾਰਟੀ ਪਿੱਛੇ ਨੂੰ ਗਈ ਆ ਪੰਜਾਬ ਦੇ ਵਿੱਚ, ਇਹਦਾ ਕੀ ਟਿੱਪਣੀ ਹੈ ਇਹਦੇ ਬਾਰੇ?
ਆਮ ਆਦਮੀ ਪਾਰਟੀ ਜੀ ਭਗਵੰਤ ਮਾਨ ਦਾ ਧੰਨਵਾਦ ਕਰਨਾ ਪੈਂਦਾ, ਉਹਨੂੰ ਸਿਰਫ ਆਪਣੀ ਸੀਟ ਦਾ ਫਿਕਰ ਸੀ। ਉਹਨੇ 2017 ਦੀ ਚੋਣ ਹਾਰਨ ਤੋਂ ਬਾਅਦ ਡੇਢ ਸਾਲ ਪਾਰਟੀ ਦਾ ਕੋਈ ਢਾਂਚਾ ਨੀ ਤਿਆਰ ਕੀਤਾ, ਲੋਕਲ ਲੈਵਲ ਤੇ ਕੋਈ ਇੰਚਾਰਜ ਨੀ ਲਾਏ ਗਏ, ਤੇ ਉਹਦੇ ਕਰਕੇ ਇਹ ਹੋਇਆ ਵੀ ਪ੍ਰਧਾਨਗੀ ਤੋਂ ਉਹਨੇ ਅਸਤੀਫਾ ਦੇ ਕੇ ਵੀ ਪ੍ਰਧਾਨ ਕੋਈ ਨਵਾਂ ਨੀ ਲੱਗਣ ਦਿੱਤਾ। ਸੋ ਉਹ ਵਨ ਮੈਨ ਆਰਮੀ ਨੇ ਬਣਾ ਕੇ ਰੱਖੀ ਪਾਰਟੀ ਦਾ। ਦੇਖ ਲੋ ਬਾਅਦ ਚੋ ਕਿੰਨੇ 2 MLA ਗਏ ਨੇ ਤੇ ਕਿੰਨਾ 8 MLA ਟੁੱਟ ਗਏ ਨੇ। ਸੋ ਇਹਦੀ ਜਿੰਮੇਵਾਰੀ ਤੁਸੀਂ ਕਿਹੜੇ ਬੰਦੇ ਤੇ ਪਾ ਸਕਦੇ ਹੋ? ਉਸ ਬੰਦੇ ਤੇ ਪਾਉਂਗੇ ਜਿਹੜਾ ਬੰਦਾ ਸ਼ੋਅ ਰਨ ਕਰ ਰਿਹਾ ਪਾਰਟੀ ਦਾ, ਤੇ ਉਹਨੂੰ ਆਪਣੀ ਸੀਟ ਦਾ ਮਤਲਬ ਸੀ ਉਹਨੇ ਸੰਗਰੂਰ ਕੱਢ ਲਿਆ। ਤੇ ਜੇ ਸਾਹਿਬ ਦੇ ਕੈਂਡੀਡੇਟ ਕਾਂਗਰਸ ਨੇ ਤੇ ਅਕਾਲੀ ਦਲ ਨੇ ਸੰਗਰੂਰ ਦੇ ਵਿੱਚ ਦਿੱਤੇ ਨੇ, ਉਹ ਤੋਂ ਵੀ ਆਪਾਂ ਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਭਗਵੰਤ ਮਾਨ ਨੇ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ, ਜਦਕਿ ਪਾਰਟੀ ਦਾ ਬਿਲਕੁਲ ਬੇੜਾ ਗਰਕ ਹੋ ਗਿਆ ਵੀ 3 ਸੀਟਾਂ ਜਿਹੜੀਆਂ ਦਿੱਤੀਆਂ ਸੀ ਪਿਛਲੇ 4 ਉਹਨਾਂ ਵਿੱਚ ਇੱਕ ਆ ਰਹੀ ਹੈ। ਤੇ ਤੁਸੀਂ ਦੇਖ ਲਓ ਵੀ 25% ਰਹਿ ਗਿਆ, 75% ਆਮ ਆਦਮੀ ਪਾਰਟੀ ਆਪਣਾ ਲੌਸ ਕਰ ਸਕੀ।
ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ।
ਦੇਖੋ ਜੀ, ਸਭ ਤੋਂ ਵੱਡਾ ਗੱਲ ਇਹ ਹੈ, ਗੁਰਪ੍ਰੀਤ ਸਿੰਘ ਵੜੈਂਚ ਤੋਂ ਗੁਰਪ੍ਰੀਤ ਘੁੱਗੀ ਉਹਨੂੰ ਬਣਾ ਕੇ ਛੱਡ ਦਿੱਤਾ ਉਹ ਵੀ, ਤੇ ਉਹ ਫਿਰ ਉਹਨੇ ਵੀ ਉਹਦੇ ਬਾਰੇ ਫਿਰ ਵਾਹ ਬੋਲਿਆ, ਸਾਰੇ ਨੇ ਉਹਦਾ ਲਾ ਲਿਆ ਵਿਚਾਰੇ ਦਾ।
ਚਲੋ ਠੀਕ ਹੈ ਗੁਰਪ੍ਰੀਤ ਜੀ।
ਅੱਛਾ, ਇਹਨਾਂ ਦਾ ਪਿਛਲੀ ਵਾਰ ਗੁਰਪ੍ਰੀਤ ਜੀ, ਮੈਂ ਇੱਕ ਸੱਚ ਹੋਰ ਸਵਾਲ ਸੀ, ਪਿਛਲੀ ਵਾਰ 2014 ਦੇ ਵਿੱਚ ਸਿੱਧੂ ਸਾਹਿਬ ਇਹਨਾਂ ਦੇ ਮੇਨ ਮੋਟਿਵ ਸੀਗਾ ਕਿ ਨਸ਼ਾ, ਨਸ਼ੇ ਦੇ ਉੱਤੇ ਬੜੀ ਗੱਲ ਹੋਈ ਆ, ਔਰ ਬਾਹਰੋਂ ਵੀ ਤੁਸੀਂ ਦੇਖਦੇ ਆ ਕਿ ਪੂਰਾ NRI ਭਰਾ ਉਹਨਾਂ ਨੇ ਇਹ ਗੱਲ ਯਕੀਨੀ ਬਣਾ ਤੀ ਕਿ ਹਾਂ ਪੰਜਾਬ ਚ ਨਸ਼ਾ ਬਹੁਤ, ਨਸ਼ੇ ਦੇ ਉਹਨਾਂ ਨੇ ਵੋਟ
ਮੰਗੀ।
ਇਸ ਵਾਰ ਨਸ਼ਾ ਖਤਮ ਹੋ ਗਿਆ?
ਰਾਹੁਲ
ਗਾਂਧੀ, ਮੈਂ ਉਹੀ ਗੱਲ ਤੇ ਕਰ ਰਿਹਾ। ਨਹੀਂ, ਮੈਂ ਇੱਥੇ ਸਾਡੇ ਕੋਲ ਆਏ ਵੀ
ਨਹੀਂ। ਐਤਕੀ ਨਸ਼ਾ ਤਾਂ ਖਤਮ ਹੋ ਗਿਆ ਜੀ, ਐਤਕੀ ਪਿਛਲੀ ਵਾਰੀ ਮਜੀਠੀਆ ਨਸ਼ੇ ਦਾ ਤਸਕਰ ਆ, ਤੇ ਐਤਕੀ ਮਜੀਠੀਆ ਜੀ ਤੋਂ ਮੈਂ ਮਾਫ਼ੀ ਮੰਗਦਾ। ਇਹ 2 ਸੈਂਟੈਂਸ ਵਿੱਚ ਜਿਹੜਾ ਫਰਕ ਆਇਆ ਨਾ, ਇਸ ਕਰਕੇ ਆਮ ਆਦਮੀ ਪਾਰਟੀ ਕੋਲ ਮੁੱਦਾ ਹੀ ਮੁੱਕ ਗਿਆ ਵੀ ਇਹ ਨਸ਼ਾ ਹੈਗਾ ਪੰਜਾਬ ਚ। ਜੇ ਜਦੋਂ ਵੀ ਨਸ਼ੇ ਦਾ ਮੁੱਦਾ ਜੇ ਉਹਨਾਂ ਨੇ ਚੱਕਣ ਦੀ ਕੋਸ਼ਿਸ਼ ਕੀਤੀ ਆ, ਜੇ ਨਸ਼ਾ ਚੱਕਣ ਦੀ ਕਰ ਰਹੇ ਹੋ ਤੇ ਫਿਰ ਮਾਫ਼ੀ ਕੋਲ ਮੰਗੀ ਆ, ਉਹਦਾ ਕੋਈ ਜਵਾਬ ਨੀ ਦਿੰਦਾ।
ਜੇ ਲੱਕ ਹੀ ਤੋੜ ਦਿੱਤਾ ਕਿਸੇ ਦਾ, ਉਹਨੂੰ ਫੇਰ ਕਹਿਣਾ ਭੱਜੋ ਲੱਕ ਟੁੱਟੇ ਤੋਂ, ਕਿੱਥੋਂ ਭੱਜ ਸਕਦੀ ਉਹ ਪਾਰਟੀ।
ਠੀਕ ਹੈ, ਓਕੇ, ਆਪਣੇ ਗੁਰਪ੍ਰੀਤ ਜੀ ਮਾਫ਼ੀ ਚਾਹੁੰਦੇ ਹਾਂ, ਤੇ ਆਪਾਂ ਫੇਰ ਤੁਹਾਨੂੰ ਜੁਆਇਨ ਕਰਾਵਾਂਗੇ ਪ੍ਰੋਗਰਾਮ ਦੇ ਵਿੱਚ।
ਠੀਕ ਹੈ ਜੀ,
ਠੀਕ, ਸ਼ੁਕਰੀਆ। ਸੋ ਮਿੰਟੂ ਜੀ ਸ਼ਾਮਲ ਹੋ ਪ੍ਰੋਗਰਾਮ ਚ।
ਹਾਂਜੀ ਬਿਲਕੁਲ ਜੀ,
ਹਾਂਜੀ ਆ ਜਾਓ ਫੇਰ ਲੱਗ ਗਏ ਨੂੰ ਥੋੜਾ ਜਿਹਾ, ਤੇ ਹਾਂਜੀ ਆਪਾਂ ਫਲੋਰਾ ਭਾਜੀ ਨੂੰ ਵੀ ਬੜੀ ਛੇਤੀ ਲੈਣਾ, ਤੇ ਇੱਕ ਵਾਰੀ ਰਿਜ਼ਲਟਸ ਦੇ ਵਿੱਚੋਂ ਨਿਕਲ ਚਲੀਏ ਕੀ ਚੱਲ ਰਿਹਾ। ਤੁਸੀਂ ਪਹਿਲਾਂ ਤੁਸੀਂ ਇੰਡੀਆ ਤੋਂ ਦੱਸ ਦੋ, ਫਿਰ ਆਪਾਂ ਕੰਸਟੀਟਿਊਐਂਸੀ ਮੈਂ ਡਿਟੇਲ
ਮੋਟੇ ਮੋਟੇ ਅੰਕੜੇ ਦੱਸ ਦਿੰਦਾ ਜੀ। ਕਾਂਗਰਸ 8 ਸੀਟਾਂ ਤੇ ਲੀਡ ਲੈ ਰਹੀ ਆ, ਅਕਾਲੀ ਭਾਜਪਾ ਉਹੀ 4 ਤੇ, ਆਪ 1 ਤੇ, ਪੰਜਾਬ ਦੇ ਸਮੀਕਰਨ ਉੱਤੇ ਖੜੇ ਆ। ਪਰ ਜੇ ਭਾਜਪਾ ਦੀ ਗੱਲ ਕਰੀਏ, ਓਵਰਆਲ ਭਾਜਪਾ 336 ਸੀਟਾਂ ਤੇ ਹੋਗੀ ਤੇ ਕਾਂਗਰਸ ਘੱਟ ਕੇ 102 ਤੇ ਹੋਗੀ ਤੇ ਹੋਰ 104 ਤੇ ਆ। ਸੋ ਕੁੱਲ ਮਿਲਾ ਕੇ 102 ਤੇ 4, 206 ਤੇ ਸਾਰੇ ਰਲ ਕੇ ਆ, ਤੇ 336 ਤੇ ਭਾਜਪਾ ਇਕੱਲੀ ਆ, ਇਕੱਲੀ ਨੀ ਕਹਿ ਸਕਦੇ NDA। ਸੋ ਹਲੇ ਤੱਕ ਜੇ ਦੇਖਿਆ ਜਾਵੇ ਤਾਂ NDA ਦਾ ਜਿਹੜਾ ਗੱਠਜੋੜ ਆ ਉਹਦੇ ਚ ਤਰੇੜਾ ਨਹੀਂ ਹਨ, ਉਹ ਗੱਠਜੋੜ ਨੂੰ ਅਸੀਂ 336 ਹੀ ਮੰਨਾਂਗੇ, ਤੇ ਉਹ 336 ਦੇ ਨਾਲ ਉਹ ਮੈਨੂੰ ਲੱਗਦਾ ਵੀ ਸਰਕਾਰ ਆ ਜਿਹੜੀ ਅੱਗੇ ਨਾਲੋਂ ਸਟਰੋਂਗ ਹੋ ਕੇ ਬਣ ਕੇ ਆਊਗੀ। ਥੋੜਾ ਜਿਹਾ ਨਾ ਪੁਰਾਣੇ ਅੰਕੜੇ ਜ਼ਰੂਰ ਕੱਢ ਕੇ ਰੱਖੋ ਵੀ ਹੁਣ ਜਿਹੜੀ ਇਸ ਟਾਈਮ ਜਿਹੜੀ ਵਿਧਾਨ ਸਭਾ ਦੀ ਸਿਟਿੰਗ ਆ ਲੋਕ ਸਭਾ ਦੀ, ਉਹਦੇ ਅੰਕੜੇ ਜ਼ਰੂਰ ਸਾਰਿਆਂ ਨੂੰ ਜਾਣੂ ਕਰਾਓ। 2-4 ਮਿੰਟਾਂ ਚ ਤੁਸੀਂ ਆਨਲਾਈਨ ਬੈਠੇ ਹੋ,
ਹਾਂਜੀ ਹਾਂਜੀ
ਜ਼ਰੂਰ ਉਹਨੂੰ
ਉਹਦੇ ਅੰਕੜੇ ਨਾਲ ਨਾਲ ਕੁੱਲ ਮਿਲਾ ਕੇ ਜਿਹੜੇ ਨੈਸ਼ਨਲ ਅੰਕੜੇ ਆ ਰਹੇ ਨੇ ਸਾਰੇ ਇੰਡੀਆ ਦੇ ਵਿੱਚੋਂ, ਉਹਦੇ ਚੋਂ 324 ਤੇ ਲੀਡ ਕਰ ਰਹੀ ਹੈ BJP, ਉਹਨਾਂ ਦਾ ਜਿਹੜਾ ਗੱਠਬੰਧਨ ਹੈ। ਸੋ ਇਹ ਪਿਛਲੇ ਵਾਰ ਨਾਲੋਂ 28 ਸੀਟਾਂ ਹਾਰੀਆਂ ਨੇ ਉਹਨਾਂ ਨੇ, ਘਟੀਆਂ ਨੇ ਉਹਨਾਂ ਦੀਆਂ। ਤੇ ਕਾਂਗਰਸ ਜਿਹੜੀ ਹੈ ਉਹਨਾਂ ਨੇ 39 ਜਾਂ 40 ਸੀਟਾਂ ਜਿਹੜੀਆਂ ਗੇਨ ਕੀਤੀਆਂ ਨੇ ਪਿਛਲੀ ਵਾਰ ਨਾਲੋਂ, ਤੇ ਉਹ 104 ਤੇ ਅੱਗੇ ਨੇ। ਤੇ ਜਿਹੜੇ ਗੱਠ ਉਹਨਾਂ ਦੇ ਜਿਹੜੇ ਬਾਕੀ ਹੈ, ਜਿਹੜੀ ਕਿਸੇ ਵੀ ਪਾਰਟੀ ਦੇ ਨਾਲ ਉਹਨਾਂ ਦਾ ਜੋੜ ਤੋੜ ਨਹੀਂ ਹੈਗਾ ਦੋਨਾਂ ਪਾਰਟੀਆਂ ਚੋਂ, ਉਹ ਬਣਦੀਆਂ ਨੇ 113 ਸੀਟਾਂ, ਤੇ ਉਹ ਵੀ 12 ਘਟੇ ਨੇ, 12 ਹਾਰੇ ਨੇ। ਸੋ ਕੁੱਲ ਮਿਲਾ ਕੇ BJP ਨੇ 27 ਸੀਟਾਂ ਲੂਜ਼ ਕੀਤੀਆਂ, ਤੇ ਜਿਹੜੇ ਨਾਨ ਅਲਾਈਨਡ ਹੈ ਉਹ 12 ਉਹਨਾਂ ਨੇ ਲੂਜ਼ ਕੀਤੀਆਂ। ਸੋ ਕਾਂਗਰਸ ਨੇ ਤਕਰੀਬਨ 40 ਐਡ ਕੀਤੀਆਂ ਸੀਟਾਂ। ਸੋ ਇਹ ਹੈਗਾ ਨੈਸ਼ਨਲ। ਪਰ ਜਿਹੜਾ ਮਤਲਬ ਦੇਖਣ ਵਾਲੀਆਂ ਸੀਟਾਂ ਨੇ ਉਹਨਾਂ ਵਿਚੋਂ ਅਮੇਠੀ ਉੱਤਰ ਪ੍ਰਦੇਸ਼ ਚੋਂ ਰਾਹੁਲ ਗਾਂਧੀ ਦੀ ਹਾਲਤ ਕਾਫੀ ਪਤਲੀ ਹੁੰਦੀ ਜਾ ਰਹੀ ਹੈ, ਗੈਪ ਵੱਧਦਾ ਜਾ ਰਿਹਾ। ਹੁਣ ਤਕਰੀਬਨ 5,500 ਵੋਟ ਦਾ 3,500 ਵੋਟ ਦਾ ਫਰਕ ਹੈ ਤੇ ਸਿਮਰਤੀ ਇਰਾਨੀ ਆਲਮੋਸਟ 50% 49.9% ਵੋਟ ਕੱਢ ਰਹੀ ਹੈ ਉੱਥੋਂ। ਸੋ ਜਿਹੜੀ ਕਿ ਮੈਨੂੰ ਲੱਗਦਾ ਕਿ 47% ਤੋਂ ਉੱਤੇ ਅਗਰ ਵੋਟ ਹੋਵੇ ਤਾਂ ਦੂਸਰੇ ਕੈਂਡੀਡੇਟਾਂ ਲਈ ਜਿੱਤਣਾ ਮੁਸ਼ਕਲ ਹੋ ਜਾਂਦਾ ਹੈ। ਸੋ ਇਸ ਕਰਕੇ ਰਾਹੁਲ ਗਾਂਧੀ ਆਪਣੀ ਸੀਟ ਹਾਰਨਗੇ ਮੇਰੇ ਅੰਦਾਜ਼ੇ ਦੇ ਮੁਤਾਬਕ। ਤੇ ਜਿਹੜੀਆਂ ਪੰਜਾਬ ਦੀਆਂ ਹਰਿਆਣਾ ਜਿਹੜੇ ਸਟੇਟ ਵਾਈਜ਼ ਟ੍ਰੈਂਡ ਆ ਜਿਹੜੇ ਜ਼ਿਆਦਾ ਸਾਨੂੰ ਪੁੱਛਦੇ ਨੇ ਉਹਨਾਂ ਦੇ ਵਿੱਚੋਂ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ 10 ਚੋਂ 9 ਦੇ ਵਿੱਚ ਅੱਗੇ ਆ, ਕਾਂਗਰਸ 1 ਤੇ। ਤੇ ਚਲੀਏ ਆਪਾਂ ਰਾਜਸਥਾਨ ਦੇ ਵਿੱਚ ਹੁਣ 24 ਭਾਰਤੀ ਜਨਤਾ ਪਾਰਟੀ ਹੈ ਤੇ 25 ਚੋਂ 1 ਜਿਹੜੀ ਹੈ ਉਹ ਰਾਸ਼ਟਰੀ ਲੋਕਤੰਤਰ ਪਾਰਟੀ ਹੈ। ਪੰਜਾਬ ਦੀ ਆਪਾਂ ਗੱਲ ਕਰੀਏ, ਪੰਜਾਬ ਦੇ ਅੰਕੜੇ ਪਹਿਲਾਂ ਮਿੰਟੂ ਭਾਜੀ ਹੋਣਾਂ ਨੇ ਵੀ ਦੱਸੇ ਸੀ, ਤੁਹਾਨੂੰ ਫੇਰ ਇੱਕ ਵਾਰੀ ਦੱਸ ਦਿੰਦੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 1 ਤੇ ਲੀਡ ਕਰ ਰਹੀ ਹੈ ਜਿਹੜੀ ਕਿ ਸੰਗਰੂਰ ਭਗਵੰਤ ਮਾਨ ਹੈ। ਭਾਰਤੀ ਜਨਤਾ ਪਾਰਟੀ 2 ਤੇ ਕਰ ਰਹੀ ਹੈ, ਇੰਡੀਅਨ ਨੈਸ਼ਨਲ ਕਾਂਗਰਸ 8 ਤੇ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ 2 ਤੇ ਕਰ ਰਹੀ ਹੈ। ਸੋ ਮਿੰਟੂ ਭਾਜੀ ਆਪਾਂ ਜੇ ਪਾਰਟੀਆਂ ਦੀ ਇਕੱਲੀ ਇਕੱਲੀ ਦੀ ਗੱਲ ਕਰੀਏ ਮੇਨ ਪਾਰਟੀਆਂ ਦੀ ਇੰਡੀਆ ਦੀਆਂ, ਤਾਂ ਆਮ ਆਦਮੀ ਇਹ ਅਫੀਸ਼ੀਅਲ ਅੰਕੜੇ ਆ ਬਿਨਾਂ ਗੱਠਜੋੜ ਤੋਂ ਤੇ ਨਾ ਹੀ ਇਹਦੇ ਚ ਕੋਈ ਕਿਆਸ ਰਾਈਆਂ ਲਾਈਆਂ ਜਾ ਰਹੀਆਂ, ਇਹ ਅਫੀਸ਼ੀਅਲ ਅੰਕੜੇ ਨੇ। ਆਮ ਆਦਮੀ ਪਾਰਟੀ 1 ਤੇ ਲੀਡ ਕਰ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਆਪਣੀਆਂ ਖੁਦਮੁਖਤਿਆਰੀ 292 ਆਪਣੀਆਂ ਸੀਟਾਂ ਨੇ ਉਹਨਾਂ ਦੀਆਂ 542 ਚੋਂ। ਤੇ ਇਹ ਤਾਂ ਫਿਰ ਮੋਰ ਦੈਨ 50% ਤਾਂ ਹੋਏ ਗਈਆਂ ਇਹਨਾਂ ਦੀਆਂ। ਤੇ
ਬਿਲਕੁਲ ਜੀ, ਜਿਹੜੀ ਹੁਣ ਦੀ ਜਿਹੜੀ ਹੁਣ ਇਸ ਪਾਰਲੀਮੈਂਟ ਦੀ ਜਿਹੜੀ ਪੋਜੀਸ਼ਨ ਸੀ ਉਹ ਬੀਜੇਪੀ ਦੀਆਂ 269 ਸੀਟਾਂ ਸੀ ਨਰੋਲ ਜਿਹਨੂੰ ਕਹਿ ਸਕੀਏ, ਮੈਨੂੰ ਜਿਹੜੇ ਅੰਕੜੇ ਮਿਲੇ ਆ। ਤੇ ਅੰਨਾ ਦਰੁਮਕ ਜਿਹੜੀ ਪਾਰਟੀ ਆ ਉਹਦੀਆਂ 37 ਸੀਟਾਂ ਸਨ
ਜੀ,
ਜਿਹੜੀਆਂ ਉਹਨਾਂ ਦੇ ਅਲਾਇੰਸ ਦੀਆਂ ਜਿਹੜੀਆਂ ਉਹਦੇ ਵਿੱਚ ਗੱਲਾਂ ਕਰਦੀਆਂ ਓਪੋਜੀਸ਼ਨ ਦੀਆਂ ਜਿਹੜੇ ਉਹਦੇ ਚ ਅਲਾਇੰਸ ਸੀ ਜੀ, ਚੋ ਐਸਐਸਏ ਪਾਰਟੀ ਸੀ ਉਹਦੀਆਂ 18 ਸੀ, ਐਲਜੇਪੀ ਦੀਆਂ 6, ਸ਼੍ਰੋਮਣੀ ਅਕਾਲੀ ਦਲ ਦੀਆਂ 4, ਜੇਡੀਯੂ ਜੀ ਦੀਆਂ 2, ਏਡੀ ਦੀਆਂ 2, ਪੀਐਮਕੇ ਦੀ 1, ਐਨਡੀਪੀ ਦੀ ਪੀਪੀ ਦੀਆਂ 1, ਏਐਨਆਈਆਰਸੀ ਦੀ 1 ਤੇ ਓਪੋਜੀਸ਼ਨ ਦੀਆਂ ਸੀਗੀਆਂ ਟੋਟਲ 204 ਸੀਟਾਂ
ਜੀ।
ਠੀਕ ਹੈ ਜੀ, ਉਹ 204 ਦੇ ਵਿੱਚੋਂ ਜਿਹੜੀ ਕਾਂਗਰਸ ਦੀਆਂ ਸੀਗੀਆਂ ਸਿਰਫ 45 ਸੀਟਾਂ, ਨੈਸ਼ਨਲ ਕਾਂਗਰਸ ਦੀਆਂ 7, ਆਰਜੇਡੀ ਲਾਲੂ ਵਾਲੀ ਦੀਆਂ 4, ਆਰਐਲਐਸਪੀ ਦੀਆਂ 3, ਜੇਡੀ ਦੀਆਂ 2, ਜੇਐਮਐਮ ਦੀਆਂ 2, ਆਈਐਮਐਲਜੀ ਦੀਆਂ 2, ਆਰਐਸਪੀ ਦੀਆਂ 1 ਤੇ 138 ਸੀਗੇ ਜਿਹੜੇ ਆਦਰਸ, ਜਿਹੜੇ ਹੁਣ ਘੱਟ ਕੇ 113 ਹੋ ਗਿਆ। ਠੀਕ ਹੈ ਨਾ ਜੀ, ਹੁਣ ਦੇਖੋ ਦੋਨੇ ਪਾਸੇ ਅੰਕੜਿਆਂ ਦਾ ਕਿੰਨਾ ਫਰਕ ਪੈ ਗਿਆ ਸਾਰੀਆਂ ਚੀਜ਼ਾਂ ਦੇ ਜਿਹੜੇ ਅੰਕੜੇ ਗਿਣਦੇ ਆ। ਤਾਂ ਉਹਨਾਂ ਚ ਏਆਈਸੀਸੀ ਜਿਹੜੀ ਆ ਉਹ 34 ਸੀਟਾਂ ਨਾਲ ਟੋਪ ਤੇ ਸੀ, ਟੀਡੀਪੀ 15 ਤੇ ਸੀ, ਬੀਜੇਡੀ ਬੀਜੂ ਜਨਤਾ ਦਲ 18 ਸੀ, ਟੀਆਰਐਸ ਸੀਗੀ, ਤ੍ਰਿਣਮੂਲ ਰਾਸ਼ਟਰੀ ਕਾਂਗਰਸ 10 ਸੀਗੀ ਜਿਹੜੀ। ਤੇ ਇਸ ਕਰਕੇ ਜਿਹੜੀਆਂ ਇਹ ਕੁੱਲ ਮਿਲਾ ਕੇ ਜੇ ਇਹਨਾਂ ਦੀਆਂ ਸੀਟਾਂ ਦੀ ਗੱਲ ਕਰਦੇ ਆ ਤਾਂ ਹਲੇ ਤੱਕ ਤਾਂ ਸਾਰੀਆਂ ਸੀਟਾਂ ਜੇ ਆਪਾਂ ਅੰਕੜੇ ਭਾਵੇਂ ਪੂਰੇ ਆਏ ਨੀ ਪਰ ਕਿਤੇ ਨਾ ਕਿਤੇ ਸਾਰੇ ਕਿਤੇ ਹਿੱਲੇ ਹੋਏ ਅੰਕੜੇ। ਕੁੱਲ ਮਿਲਾ ਕੇ ਜੇ ਦੇਖੀਏ ਅੰਕੜਾ ਟੋਟਲ ਅੰਕੜਾ ਤਾਂ 543 ਸੀਟਾਂ ਦੇ ਵਿੱਚੋਂ 275 ਸੀਟਾਂ ਚਾਹੀਦੀਆਂ ਤੇ 330 ਸੀਟਾਂ ਦੇ ਅੰਕੜੇ ਨਾਲ ਭਾਜਪਾ ਦਾ ਜਿਹੜਾ ਗੱਠਜੋੜ ਆ ਬਹੁਤ ਨੇੜੇ ਆ, ਨੇੜੇ ਕਿ ਉਹ ਕਰੀ ਬੈਠਾ।
ਕਿੰਨੀਆਂ ਚਾਹੀਦੀਆਂ?
275 ਚਾਹੀਦੀਆਂ ਜੀ।
292 ਤੇ ਆਪਣੇ ਆਪ ਚ ਚੱਲ ਰਹੀ ਹੈ ਅੱਗੇ ਭਾਰਤੀ ਜਨਤਾ ਪਾਰਟੀ,
200
ਕਲੀਅਰ ਕੱਟ ਆਪਣੇ ਆਪ ਚ। ਹੁਣ ਇੱਕ ਹੋਰ ਮੈਂ ਮਾਫੀ ਚਾਹਨਾ ਸੋਰੀ ਮੈਂ ਗੱਲ ਕੱਟ ਰਿਹਾ। ਕੋਮਲਪ੍ਰੀਤ ਜੋਸ਼ੀ ਹੁਣ ਸਾਡਾ ਧਿਆਨ ਦਵਾਇਆ ਕਿ ਰਾਹੁਲ ਗਾਂਧੀ ਕੇਰਲਾ ਤੋਂ ਵੀ ਲੜ ਰਹੇ ਆ ਤੇ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਪਹਿਲਾਂ ਤਾਂ ਆਪਾਂ ਉੱਤਰ ਪ੍ਰਦੇਸ਼ ਦੀ ਗੱਲ ਕੀਤਾ, ਅਮੇਠੀ ਚੋਂ ਰਾਹੁਲ ਗਾਂਧੀ ਹਾਰ ਰਹੇ ਨੇ ਪਰ ਕੇਰਲਾ ਚੋਂ ਜਿੱਤ ਰਹੇ ਨੇ। ਸੋ ਮੈਨੂੰ ਲੱਗਦਾ ਰਿਸ਼ਤਾ ਕੈਂਸਲ, ਗੁਰਪ੍ਰੀਤ ਨੂੰ ਵਧਾਈਆਂ ਕੈਂਸਲ ਤੇ
ਨਹੀਂ ਲੋੜ ਮਤਲਬ
ਅਜੇ ਨੀ ਲੋੜ
ਨਾਲੇ ਇਹ ਵੀ ਕੋਈ ਯਕੀਨੀ ਨਾ ਭਾਜੀ, ਵਿਆਹ ਤੋਂ ਬਾਅਦ ਜਿੱਤਣ ਦੀ ਆਸ ਹੈਗੀ, ਇਹ ਵੀ ਕੋਈ ਗਰੰਟੀ ਤੇ ਨੀ।
ਵਿਆਹ ਤੋਂ ਬਾਅਦ ਤਾਂ ਔਖਾ ਹੀ ਆ ਬਈ, ਘਰ ਵਾਲੀ ਨਾਲ ਬੰਦਾ ਲੜ ਲਵੇ ਉਹੀ ਹੋਇਆ, ਇਲੈਕਸ਼ਨਾਂ ਲੜਨਾ ਬਹੁਤ ਔਖਾ।
ਅੱਛਾ ਬਰਾੜ ਸਾਹਿਬ, ਮੈਂ ਮੇਰਾ ਇੱਕ ਸਵਾਲ ਸੀਗਾ, ਜਦੋਂ ਆਪਾਂ ਜਿਹੜੇ ਉਮੀਦਵਾਰ ਪਹਿਲਾਂ ਜੇਤੂ ਹੁੰਦੇ ਨੇ ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਪਿਛਲੀ ਵਾਰ ਜੇਤੂ ਸੀ, ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਜੇਤੂ ਸੀ, ਜਿਹੜੇ ਪੁਰਾਣਿਆਂ ਨੂੰ ਦੁਬਾਰਾ ਮੌਕਾ ਮਿਲਣਾ ਕਿ ਉਹ ਲੋਕ ਤੇ ਵੀ ਤੇ ਦੇਖਦੇ ਨੇ ਕਿ ਪਹਿਲਾਂ ਇਹਨਾਂ ਨੇ ਜੇ 5 ਸਾਲ ਕੀਤੀ ਆ ਲੋਕ ਸਭਾ ਦੇ ਵਿੱਚ ਰਹੇ ਨੇ, ਕਿੰਨੇ ਕੁ ਮੁੱਦਿਆਂ ਨੂੰ ਚੱਕਿਆ, ਕਿੰਨਾ ਕੁ ਲੋਕ ਸਭਾ ਦੇ ਵਿੱਚ ਗੱਲਾਂ ਸਾਡੀਆਂ ਉਠਾਈਆਂ। ਲੱਗਦਾ ਕਿ ਲੋਕ ਰਿਪਲੇਸ ਕਰਨ ਵਾਲਾ ਹੁੰਦਾ ਕਿ ਜਾਂ ਉਸੇ ਨੂੰ ਕੰਟੀਨਿਊ ਰੱਖਣਾ ਚਾਹੁੰਦੇ ਹੁੰਦੇ ਨੇ, ਇਹਦੇ ਵਿੱਚ ਵੀ ਥੋੜਾ ਜਿਹਾ ਐਨਾਲਾਈਜ਼ ਕਰਦੇ ਨੇ ਲੋਕ?
ਬਿਲਕੁਲ ਕਰਦੇ ਆ ਜੀ, ਪਰ ਇਹਦੇ ਚ ਨਾ ਬਹੁਤ ਸਾਰੀਆਂ ਗੱਲਾਂ ਆ ਜਾਣੀਆਂ ਸਾਹਮਣੇ, ਕੱਲੀ ਇੱਕ ਚੀਜ਼ ਨੀ ਆਉਂਦੀ ਤੁਹਾਨੂੰ ਨਾ ਜਦੋਂ ਇਸ ਪੋਜੀਸ਼ਨ ਤੇ ਆ ਜਾਂਦੇ ਹੋ, ਤੁਹਾਨੂੰ ਬਹੁਤ ਵਾਈਟ ਬਲੈਕ ਐਂਡ ਵਾਈਟ ਪਾਲਿਸੀ ਰੱਖਣੀ ਪੈਂਦੀ ਆ, ਚੈੱਕ ਲਿਸਟਾਂ ਲੱਗਦੀਆਂ। ਇੱਕ ਜਾਂ ਤੁਸੀਂ ਕਹਿ ਸਕਦੇ ਹੋ ਵੀ ਮੂਹਰਲੇ ਨੇ ਵੀ ਚੂੜੀਆਂ ਨੀ ਪਾਈਆਂ ਹੁੰਦੀਆਂ, ਮੂਹਰਲੇ ਤੁਹਾਡੀ ਨਿੱਕੀ ਨਿੱਕੀ ਹਰਕਤ ਨੂੰ, ਨਿੱਕੀ ਨਿੱਕੀ ਕੰਮ ਨੂੰ ਨੋਟ ਕਰਦੇ ਆ। ਜੇ ਪਬਲਿਕ ਤੱਕ ਕਈ ਵਾਰੀ ਚੰਗਾ ਕਾਰਜ ਤਾਂ ਪਹੁੰਚਦਾ, ਦੇਰ ਲਾ ਦਿੰਦਾ, ਪਹੁੰਚਦਾ ਨੀ, ਤੇ ਪਰ ਜਿਹੜਾ ਮਾੜਾ ਕਾਰਜ ਹੁੰਦਾ ਉਹ ਪਬਲਿਕ ਤਾਂ ਅੱਜ ਦੇ ਯੁੱਗ ਚ ਬਹੁਤ ਛੇਤੀ ਤੇ ਤੇਜ਼ੀ ਨਾਲ ਪਹੁੰਚ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੋਕ ਨਵਾਂ ਟਰਾਈ ਕਰਦੇ ਆ। ਦੂਜਾ ਇਹ ਆ ਵੀ ਜੇ ਕਿਤੇ ਵੀ ਕਿਸੇ ਬੰਦੇ ਨੇ ਕੋਈ ਕੁਰਬਾਨੀ ਦਿੱਤੀ ਆ ਨਾ, ਉਹ ਕਿਸੇ ਵੀ ਰੂਪ ਚ ਕੁਰਬਾਨੀ, ਚਾਹੇ ਉਹਨੇ ਕੁਰਬਾਨੀ ਜਾਣ ਬੁੱਝ ਕੇ ਦਿੱਤੀ ਆ, ਲਾਲਚ ਚ ਆ ਕੇ ਦਿੱਤੀ ਆ, ਦੂਰ ਅੰਦੇਸ਼ੀ ਨਾਲ ਦਿੱਤੀ ਆ ਵੀ ਇਹ ਕੁਰਬਾਨੀ ਦਾ ਮੈਨੂੰ ਲੇਟਰ ਆਉਣ ਲਾਹਾ ਮਿਲੂਗਾ, ਉਹ ਵੀ ਮਿਲਦਾ ਗਾ ਇਲੈਕਸ਼ਨਾਂ ਚ। ਇਹਦਾ ਜਿਹੜੀ ਤਾਜ਼ਾ ਉਦਾਹਰਨ ਜਸਵੀਰ ਡਿੰਪਾ, ਹੁਣ ਜਸਵੀਰ ਡਿੰਪੇ ਦੀ ਜਿਹੜੀ ਪੋਜੀਸ਼ਨ ਤੁਸੀਂ ਦੇਖੀ ਆ ਵੀ ਪਹਿਲਾਂ ਜਦੋਂ ਉਦੋਂ ਵੋਟ ਪਏ ਆ, ਜਦੋਂ ਇੱਕ ਵਾਰੀ ਵੋਟ ਪੈ ਕੇ ਜਸਵੀਰ ਡਿੰਪਾ ਜਿੱਤਿਆ, ਤੇ ਫੇਰ ਉਹਨਾਂ ਨੇ ਬੇਅਦਬੀ ਦੇ ਮਾਮਲੇ ਚ ਕੱਲਾ ਕੱਲਾ ਬੰਦਾ ਸੀ ਜਿਹਨੇ ਅਸਤੀਫਾ ਦਿੱਤਾ ਉਦੋਂ, ਉਦੋਂ ਲੋਕ ਬੜੇ ਹੈਰਾਨ ਹੋਏ ਸੀ ਵੀ ਇਹ ਕੀ ਗੱਲ ਹੋਈ। ਤਾਂ ਹੁਣ 50,000 ਦਾ ਫਰਕ ਪੈ ਗਿਆ ਉਹਨਾਂ ਦਾ ਵੋਟਾਂ ਦਾ, ਤੇ ਲੋਕਾਂ ਨੇ ਬੀਬੀ ਖਾਲੜਾ ਦੇ ਮਾਮਲੇ ਚ ਤਾਂ ਲੋਕਾਂ ਨੂੰ ਪੁਰਾਣੀ ਸੀ ਗੱਲ, ਨਹੀਂ ਪਤਾ ਸੀ ਖਾਲੜਾ ਸਾਹਿਬ, ਕਈ ਲੋਕ ਇਹ ਵੀ ਕਹਿੰਦੇ ਸੁਣੇ ਵੀ ਕੁਰਬਾਨੀ ਤਾਂ ਖਾਲੜਾ ਸਾਹਿਬ ਦੀ ਸੀ ਜੀ, ਅਸੀਂ ਬੀਬੀ ਖਾਲੜਾ ਬਾਰੇ ਅਸੀਂ ਕੀ ਜਾਣਦੇ। ਕਈ ਵਾਰੀ ਤਾਂ ਇਹ ਹੁੰਦਾ ਵੀ ਹੋ ਸਕਦਾ ਵੀ ਬੀਬੀ ਖਾਲੜਾ ਤਾਂ ਉਦੋਂ ਖਾਲੜਾ ਸਾਹਿਬ ਨੂੰ ਲੜਦੀ ਰਹੀ ਹੋਵੇ ਵੀ ਤੂੰ ਕਈ ਪੰਗੇ ਲਈ ਜਾਂਦਾ, ਕਿਉਂ ਇਹ ਗੱਲਾਂ ਵੀ ਕਹਿੰਦੇ ਸੁਣੇ।
ਮਿੰਟੂ ਜੀ, ਮਿੰਟੂ ਜੀ, ਇੱਥੇ ਮੈਂ ਵੀ ਇੱਕ ਟਿੱਪਣੀ ਕਰਨਾ ਚਾਹਨਾ। ਆਪਾਂ ਤੁਹਾਨੂੰ ਯਾਦ ਹੋਊਗਾ ਮੈਂ ਇਹ ਟਿੱਪਣੀ ਕੀਤੀ ਸੀ ਵੀ ਬੀਬੀ ਖਾਲੜਾ ਨੂੰ ਇਲੈਕਸ਼ਨਾਂ ਚ ਨਹੀਂ ਖੜਨਾ ਚਾਹੀਦਾ, ਮਤਲਬ ਮੇਰੀ ਆਪਣੀ ਫੀਲਿੰਗ, ਮੈਂ ਉਦੋਂ ਹੀ ਕਹਿਤਾ ਸੀ। ਦੂਜੀ ਗੱਲ ਇਹ ਆ ਵੀ ਜੇ ਖੜਨਾ ਚਾਹੀਦਾ ਸੀ ਤਾਂ ਇੰਡੀਪੈਂਡੈਂਟ ਖੜਨਾ ਚਾਹੀਦਾ ਸੀ। ਹੁਣ ਲੋਕਾਂ ਨੂੰ ਇਉਂ ਲੱਗ ਰਿਹਾ ਸੀ ਕਿ ਇਹ ਖਹਿਰਾ ਸਾਹਿਬ ਚਲਾ ਰਹੇ ਨੇ, ਮਤਲਬ ਖਹਿਰਾ ਸਾਹਿਬ ਨੇ ਹੀ ਚਲਾਉਣਾ ਇਹਨਾਂ ਨੂੰ ਤੇ ਖਹਿਰਾ ਸਾਹਿਬ ਹੀ ਇਹਨਾਂ ਨੂੰ ਜਿਤਾ ਰਹੇ ਨੇ, ਠੀਕ ਹੈ ਨਾ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਕਸੀ ਦੇ ਤੌਰ ਤੇ ਵਰਤਿਆ ਜਾ ਰਿਹਾ ਸੀ, ਤੇ ਜਿਹੜਾ ਕਿ ਉਹ ਚਾਹੁੰਦੇ ਸੀ ਕਿ ਸਾਨੂੰ ਹੁਣ ਬੀਬੀ ਖਾਲੜਾ ਦੇ ਇੰਨੇ ਲਿੰਕ ਨਹੀਂ ਜਾਂ ਉਹਨਾਂ ਨੂੰ ਕੰਮ ਕਰਨ ਦੀ ਜਿਹੜੀ ਤਰਤੀਬ ਨਹੀਂ ਹੋਣੀ ਜਿੰਨੀ ਕਿ ਉਹਨਾਂ ਦੇ ਲੋਕਲ ਮੰਜੇ ਹੋਏ ਲੀਡਰ ਜਿਹੜੇ ਨੇ ਡਿੰਪਾ ਨੂੰ ਹੈ ਨਾ। ਸੋ ਇਸ ਕਰਕੇ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਸੀ ਵੀ ਉਸ ਹਲਕੇ ਨੂੰ ਜਸਟਿਸ ਜਿਹੜਾ ਗੇਨ ਕਰਨਾ ਆ ਕਿ ਇੱਕ ਬੰਦੇ ਕੋਲ, ਤੁਸੀਂ ਮਨਦੀਪ ਇਹੀ ਸਵਾਲ ਕੀਤਾ, ਇੱਕ ਬੰਦੇ ਨੂੰ ਐਕਸਪੀਰੀਅੰਸ ਹੈ, ਲੋਕਾਂ ਨੇ ਐਕਸਪੀਰੀਅੰਸਡ ਬੰਦਾ ਲਿਆਂਦਾ, ਦੂਜੇ ਬੀਬੀ ਖਾਲੜਾ ਇਮੋਸ਼ਨਲ ਹੈਗੀ ਹੈ ਤੇ ਉਹਦੇ ਪਿੱਛੇ ਉਹ ਥਰਡ ਪਾਰਟੀ ਦੇ ਥਰੂ ਆਉਣਾ ਹੈ, ਠੀਕ ਹੈ ਨਾ। ਜੋ ਵੀ ਕੰਮ ਹੈ ਉਹ ਖਹਿਰਾ ਸਾਹਿਬ ਕੋਲੇ ਜਾਣਾ ਪੈਣਾ, ਉਹ ਜਿਹੜਾ ਕਿ ਉਹਨਾਂ ਦੇ ਹਲਕੇ ਦੇ ਨਹੀਂ ਹੈਗਾ ਉਹ ਬਾਹਰ ਜਾਣਾ ਪੈਣਾ ਕੰਮ ਕਰਵਾਉਣ। ਸੋ ਇਹ ਬੜਾ ਇੱਕ
ਫੈਕਟਰ ਹੁੰਦੇ ਨੇ। ਇੱਕ ਹੋਰ ਵੀ ਸਵਾਲ ਸੀ ਬਰਾੜ ਸਾਹਿਬ ਤੋਂ, ਬਰਾੜ ਸਾਹਿਬ ਜੇ ਪਿਛਲੇ 14 ਦੀ ਗੱਲ ਕੀਤੀ ਜਾਵੇ ਜਿਵੇਂ ਆਮ ਆਦਮੀ ਪਾਰਟੀ ਉਭਰ ਕੇ ਆਈ ਸੀ, ਜੇ ਉਦੋਂ ਕਿਤੇ ਆਮ ਆਦਮੀ ਪਾਰਟੀ ਵੱਲੋਂ ਬੀਬੀ ਖਾਲੜਾ ਨੂੰ ਜੇ ਟਿਕਟ ਹੁੰਦੀ ਉਦੋਂ ਮੈਨੂੰ ਲੱਗਦਾ ਨਤੀਜੇ ਕੁਝ ਹੋਰ ਹੋਣੇ ਸੀ।
ਬਿਲਕੁਲ ਬਿਲਕੁਲ, ਉਦੋਂ ਫਰਕ ਸੀ ਗੱਲ ਦਾ। ਉਦੋਂ ਨਾ ਲੋਕਾਂ ਨੂੰ ਇਹ ਲੱਗ ਰਿਹਾ ਸੀ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਉਹ ਮੇਰੀ ਆਵਾਜ਼ ਆ, ਹਰ ਬੰਦੇ ਨੂੰ ਐਂ ਲੱਗ ਰਿਹਾ ਸੀ। ਇਹ ਤਾਂ ਕਿਸੇ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਕੋਈ ਕੇਜਰੀਵਾਲ ਦੀ ਪਾਰਟੀ ਹੈ ਜਾਂ ਭਗਵੰਤ ਮਾਨ ਦੀ, ਉਦੋਂ ਤਾਂ ਹਰ ਬੰਦੇ ਨੂੰ ਆਪਣੀ ਪਾਰਟੀ ਲੱਗ ਰਹੀ ਸੀ। ਉਸ ਟਾਈਮ ਦੇ ਉੱਤੇ ਜੇ ਨਾ ਚਲੋ ਮੰਨ ਲੈਂਦੇ ਹਾਂ ਵੀ MP ਦੇ ਨਤੀਜਿਆਂ ਵੇਲੇ ਆਪਾਂ ਵੀ ਛੱਡੋ ਗੱਲ, ਤੇ ਜੇ ਵਿਧਾਨ ਸਭਾ ਦੇ ਜਿਹੜਾ ਟਾਈਮ ਆਇਆ ਸੀ ਨਾ, ਇੱਕ ਟਾਈਮ ਜਦੋਂ 20 ਸੀਟਾਂ ਜਿੱਤੀਆਂ, ਉਦੋਂ ਸਹੀ ਆਮ ਆਦਮੀ ਪਾਰਟੀ ਵੋਟਾਂ ਵੇਲੇ ਕਰ ਲੈਂਦੀ, ਤਾਂ ਮੈਂ 100 ਸੀਟ ਦਾਅਵਾ ਕਰ ਸਕਦਾ ਵੀ 100 ਸੀਟ ਜਿੱਤਦੀ ਉਸ ਟਾਈਮ, 100 ਸੀਟ ਕਹਿਣਾ ਸੌਖਾ ਸੀ, ਤੇ 100 ਸੀਟ ਨਾਲ ਸਰਕਾਰ ਬਣਦੀ। ਉਹਨਾਂ ਕੋਲੇ ਹੁਣ ਨੂੰ 3-4 ਸਾਲ ਨੂੰ ਸਾਲ ਹੋ ਗਏ ਹੋਣੇ ਸੀ, ਤੇ ਉਹਦੇ ਚ ਉਹਨਾਂ ਨੇ ਇੰਨਾ ਕੁ ਬੇਸ ਬਣਾ ਲੈਣਾ ਸੀ। ਹੁਣ ਮੈਨੂੰ ਲੱਗਦਾ MP ਦੇ ਇਲੈਕਸ਼ਨ ਹੋਰ ਗੱਲ ਹੁੰਦੀ, ਪਰ ਉਹ ਸਾਡੀ ਇਮੇਜਨ ਸ਼ਕਤੀ ਦੀ ਆਮ ਆਦਮੀ ਪਾਰਟੀ ਸੀ ਜਿਹੜੀ, ਤੋਂ ਅਸੀਂ ਸੋਚਦੇ ਸੀ ਵੀ ਕਿਵੇਂ ਉਹ ਰਾਮ ਰਾਜ ਸਥਾਪਿਤ ਕਰੂਗੀ ਜਾਂ ਕਿਵੇਂ ਉਹ ਕਿੱਡਾ ਵਧੀਆ ਕਰੂ, ਤਾਂ ਅਸੀਂ ਆਪ ਹੀ ਬਣਾਈ ਜਾਂਦੇ ਸੀ ਨਾ। ਅਖੀਰ ਤਾਂ ਉਹਨੂੰ ਚਲਾਉਣ ਵਾਲੇ ਵੀ ਤਾਂ ਆਮ ਇਨਸਾਨ ਸੀ ਤੇ ਆਮ ਲੋਕ ਸੀ, ਤੇ ਉਹਨਾਂ ਨੇ ਵੀ ਕਰਪਟ ਹੋਣਾ ਸੀ, ਉਹਨਾਂ ਦੀ ਵੀ ਵਾਇਰਸ ਆਉਣਾ ਸੀ, ਅਖੀਰ ਉਹੀ ਵਾਇਰਸ ਆਇਆ ਸਭ
ਜੀ। ਅੱਛਾ ਮਿੰਟੂ ਭਾਜੀ,
ਅੱਛਾ ਇੱਕ ਜਿਹੜੀ ਇੱਕ ਹੋਰ ਜਿਹੜੀ ਭਾਜੀ ਮੈਂ ਮਾਫੀ ਚਾਹਵਾਂ, ਇੱਕ ਸਵਾਲ ਸੀ ਗੁਰਦਾਸਪੁਰ ਦੀ ਸੀਟ ਤੇ ਬੜਾ ਧਿਆਨ ਹੈਗਾ ਸਨੀ ਦਿਓਲ ਤੇ ਸੁਨੀਲ ਜਾਖੜ ਦੇ ਵਿੱਚ। ਇਹ ਵੀ ਮੰਨਿਆ ਜਾਂਦਾ ਕਿ ਸੁਨੀਲ ਜਾਖੜ ਦਾ ਜਿਹੜਾ ਸਿਆਸੀ ਦੌਰ ਹੈਗਾ ਉਹਦਾ ਪਿਛੋਕੜ ਵੀ ਸਿਆਸੀ ਹੈ, ਸਨੀ ਦਿਓਲ ਨੂੰ ਇਕਦਮ ਭਾਰਤੀ ਜਨਤਾ ਪਾਰਟੀ ਨੇ ਉਹ ਇੱਕ ਉਭਰਦਾ ਚਿਹਰਾ ਲਿਆਂਦਾ ਕਾਰਨ ਕਿ ਟੱਕਰ ਦੇਣੀ ਸੀ, ਹਾਲਾਂਕਿ ਉਹ ਉਹਦੇ ਵਿੱਚ ਸਕਸੈਸਫੁਲ ਵੀ ਰਹੇ, 40,523 ਦੇ ਨਾਲ ਅੱਗੇ ਜਾ ਰਹੇ ਨੇ। ਕੀ ਹਲੇ ਵੀ ਫੇਰ ਬਦਲ ਹੋ ਸਕਦਾ ਜਾਂ ਲੋਕਾਂ ਦਾ ਜਿਹੜਾ ਇੱਕ ਸਨੀ ਦਿਓਲ ਦਾ ਭੋਲਾ ਪਾਨਾ ਜਾਂ ਉਹ ਸਿੱਧੀ ਗੱਲ ਕਰਦੇ ਨੇ, ਸਿਆਸੀ ਗੱਲ ਉਹਨਾਂ ਨੇ ਕਿਸੇ ਵੀ ਪ੍ਰਚਾਰ ਦੇ ਵਿੱਚ ਨਹੀਂ ਕੀਤੀ, ਉਹਨਾਂ ਨੇ ਸਿੱਧੀ ਗੱਲ ਕੀਤੀ ਕਿ ਮੈਂ ਤਾਂ ਕੰਮ ਕਰਾਂਗਾ, ਦੂਸ਼ਣਬਾਜ਼ੀ ਵਾਲੀ ਗੱਲ ਨਹੀਂ ਕੀਤੀ, ਕਿਤੇ ਇਹ ਵੀ ਪ੍ਰਭਾਵ ਪਾ ਗਿਆ ਸਨੀ ਦਿਓਲ ਇਸ ਗੱਲ ਨਾਲ?
ਦੇਖੋ ਮੈਂ ਪਹਿਲੇ ਦਿਨ ਤੋਂ ਇੱਕ ਗੱਲ ਕਹਿ ਰਿਹਾ ਵੀ ਭਾਜਪਾ ਨੇ ਦੇਖਿਆ ਉੱਥੇ 400,000 ਵੋਟ ਤੇ ਗੇਮ ਖੇਡਦੀ ਰਹੀ ਹੈ ਪਿਛਲੇ ਅੰਕੜਿਆਂ ਚ, ਤੇ ਜਿਹੜਾ ਫਰਕ ਪੈ ਸਕਦਾ ਸੀ ਉਹ ਕੋਈ ਐਕਸਟਰਾ ਆਰਡੀਨਰੀ ਚੀਜ਼ ਨਾਲ ਪੈ ਸਕਦਾ ਸੀ, ਤੇ ਐਕਸਟਰਾ ਆਰਡੀਨਰੀ ਚੀਜ਼ ਹੁੰਦੀ ਹੈ ਸਟਾਰਡਮ। ਸਟਾਰਡਮ ਇਹ ਚੀਜ਼ ਹੁੰਦਾ ਵੀ ਉਹਦੇ ਆਪ ਦੇ ਨਿੱਜੀ ਲੋਕ ਹੁੰਦੇ ਆ, ਕੁਝ ਜਿਹੜੇ ਲੋਕਾਂ ਦੇ ਵੀ ਅਸੀਂ ਨਿੱਜੀ ਤੌਰ ਤੇ ਸਨੀ ਦਿਓਲ ਨੂੰ ਵੋਟ ਪਾਉਣੀ ਆ ਜਾਂ ਉਹਨੂੰ ਪਸੰਦ ਕਰਦੇ ਆ, ਤਾਂ ਉਹਦੇ ਵਿੱਚੋਂ ਭਾਜਪਾ ਕਾਮਯਾਬ ਹੋਈ ਸੀ ਜਿਹੜੀ 30-40 ਹਜ਼ਾਰ ਵੋਟ ਦਾ ਜਿਹੜਾ ਫਰਕ ਪੈ ਰਿਹਾ, ਜਾਂ ਵੋਟ ਜਿਹੜੀ ਡੋਲੂ ਵੋਟ ਆ ਉਹਨੂੰ ਸਟਾਰਡਮ ਵਾਲੇ ਪਾਸੇ ਉਹਨਾਂ ਨੇ ਜਿਹੜੀ ਇੱਕ ਚੁੰਬਕ ਦੇ ਤੌਰ ਤੇ ਖਿੱਚਿਆ। ਦੂਜੀ ਜਿਹੜਾ ਤੁਸੀਂ ਵੀ ਕਹਿੰਦੇ ਹੋ ਵੀ ਜਿਹੜੀ ਸਟੇਟ ਫਾਰਵਰਡ ਦਿਲ ਚੋਂ ਬੋਲਦਾ ਨਾ ਬੰਦਾ ਹਜੇ ਸਿਆਸੀ ਨਹੀਂ ਹੈ, ਉਹ ਚੀਜ਼ਾਂ ਵੀ ਕਈ ਵਾਰੀ ਬੰਦੇ ਨੂੰ ਪ੍ਰਭਾਵਿਤ ਕਰ ਦਿੰਦੀਆਂ। ਤੀਜਾ ਮੇਰਾ ਹੋਰ ਮੰਨਣਾ, ਜਾਖੜ ਪਰਿਵਾਰ ਚਾਹੇ ਲੈਣੇ ਬਹੁਤ ਪੁਰਾਣਾ ਪਰਿਵਾਰ ਆ, ਬੜਾ ਸਾਫ ਸੁਥਰਾ ਉਹਨਾਂ ਦਾ ਅਕਸਰ ਰਿਹਾ, ਪਰ ਕਿਤੇ ਨਾ ਕਿਤੇ ਜੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਜਾਖੜ ਪਰਿਵਾਰ ਦਾ ਹੁਸ਼ਿਆਰਪੁਰ ਨਾਲ ਪਿਛਲੇ ਇਲੈਕਸ਼ਨਾਂ ਤੋਂ ਪਹਿਲਾਂ ਨਥਿੰਗ ਟੂ ਡੂ ਆ, ਕੁਛ ਨੀ ਉਹਨਾਂ ਦਾ ਸੰਬੰਧ ਉੱਥੇ ਹੁਸ਼ਿਆਰਪੁਰ ਨਾਲ, ਤਾਂ ਉਹ ਹੁਸ਼ਿਆਰਪੁਰ ਉਸ ਟਾਈਮ ਜਿੱਤਣ ਦਾ ਕਾਰਨ ਇਹ ਹੋ ਗਿਆ ਉਹਨਾਂ ਦਾ ਵੀ ਉੱਥੇ ਇੱਕ ਕਮਜ਼ੋਰ ਕੈਂਡੀਡੇਟ ਸੀ, ਵਿਨੋਦ ਖੰਨਾ ਦੇ ਜਾਣ ਤੋਂ ਬਾਅਦ ਜਿਹੜਾ ਸਲਾਰੀਆ ਸੀ ਉਹ ਇੱਕ ਬਿਜ਼ਨਸਮੈਨ ਸੀ, ਤੇ ਉਹ ਉਮੀਦ ਨੀ ਸੀ ਵੀ ਉਹ ਇੰਨੀ ਟੱਕਰ ਦੇਊਗਾ, ਤੇ ਇਸ ਕਰਕੇ ਜਾਖੜ ਜਿੱਤ ਗਏ। ਹੁਣ ਜਾਂ ਤਾਂ ਜਾਖੜ ਕਹਿੰਦੇ ਵੀ ਮੈਂ ਵਿਕਾਸ ਦੇ ਉੱਤੇ ਕੰਮ ਕੀਤਾ, ਵਿਕਾਸ ਤਾਂ ਹੀ ਹੋ ਸਕਦਾ ਸੀ ਜੇ ਜਾਖੜ ਦੀ ਸਰਕਾਰ ਹੁੰਦੀ। 25 ਕਰੋੜ ਰੁਪਇਆ ਜਿਹੜਾ 5 ਸਾਲਾਂ ਚ ਮਿਲਿਆ ਉਹ ਤਾਂ ਸਭ ਨੂੰ ਮਿਲਿਆ, ਤੇ ਉਹਨਾਂ ਨੇ ਵੰਡਿਆ, ਸਭ ਨੇ ਵੰਡਿਆ, ਉਸ ਤੋਂ ਐਕਸਟਰਾ ਕੀ ਚੀਜ਼ ਕੀਤੀ ਆ, ਕਿਹੜੀ ਚੀਜ਼ ਲਿਆ ਗਈ ਆ? ਹੁਣ ਜੇ ਹਰਸਿਮਰਤ ਕਹਿ ਸਕਦੀ ਆ, ਉਹਨੇ ਇੱਥੇ ਬਠਿੰਡੇ ਨੂੰ 5-4 ਯੂਨਿਟ ਲਿਆ ਕੇ ਦਿੱਤੇ ਆ, 5-7 ਪਲਾਂਟ ਲਿਆ ਕੇ ਦਿੱਤੇ ਆ, ਏਮਸ ਲੈ ਕੇ ਆਉਂਦਾ, ਕੁਛ ਪ੍ਰੋਸੈਸਿੰਗ ਯੂਨਿਟ ਆ ਰਹੇ ਆ, ਤੋ ਹਰਸਿਮਰਤ ਕੋਲ ਪਾਵਰ ਸੀ, ਉਹ ਕਿਤੇ ਨਾ ਕਿਤੇ ਰੋ ਕੇ ਕੁਰਲਾ ਕੇ ਮੋਦੀ ਕੋਲੋਂ ਗੁੱਸੇ ਨਾਲ ਪਿਆਰ ਨਾਲ ਜਿਵੇਂ ਮਰਜ਼ੀ ਆ ਉਹਨੇ ਕੋਈ 2-4 ਪ੍ਰੋਜੈਕਟ ਲੈ ਲਏ, ਉਹ ਪ੍ਰੋਜੈਕਟਾਂ ਦਾ ਕਾਰਨਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਹੱਕ ਚ ਬੋਲੇ। ਪਰ ਹੁਣ ਜਾਖੜ ਚਾਹੇ ਜਿੰਨੇ ਮਰਜ਼ੀ ਪਾਵਰ ਸੀ ਪਰ ਉਹਨਾਂ ਕੋਲੇ ਉਹ ਪਾਵਰ ਨੀ ਸੀ ਜਿਹੜੀ ਇੱਕ ਸਰਕਾਰ ਚ ਰਹਿੰਦੇ ਹੁੰਦੀ ਆ। ਸੋ ਮੈਂ ਜਾਖੜ ਨੂੰ ਗੁਰਦਾਸਪੁਰ ਸੀਟ ਤੇ ਆਊਟਸਾਈਡਰ ਹੀ ਮੰਨਦਾਗਾ, ਕਿਸੇ ਕੱਲੇ ਸੰਨੀ ਦਿਓਲ ਨੂੰ ਆਊਟਸਾਈਡਰ ਨਾ ਕਹੋ, ਗੁਰਦਾਸਪੁਰ ਸੀਟ ਦੇ ਉੱਤੇ ਜਾਖੜ ਵੀ ਆਊਟਸਾਈਡਰ ਸੀ। ਸੋ ਇਸ ਕਰਕੇ ਲੱਗਦਾ ਮੈਨੂੰ ਵੀ ਜਿਹੜੀ ਇਹ ਵੱਡਾ ਜਿਹੜਾ ਫਰਕ ਆ ਰਿਹਾ ਸੰਨੀ ਦਿਓਲ ਦੇ ਜਿਹੜਾ ਜਿੱਤਣ ਦਾ ਕਾਰਨ ਬਣ ਰਿਹਾ, ਕਿ ਸਟਾਰਡਮ ਆ ਗਿਆ, ਇੱਕ 2 ਆਊਟਸਾਈਡਰ ਸੀ ਉਹਨਾਂ ਨੂੰ ਲੋਕਾਂ ਨੂੰ ਲੱਗਿਆ ਵੀ ਇਹ ਵੀ ਉੱਥੋਂ ਦਾ, ਉਹ ਵੀ
ਨਹੀਂ
ਪੈਂਦਾ, ਇੱਕ ਨੇ ਹੋਰ ਤੋਂ ਉੱਠ ਕੇ ਆਉਣਾ, ਇੱਕ ਨੇ ਬੰਬੇ
ਭਾਜੀ। ਇਹ ਤਾਂ ਤੁਸੀਂ ਇਹ ਤਾਂ ਠੀਕ ਠੀਕ ਹੈ, ਨਲਕਾ ਜਿਹੜਾ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਇਹਦੇ ਵਿੱਚ,
ਇਹਨਾਂ ਦਾ ਚੋਣ ਨਿਸ਼ਾਨ ਹੀ ਜਾਂ ਫਿਰ ਨਲਕਾ ਰੱਖਦੇ, ਪਾਰਟੀ ਕੋਈ ਐਵੇਂ ਨਹੀਂ ਹੁੰਦੀ।
ਫਿਰ ਪਾਵਾ ਵੀ ਰੋਲ ਅਦਾ ਕਰਦਾ ਬਹੁਤ ਵੱਡਾ ਜੇ ਨਲਕੇ।
ਹਾਂਜੀ ਹਾਂਜੀ, ਉਹ ਤਾਂ ਕਰੇ ਰਿਹਾ, ਉਹ ਤਾਂ ਕਰੇ, ਉਹ ਇੱਧਰ ਏਦਾਂ ਕਰਦੇ ਆ ਸਾਡੇ ਥੋੜੇ ਜਿਹੇ ਬੀਜੇਪੀ ਵਾਲੇ ਨੂੰ ਝਕਾ ਰੱਖਣ ਵਾਲੇ,
ਉਹਨੂੰ ਤਾਂ ਭਾਜੀ ਵਰਤੇ ਮੈਨੂੰ ਲੱਗਦਾ ਉਹ
ਮਨਦੀਪ। ਸਾਡੇ ਨਾ ਇੱਕ ਪ੍ਰੈਜ਼ੈਂਟਰ ਆ ਗਏ ਨੇ ਬੜੇ ਸਤਿਕਾਰਯੋਗ, ਉਹ ਦੇਖਣ ਨੂੰ ਵੀ ਜੇਤਲੀ ਵਰਗੇ ਲੱਗਦੇ ਨੇ ਤੇ ਝੁਕਾ ਵੀ ਕਿਤੇ ਕਿਤੇ ਥੋੜਾ ਬੀਜੇਪੀ ਵਰਗਾ ਹੋ ਜਾਂਦਾ ਉਹਨਾਂ ਦਾ, ਤੇ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਲੈਣਾ। ਸਤਿ ਸ੍ਰੀ ਅਕਾਲ ਭਾਜੀ ਅਮਰੀਕ ਫਲੋਰਾ, ਭਾਜੀ ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਅਮਨਦੀਪ, ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ ਤੇ ਮਨਦੀਪ ਸਿੰਘ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਪ੍ਰੋਗਰਾਮ ਚ ਲੈਣ ਨੂੰ।
ਆਪਣੇ
ਅਮਰੀਕ ਪੰਜਾਬੀ ਦੀ ਮਾਨ ਆ।
ਹਾਂਜੀ ਅਮਰੀਕ ਫਲੋਰਾ ਭਾਜੀ, ਅਸੀਂ ਤਾਏ ਨੂੰ ਨਾ ਹੋਲਡ ਕਰਾ ਕੇ ਰੱਖਿਆ ਬਾਹਰ ਨਲਕੇ ਦੇ ਕੋਲ ਖੜਾ, ਕਿੱਦਾਂ ਕਿਤੇ ਪੱਟ ਕੇ ਨਾ ਲੈ ਜਾਵੇ ਸਨੀ ਦਿਓਲ, ਤੇ ਉਹਨੂੰ ਵੀ ਲਿਆਉਣਾ ਆਪਾਂ। ਮਨਦੀਪ ਏਦਾਂ ਕਰੋ, ਮਨਦੀਪ ਤੁਸੀਂ ਤਾਏ ਨੂੰ ਲਿਆਓ, ਤੂੰ ਹੁਣ ਖੜ ਉੱਥੇ ਥੋੜੀ ਦੇਰ, ਤੇ 5 ਮਿੰਟਾਂ ਤੱਕ ਕਹਿ ਵੀ ਤਾਇਆ ਵੀ ਆਵੇ ਫਿਰ ਪ੍ਰੋਗਰਾਮ ਚ, ਠੀਕ ਹੈ?
ਮੈਂ ਤਾਏ ਨੂੰ ਹੁਣੇ ਲੈ ਕੇ ਆ ਰਿਹਾ ਜੀ, ਮੈਂ ਫਿਰ ਚੱਲਿਆ ਤਾਏ ਨੂੰ।
ਹਾਂ ਬਸ 2 ਮਿੰਟਾਂ ਚ, 5 ਮਿੰਟਾਂ ਚ ਆ ਜਾਓ ਫਿਰ, ਠੀਕ ਹੈ? ਤੇ
ਅਮਨਦੀਪ,
ਹਾਂਜੀ ਭਾਜੀ,
ਇੱਕ ਪੰਜਾਬੀ ਦੀ ਅਖਾਣ ਆ, ਪੰਜਾਬੀ ਦਾ ਅਖਾਣ ਆ ਬਹੁਤ ਮਸ਼ਹੂਰ
ਜੀ,
ਰੰਨਾ ਵਾਲਿਆਂ ਦੇ ਪੱਕਣ ਪਰੌਂਠੇ, ਛੜਿਆਂ ਦੇ ਅੱਗ ਨਾ ਬਲੇ। ਪਰ ਇਹ ਪਕਾਨ ਜਿਹੜਾ ਅਖਾਣ ਆ ਇਹ ਤਾਂ ਉਲਟਾ ਪੁਲਟਾ ਹੁੰਦਾ ਮੈਨੂੰ ਲੱਗਦਾ, ਛੜਿਆਂ ਦੇ ਤਾਂ ਅੱਗਾਂ ਬਲਦੀਆਂ ਆ, ਪਾਂਬੜ ਬਲਦੇ ਆ, ਤੇ ਰੰਨਾ ਵਾਲਿਆਂ ਦੇ ਪਰੌਂਠੇ ਵੀ ਨੀ ਅੱਜ ਬਣਦੇ।
ਇਹ ਟ੍ਰੈਂਡ ਹੀ ਆ ਇੰਡੀਆ ਦੇ, ਜਿਹੜੇ ਪ੍ਰਾਈਮ ਮਿਨਿਸਟਰ ਜ਼ਿਆਦਾਤਰ ਭਿਅੰਗਮ ਹੀ ਰਹੇ ਆ। ਪ੍ਰਾਈਮ ਮਿਨਿਸਟਰ ਕੀ
ਇਹਨਾਂ ਦੀ ਗੱਲ 1979 ਦੇ ਵਿੱਚ ਮੋਰਾਰਜੀ ਦੇਸਾਈ ਵੀ ਛੜੇ ਸੀਗੇ,
ਕਈ ਸੀਗੇ,
ਉਸ ਤੋਂ ਬਾਅਦ ਤੁਸੀਂ ਹਾਂਜੀ, ਉਸ ਤੋਂ ਬਾਅਦ ਕਈ ਸੀਗੇ ਹੋਰ ਵੀ, ਜਿੱਦਾਂ ਉਸ ਤੋਂ ਬਾਅਦ ਆਪਣੇ
ਵਾਜਪਾਈ ਸਾਹਿਬ
ਆਏ, ਉਹ ਵੀ ਛੜੇ ਸੀ, ਤੇ ਮੋਦੀ ਸਾਹਿਬ ਵੀ ਛੜੇ ਆ, ਜੇ ਦੂਜੇ ਪ੍ਰਾਈਮ ਮਿਨਿਸਟਰ ਆ ਜਾਣ ਜਾਂ ਆਉਣ ਵਾਲੇ ਸੀਗੇ ਜਿਹੜੇ ਸਿਆਦ ਨਹੀਂ ਆਉਗੇ ਉਹ ਵੀ ਛੜੇ ਆ
ਬਿੱਟੂ ਹਜ਼ਾਰ ਵੋਟਾਂ ਤੇ ਅੱਗੇ ਪਹੁੰਚ ਗਿਆ ਜੀ ਮਾਫ਼ੀ ਚਾਹੁਣ ਤੇ 37,000 ਵੋਟਾਂ ਦੇ ਮਹਾਰਾਣੀ ਅੱਗੇ ਆ ਤੇ ਭਗਵੰਤ ਮਾਨ 28,000 ਵੋਟਾਂ ਦੇ ਅੱਗੇ ਆ ਜਾਣੀ ਕਿ ਲੀਡ ਕਾਫ਼ੀ ਵੱਡੀ ਹੁੰਦੀ ਨਜ਼ਰ ਆ ਰਹੀ ਆ
ਇੱਥੇ ਕਰਦੇ ਆਪਾਂ ਗੱਲ
ਅਮਰ ਸਿੰਘ ਕਾਫ਼ੀ ਅੱਗੇ ਨਿਕਲ ਗਏ ਆ 22,000 ਵੋਟ
ਇਹਦੇ ਬਾਰੇ ਆਪਾਂ ਕਰਦੇ ਗੱਲ ਰਹੀ ਤਾਂ ਹੁਣ ਮਨਮੋਹਨ ਸਿੰਘ ਵੀ ਛੜਿਆ ਨਾਲ ਦੇ ਸੀਗੇ ਉਹ ਜਿਸ ਉਮਰ ਚ ਬਣੇ ਆ ਉਹ ਤਾਂ ਕੋਈ ਗੱਲ ਹਾਲਾਂਕਿ ਉਹਨਾਂ ਦੀ ਆਪਣੀ ਪਤਨੀ ਵੀ ਸੀ ਤੇ ਸੋਨੀਆ ਗਾਂਧੀ ਵੀ ਸੀਗੇ ਮਤਲਬ ਇੰਨੀਆਂ ਜਨਾਨੀਆਂ ਤਾਂ ਬੰਦਾ ਛੜਿਆ ਵਰਗਾ ਹੀ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਫਿਰ ਜਦੋਂ ਆਪਣੀ ਚੱਲਦੀ ਨੀ ਹੁੰਦੀ ਤਾਂ ਫਿਰ ਇੱਦਾਂ ਹੀ ਹੁੰਦਾ ਨਾ ਕੰਮ ਖੈਰ ਮਜ਼ਾਕ ਨਾ ਮਜ਼ਾਕ ਹੈ ਤੇ ਇਲੈਕਸ਼ਨਾਂ ਚੱਲ ਰਹੀਆਂ ਤੇ ਆਪਾਂ
ਭਾਜੀ ਛੜੇ ਤੇ ਬੋਲਦੇ ਬਹੁਤ ਆ ਉਹ ਤੇ ਚੁੱਪੀ ਧਾਰ ਗਿਆ ਸੀ ਉਹ ਤੇ ਵਿਆਹ ਦੇ ਵਿੱਚ ਆਉਂਦੇ ਆ ਉਹ ਤੇ ਮੋਹਰ ਲੱਗਦੀ ਵਿਆਹ ਵਾਲੀ
ਬਈ ਇਹ ਗੱਲ ਸਿੱਖਣੀ ਬਣਦੀ ਉਹਨਾਂ ਤੋਂ ਆਪ ਨੂੰ ਵੀ
ਚੁੱਪ ਤੇ ਫਿਰ ਵਿਆਹ ਹੀ ਹੋ ਸਕਦਾ ਨਾ ਛੜਾ ਤਾਂ ਨਹੀਂ ਰਹਿ ਸਕਦਾ
ਬਈ ਇਹ ਕੌਣ ਉਹਨਾਂ ਤੋਂ ਲੈਣਾ ਬਣਦਾ
ਮੁੱਦੇ ਦੀ ਗੱਲ ਤੇ ਆਈ ਆ ਨਾ ਜਿੱਦਾਂ ਮਨਦੀਪ ਨੇ ਕਿਹਾ ਇਹ ਜਿਹੜੀਆਂ ਵੋਟਾਂ ਪੈਂਦੀਆਂ ਨਾ ਜਿੱਦਾਂ ਮੈਂਡੇਟ ਹੁੰਦੀ ਆ ਇਹਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਜੁੜੇ ਹੋਏ ਹੁੰਦੇ ਨਾ ਪਹਿਲਾਂ ਤੋਂ ਜਿੱਦਾਂ ਤੁਹਾਡੀਆਂ ਪੁਸ਼ਤਾਂ ਜੁੜੀਆਂ ਤੁਹਾਡੇ ਬਾਬਾ ਆ ਤੁਹਾਡੇ ਡੈਡੀ ਆ ਹੁਣ ਤੁਸੀਂ ਆ ਉਸੇ ਬੇਸ ਨੂੰ ਹੀ ਵੋਟਾਂ ਪੈਂਦੀਆਂ ਮੈਂ ਕੱਲ ਹੀ ਆਪਣੇ ਪਿੰਡ ਫੋਨ ਕੀਤਾ ਸੀ ਸਾਡੇ ਪਿੰਡ ਜਿਹੜਾ ਕੌਂਸਟੀਚੁਐਂਸੀ ਉਹ ਪੈਂਦੀ ਆ ਆਨੰਦਪੁਰ ਸਾਹਿਬ ਤੇ ਮੈਂ ਪੁੱਛਿਆ ਸਰਪੰਚ ਸਾਹਿਬ ਨੂੰ ਮੈਂ ਕਿਹਾ ਕਿੱਦਾਂ ਵੋਟਾਂ ਦਾ ਕੀ ਹਾਲ ਆ ਕਹਿੰਦਾ ਆਪਾਂ ਤਾਂ ਪਾਣੀਆਂ ਅਕਾਲੀ ਦਲ ਨੂੰ ਸਾਰੀ ਉਮਰ ਅਕਾਲੀ ਦਲ ਨੂੰ ਪਾਈਆਂ ਕਹਿੰਦਾ ਮੈਨੂੰ ਕਹਿੰਦਾ ਤੁਸੀਂ ਵੀ ਅਕਾਲੀ ਦਲ ਨੂੰ ਪਾਈਆਂ ਤੇ ਤੁਸੀਂ ਵੀ ਅਕਾਲੀ ਦਲ ਨੂੰ ਸਪੋਰਟ ਕਰਦੇ ਹੋਣੇ ਆ ਮੈਂ ਕਿਹਾ ਸਿੱਧੇ ਤਾਂ ਨਹੀਂ ਕਰਦੇ ਸਿੱਧੇ ਜ਼ਰੂਰ ਕਰਦੇ ਬੀਜੇਪੀ ਦੇ ਨਾਲ ਅਕਾਲੀ ਦਲ ਦਾ ਸੰਬੰਧ ਆ ਤੇ ਉਹਨੂੰ ਅੱਗੇ ਸਪੋਰਟ ਕਰਦੇ ਹੁੰਦੇ ਸੀ ਹੁਣ ਥੋੜੀ ਜਿਹੀ ਬਦਲਣ ਦੀ ਕੋਸ਼ਿਸ਼ ਕੀਤੀ ਆ ਤੇ ਲੋਕਾਂ ਦਾ ਜਿਹੜਾ ਨਾ ਦੂਜਾ ਰੁਝਾਨ ਆ ਮੈਂ ਮਨਦੀਪ ਦੀ ਗੱਲ ਬਿਲਕੁਲ ਠੀਕ ਆ ਤੇ ਤਾਏ ਤੋਂ ਵੀ ਪੁੱਛਦੇ 5 ਮਿੰਟ ਬਾਅਦ ਜਿਹੜਾ ਲੋਕਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਇੱਕ ਮੂਡ ਬਣ ਜਾਂਦਾ ਨਾ ਕਿ ਜਿਹਨੂੰ ਤੁਸੀਂ ਵੋਟ ਪਾਣੀ ਹੈ ਜਿਹੜੀ ਤੁਹਾਡੀ ਪਾਰਟੀ ਹੈ ਪਹਿਲਾਂ ਤੋਂ ਤੁਸੀਂ ਸੰਬੰਧਿਤ ਉਹਦੇ ਨਾਲ ਜੇ ਕਾਂਗਰਸ ਨਾਲ ਜੁੜੇ ਹੋ ਚਾਹੇ ਤੁਸੀਂ ਅਕਾਲੀ ਦਲ ਤੱਕੜੀ ਨਾਲ ਜੁੜੇ ਹੋ ਚਾਹੇ ਬੀਜੇਪੀ ਨਾਲ ਜੁੜੇ ਹੋ ਉਹਨੂੰ ਹੀ ਤੁਸੀਂ ਵੋਟ ਪਾਉਂਦੇ ਆ ਚਾਹੇ ਜੋ ਮਰਜ਼ੀ ਕਹਿ ਲੈਣ ਆਪ ਵਾਲੇ ਇੱਧਰ ਉੱਧਰ ਕਰਕੇ ਹੁਣ ਸਾਈਕਲ ਵਾਲੇ ਨੂੰ ਥੋੜਾ ਤੁਸੀਂ ਵੋਟ ਪਾਓਗੇ ਹੁਣ ਬੰਦਾ ਜੇ ਹੱਥ ਜੋੜ ਕੇ ਖੜਾ ਵੀ ਚੰਗਾ ਲੱਗਦਾ ਤਾਂ ਬਾਦਲ ਸਾਹਿਬ ਤੇ ਮੋਦੀ ਚੰਗਾ ਲੱਗੂਗਾ ਹੱਥ ਜੋੜ ਕੇ ਖੜਿਆ ਮੋਦੀ ਸਾਹਿਬ ਦੇ ਚੰਗਾ ਲੱਗੂਗਾ ਹੱਥ ਜੋੜ ਕੇ ਖੜਿਆ ਇੱਕ ਸਾਈਕਲ ਵਾਲਾ ਇੱਕ ਪਾਨ ਵਾਲਾ ਇੱਕ ਟੈਕਸੀ ਵਾਲਾ ਇਹਨਾਂ ਨੂੰ ਕੋਈ ਵੋਟਾਂ ਪਾਊਗਾ ਇਹਨਾਂ ਦੇ ਵਿਕਣ ਦੇ ਚਾਂਸ ਵੀ ਬਹੁਤ ਹੁੰਦੇ ਆ ਅਮਲੀ ਇੱਕ ਕੋਈ MLA ਬਣ ਜਾਵੇ ਇੱਕ MLA ਕੋਈ ਬਣ ਜਾਵੇ ਜਾਂ MP ਬਣ ਜਾਵੇ ਜੇ ਕੋਈ ਕਲੀਸ਼ਨ ਸਰਕਾਰ
ਹਾਂਜੀ ਹਾਂਜੀ
ਮਾਫ਼ੀ ਚਾਹੁੰਦਾ ਜੀ ਸੁਖਬੀਰ ਬਾਦਲ ਦੀ ਵੀ ਥੋੜੀ ਜਿਹੀ ਗੱਲ ਹੋ ਜੇ 60,000 ਵੋਟਾਂ ਦੀ ਲੀਡ ਸੁਖਬੀਰ ਬਾਦਲ ਲੈ ਚੁੱਕੇ ਆ ਜਿਹੜੀ ਕਿ ਸ਼ਾਇਦ ਹੁਣ ਨਾ ਟੁੱਟੇ ਤੇ ਟੁੱਟਦੀ ਮਹਾਰਾਣੀ ਪਰਨੀਤ ਕੌਰ ਦੀ ਲੀਡ ਵੀ ਨੀ ਉਹ ਵੀ 43,000 ਦੀ ਵੋਟਾਂ ਦੀ ਲੀਡ ਲੈ ਚੁੱਕੇ ਆ ਭਗਵੰਤ ਮਾਨ 28,000 ਦੀ ਗੁਰਜੀਤ ਔਜਲਾ 21,000 ਵੋਟਾਂ ਦੀ ਮਨੀਸ਼ ਤਿਵਾੜੀ 12,000 ਵੋਟਾਂ ਦੀ ਲੀਡ ਲੈ ਚੁੱਕੇ ਆ ਸੋ ਜਿਹੜੀਆਂ ਲੀਡ ਲੈ ਚੁੱਕੇ ਆ ਮੈਨੂੰ ਲੱਗਦਾ ਹੁਣ ਵਾਪਸ ਮੁੜਨਾ ਔਖਾ ਬਠਿੰਡਾ ਸੀਟ ਆ ਜਿਹੜੀ ਉਹ ਜ਼ਰੂਰ ਬੜੀ ਸਖ਼ਤ ਚੱਲ ਰਹੀ ਆ 7,000 ਦੀ ਲੀਡ ਦੇ ਨਾਲ ਫਰੀਦਕੋਟ ਤੋਂ ਮੁਹੰਮਦ ਸਦੀਕ ਵੀ 22,000 ਵੋਟਾਂ ਦੀ ਲੀਡ ਲੈ ਚੁੱਕੇ ਆ ਸੋ ਜਿਹੜੀ ਇਹ ਲੀਡ ਦਾ ਵਧੀ ਜਾਣਾ ਦੇਖੋ ਗੱਲ ਕਰਦੇ ਕਰਦੇ 61,000 ਹੋ ਗਈ ਸੁਖਬੀਰ ਬਾਦਲ ਦੀ ਜਿਹੜੀ ਲੀਡ ਆ ਤੇ ਇਹ ਮੈਨੂੰ ਨੀ ਲੱਗਦਾ ਤੇ ਸੰਨੀ ਦਿਓਲ ਵੀ 40,000 ਵੋਟਾਂ ਦੇ ਉੱਤੇ ਲੀਡ ਲੈ ਗਏ ਆ ਜੀ ਸੋ ਤਕਰੀਬਨ 8-4-1 ਦਾ ਜਿਹੜਾ ਫੈਸਲਾ ਹੋਣਾ ਉਹ ਹੁਣ ਮੈਨੂੰ ਲੱਗਦਾ ਪੰਜਾਬ ਚ ਪੈ ਜਾ ਲੱਗਦਾ ਸੰਤੋਖ ਸਿੰਘ ਚੌਧਰੀ ਤੇ ਸੁਖਬੀਰ ਕੌਰ ਆਪਣੀ ਹਰਸਿਮਰਤ ਇਹ ਦੋਨਾਂ ਦਾ ਫਰਕ ਆ ਜਿਹੜਾ 5-6,000 ਤੇ ਖੜਾ
ਚਲੋ ਮੈਂ ਥੋੜਾ ਹੋਰ ਓਵਰਵਿਊ ਦੱਸ ਦਿੰਦਾ ਪੰਜਾਬ ਦੇ ਵਿਚੋਂ 13 ਸੀਟਾਂ ਚੋਂ 1 ਸੀਟ ਤੇ ਆਮ ਆਦਮੀ ਪਾਰਟੀ 2 ਸੀਟਾਂ ਤੇ ਭਾਰਤੀ ਜਨਤਾ ਪਾਰਟੀ 8 ਸੀਟਾਂ ਤੇ ਕਾਂਗਰਸ ਤੇ 2 ਤੇ ਅਕਾਲੀ ਦਲ ਅੱਗੇ ਚੱਲ ਰਹੇ ਨੇ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਕਿ ਕੱਲੀ ਕੱਲੀ ਸੀਟ ਦਾ ਤੁਹਾਨੂੰ ਹਿਸਾਬ ਕਿਤਾਬ ਦੱਸ ਦਿੰਦੇ ਆ ਅੰਮ੍ਰਿਤਸਰ ਸੀਟ ਤੇ ਗੁਰਜੀਤ ਸਿੰਘ ਔਜਲਾ 51.5% ਵੋਟ ਹਾਸਲ ਕਰਕੇ 1,38,473 ਤੇ ਉਸ ਦੇ ਮੁਕਾਬਲੇ ਹਰਦੀਪ ਸਿੰਘ ਪੁਰੀ ਬੀਜੇਪੀ ਤੋਂ 1,08,845% ਤੇ ਆਨੰਦਪੁਰ ਸਾਹਿਬ ਤੋਂ ਜਿੱਥੋਂ ਅਮਰੀਕ ਭਾਜੀ ਜ਼ਿਕਰ ਕਰ ਰਹੇ ਸੀ ਉਥੋਂ ਸਭ ਨਾਲੋਂ ਵੱਧ ਵੋਟ ਜਿਹੜੀ ਆ ਉਹ ਮਨੀਸ਼ ਤਿਵਾੜੀ ਨੇ ਲਈ ਆ ਤੇ ਤਕਰੀਬਨ 16,000 ਦਾ ਫਰਕ ਹੈ ਜੀ ਸੋ 40% ਵੋਟ ਹੈ ਉਹਨਾਂ ਕੋਲ ਤੇ 16,000 ਵੋਟ ਪਿੱਛੇ ਚੱਲ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ 37% ਤੇ ਸੋ ਉਥੇ ਹਜੇ ਥੋੜਾ ਜਿਹਾ ਟਾਈਟ ਲੱਗਦਾ ਮੈਨੂੰ ਕੰਮ ਬਠਿੰਡਾ ਦੇ ਵਿਚ ਦੇਖਣ ਵਾਲੀ ਆ ਗੱਲਬਾਤ ਇਹ ਕਿ ਉਥੇ ਹਰਸਿਮਰਤ ਕੌਰ ਬਾਦਲ ਪੂਰੇ 41% ਵੋਟ ਲੈ ਕੇ 1,88,072 ਵੋਟਾਂ ਨੇ ਤੇ ਰਾਜਾ ਵੜਿੰਗ 39.26% ਮਤਲਬ ਸਿਰਫ 1.5-2% ਦਾ ਫਰਕ ਹੈ ਤੇ ਉਹਦੇ ਕੋਲ 1,80,930 ਵੋਟਾਂ ਨੇ ਜਿਸ ਦਾ ਮਤਲਬ 6-7,000 ਵੋਟ ਦਾ ਜਿਹੜਾ ਉਹ ਫਰਕ ਹੈ ਦੋਨਾਂ ਦੇ ਵਿਚਾਲੇ ਤੇ ਇੰਟਰਸਟਿੰਗਲੀ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਪ੍ਰੋਫੈਸਰ ਬਲਜਿੰਦਰ ਕੌਰ ਸਿਰਫ 11.5% ਵੋਟ ਹਾਸਲ ਕਰ ਚੁੱਕੀ ਹੈ ਕੀਤੀ ਹੈ ਉਹਨਾਂ ਨੇ ਤੇ ਚਲਦਿਆਂ ਫਰੀਦਕੋਟ ਤੇ ਫਰੀਦਕੋਟ ਦੇ ਵਿਚ ਮੁਹੰਮਦ ਸਦੀਕ ਸਾਹਿਬ 42.6% ਤੇ 1,51,000 ਵੋਟ ਲਈ ਹੈ ਮੁਕਾਬਲੇ ਚ ਗੁਲਜ਼ਾਰ ਸਿੰਘ ਰਣਕੇ ਨੇ 35.5% 1,26,000 ਉਹ 24,000 ਦਾ ਫਰਕ ਹੈ ਤੇ ਇੰਟਰਸਟਿੰਗਲੀ ਪ੍ਰੋਫੈਸਰ ਸਾਧੂ ਸਿੰਘ ਆਮ ਆਦਮੀ ਪਾਰਟੀ ਸਿਰਫ 11% ਸੋ ਆਮ ਆਦਮੀ ਪਾਰਟੀ ਨੂੰ ਤਕਰੀਬਨ ਜਿਹੜੇ 73 ਕੈਂਡੀਡੇਟ ਨੇ 11% ਹੀ ਵੋਟ ਉਹਨਾਂ ਦੀ ਪੰਜਾਬ ਦੇ ਵਿਚ ਰਹਿ ਗਈ ਹੈ ਤੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਆਪਾਂ ਅੰਕੜੇ ਦੇਖੀਏ ਤਾਂ ਉਥੇ ਸਾਰਿਆਂ ਨਾਲੋਂ ਜਿਹੜੀ ਵੱਧ ਵੋਟ ਹੈ ਅਮਰ ਸਿੰਘ ਨੇ ਲਈ ਹੈ ਕਾਂਗਰਸ ਤੇ 1,42,000 ਤਕਰੀਬਨ 45% ਤੇ ਉਸ ਦੇ ਮੁਕਾਬਲੇ ਦਰਬਾਰ ਸਿੰਘ ਗੁਰੂ 33% ਤੇ 33% ਦੇ ਨੇ ਤੇ ਉਥੇ ਵੀ ਵੋਟਾਂ ਦਾ ਜਿਹੜਾ ਤਕਰੀਬਨ ਫਰਕ ਹੈ ਉਹ 32,000 ਦੇ ਕਰੀਬ ਹੈ ਸੋ ਇਹ ਵੀ ਟੁੱਟਣਾ ਬੜਾ ਮੁਸ਼ਕਲ ਹੈ ਫਿਰੋਜ਼ਪੁਰ ਦੇ ਵਿਚ ਸੁਖਬੀਰ ਬਾਦਲ 53% ਮਿੰਟੂ ਭਾਜੀ ਨੇ ਪਹਿਲਾਂ ਹੀ ਦੱਸਿਆ ਸੀ ਕਿ 40,000 ਤੋਂ ਉੱਤੇ ਉਹ ਅੱਗੇ ਨੇ ਸ਼ੇਰ ਸਿੰਘ ਘਬਾਇਆ ਦੇ 38% ਵੋਟ ਤੋਂ ਤਾਂ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿਚ ਸਨੀ ਦਿਓਲ ਵੀ ਤਕਰੀਬਨ 54% ਹੈ ਉਥੇ ਵੀ 50,000 ਵੋਟ ਦਾ ਤਕਰੀਬਨ 40,000 ਵੋਟ ਦਾ ਫਰਕ ਹੈ ਸੁਨੀਲ ਜਾਖੜ 40,000 ਵੋਟ ਪਿੱਛੇ ਚੱਲ ਰਹੇ ਨੇ ਤੇ ਹੁਸ਼ਿਆਰਪੁਰ ਆਈਏ ਤਾਂ ਹੁਸ਼ਿਆਰਪੁਰ ਦੇ ਵਿਚ ਸਾਰਿਆਂ ਨੂੰ ਵੱਧ ਉਥੇ ਥੋੜਾ ਜਿਹਾ ਫਸਮਾ ਮੁਕਾਬਲਾ ਹੈ ਸੋਮ ਪ੍ਰਕਾਸ਼ ਬੀਜੇਪੀ ਦੇ 41% ਦੇ ਆ 2,08,18 ਵੋਟਾਂ ਤੇ ਮੁਕਾਬਲੇ ਵਿਚ ਚੱਬੇਵਾਲ ਦੀਆਂ ਵੋਟਾਂ ਜਿਹੜੀਆਂ ਨੇ 38% ਹੈ 1,85,019 ਵੋਟਾਂ ਸੋ ਇੱਥੇ ਤਕਰੀਬਨ 15,000 ਵੋਟ ਦਾ ਪਲੇ ਆ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਟ੍ਰੈਂਡ ਸ਼ੁਰੂ ਤੋਂ ਇਹੀ ਚੱਲ ਰਿਹਾ ਇੱਦਾਂ ਹੀ ਚੱਲੇਗਾ ਤੇ ਜਲੰਧਰ ਤੋਂ ਸਾਰਿਆਂ ਨੂੰ ਵੱਧ ਵੋਟ ਜਿਹੜੀ ਲਈ ਹੈ ਜੀ ਉਹ 38% ਸੰਤੋਖ ਚੌਧਰੀ ਨੇ ਤੇ 37% ਚਰਨਜੀਤ ਅਟਵਾਲ ਨੇ ਮਿੰਟੂ ਬਾਜੀ ਇਨ੍ਹਾਂ ਦੀਆਂ ਵੋਟਾਂ ਦੇ ਵਿਚ ਤਕਰੀਬਨ 3-4,000 ਦਾ ਹੀ ਫਰਕ ਹੈ ਦੋਨਾਂ ਦਾ ਸੋ ਇਹ ਵੀ ਇਹ ਐਂਡ ਤੱਕ ਸਿੰਘ ਫਸਣਗੇ
ਇੱਕ ਦੋ ਸੀਟਾਂ ਹੀ ਆ ਜਿਨ੍ਹਾਂ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਜਿਹੜੀ ਅੰਡਰ 10,000 ਹੋਣ ਕਰਕੇ ਆਪਣਾ ਇੰਟਰਸਟ ਬਣਿਆ ਹੋਇਆ ਪਰ ਮੈਨੂੰ ਨੀ ਲੱਗਦਾ ਵੀ ਇਹ ਜਿਹੜੇ ਅੰਕੜੇ ਆ ਗਏ ਪੰਜਾਬ ਤੇ ਫਾਈਨਲੀ ਹੋਣਗੇ 4-8-1 ਤੇ ਰਹੂਗਾ
ਖਡੂਰ ਸਾਹਿਬ ਤੋਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਡਿੰਪਾ ਤਕਰੀਬਨ 43% 1,96,000 ਵੋਟ ਤੇ ਆ ਤੇ ਬੀਬੀ ਜਗੀਰ ਕੌਰ 30% 1,35,000 ਤੇ ਆ ਤੇ ਮੁਕਾਬਲੇ ਦੇ ਵਿਚ ਪਰਮਜੀਤ ਕੌਰ ਖਾਲੜਾ 95,000 ਵੋਟ ਤੇ ਆ 21% ਵੋਟ ਸੋ ਇਹ ਚਰਚਾ ਦਾ ਵਿਸ਼ਾ ਬਣੇਗਾ ਫੇਸਬੁੱਕ ਤੇ ਲਾਣਤਾਂ ਦਾ ਵਿਸ਼ਾ ਬਣੇਗਾ ਇਹ ਹਲਕਾ ਤੇ ਲੁਧਿਆਣਾ ਦੇ ਵਿਚ ਇਸ ਵੇਲੇ ਜਿਹੜੀ ਵੋਟ ਪੈ ਰਹੀ ਹੈ ਉਹਦੇ ਵਿਚ ਰਵਨੀਤ ਬਿੱਟੂ 36% ਤੇ ਆ 36% ਤੇ 1,76,000 ਵੋਟ ਤੇ ਦੂਜੇ ਨੰਬਰ ਤੇ ਜਿਹੜੀ ਸੀਟ ਹੈ ਵੋਟ ਹੈ ਉਹ ਹੈਗੀ ਆ 30% ਤੇ ਸਿਮਰਨਜੀਤ ਸਿੰਘ ਪੈਂਸ 1,47,000 ਸੋ ਵੋਟਾਂ ਦਾ ਫਰਕ ਵੈਸੇ ਇੱਥੇ ਵੀ ਕਾਫੀ ਆ ਤਕਰੀਬਨ 30,000 ਵੋਟ ਦਾ ਫਰਕ ਹੈ ਮੈਨੂੰ ਨੀ ਲੱਗਦਾ ਟੁੱਟੇਗਾ ਪਟਿਆਲਾ ਦੇ ਵਿਚ ਪਰਨੀਤ ਕੌਰ ਇਸ ਵੇਲੇ ਉਹ ਵੀ 44% ਦੇ ਆ 2,21,000 ਤੇ ਦੂਜੇ ਨੰਬਰ ਤੇ ਸੁਰਜੀਤ ਸਿੰਘ ਰੱਖੜਾ ਨੇ ਉਹ ਹੈਗੇ 33% ਤੇ 1,69,000 ਵੋਟ ਇਹ ਵੀ ਨੀ ਟੁੱਟੇਗਾ ਇਹ ਵੀ ਤਕਰੀਬਨ 50,000 ਵੋਟ ਦਾ ਫਰਕ ਹੈ ਤੇ ਮੁਕਾਬਲੇ ਵਿਚ ਧਰਮਵੀਰ ਗਾਂਧੀ ਨੂੰ 12% ਵੋਟ ਪਈ ਹੈ 65,000 ਵੋਟ ਹੈ ਤੇ ਆਖਰੀ ਹਲਕਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਸੰਗਰੂਰ ਦਾ ਭਗਵੰਤ ਮਾਨ ਇਸ ਵੇਲੇ 37% ਵੋਟ ਤੇ ਖੜਾ ਹੈ ਤੇ ਮੁਕਾਬਲੇ ਦੇ ਵਿਚ ਕਾਂਗਰਸ ਜਿਹੜੀ ਹੈ ਉਹ 27% ਹੈ ਕੇਵਲ ਢਿੱਲੋਂ ਤੇ ਪਰਮਿੰਦਰ ਢੀਂਡਸਾ 23% ਹੈ ਸੋ ਇੱਥੇ ਮਾਰਜਿਨ ਜਿਹੜਾ 40-40 ਤੋਂ ਘੱਟ ਨੇ ਪਰ ਮੈਨੂੰ ਲੱਗਦਾ ਨਹੀਂ ਇਹ ਵੋਟ ਟੁੱਟੇਗੀ ਕਿਉਂਕਿ ਉਹ ਵੀ 50,000 ਵੋਟ ਜਿਹੜੀ ਹੈ ਦਾ ਫਰਕ ਹੈ ਭਗਵੰਤ ਮਾਨ ਤੇ ਕੇਵਲ ਢਿੱਲੋਂ ਦੇ ਸੋ ਅਮਰੀਕ ਭਾਜੀ ਇੱਕ ਟ੍ਰੈਂਡ ਦੇ ਬਾਰੇ ਮੈਂ ਗੱਲ ਕਰਨਾ ਚਾਹਾਂਗਾ ਕਿ ਜਿਹੜੇ ਤੀਜੀ ਧਿਰ ਹੈ ਆਮ ਆਦਮੀ ਪਾਰਟੀ ਜਿਹੜੇ ਉਹਨੇ ਹਾਰ ਰਹੇ ਨੇ ਉਹ ਚ ਚਾਹੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਜ਼ਿਆਦਾ ਕੈਂਡੀਡੇਟ ਆ ਬੀਬੀ ਖਾਲੜਾ ਆ ਉਹਨਾਂ ਨੂੰ 10-12% ਹੀ ਵੋਟ ਮਿਲੀ ਆ ਤਿੰਨਾਂ ਚੋਂ ਕੈਂਡੀਡੇਟਾਂ ਨੂੰ
ਜਿੱਦਾਂ ਅਮਨਦੀਪ ਤੁਸੀਂ ਪਹਿਲਾਂ ਇੱਕ ਦਿਨ ਕਿਹਾ ਸੀ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ ਵਿੱਚ ਕਿਹਾ ਸੀ ਕਿ ਬੀਬੀ ਖਾਲੜਾ ਨੂੰ ਤਾਂ ਵੈਸੇ ਖੜਨਾ ਨੀ ਚਾਹੀਦਾ ਸੀ ਇੱਦਾਂ ਦੇ ਜਿਹੜੇ ਪੰਗੇ ਆ ਨਾ ਇਲੈਕਸ਼ਨ ਦੇ ਪੰਗਿਆਂ ਚ ਖੜਨਾ ਨੀ ਚਾਹੀਦਾ ਸੀ ਉਹਨਾਂ ਦੀ ਛਵੀ ਇੰਨਾ ਬਣਨੀ ਨੀ ਹੋਰ ਖਰਾਬ ਹੋਣੀ ਆ ਪਤਾ ਲੱਗ ਜਾਣਾ ਲੋਕ ਕਿੰਨੇ ਕੁ ਨਾਲ ਆਉਂਦੇ ਕੌਜ ਦੇ ਨਾਲ ਕਿਉਂਕਿ ਲੋਕ ਬੱਝੇ ਹੁੰਦੇ ਪਾਰਟੀਆਂ ਦੇ ਨਾਲ ਤੇ ਇੱਕ ਤਾਂ ਜੇ ਇੰਡੀਪੈਂਡੈਂਟ ਤੁਸੀਂ ਕਹਿੰਦੇ ਇੰਡੀਪੈਂਡੈਂਟ ਵੀ ਖੜਦੇ ਤਾਂ ਵੀ ਹਰ ਦੇਣਾ ਸੀ ਉਹਨੇ ਕਿਉਂਕਿ ਲੋਕ ਜਿਹੜੇ ਆ ਉਹ ਆਪਣੀਆਂ ਰਵਾਇਤੀ ਜਿਹੜੀਆਂ ਪਾਰਟੀਆਂ ਉਹਨਾਂ ਨਾਲ ਜੁੜੇ ਹੁੰਦੇ ਜਾਂ ਤਾਂ ਮੈਸਿਵ ਜਿਹੜੀ ਸਵਿੰਗ ਹੋਵੇ ਜਿੱਦਾਂ ਮੈਸਿਵ ਸਵਿੰਗ 1970 ਦੇ ਵਿੱਚ ਸੀ ਉਸ ਸਵਿੰਗ ਚ ਤਾਂ ਕੋਈ ਵੀ ਜਿੱਤ ਸਕਦਾ ਕਿਸੇ ਦੇ ਪੈਰ ਥੱਲੇ ਵੀ ਬਟੇਰਾ ਆ ਸਕਦਾ ਪਰ ਜਿਹੜੀ ਆਮ ਚੋਣ ਹੁੰਦੀ ਆ ਇਹਦੇ ਵਿੱਚ ਹੁਣ ਤੁਸੀਂ ਦੇਖ ਲਓ ਹੁਣ ਕਾਂਗਰਸ ਨੂੰ ਵੀ ਕਲੀਨ ਚਿੱਟ ਲੋਕਾਂ ਨੇ ਦਿੱਤੀ ਆ ਕਿਹਾ ਗਿਆ ਕਿ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹਨਾਂ ਨੂੰ ਕੋਈ ਵੋਟ ਨਹੀਂ ਮਿਲੀ ਪੰਜਾਬ ਵਿਚੋਂ ਸਵਾ ਜ਼ਿਆਦਾ ਸੀਟਾਂ ਜਿੱਤ ਰਹੇ ਆ ਉਧਰ ਜੇ ਤੁਸੀਂ ਬੇਅਦਬੀ ਦੇ ਪੱਖ ਨੂੰ ਵੀ ਦੇਖੋ ਤਾਂ ਉਹ ਵੀ ਅੱਧੀਆਂ ਸੀਟਾਂ ਕਾਂਗਰਸ ਦੇ ਮੁਕਾਬਲੇ 4 ਸੀਟਾਂ ਲੈ ਰਹੇ ਆ ਤੇ ਲੋਕ ਜਿਹੜੇ ਆ ਉਹ ਰਵਾਇਤੀ ਪਾਰਟੀਆਂ ਨੂੰ ਤੋਂ ਹਟ ਕੇ ਦੂਜੀ ਪਾਰਟੀ ਨੂੰ ਉਸੇ ਵੇਲੇ ਵੋਟ ਪਾਉਂਦੇ ਜਿਸ ਵੇਲੇ ਬਹੁਤ ਵੱਡੀ ਸਵਿੰਗ ਹੋਵੇ ਹੁਣ ਇੱਕ ਗੱਲ ਹੋਰ ਵੀ ਅਮਨਦੀਪ ਕਹਿੰਦੇ ਸਾਡੇ ਲੋਕ ਜਿਹੜੇ ਕਹਿੰਦੇ ਆ ਆਮ ਜਨਤਾ ਕਹਿੰਦੀ ਸਾਡੇ ਕੋਲ ਕੈਂਡੀਡੇਟ ਨਹੀਂ ਹੁੰਦੇ ਕੋਈ ਵੋਟ ਪਾਉਣ ਨੂੰ ਵਧੀਆ ਹੁਣ ਦੇਖੋ 3 ਕੈਂਡੀਡੇਟ ਜਿਹੜੇ ਵਧੀਆ ਸੀ ਉਹਨਾਂ ਨੂੰ ਲੋਕਾਂ ਨੇ ਵੋਟਾਂ ਨੀ ਪਾਈਆਂ ਉਹਦੇ ਵਿਚ ਖਹਿਰਾ ਉਹਦੇ ਵਿਚ ਗਾਂਧੀ ਤੇ ਇੱਕ ਉਹਨਾਂ ਦੇ ਵਿਚ ਜਿੱਦਾਂ ਤੁਸੀਂ ਕਹਿ ਸਕਦੇ ਖਾਲੜਾ ਬੀਬੀ ਖਾਲੜਾ ਸੀ ਇਹਨਾਂ ਦੀ ਹਾਰ ਹੋ ਰਹੀ ਹੈ ਚੰਗੇ ਕੈਂਡੀਡੇਟ ਹੋ ਸਕਦੇ ਸੀ ਲੇਕਿਨ ਹੁਣ ਗਾਂਧੀ ਦਾ ਹਾਰਨਾ ਸਿਮਰਜੀਤ ਸਿੰਘ ਬੈਂਸ ਦਾ ਹਾਰਨਾ ਜਾਂ ਫਿਰ ਆਪਣੇ ਖਹਿਰਾ ਸਾਹਿਬ ਦਾ ਹਾਰਨਾ ਇਹ ਤਾਂ ਹੁਣ ਇਹ ਨੀ ਲੋਕ ਕਹਿ ਸਕਦੇ ਸਾਡੇ ਕੋਲ ਕੋਈ ਆਪਸ਼ਨ ਨੀ ਸੀ ਵਧੀਆ ਸਾਡੇ ਕੋਲ ਕੋਈ ਵਧੀਆ ਕੈਂਡੀਡੇਟ ਨਹੀਂ ਸੀ ਇਹ ਖੈਰ ਇਹ ਤਾਂ ਗੱਲ ਕਹੀ ਜਾ ਸਕਦੀ ਆ ਇਹ ਸਾਫ਼ ਸੁਥਰੇ ਅਤੇ ਚੰਗਾ ਬੋਲਣ ਵਾਲੇ ਕੈਂਡੀਡੇਟ ਸੀ ਜਿਹੜੇ ਕੁਛ ਕਰ ਸਕਦੇ ਆ ਤੇ ਇਹਦੇ ਨਾਲ ਮੰਜੀ ਹੋਰ ਇੱਕ ਗੱਲ ਸਾਹਮਣੇ ਆਉਂਦੀ ਆਮ ਆਦਮੀ ਪਾਰਟੀ ਦੇ ਗੱਲ ਵੈਸੇ ਕਰ ਲੈਣੀ ਚਾਹੀਦੀ ਉਹਨਾਂ ਨੂੰ ਇੱਕ ਸੀਟ ਮਿਲਦੀ ਆ ਮੇਰੇ ਖਿਆਲ ਚ ਉਹ ਵੀ ਪਤਾ ਨੀ ਕਾਹਤੇ ਮਿਲਦੀ ਉਹਨਾਂ ਨੂੰ ਤੇ ਉਹ ਵੀ ਮਿਲਣੀ ਚਾਹੀਦੀ ਸੀ ਨਹੀਂ ਚਾਹੀਦੀ ਸੀ ਇਹਦੇ ਬਾਰੇ ਕੁਛ ਨੀ ਕਵਾਂਗੇ ਲੇਕਿਨ ਇਸ ਇਲੈਕਸ਼ਨ ਤੋਂ ਅਮਜੀਤ ਜਿਹੜੀ ਟੋਟਲ ਵੋਟਿੰਗ ਜਿਹੜੀ ਟੋਟਲ ਨੰਬਰ ਆਫ ਵੋਟਸ ਪਏ ਆ ਨਾ ਇਹ ਦੇਖਣਾ ਪਊਗਾ ਐਨਾਲਿਸਿਸ ਕਰਨੀ ਪਊਗੀ ਪੀਡੀਏ ਨੂੰ ਕਿੰਨੀਆਂ ਵੋਟ ਮਿਲੀਆਂ ਤੇ ਉਹਦੇ ਅਨੁਸਾਰ ਜਿਹੜਾ ਤੀਜਾ ਬਦਲ ਦੀ ਜਿਹੜੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਉਹਦੇ ਅਕੋਰਡਿੰਗਲੀ ਨਿਰਧਾਰਿਤ ਕੀਤੀ ਜਾ ਸਕਦੀ ਆ ਇਹ ਤੋਂ ਇਹ ਵੀ ਕੰਕਲੂਜਨ ਕਰਨਾ ਪਊਗਾ ਜਿੱਥੇ ਜਿੱਥੇ ਪੀਡੀਏ ਦੇ ਲੋਕ ਖੜੇ ਸੀ ਜਾਂ ਪੀਡੀਏ ਜਿਨ੍ਹਾਂ ਦਾ ਹੈਗਾ ਇਕੱਠੇ ਹੋ ਕੇ ਖੜੇ ਸੀ ਤੇ ਉਹਨਾਂ ਦੇ ਮੁਕਾਬਲੇ ਆਮ ਆਦਮੀ ਨੂੰ ਕਿੰਨੀ ਵੋਟ ਪਈ ਆ ਟੋਟਲ ਨੰਬਰ ਆਫ ਵੋਟਸ ਅਸੀਂ ਕਰ ਸਕਦੇ ਹਾਂ ਕੰਪੈਰੀਜ਼ਨ ਫਿਰ ਪਤਾ ਲੱਗੂਗਾ ਕਿ ਪੀਡੀਏ ਦਾ ਪੱਲਾ ਭਾਰੀ ਜਿਹਾ ਜਾਂ ਫਿਰ ਆਮ ਆਦਮੀ ਪਾਰਟੀ ਦਾ ਪੱਲਾ ਭਾਰੀ ਜਿਹਾ ਆਮ ਆਦਮੀ ਪਾਰਟੀ ਦਾ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਸ਼ੈਕਲਾਂ ਵਾਲੀ ਪਾਨਾਂ ਵਾਲੀ ਏਦਾਂ ਦੀਆਂ ਪਾਰਟੀਆਂ ਨੀ ਚੱਲਦੀਆਂ ਹੁੰਦੀਆਂ ਉਦੋਂ ਬਟੇਰੇ ਇਹਨਾਂ ਦੇ ਥੱਲੇ ਆਏ ਆ ਪੈਰਾਂ ਦੇ ਉਹ ਬਟੇਰੇ ਬਾਰ ਬਾਰ ਨੀ ਆਉਂਦੇ ਹੁੰਦੇ ਕਿੱਦਾਂ ਮੋਦੀ ਦਾ ਮੁਕਾਬਲਾ ਕਰੋਗੇ ਮੋਦੀ ਹਾਂਜੀ
ਹਾਂਜੀ ਮਨਦੀਪ
ਜੀ ਮੈਂ ਤੇ ਭਾਜੀ ਫਲੋਰਾ ਸਾਹਿਬ ਨੇ ਬਿਲਕੁਲ ਠੀਕ ਗੱਲ ਕਹੀ ਆ ਕਿ ਬਟੇਰੇ ਜਿਹੜੇ ਆ ਜਾਣੇ ਉਹ ਕਿਤੇ ਕਿਤੇ ਹੁੰਦੇ ਆ ਕਿਵੇਂ ਹਿੰਦੀ ਦੀ ਕਹਾਵਤ ਆ ਕਾਠ ਕੀ ਹੱਡੀ ਵਾਰ ਵਾਰ ਨੀ ਚੜ੍ਹਦੀ ਅਸਲ ਦੇ ਵਿੱਚ ਨਾ ਇਹਨਾਂ ਦੇ ਜਿਹੜੇ ਸੋਚ ਸੀ ਕਿਉਂਕਿ ਸੋਚ ਜਿਹੜੀ ਇੱਕ ਹੋਣੀ ਜ਼ਰੂਰੀ ਸੀ ਪਾਰਟੀ ਦੀ ਜਿਹੜੀ ਮਜ਼ਬੂਤੀ ਦੇ ਲਈ ਕੋਈ ਇਹਦੇ ਵਿੱਚ ਕਿਸੇ ਧਿਰ ਦਾ ਬੰਦਾ ਕੋਈ ਕਿਸੇ ਸੋਚ ਨੂੰ ਬਿਲੋਂਗ ਕਰਦਾ ਕੋਈ ਕਿਸੇ ਤਰੀਕੇ ਨਾਲ ਭਾਵੇਂ ਆਮ ਆਦਮੀ ਨੂੰ ਉਹਨਾਂ ਨੇ ਆਮ ਹੀ ਗਿਣਿਆ ਗਿਆ ਆਮ ਦੇ ਵਿੱਚ ਜਦੋਂ ਖਾਸ ਬੰਦਿਆਂ ਨੂੰ ਸੀਟਾਂ ਟਿਕਟਾਂ ਮਿਲੀਆਂ ਉਹਦੇ ਵਿੱਚ ਵੀ ਦੇਖਿਆ ਗਿਆ ਕਿ ਕਿਹੜੇ ਬੰਦੇ ਪ੍ਰਚਾਰ ਜ਼ਿਆਦਾ ਕਰ ਸਕਦੇ ਨੇ ਕਿਹਨਾਂ ਕੋਲ 4 ਰੁਪਈਏ ਚੰਗੇ ਨੇ ਜਾਂ ਵਿਕੀਆਂ ਵੀ ਜਦੋਂ ਇੱਦਾਂ ਦੀਆਂ ਚੀਜ਼ਾਂ ਆਈਆਂ ਫਿਰ ਆਪਸੀ ਇੱਕ ਦੂਜੇ ਨੂੰ ਵੀ ਮਾੜਾ ਚੰਗਾ ਕਹਿ ਦੇਣਾ ਕਿ ਫਿਰ ਆਮ ਬੰਦਾ ਤੇ ਉਹਨਾਂ ਨੂੰ ਦੇਖਦਾ ਨਾ ਕਿ ਜਿਹੜਾ ਇਹਦੇ ਨਾਲ ਲਗਾਤਾਰ ਰਹਿ ਰਿਹਾ ਉਹ ਜਦੋਂ ਮਾੜਾ ਕਹਿ ਰਿਹਾ ਫਿਰ ਮਾੜਾ ਹੀ ਹੋਊਗਾ
ਭਾਜੀ
ਇਹ ਵੀ ਬਹੁਤ ਅਸਰ ਪਿਆ ਜਿਹੜੇ ਆਪਸੀ ਇਹਨਾਂ ਦੀ ਫੋਟੋ ਦਾ ਕਾਰਨ
ਮਿੰਟੂ ਭਾਜੀ ਤੁਸੀਂ ਹੈਗੇ ਉੱਥੇ ਲੱਗ ਗਏ ਹੋ
ਜੀ 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 ਬਿਲਕੁਲ
ਮਿੰਟੂ ਭਾਜੀ ਅਮਰੀਕ ਭਾਜੀ ਨੇ ਕੁਐਸਚਨ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਤੇ ਅਦਰਸ ਜਿਹੜੀ ਦੂਜੀ ਹੈ ਕਿਹੜੀ NDP ਤੇ PDA ਸੋਰੀ PDA ਹੁਣ ਉਹ PDF ਸ਼ੁਕਰ ਮੈਂ PDF ਨਹੀਂ ਕਹਿਤਾ ਤੇ ਜੇ ਪੈ ਗਏ PDF ਖੈਰ ਆਮ ਆਦਮੀ ਪਾਰਟੀ ਨੂੰ ਟੋਟਲ ਪੰਜਾਬ ਦੇ ਵਿੱਚੋਂ ਮਤਲਬ ਟੋਟਲ ਜਿਹੜੀ ਵੋਟ ਪਈ ਹੈ 7.09% ਵੋਟ ਪਈ ਆਮ ਆਦਮੀ ਪਾਰਟੀ ਨੂੰ ਟੋਟਲ ਵੋਟ ਤੇ ਜਿਹੜੀ PDA ਹੈ ਉਹਨੂੰ ਤਕਰੀਬਨ ਪਈ ਹੈ 10%। PDA ਨੂੰ ਵੋਟ ਜ਼ਿਆਦਾ ਪਈ ਆ ਆਮ ਆਦਮੀ ਪਾਰਟੀ ਦੇ ਨਾਲ ਇਹ ਮਿੰਟੂ ਇਹ ਅਮਰੀਕ ਭਾਜੀ ਨੇ ਕੱਢੇ ਸੀ ਟ੍ਰੈਂਡ ਤੇ ਤੁਹਾਡਾ ਕੀ ਖਿਆਲ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਟਰੋਂਗ ਹੋ ਸਕਦੀ ਹੈ ਪੀ ਡੀ ਏ ਜਾਂ ਨਹੀਂ? ਮੈਨੂੰ ਲੱਗਦਾ ਉਹਦੇ ਚ ਵੀ ਬੀਬੀ ਖਾਲੜਾ ਦਾ ਫੈਕਟਰ ਜਿਹੜਾ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਇਸ ਪਰਸੈਂਟੇਜ ਤੋਂ ਵੀ।
ਬਸ ਬਸ ਜਿਹੜੀ 2-4% ਤੁਹਾਨੂੰ ਦਿਖ ਰਹੀ ਹੈ ਨਾ ਉਹ ਬੀਬੀ ਖਾਲੜਾ ਕਰਕੇ ਦਿਖ ਰਹੀ ਆ, ਪਰ ਪੀ ਡੀ ਏ ਸਰਕਾਰ ਦਾ ਕੋਈ ਭਵਿੱਖ ਨਹੀਂ ਹੈ ਜੀ ਅੱਜ ਦੀ ਘੜੀ ਦੇ ਵਿਚ। ਅੱਜ ਦੀ ਘੜੀ ਤਾਂ ਜਿਹੜੀਆਂ ਰਵਾਇਤੀ ਪਾਰਟੀਆਂ ਹੀ ਜਿਹੜੀਆਂ ਆਪਦੀ ਉੱਤੇ ਥੱਲੇ ਕਰੀ ਜਾਂਦੀਆਂ ਤੇ ਉਹ ਹੁੰਦਾ ਰਹੇਗਾ, ਤੇ ਜਿਹੜਾ ਭਵਿੱਖ ਆਇਆ ਸੀ ਹਰ ਚੀਜ਼ ਦਾ ਇੱਕ ਟਾਈਮ ਹੁੰਦਾ, ਟਾਈਮ ਆਇਆ ਸੀ ਤੀਜੀ ਧਿਰ ਲਈ ਉਹ ਬਣਾ ਨੀ ਸਕੇ, ਹੋਮਿਓ ਆੜੇ ਆਇਆ ਇੱਕ, ਉਹ ਜਿਵੇਂ ਮਨਦੀਪ ਨੇ ਕਿਹਾ ਵੀ ਉਹ ਭਾਂਤ ਭਾਂਤ ਦੀ ਲੱਕੜ ਇਕੱਠੀ ਹੋਈ ਸੀ, ਇੱਕ ਸੋਚ ਨੀ ਸੀ, ਫਿਰ ਇੱਕ ਸੋਚ ਨਾ ਹੋਣ ਤੋਂ ਬਾਅਦ ਜਦੋਂ ਪੈਸਾ ਇਨਵੋਲਵ ਹੋ ਗਿਆ ਉਹ ਪੈਸੇ ਨੇ ਕੰਮ ਖਰਾਬ ਕਰਤਾ, ਫਿਰ ਚੌਧਰ ਇਨਵੋਲਵ ਹੋ ਗਈ ਕਿਧਰੇ ਆ ਕੇ, ਜਦੋਂ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦੇ ਲੋਕ ਆ ਉੱਪਰੀ ਚੌਧਰ ਨਹੀਂ ਚੱਲਦੇ, ਤਾਂ ਫਿਰ ਪੰਜਾਬ ਦੇ ਸਿਰ ਦੇ ਉੱਤੇ ਲਿਆ ਕੇ 2-4 ਬੰਦੇ ਇਹੋ ਜਿਹੇ ਬਿਠਾ ਤੇ ਜਿਹੜੇ ਐਂ ਲੱਗਣ ਲੱਗ ਗਏ ਸੀ ਵੀ ਡਿਕਟੇਟਰ ਹੁੰਦੇ ਆ, ਜਿਵੇਂ ਸਦਾਮ ਹੁਸੈਨ ਹੁੰਦੇ ਆ, ਦੁਰਗੇਸ਼ ਪਾਠਕ ਨਾ ਹੋ ਗਿਆ, ਸੰਜੇ ਸਿੰਘ ਨਾ ਹੋ ਗਿਆ, ਐ ਲੱਗਦਾ ਸੀ ਵੀ ਭਾਈ ਉਹ ਤਾਂ ਸਦਾਮ ਹੁਸੈਨ ਆ। ਸੋ ਪੰਜਾਬ ਦਾ ਹਰ ਬੰਦਾ ਬੰਦਾ ਕਿਤੇ ਆਮ ਆਦਮੀ ਨਾਲ ਦਿਲੋਂ ਜੁੜ ਗਿਆ ਸੀ, ਕਿਤੇ ਬੰਦਾ ਬੰਦਾ ਉਹਨਾਂ ਦੇ ਕਾਰਨਾਮਿਆਂ ਕਰਕੇ ਦੁਖੀ ਹੋ ਗਿਆ ਸੀ। ਸੋ ਬਹੁਤ ਸਾਰੇ ਫੈਕਟਰ ਬਣੇ ਜਿਹੜੇ ਆਮ ਆਦਮੀ ਪਾਰਟੀ ਦਾ ਖਾਤਮਾ ਹੋਇਆ, ਤੇ ਹੁਣ ਜਿਹੜੀ ਪੀ ਡੀ ਏ ਦੀ ਗੱਲ ਆਉਂਦੀ ਆ ਜਾਂ ਆਪਾਂ ਖਹਿਰੇ ਦੀ ਪਾਰਟੀ ਦੀ ਜਾਂ ਗੱਲ ਕਰੀਏ, ਹੁਣ ਵੀ ਉਹੀ ਰੌਲਾ ਆ ਰਿਹਾ ਵੀ ਉਹਨਾਂ ਲੋਕਾਂ ਨੂੰ ਜਿਹੜੇ ਵਿਚਾਰ ਉਹਨਾਂ ਦੇ ਕਿਤੇ ਸਾਂਝੇ ਨੀ ਹੈ, ਵਿਚਾਰਾਂ ਦੀ ਆਪੋ ਆਪਦੀ ਆ, ਤੇ ਉਸ ਕਰਕੇ ਹੁਣ ਉਹ ਕਿੰਨਾ ਚਿਰ ਚੱਲੂਗਾ। ਦੂਜੀ ਸਵਾਲ ਮੇਰੇ ਮਨ ਚ ਖੜ ਜਿਆਦਾ ਵੱਡਾ ਗਾ ਆਪਣੇ ਜਿਹੜਾ ਅਮਰੀਕ ਸਿੰਘ ਫਲੋਰਾ ਦੇ ਸਕਦੇ ਆ, ਤੇ ਮੈਂ ਬਹੁਤ ਸਾਲਾਂ ਤੋਂ ਦੁਖੀ ਆ ਤੇ ਮੈਂ ਨੀ ਚਾਹੁੰਦਾ ਉਹਦੇ ਅੱਖ ਨੂੰ, ਜਿਵੇਂ ਗੀਤਾ ਬੋਲੀ ਨੀ ਸੁਣਾਉਂਦਾ ਹੁੰਦਾ ਕਹਿੰਦਾ ਮਾਂ ਮਰ ਗਈ ਤੰਦਰੀ ਬਰਾਗ ਲੈ ਕੇ ਦਿਲ ਚ ਪੁੱਤ ਨਾ ਬਣਿਆ ਮੁੱਖ ਮੰਤਰੀ, ਤੇ ਉਹ ਬੜੀ ਬੋਲੀ ਸੁਣਾਉਂਦਾ ਹੁੰਦਾ ਸੁਰਿੰਦਰ ਕੌਰ ਦੇ ਮਾਮਲੇ ਚ, ਸੁਖਬੀਰ ਦੀ ਉਹ ਜਿਹੜੀ ਕਹਿੰਦੇ ਬਰਾਗ ਲੈ ਕੇ ਚੜੀ ਗਈ ਤੇ ਮੇਰਾ ਪੁੱਤ ਮੁੱਖ ਮੰਤਰੀ ਨਾ ਬਣਿਆ। ਮੇਰੇ ਮਨ ਚ ਇੱਕ ਸਵਾਲ ਆ ਬਹੁਤ ਚਿਰਾਂ ਦਾ, ਉਹ ਸਵਾਲ ਅੱਜ ਫੇਰ ਹੁਣ ਸਕਰੀਨ ਤੇ ਫਲੋਟ ਹੋ ਰਿਹਾ ਸੀ, ਮੈਂ ਦੇਖ ਰਿਹਾ ਸੀ ਵੀ ਸ਼ੇਅਰ ਬਾਜ਼ਾਰ, ਕਿ ਸ਼ੇਅਰ ਬਾਜ਼ਾਰ ਦੇ ਵਿੱਚ ਭਾਰੀ ਉਛਾਲ, ਹੁਣ ਵਾਰ ਵਾਰ ਜਿਹੜੀ ਗੱਲ ਫਲੋਟ ਹੋ ਰਹੀ ਆ ਇਲੈਕਸ਼ਨਾਂ ਦੇ ਇੰਨੇ ਭੱਖੇ ਮੁੱਦੇ ਦੇ ਵਿੱਚ ਉਹ ਮੁੱਦੇ ਦੀ ਲਾਈਨ ਆ ਰਹੀ ਆ। ਮੈਨੂੰ ਨੀ ਇਹ ਸਮਝ ਆਈ ਕਿ ਜੇ ਮਨਮੋਹਨ ਸਿੰਘ 2 ਵਾਰੀ ਟੋਇਲਟ ਜਾਇਆ ਹੁੰਦਾ ਸੀ ਤਾਂ ਪਰ ਸ਼ੇਅਰ ਬਾਜ਼ਾਰ ਡਿੱਗ ਪੈਂਦਾ ਸੀ, ਜੇ ਮੋਦੀ ਕੁੜਤੇ ਦੇ ਜੇ ਬਿਨਾਂ ਬਾਹਾਂ ਵਾਲਾ ਕਾਲਰ ਪਾ ਲੇ ਤਾਂ ਸ਼ੇਅਰ ਬਾਜ਼ਾਰ ਨੂੰ ਫਰਕ ਆ ਜਾਂਦਾ। ਹੁਣ ਅੱਜ ਫੇਰ ਸ਼ੇਅਰ ਬਾਜ਼ਾਰ ਦੇ ਵਿੱਚ ਭਾਰੀ ਛਾਲ ਆ, ਇਹ ਕੀ ਸੌਦਾ ਕੀ ਹੈ, ਇਹਦਾ ਕਾਰਨ ਕੀ ਹੁੰਦਾ ਸ਼ੇਅਰ ਬਾਜ਼ਾਰ ਦਾ? ਮੈਨੂੰ ਇਹ ਫਲੋਰਾ ਸਾਹਿਬ ਤੁਸੀਂ ਫਿਰ ਵੀ ਮੈਥ ਨਾਲ ਜੁੜੇ ਹੋਏ ਹੋ, ਇਕਨੋਮੀ ਨੂੰ ਨੇੜੇ ਤੋਂ ਜਾਣਦੇ ਹੋ, ਹੁਣ ਇਹ ਕਾਹਦਾ ਛਾਲ ਹੈਗਾ ਸ਼ੇਅਰ ਬਾਜ਼ਾਰ ਦਾ?
ਜੀ ਮਿੰਟੂ ਜੀ, ਇਹਦਾ ਸਿੱਧਾ ਸਿੱਧਾ ਇੱਕ ਜਵਾਬ ਇਹ ਹੁੰਦਾ ਕਿ ਜਿਸ ਵੇਲੇ ਤੁਹਾਨੂੰ ਲੱਗਦਾ ਕਿ ਮੁਹਰੇ ਸਟੇਬਿਲਿਟੀ ਆਣੀ ਆ, ਕਿਸੇ ਵੀ ਸਰਕਾਰ ਦੀਆਂ ਪਾਲਿਸੀ ਜਿਹੜੀ ਕੰਟੀਨਿਊਸ ਰਹਿਣੀ ਆ, ਜੋ ਵੀ ਬਿਜ਼ਨਸ ਉਹਦੀ ਪਾਲਿਸੀ ਆ ਜਾਂ ਇਕਨੋਮਿਕ ਪਾਲਿਸੀ ਆ ਜਾਂ ਉਹਦੇ ਸੋਸ਼ਲ ਸੈਟਅਪ ਨੂੰ ਸਿੱਧਾ ਕਰਨ ਦੀ ਪਾਲਿਸੀ ਆ ਜੋ ਵੀ ਆ, ਕਿਉਂਕਿ ਜਿਸ ਵੇਲੇ ਤੁਹਾਨੂੰ ਸਟੇਬਿਲਿਟੀ ਲੱਗਦੀ ਆ ਨਾ ਕਿਸੇ ਕੰਟਰੀ ਵਿੱਚ ਆਉਂਦੀ ਆ, ਤਾਂ ਉਹਦਾ ਜਿਹੜਾ ਸੈਂਸਿਟਿਵਿਟੀ ਆ ਉਹਦੇ ਹੱਕ ਵਿੱਚ ਜਾਂਦੀ ਆ, ਤੇ ਫਿਰ ਬਿਜ਼ਨਸ ਸੋਚਦੇ ਆ ਕਿ ਸਾਡੇ ਬਿਜ਼ਨਸ ਨੂੰ ਹੁਣ ਇੱਕ ਕੰਟੀਨਿਊਅਲ ਪ੍ਰੋਸੈਸ ਆਫ ਪ੍ਰੋਗਰੈਸ ਮਿਲਣੀ ਆ, ਕਿਉਂਕਿ ਗਵਰਨਮੈਂਟ ਚੇਂਜ ਨਹੀਂ ਹੋਣੀ। ਜੇ ਤੁਸੀਂ ਦੇਖਦੇ ਨਾ ਇੱਥੇ ਮਿਕਸ ਗਵਰਨਮੈਂਟ ਬਣਦੀ ਹੈ ਜਾਂ ਇਮਬੈਲੈਂਸ ਗਵਰਨਮੈਂਟ ਬਣਦੀ ਸੀ, ਸ਼ੇਅਰ ਮਾਰਕੀਟ ਅਨਸਟੇਬਲ ਗਵਰਨਮੈਂਟ ਬਣਨੀ ਸੀ ਤਾਂ ਸ਼ੇਅਰ ਮਾਰਕੀਟ ਇਕਦਮ ਥੱਲੇ ਜਾਣੇ ਸੀਗੇ। ਹੁਣ ਆਸਟ੍ਰੇਲੀਆ ਦੇ ਵਿੱਚ ਵੀ ਇਹੀ ਹੋਇਆ ਕਿ ਆਸਟ੍ਰੇਲੀਆ ਜਿਹੜੀਆਂ ਕੰਪਨੀਆਂ ਇਹਦੇ ਸ਼ੇਅਰ ਜਾ ਰਹੇ ਆ, ਇਹਦੇ ਸ਼ੇਅਰਾਂ ਦੇ ਵਿੱਚ ਵੀ ਕਾਫੀ ਸਾਲ ਆਏ
ਮਾਰਕੀਟ,
ਕਿਉਂਕਿ ਉਹਦਾ ਰੀਜ਼ਨ ਇਹ ਆ।
ਹਾਂਜੀ, ਮੈਂ ਇੱਥੇ ਦੱਸ ਦੇਣਾ ਚਾਹਾਂਗਾ ਮਿੰਟੂ ਭਾਜੀ ਨੂੰ ਕਿ ਜਦੋਂ ਸਕਾਟ ਮੋਰਿਸਨ ਪ੍ਰਾਈਮ ਮਿਨਿਸਟਰ ਬਣਿਆ 3-4 ਦਿਨ ਪਹਿਲਾਂ ਤਾਂ ਦੂਸਰੇ ਦਿਨ ਆਸਟ੍ਰੇਲੀਆ ਦੀ ਸ਼ੇਅਰ ਮਾਰਕੀਟ ਏਦਾਂ ਉਛਾਲ ਆਇਆ ਕਿ $33 billion ਦਾ ਇੱਕ ਦਿਨ ਦੇ ਵਿੱਚ ਫਾਇਦਾ ਹੋਇਆ ਸ਼ੇਅਰ ਮਾਰਕੀਟ
ਫਾਇਦਾ ਹੋਇਆ।
ਸੋ ਉਹਦਾ ਕਾਰਨ ਇਹੀ ਸੀਗਾ। ਆਪਾਂ ਨੂੰ ਤਾਂ ਦੇਖੋ ਘਾਟੇ, ਆਪਾਂ ਨੂੰ ਪਤਾ ਹੀ ਨਹੀਂ ਸੀ ਨਾ, ਗੱਲ ਤਾਂ ਇਹ ਆ ਵੀ ਕਈ ਵਾਰੀ ਹੁਣ ਘਾਟੇ
₹200 ਫਾਲਤੂ ਪਿਆ ਸੀ $200।
ਠੀਕ ਹੈ, ਹਾਂਜੀ, ਉਹਦਾ ਇਹੀ ਆ ਵੀ ਜਿੱਦਾਂ ਅਮਰੀਕ ਭਾਜੀ ਕਹਿੰਦੇ ਕਿ ਜਿਹੜੇ ਪਾਲਿਸੀਆਂ ਬਣੀਆਂ ਹੁੰਦੀਆਂ ਬਿਜ਼ਨਸਾਂ ਨੇ ਉਹ ਚ ਇਨਵੈਸਟ ਕੀਤਾ ਹੁੰਦਾ ਤੇ ਉਹਨਾਂ ਨੂੰ ਪਤਾ ਵੀ ਇਹੀ ਸਰਕਾਰ ਚੱਲੀ ਜਾਣੀ ਆ ਤਾਂ ਉਹਨਾਂ ਦੇ ਜਿਹੜੇ ਲੋਕ ਆ ਇਨਵੈਸਟ ਕਰ ਦਿੰਦੇ ਵੀ ਚਲੋ ਇਹ ਚੱਲੀ ਜਾਣਾ ਕੰਮ। ਜੇ ਸਰਕਾਰ ਟੁੱਟ ਜਾਂਦੀ ਤਾਂ ਫੇਰ ਔਖਾ ਹੋਣਾ ਸੀ। ਖੈਰ, ਕੁਛ ਸੁਨੇਹੇ ਆਏ ਨੇ, ਕਾਫੀ ਆਏ ਨੇ ਜਿਹੜੇ ਆਪਾਂ ਨੂੰ ਲੈਣੇ ਬਣਦੇ ਆ। ਰਵੀ ਰਾਣਾ ਹੁਣੀ ਮੈਸੇਜ ਭੇਜ ਰਹੇ ਨੇ ਕਿ ਕਨਈਆ ਕੁਮਾਰ ਦੀ ਸੀਟ ਦੇ ਬਾਰੇ ਦੱਸੋ। ਮੈਂ ਦੱਸ ਦਾਂ ਕਿ ਕਨਈਆ ਕੁਮਾਰ ਬਿਹਾਰ ਤੋਂ ਬੇਗੂਸਰਾਏ ਤੋਂ ਖੜੇ ਨੇ ਤੇ ਉੱਥੇ ਉਹ ਕਾਫੀ ਪਿੱਛੇ ਚੱਲ ਰਹੇ ਨੇ। ਖੈਰ,
ਕਿਉਂਕਿ ਇਕੱਲਾ ਬੋਲਣਾ ਗੱਲ ਉਠਾਉਣਾ ਮੈਂ ਨਹੀਂ ਰੱਖਦਾ, ਉਹੀ ਇੱਥੇ ਆ ਗਿਆ ਵੀ ਜਿਹੜੀ CPI ਆ CPM ਆ ਉਹਨਾਂ ਦੇ ਦਿਨ ਲੱਦ ਚੁੱਕੇ ਆ। ਜੇ ਕਨਈਆ ਕੁਮਾਰ ਕਾਂਗਰਸ ਕਿਉਂ ਖੜਾ ਹੁੰਦਾ
ਹਾਂਜੀ ਹੁਣ ਉੱਥੇ ਉਹਨਾਂ ਦੇ ਜਿਹੜੇ ਬੀਜੇਪੀ ਦੇ ਅਗਰੀ ਰਾਜ ਹੋਣੀ ਉਹ 53% ਵੋਟ ਆਊਟਰਾਈਟ ਆਪਣੇ ਹੱਕ ਦੀ ਲੈ ਚੁੱਕੇ ਨੇ 2,20,898 ਵੋਟਾਂ ਤੇ ਮੁਕਾਬਲੇ ਦੇ ਵਿੱਚ ਕਨਈਆ ਕੁਮਾਰ ਨੂੰ ਸਿਰਫ 25% ਵੋਟ ਪਈ ਹੈ 1,00,000 ਤਕਰੀਬਨ 5,117 ਵੋਟ ਸੋ ਅੱਧੋ ਅੱਧ ਦਾ ਫਰਕ ਹੈ ਤੇ ਇਹ ਉਹ ਹੈ ਬਾਕੀ ਮੈਂ ਥੋੜੇ ਰਾਹੁਲ ਗਾਂਧੀ ਬਾਰੇ ਵੀ ਦੱਸਦਾ ਕਿ ਸਿਮਰਤਾ ਇਰਾਨੀ ਜਿਹੜੀ ਆ ਉਹ ਆਪਣੇ ਆਪ ਚ ਹੀ 50% ਵੋਟ ਲੈ ਕੇ ਉਹ ਮੂਹਰੇ ਆ ਤੇ ਰਾਹੁਲ ਗਾਂਧੀ ਜਿਹੜੀ ਆ 43% ਵੋਟ ਤੇ ਆ ਅਮੇਠੀ ਸੀਟ ਤੋਂ ਉੱਤਰ ਪ੍ਰਦੇਸ਼ ਦੇ ਵਿਚ ਤੇ ਵਾਯਾਨੰਦ ਜਿਹੜੀ ਕੇਰਲਾ ਦੀ ਸੀਟ ਹੈ ਜਿੱਥੇ ਰਾਹੁਲ ਗਾਂਧੀ ਦੋ ਥਾਂ ਖੜੇ ਨੇ ਉਥੋਂ ਉਹ ਤਕਰੀਬਨ 65% ਵੋਟ ਲੈ ਕੇ ਬਹੁਤ ਅੱਗੇ ਨੇ ਉਹਨਾਂ ਦੇ CPI ਨੈਕਸਟ ਖੜੇ ਸੀ ਜਿਹੜੇ ਉਹਨਾਂ ਦੇ ਅਗੇਂਸਟ ਸੋ ਇਹਨਾਂ ਦੋ ਸੀਟਾਂ ਦੇ ਉੱਤੇ ਤਿੰਨ ਸੀਟਾਂ ਦੇ ਉੱਤੇ ਨਿਗਾਹ ਰੱਖਣੀ ਬਣਦੀ ਆ ਤੇ ਕਈ ਕੁਐਸਚਨ ਹੋਰ ਵੀ ਆਏ ਨੇ ਜਤਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਯੋਗੇਸ਼ ਠਾਕੁਰ ਵੀ ਜੁੜੇ ਨੇ ਤੇ ਸੱਤੀ ਸਿੰਘ ਵੀ ਕਹਿੰਦੇ ਵਧੀਆ ਚੱਲ ਰਿਹਾ ਜੀ ਸਾਰੇ ਦੋਸਤਾਂ ਨਾਲ ਸੁਣ ਰਹੇ ਨੇ ਪ੍ਰੋਗਰਾਮ ਨਵਰਾਜ ਹੁਣੀ ਵੀ ਜੁੜੇ ਨੇ ਉਹਨਾਂ ਦਾ ਮੈਸੇਜ ਮੈਂ ਥੋੜਾ ਜਿਹਾ ਬਾਅਦ ਚੋਂ ਪੜਾਂਗਾ ਲੰਬਾ ਹੈ ਤੇ ਗੌਰਵ ਸ਼ਰਮਾ ਜੀ ਅਮਰੀਕ ਜੀ ਤੁਹਾਨੂੰ ਵਧਾਈਆਂ ਦੇ ਰਹੇ ਨੇ ਕਹਿੰਦੇ ਤੁਹਾਡੇ ਹਜੇ 15,00,000 ਹਰੇ ਆ ਨਹੀਂ ਤਾਂ ਐਤਕੀ ਉੱਡ ਜਾਣੇ ਸੀ ਹਜੇ
ਹਜੇ ਉਹ ਵੀ ਗੱਲ ਕਰਨੀ ਹੈ ਤੇ ਮੈਂ ਮਿੰਟੂ ਬਰਾੜ ਸਾਹਿਬ ਦੇ ਸਵਾਲ ਵਿੱਚੋਂ ਸਵਾਲ ਨਿਕਲਦਾ ਆ ਕਿ PDA ਜਿਹੜਾ ਹੈ ਨਾ PDA ਜਿਹੜਾ ਆ ਇਹ ਬਿਲਕੁਲ ਕਮਜ਼ੋਰ ਹੋਊਗਾ ਇਹਦੇ ਵਿੱਚ ਕੋਈ ਜ਼ਿਆਦਾ ਪਾਵਰ ਨਹੀਂ ਹੈ ਨਾ ਆਮ ਆਦਮੀ ਪਾਰਟੀ ਦੇ ਰਹਿ ਗਈ ਆ ਜਿੱਦਾਂ ਇੱਕ ਵਾਰੀ ਅਮਲੀ ਦੋ ਚਾਰ ਵੀਕ ਪਹਿਲਾਂ ਅਸੀਂ ਗੱਲ ਕੀਤੀ ਸੀ ਨਾ ਮੋਤੀਆਂ ਵਾਲੀ ਸਰਕਾਰ ਹੁਣ ਜਿਹੜੇ ਮੋਤੀ ਖਿਲਰੇ ਉਹ ਆ ਜਿਹੜੇ ਮੋਤੀ ਅੱਜ ਹਾਰੇ ਆ ਤਿੰਨ ਮੋਤੀ ਦਾ ਬੜੇ ਹਾਰੇ ਅੱਜ ਉਹਨਾਂ ਵਿੱਚ ਖਹਿਰਾ ਆ ਗਾਂਧੀ ਆ ਤੇ ਦੂਜੇ ਬੈਂਸ ਸਾਹਿਬ ਆ ਹੁਣ ਹੋਣਾ PDA ਨੂੰ ਤਾਂ PDA ਨੂੰ ਕੋਈ ਜ਼ਿਆਦਾ ਹੁੰਗਾਰਾ ਨਹੀਂ ਮਿਲਣਾ ਭਵਿੱਖ ਦੇ ਵਿੱਚ ਇਹਨਾਂ ਬੰਦਿਆਂ ਲਈ ਕੈਬਨਿਟ ਸਿੱਧੂ ਜਿਹੜਾ ਆ ਉਹ ਚੀਫ਼ ਮਿਨਿਸਟਰ ਦੇ ਕਾਬਲ ਆ ਹਾਲਾਂਕਿ ਉਹਦੇ ਕਾਫ਼ੀ ਕ੍ਰਿਟੀਸਿਜ਼ਮ ਵੀ ਹੋ ਰਿਹਾ ਅੱਜ ਕੱਲ੍ਹ ਉਹਨੇ ਬਿਆਨ ਵੀ ਦਿੱਤੇ ਆ ਤੇ ਅੱਜ ਕੋਈ ਇਸ਼ਾਰਾ ਉੱਪਰੋਂ ਹੋ ਜਾਵੇ ਕਿ ਜੇ ਆਪਣੇ ਰਾਹੁਲ ਗਾਂਧੀ ਇਸ਼ਾਰਾ ਕਰ ਦੇਵੇ ਪੰਜਾਬ ਵਿੱਚ ਮੈਂ ਚੀਫ ਮਿਨਿਸਟਰ ਬਣਾਉਣਾ ਸਿੱਧੂ ਨੂੰ ਆ ਜਿਹੜੇ ਨਾ ਬਿਆਨ ਦਿੰਦੇ 6-7 ਲੋਕ ਆ ਇਹ ਸਵੇਰੇ ਸਿੱਧੂ ਦੀ ਕੋਠੀ ਅੱਗੇ ਖੜੇ ਹੋਏ ਨੇ ਵੀ ਅਸੀਂ ਤਾਂ ਐਵੇਂ ਬਿਆਨ ਦਿੱਤੇ ਸੀ ਪ੍ਰੈਸ਼ਰ ਚ ਆ ਗਏ ਅਸੀਂ ਤੇਰੇ ਨਾਲ ਹੀ ਆ ਤੇ ਇਹ ਹੋਣਾ ਇਹ ਚਾਹੀਦਾ ਆ ਭਵਿੱਖ ਦੇ ਵਿੱਚ ਇਹ ਜਿਹੜੇ ਬੰਦੇ ਆ ਨਾ ਇਹਨਾਂ ਨੂੰ ਬੇਸ ਮਿਲਣਾ ਜਿਹੜੇ ਸਟਰੋਂਗ ਕਨਵੈਨਸ਼ਨਲ ਪਾਰਟੀ ਦਾ ਇੱਕ ਬੇਸ ਮਿਲਣਾ ਚਾਹੀਦਾ 4-5 ਜਿਹੜੇ ਬੰਦੇ ਮਨਮੀਤ ਬਾਦਲ ਦੀ ਵਿੱਚ ਉਹਦੇ ਤੇ ਉਹ ਮਨਪ੍ਰੀਤ ਬਾਦਲ ਤੇ ਇਹ ਜਿਹੜੇ ਰਲ ਕੇ ਜੇ ਸਰਕਾਰ ਬਣਦੀ ਇਹਨਾਂ ਨੂੰ ਸਿੱਧੂ ਵਰਗਾ ਜਾਂ ਬੈਂਸ ਵਰਗਾ ਚੀਫ ਮਿਨਿਸਟਰ ਪੰਜਾਬ ਦਾ ਬਣਦਾ ਆ 2022 ਦੇ ਵਿੱਚ ਤਾਂ ਥੋੜੀ ਸੁਧਾਰਾਂ ਦੀ ਗੁਜਾਇਸ਼ ਕੀਤੀ ਜਾ ਸਕਦੀ ਆ ਤਾਂ ਇਹਨਾਂ ਨੂੰ ਕਾਂਗਰਸ ਦਾ ਫਰੰਟ ਮਿਲ ਕਿਉਂਕਿ ਅਕਾਲੀ ਦਲ ਜਾ ਨਹੀਂ ਸਕਦੇ ਨਾ ਉਹਨਾਂ ਨੂੰ ਐਡੀ ਬਹੁਮਤ ਮਿਲਦੀ ਉਦੋਂ ਤੱਕ ਲੇਕਿਨ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਆ ਅਗਰ ਉਹ ਇਹਨਾਂ ਨੂੰ ਅੰਬਰੇਸ ਕਰੇ ਇਹਨਾਂ ਨੇ ਇਹਨੂੰ ਯੂਜ਼ ਕਰੇ ਤਾਂ ਇਹ 100 ਤੋਂ ਜ਼ਿਆਦਾ ਸੀਟਾਂ ਲੈ ਕੇ 2022 ਦੀ ਇਲੈਕਸ਼ਨ ਚ ਜਿੱਤ ਸਕਦੇ ਆ ਅਤੇ ਪੰਜਾਬ ਦਾ ਸੁਧਾਰ ਵੀ ਥੋੜੀ ਸੰਭਾਵਨਾ ਹੋ ਸਕਦੀਆਂ
ਦੇਖੋ
ਤੇ ਮੋਤੀਆਂ ਵਾਲੀ ਸਰਕਾਰ ਬਣ ਸਕਦੀ
ਮੋਤੀਆਂ ਵਾਲੀ ਗੱਲ ਤਾਂ ਇਹ ਆ ਵੀ ਅਮਰੀਕ ਭਾਜੀ ਵੀ ਇਕੱਠੇ ਨੀ ਨਾ ਹੋਣਾ ਤੇ ਆਪਣੇ ਮਿੰਟੋ ਭਾਜੀ ਆਪਾਂ ਤਾਏ ਨੂੰ ਵੀ ਲਿਆਈਏ ਫੇਰ ਹੌਲੀ ਹੌਲੀ ਕਰੀਏ ਗੱਲ ਉਹਨਾਂ ਵੀ
ਬਿਲਕੁਲ ਜੀ ਬਿਲਕੁਲ
ਹਾਂਜੀ ਆਪਾਂ ਬੇਨਤੀ ਕਰਦੇ ਹਾਂ ਕਿ ਤਾਏ ਨੂੰ ਵੀ ਲਿਆਓ ਜਿਹੜਾ ਬਾਹਰ ਨਲਕੇ ਦੇ ਉੱਤੇ ਪਹਿਰਾ ਦੇ ਰਿਹਾ ਵਿਚਾਰਾ ਬਾਹਰ ਧੁੱਪੇ ਇੰਨੀ ਗਰਮੀ ਦੇ ਵਿੱਚ ਤੇ ਮਨਦੀਪ ਲਿਆਓ ਫੇਰ ਤਾਇਆ ਜੀ ਨੂੰ ਕਰੀਏ ਗੱਲ ਉਹਨਾਂ ਨਾਲ ਵੀ ਪਤੇ ਬੁਲਾਈਏ ਮੈਨੂੰ ਲੱਗਦਾ ਉਹ ਲੈਣ ਗਏ ਭਾਜੀ ਖੈਰ ਤਾਇਆ ਜੀ ਬਾਜ ਮਾਰ ਦਿਓ ਤੇ ਗੱਲ ਇਹ ਆ ਵੀ ਮਿੰਟੂ ਭਾਜੀ ਜਿਸ ਤਰ੍ਹਾਂ ਦੇਖਿਆ ਟ੍ਰੈਂਡ ਕਾਂਗਰਸ ਦਾ ਜਿਹੜਾ ਆ ਉਹ ਆਪਣੀ ਜਿਹੜੀਆਂ ਉਹਨਾਂ ਦੀ ਆਪਣੀ ਓਰਿਜਿਨਲ ਸੀਟਾਂ ਨੇ ਵੋਟਾਂ ਨੇ ਜਿਹੜੀਆਂ ਉਹ ਤੁਹਾਨੂੰ ਦੱਸ ਵੀ ਦਿੰਦੇ ਆ ਕਿ 50 ਆ ਉਹਨਾਂ ਦੀਆਂ ਤਕਰੀਬਨ ਆਪਣੀਆਂ ਤੇ 2000
ਬਦਲ ਗਿਆ
ਹਾਂਜੀ
ਦੇਖੋ ਕਿੰਨਾ ਬਦਲ ਗਿਆ ਕਿਤੇ ਨਹਿਰੂ ਰਾਜੀਵ ਦਾ ਟਾਈਮ ਸੀ
ਤੇ ਤੁਹਾਨੂੰ ਪਤਾ 2014
ਚ JP ਨੇ ਵੱਡਾ ਅਸਰ ਪਾਇਆ ਸੀ ਬਾਕੀ ਟਾਈਮ ਤੇ ਕਾਂਗਰਸ ਦਾ ਗਲਵਾ
2014 ਚ ਉਹਨਾਂ ਦੀਆਂ 44 ਸੀਤੀਆਂ ਹੁਣ 50 ਆ ਉਹਨਾਂ ਨੂੰ 6 ਵਧੀਆਂ ਨੇ ਵੋਟਾਂ ਠੀਕ ਹੈ ਤੇ ਉਹਨਾਂ ਦਾ ਜਿਹੜਾ ਗਠਬੰਧਨ ਹੈ ਉਹਨਾਂ ਦੀਆਂ 60 ਸੀਗੀਆਂ ਵੋਟਾਂ ਤੇ ਹੁਣ ਐਤਕੀ ਜਿਹੜੀਆਂ ਉਹ ਵੱਧ ਕੇ 110 ਦੇ ਕਰੀਬ ਹੋ ਗਈਆਂ ਨੇ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਉਹਨਾਂ ਦੀਆਂ
ਦੇਖੋ ਜਿਹੜੀਆਂ ਵਧੀਆਂ ਉਹ ਚ ਪੰਜਾਬ ਦਾ ਹਿੱਸਾ ਵੱਡਾ ਆ ਰਿਹਾ ਹਲੇ ਤੱਕ
ਮੈਂ ਇੱਥੇ ਆਉਣਾ ਚਾਹੁੰਦਾ ਸੀਗਾ ਕਿ ਇੱਕ ਪਾਸੇ ਤਾਂ ਹੁਣ ਆਪਾਂ ਸਿੱਧੂ ਵਰਸਿਸ ਕੈਪਟਨ ਦੀ ਗੱਲ ਕਰਦੇ ਹਾਂ ਠੀਕ ਹੈ ਕੈਪਟਨ ਲੀਡ ਕਰ ਰਹੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਤੇ ਉਹ ਕੈਪਟਨ ਦੀ ਲੀਡਰਸ਼ਿਪ ਦੇ ਵਿਚ ਕਾਂਗਰਸ ਜਿਹੜੀ ਆ ਸੂਬਾ ਸਰਕਾਰ ਵੀ ਬਣਾਈ ਬੈਠੀ ਆ। ਠੀਕ ਆ, ਉਹਨਾਂ ਨੇ ਅਕਾਲੀਆਂ ਨੂੰ ਮੁੱਦੇ ਮੂੰਹ ਵੀ ਸਿੱਟਿਆ ਪਿਆ, ਆਮ ਆਦਮੀ ਪਾਰਟੀ ਤੋੜੀ ਪਈ ਆ। ਤੇ ਹੁਣ ਕੈਪਟਨ ਨੇ ਫਿਰ ਡਿਲੀਵਰ ਕੀਤਾ ਕਿ ਜਿਹੜੀ 8 ਸੀਟਾਂ ਉਹਨਾਂ ਨੇ ਕੱਢ ਕੇ ਦੇਣੀਆਂ ਨੇ। ਤੇ ਫਿਰ ਮਤਲਬ ਜਿਹੜੇ ਅੰਕੜੇ ਤੇ ਸਮੀਕਰਨ ਇਹ ਕਹਿ ਰਹੇ ਆ ਵੀ ਕੈਪਟਨ ਨੂੰ ਕਿਉਂ ਲਾਇਆ ਜਾਵੇ, ਮਤਲਬ ਇਹ ਦੱਸੋ। ਮੈਨੂੰ ਨੀ ਸਮਝ ਆਉਂਦੀ ਵੀ ਜੇ ਮੈਂ ਕਾਂਗਰਸ ਦਾ ਲੀਡਰ ਹੋਵਾਂ, ਮੈਨੂੰ ਸੂਬਾ ਸਰਕਾਰ ਵੀ ਉਹ ਡਿਲੀਵਰ ਕਰਕੇ ਦੇ ਰਿਹਾ, ਮੈਨੂੰ 13 ਚੋਂ 8 MP ਵੀ ਕੱਢ ਕੇ ਦੇ ਰਿਹਾ, ਤੇ ਫਿਰ ਮੈਂ ਸਿੱਧੂ ਜਾਂ ਜਾਖੜ ਨੂੰ ਉਹਨੂੰ ਲਾ ਕੇ ਕਿਉਂ ਬਿਠਾਉਂਗਾ ਉੱਥੇ?
ਨਹੀਂ ਨਹੀਂ, ਹਾਲੇ ਤੱਕ ਕੈਪਟਨ ਨੂੰ ਲਾਉਣ ਦੀ ਕਿਤੋਂ ਵੀ ਉਹ ਨੀ ਆਈ। ਜਿਹੜੀ ਜੇ ਹੁਣ ਲੋਕ ਆਪਦੇ ਕੋਲੋਂ ਤੀਰ ਛੱਡੀ ਜਾਣ ਪਰ ਕੈਪਟਨ ਨੂੰ ਲਾਉਣ ਦੀ ਕਿਤੇ ਨੀ ਆਈ। ਇੱਕ ਚੀਜ਼ ਜ਼ਰੂਰ ਆਉਂਦੀ ਆ, ਉਹ ਆਉਂਦੀ ਆ ਵੀ ਕੈਪਟਨ ਨੇ ਖੁਦ ਕਿਹਾ ਕਿ ਮੈਂ ਹੁਣ 80 ਦੇ ਲਾਗੇ ਹੋ ਗਿਆ, ਮੈਂ ਆਹੀ ਮੇਰਾ ਲਾਸਟ ਜਿਹੜਾ ਮੁੱਖ ਮੰਤਰੀ ਦਾ ਦੌਰ ਆ। ਤਾਂ ਜਦੋਂ ਲੋਕ ਇਹੋ ਜਿਹੀ ਗੱਲ ਆਉਂਦੀ ਆ ਤਾਂ ਉਦੋਂ ਇਹ ਗੱਲ ਸਾਹਮਣੇ ਹਰੇਕ ਬੰਦੇ ਦੀ ਸੋਚ ਆਉਂਦੀ ਵੀ ਨੈਕਸਟ ਕੌਣ ਆ। ਤੇ ਨੈਕਸਟ ਕੌਣ ਦੇ ਉੱਤੇ ਲੋਕ ਸੀ ਜਿਹੜੇ ਉਹ ਨਵਜੋਤ ਸਿੱਧੂ ਨੂੰ ਪ੍ਰੈਫਰ ਕਰ ਰਹੇ ਆ, ਉਹਦੀ ਗੱਲਾਂ ਬਾਤਾਂ ਹੋਵੇ ਉਹਦੇ ਜਿਹੜੀ ਪਰਫਾਰਮੈਂਸ ਤੋਂ। ਪਰ ਕੈਪਟਨ ਨੇ ਉਹਦੇ ਤੇ ਬਰਾਮ ਲਾਉਂਦੇ ਹੋਏ ਬਲਰਾਮ ਜਾਖੜ ਨੂੰ ਅਨਾਊਂਸ ਕਰਾਇਆ ਉਹਦੀ ਸੀਟ ਦੇ ਉੱਤੇ ਵੀ ਅਗਲੇ ਮੁੱਖ ਮੰਤਰੀ ਉਹ ਹੋਣਗੇ। ਸੋ ਇਸ ਕਰਕੇ ਜਿਹੜੀ ਇੱਕ ਹਵਾ ਚ ਚਰਚੇ ਚੱਲ ਰਹੇ ਆ। ਹਲੇ ਤੱਕ ਨਾ ਤਾਂ ਹਾਈ ਕਮਾਂਡ ਨੇ ਕੈਪਟਨ ਨੂੰ ਲਾਉਣ ਦੀ ਗੱਲ ਕਹੀ ਆ, ਉਹ ਖੁਦ ਕੈਪਟਨ ਨੇ ਕਿਹਾ ਵੀ ਮੈਂ ਲੈਣਾ ਚਾਹੁੰਦਾ।
ਪਰ ਇੱਕ ਤੁਹਾਨੂੰ ਏਦਾਂ ਨੀ ਲੱਗਦਾ ਵੀ ਜੇ ਗੁਰਦਾਸਪੁਰ ਦੀ ਸੀਟ ਤੋਂ ਬਲਰਾਮ ਜਾਖੜ ਸਾਰੇ ਟਰੈਂਡਾਂ ਤੋਂ ਉਲਟ ਜਿੱਤ ਜਾਂਦੇ ਤੇ ਫਿਰ ਉਹਦਾ ਚੀਫ ਮਿਨਿਸਟਰ ਬਣਨਾ ਪੱਕਾ ਸੀ? ਤੇ ਮੈਨੂੰ ਲੱਗਦਾ ਕੈਪਟਨ ਸਾਹਿਬ ਨੇ ਪੈਸੇ ਲਾ ਵੀ ਦਿੱਤੇ ਸੀ ਉਹਨਾਂ ਤੇ ਹੁਣ ਇਹ ਕਿਤੇ ਨਾ ਕਿਤੇ ਘਾਟੇ ਦਾ ਸੌਦਾ ਬਣੇਗਾ। ਹੁਣ ਮਤਲਬ ਬਹੁਤੇ ਜਦੋਂ ਗੱਲ ਆਏਗੀ ਫਿਊਚਰ CM ਦੀ ਤਾਂ ਉਹ ਇੱਕ ਹਾਰੇ ਹੋਏ ਕੈਂਡੀਡੇਟ ਹੋਣਗੇ।
ਦੇਖੋ ਮੈਨੂੰ ਲੱਗਦਾ ਵੀ ਹਜੇ CM ਦਾ ਟਾਈਮ ਪਿਆ CM ਵੋਟਾਂ ਲਈ, ਤੇ ਉਦੋਂ ਤੱਕ ਸਮੀਕਰਨ ਫੇਰ ਬਦਲ ਜਾਣਗੇ, ਬਹੁਤ ਵੱਧ ਬਦਲਣਗੇ ਸਮੀਕਰਨ। ਇਸ ਕਰਕੇ ਮੈਨੂੰ ਨੀ ਲੱਗਦਾ ਵੀ ਅਸਰ ਆਊਗਾ। ਤੇ ਕਾਂਗਰਸ ਵੀ ਜੇ ਆਪਾਂ ਪੜਚੋਲੂਗੀ ਤੇ ਇਹ ਗੱਲ ਅੰਦਰੋਂ ਕਾਂਗਰਸ ਵੀ ਚੱਲ ਰਹੀ ਹੈ ਵੀ ਨਵਜੋਤ ਸਿੰਘ ਸਿੱਧੂ ਨੂੰ ਸੈਂਟਰ ਚ ਲੈ ਕੇ ਆ ਜਾਣਾ ਚਾਹੀਦਾ। ਤੇ ਜੇ ਨਵਜੋਤ ਸਿੰਘ ਸਿੱਧੂ ਨੂੰ ਇਹ ਸੈਂਟਰ ਚ ਲੈ ਜਾਂਦੇ ਨਾ ਤਾਂ ਪੰਜਾਬ ਤੇ ਕਲੇਸ਼ ਰਹਿਣਾ ਸੀ, ਮੈਡਮ ਨਵਜੋਤ ਕੌਰ ਨੂੰ ਬਠਿੰਡੇ ਤੋਂ ਸੀਟ ਲਾਉਂਦੇ, ਇੱਕ ਸੀਟ ਤਾਂ ਹੋਰ ਪੱਕੀ ਹੋ ਗਈ ਸੀ। ਨਵਜੋਤ ਸਿੱਧੂ ਨੂੰ ਸੈਂਟਰ ਚ ਲੈ ਕੇ ਜਾਂਦੇ ਘੱਟੋ ਘੱਟ 10-20 ਸੀਟਾਂ ਦਾ ਉਹਨੇ ਉੱਥੇ ਅਸਰ ਪਾ ਦੇਣਾ ਸੀ, ਆਰਾਮ ਨਾਲ ਹੀ ਪਾ ਦੇਣਾ ਸੀ, ਤੇ ਨਾ ਕੋਈ ਪੰਜਾਬ ਚ ਰੌਲਾ ਰਹਿਣਾ ਸੀ ਨਾ ਉੱਥੇ। ਕਿਤੇ ਨਾ ਕਿਤੇ ਇੱਥੇ ਕਾਂਗਰਸ ਉਹ ਪੱਤੇ ਖੇਡ ਨੀ ਸਕੀ ਜਿਹੜੇ ਖੇਡ ਸਕਦੇ। ਹੁਣ ਅਕਾਲੀ ਦਲ ਨੇ ਸੁਖਬੀਰ ਨੂੰ ਨਾ ਚਾਹੁੰਦੇ ਹੋਏ ਵੀ ਇਲੈਕਸ਼ਨ ਲੜਾਇਆ, ਸਿਰਫ ਇਸ ਲਈ ਲੜਾਇਆ ਵੀ ਕੋਈ ਸੀਟ ਤਾਂ ਸਾਡੀ ਸ਼ੋਰ ਹੋਵੇ ਨਾ। ਤਾਂ ਮੈਂ ਗਾਰੰਟੀ ਕਰਦਾ ਜੇ ਬਠਿੰਡੇ ਤੇ ਨਵਜੋਤ ਕੌਰ ਸਿੱਧੂ ਟੱਕਰ ਦਿੰਦੇ ਨਾ ਇਹਨੂੰ ਸਾਰ ਸਿਮਰਾ ਤਰੋ, ਕਿਤੇ ਵੱਡੀ ਟੱਕਰ ਕਿਤੇ ਵੱਡੀ।
ਆਪਣੇ ਅਮਰੀਕ ਭਾਜੀ ਤੇ ਮਿੰਟੂ ਭਾਜੀ ਇੱਕ ਗੱਲ ਥੋੜੀ ਜਿਹੀ ਬਣਦੀ ਆ ਕਿ ਹਸਬੈਂਡ ਵਾਈਫ ਦੋਨੇ ਦਿੱਲੀ ਚਲੇ ਗਏ ਨੇ ਹੁਣ, ਮਤਲਬ ਬੜੀ ਵਧੀਆ ਗੱਲ ਹੈ। ਪੰਜਾਬ ਤੋਂ ਉਹ ਮੈਨੂੰ ਤਾਂ ਉਹ ਯਾਦ ਆ ਗਿਆ ਮਿੰਟੂ ਬਾਜੀ ਜਿਹੜਾ ਸਿੰਘ ਇਜ਼ ਕਿੰਗ ਚ ਅਕਸ਼ੇ ਕੁਮਾਰ ਨੂੰ ਨੀ ਤੋਰਦੇ ਆਸਟ੍ਰੇਲੀਆ ਨੂੰ ਪਿੰਡ ਵਾਲੇ ਸਲਾਹ ਨਾਲ, ਤੇ ਮੈਨੂੰ ਲੱਗਦਾ ਵੀ ਸੁਖਬੀਰ ਸਿਮਰਤ ਤਾਂ ਅੱਗੇ ਬਾਹਰ ਹੀ ਰਹਿੰਦੀ ਸੀ, ਹੌਲੀ ਹੌਲੀ ਉਹਨੀ ਉਹ ਅਕਸ਼ੇ ਕੁਮਾਰ ਵਾਲਾ ਹਾਲ ਕੀਤਾ ਪੰਜਾਬ ਵਾਲਿਆਂ ਨੇ ਵੀ ਇਹਨੂੰ ਦਿੱਲੀ ਤੋਰੋ, ਉੱਥੇ ਹੀ ਸੂਤ ਆਉਣਾ ਇਹਨੂੰ
ਦਿੱਲੀ ਤੋਰੋ।
ਹਾਂਜੀ,
ਪਰ ਤੁਹਾਡੇ ਸਾਹਮਣੇ ਆ ਜੇਕਰ ਪੰਜਾਬ ਦੇ ਵਿੱਚ ਰਾਜਨੀਤੀ ਸਮੀਕਰਨ ਬਦਲਣੇ ਪੈਣੇ ਇਹਨਾਂ ਨੂੰ ਬਦਲਣਗੇ ਤਾਂ ਸੁਖਬੀਰ ਦੀ ਪ੍ਰੈਫਰੈਂਸ ਪੰਜਾਬ ਰਹੂਗੀ। ਇਹ ਕਦੋਂ ਵੀ ਅਸਤੀਫਾ ਦੇ ਸਕਦੇ ਆ, ਜਿੰਨਾ ਚਿਰ 2-3 ਸਾਲ ਇਹਨਾਂ ਦੀ ਪਤਾ ਵੀ ਕੈਪਟਨ ਨੇ ਹੁਣ ਰਹਿਣਾ ਹੀ ਆ, ਉਹਨਾਂ ਚ ਇੱਕ ਭਾਵਾਂ ਉਹ ਸੈਂਟਰ ਚ ਐਕਟਿਵ ਰਹਿਣ, ਪਰ ਨਹੀਂ ਤਾਂ ਉਹ ਸੈਂਟਰ ਚ ਐਕਟਿਵ ਨੀ ਰਹਿਣਗੇ ਤੁਹਾਡੇ ਸਾਹਮਣੇ।
ਪਰ ਇੱਕ ਉਹਦੇ ਵਾਸਤੇ ਐਕਸਪੀਰੀਅੰਸ ਵੀ ਹੋ ਜਾਊਗਾ ਸੈਂਟਰ ਦੇ ਵਿੱਚ ਮੈਨੂੰ ਲੱਗਦਾ ਕਿ
ਨਹੀਂ। ਸੈਂਟਰ ਚ ਸੁਖਬੀਰ ਪਹਿਲਾਂ ਵੀ ਰਹਿ ਚੁੱਕੇ ਆ, ਇਹ ਕੋਈ ਪਹਿਲੀ ਵਾਰੀ ਨੀ ਹੈ ਸੈਂਟਰ ਚ, ਪਹਿਲਾਂ ਵੀ ਸੁਖਬੀਰ ਗਏ ਜਾ ਚੁੱਕੇ ਆ।
ਠੀਕ ਹੈ, ਤੇ ਇਹ ਵੀ ਮਤਲਬ ਸਮੀਕਰਨ ਬਣਦੇ ਆ। ਤੇ ਵੈਸੇ ਓਵਰਆਲ ਮੈਨੂੰ ਲੱਗਦਾ ਕਿ ਅਮਰੀਕ ਭਾਜੀ ਪਿਛਲੀ ਵਾਰੀ ਅਸੀਂ ਕਹਿੰਦੇ ਸੀ ਕਿ ਮਾਰਜਨ ਬਹੁਤ ਵੱਡਾ ਹੈ, ਤੇ ਉਸ ਮਾਰਜਨ ਦੇ ਨਾਲ ਜੀ 2019 ਦੀਆਂ ਇਲੈਕਸ਼ਨਾਂ ਵੀ ਜਿੱਤੂਗੇ ਜਿਹੜੇ ਕਿ ਜਿੱਤ ਵੀ ਗਏ ਨੇ। ਤੇ ਜਿੱਦਾਂ ਅਸੀਂ ਪਹਿਲਾਂ ਕਹਿੰਦੇ ਸੀਗੇ ਵੀ ਘੱਟ ਜਾਂਦੀਆਂ ਹੁੰਦੀਆਂ ਸੀਟਾਂ, ਤੇ ਦੇਖਣ ਦੇ ਵਿੱਚ ਆਇਆ ਕਿ ਬੀਜੇਪੀ ਦੀਆਂ ਇੰਨੀਆਂ 300 ਤਕਰੀਬਨ 50 ਸੀਟਾਂ ਚੋਂ ਸਿਰਫ 23-20 ਦੇ ਕਰੀਬ ਘਟੀਆਂ ਸੀਟਾਂ। ਜੇ ਇਸ ਹਿਸਾਬ ਨਾਲ ਟ੍ਰੈਂਡ ਚੱਲਦਾ ਰਿਹਾ ਤਾਂ ਮੈਨੂੰ ਤਾਂ ਲੱਗਦਾ ਗਾਂ 2024-25 ਵਾਲੀਆਂ ਵੀ ਬੀਜੇਪੀ ਜਿੱਤੇਗੀ ਜੇ ਹਿਸਾਬ ਨਾਲ ਚੱਲ ਰਿਹਾ ਕੰਮ।
ਨਹੀਂ ਨਹੀਂ, ਜੇ ਤੁਸੀਂ ABC ਐਨਾਲਿਸਿਸ ਦੇਖੋ ਨਾ, ਜਿਹੜੇ ਬਾਹਰਲੇ TV ਆ ਚੈਨਲ ਆ ਜਾਂ ਹੋਰ ਸੀਰੀਅਸ ਰੇਡੀਓਜ ਆ, ਉਹ ਤਾਂ ਇਹ ਵੀ ਕਹਿ ਰਹੇ ਆ ਕਿ ਜਿਹੜਾ ਮੋਦੀ ਆ ਇਹਨੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਭਾਰਤ ਦੀ ਛਵੀ ਨੂੰ ਉੱਚਾ ਚੱਕਿਆ ਆ, ਜਾਂ ਇਕੋਨਮੀ ਨੂੰ ਸਟਰੋਂਗ ਕੀਤਾ, ਇੰਪਲਾਇਮੈਂਟ ਰੇਟ ਨੂੰ ਘੱਟ ਕੀਤਾ, ਜਿਹੜੀਆਂ ਪ੍ਰੋਗਰੈਸਿਵ ਪਾਲਿਸੀਜ਼ ਜਿਹੜੀਆਂ GST ਆ, ਜਾਂ ਜਿਹੜੀ ਨੋਟਬੰਦੀ ਕੀਤੀ ਆ, ਓਹਦਾ ਕਾਫੀ ਓਹਦਾ ਜਿਹੜਾ ਇੰਪੈਕਟ ਆ ਇਮੀਡੀਏਟ ਨੀ ਪੈਂਦਾ ਹੁੰਦਾ, ਓਹਦਾ ਇੰਪੈਕਟ ਪੈਣ ਨੂੰ ਕਾਫੀ ਦੇਰ ਲੱਗਦੀ ਆ। ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੀ GST 2000 ਦੇ ਵਿੱਚ ਲਾਗੂ ਕੀਤੀ ਸੀ ਜੋਨ ਹਾਵਰਡ ਨੇ, ਤੇ ਓਹਦੇ ਜਿਹੜੇ ਇੰਪੈਕਟ ਦੇਖਣ ਨੂੰ ਮਿਲੇ ਸੀ ਉਹ 2005-06 ਤੋਂ ਬਾਅਦ ਦੇਖਣ ਨੂੰ ਮਿਲੇ ਸੀ। ਹੁਣ GST ਦੇ ਵਿੱਚ ਟੈਕਸ ਇਵੇਸ਼ਨ ਨੀ ਤੁਸੀਂ ਕਰ ਸਕਦੇ, ਜਿਹੜੇ ਬੰਦੇ ਇਨਕਮ ਟੈਕਸ ਨਹੀਂ ਦਿੰਦੇ, ਇੰਡੀਆ ਦੇ ਵਿੱਚ ਇਨਕਮ ਟੈਕਸ ਬਹੁਤ ਘੱਟ ਲੋਕ ਦਿੰਦੇ ਆ, ਪਰ GST ਤਾਂ ਪੇ ਕਰਨੀ ਪਊਗੀ ਨਾ। ਜਿਹੜਾ ਕਿਸੇ ਦੇਸ਼ ਦੀ ਅਰਥ ਵਿਵਸਥਾ ਦਾ ਜਿਹੜਾ ਖੁੰਡ ਹੁੰਦਾ ਨਾ, ਜਿਹਦੇ ਦੁਆਲੇ ਅਰਥ ਵਿਵਸਥਾ ਘੁੰਮਦੀ ਹੈ, ਉਹ ਹੁੰਦੀ ਟੈਕਸੇਸ਼ਨ। ਜੇ ਤੁਹਾਨੂੰ ਰੈਵਨਿਊ ਵੀ ਕਿਤੋਂ ਆ ਰਿਹਾ, ਜੇ ਤੁਹਾਨੂੰ ਰੈਵਨਿਊ ਕਿਤੋਂ ਆਊਗਾ, ਰੈਵਨਿਊ ਦੀ ਇਵੇਸ਼ਨ ਨਹੀਂ ਹੁੰਦੀ, ਚੋਰੀ ਨਹੀਂ ਹੁੰਦੀ, ਤਾਂ ਹੀ ਤਾਂ ਤੁਹਾਨੂੰ ਪ੍ਰੋਗਰੈਸ ਕਰੂਗੀ। ਪੈਸਾ ਵੀ ਤਾਂ ਚਾਹੀਦਾ ਨਾ ਤੁਹਾਡੇ ਕੋਲ। ਹੁਣ ਦੇਖਿਓ ਤੁਸੀਂ ਜਿਸ ਵੇਲੇ ਹੁਣ ਇਹ ਸਰਕਾਰ ਬਣੀ, ਇਹਨਾਂ ਨੇ ਸਬਸਿਡੀ ਜਿਹੜਾ ਕਲਚਰ ਹੈ ਇੰਡੀਆ ਵਿੱਚ, ਉਧਰ ਸਿੱਟਣੇ ਪੈਸੇ ਸਿੱਟਣੇ, ਉਹ ਬੰਦ ਕਰਨੇ ਆ। ਇੱਕ ਤਾਂ ਹੁਣ ਮੋਦੀ ਸਾਹਿਬ ਨੇ 15-15 ਲੱਖ ਦਾ ਵਾਅਦਾ ਕਰਕੇ ਨਹੀਂ ਦਿੱਤੇ, ਉਹਨਾਂ ਇੱਕ ਤਰ੍ਹਾਂ ਨਾਲ ਉਹ ਜਿਹੜਾ ਵਾਅਦਾ ਕੀਤਾ ਦਿੱਤੇ ਥੋੜੇ ਸੀ, ਲੇਕਿਨ ਲੋਕਾਂ ਨੇ ਫੇਰ ਉਹਨਾਂ ਵੋਟਾਂ ਪਾਤੀਆਂ। ਜੇ ਤੁਸੀਂ ਇਕਾਨਮੀ ਦੀ ਪੋਜੀਸ਼ਨ ਸੀਰੀਅਸਲੀ ਦੇਖੋ ਤਾਂ ਉਹ ਕਾਫੀ ਸਟਰੋਂਗ ਹੋਈ ਹੈ। ਈਵਨ ਪੈਟਰੋਲ ਦੀਆਂ ਪ੍ਰਾਈਸ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਦੇ ਨਾਲ ਕੰਪੈਰੀਜ਼ਨ ਕਰ ਲਾ, PPP ਦੇਖੋ ਤੁਸੀਂ ਪਰਚੇਜਿੰਗ ਪਾਵਰ ਦੇ ਅਨੁਸਾਰ, ਜੇ ਤੁਸੀਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦੀਆਂ ਕੀਮਤਾਂ ਇੰਡੀਆ ਦੇ ਤੇਲ ਦੀਆਂ ਕੀਮਤਾਂ ਨਾਲ ਕੰਪੈਰੀਜ਼ਨ ਕਰੋ ਤਾਂ ਉਹ ਘੱਟ ਆ। ਹੁਣ ਇੰਡੀਆ ਦੇ ਵਿੱਚ ਜਿਹੜੀ ਪੈਟਰੋਲ ਦੀ ਪ੍ਰਾਈਸ ਆ, ਜਦੋਂ 1996 ਮੈਂ ਇੱਥੇ ਆਇਆ ਸੀ 33-34 ਰੁਪਈਏ ਹੁੰਦੀ ਸੀ, ਹੁਣ 100 ਨੀ ਪਹੁੰਚੀ, 13 ਗੁਣਾ ਵੀ ਨੀ ਹਲੇ ਤੱਕ ਬੜੀ। ਇਹਦਾ ਇੱਕ ਇੰਟਰਨੈਸ਼ਨਲ ਟ੍ਰੈਂਡ ਆ, ਜਿੱਦਾਂ ਡੀਰੈਗੂਲੇਸ਼ਨ ਕਾਫੀ ਇਕੋਨਮੀ ਹੋਈਆਂ, ਉਹਦੀ ਡਿਮਾਂਡ ਸਪਲਾਈ ਦੇ ਨਾਲ ਜਿਹੜੀ ਚੀਜ਼ਾਂ ਦੀ ਪ੍ਰਾਈਸ ਡਿਟਰਮਿਨ ਹੁੰਦੀ, ਚੰਗਾ ਇੰਡੀਕੇਸ਼ਨ ਆ। ਇੱਕ ਹੋਰ ਅਮਰਜੀਤ ਜਿਹੜਾ ਇੰਡੀਕੇਸ਼ਨ ਅਸੀਂ ਕਈ ਵਾਰ ਪਹਿਲਾਂ ਵੀ ਡਿਸਕਸ ਕੀਤਾ, ਜਿਹੜਾ ਮਿਡਲ ਕਲਾਸ ਦੀ ਜਿਹੜੀ ਐਕਸਪੈਂਸ਼ਨ ਹੁੰਦੀ ਆ ਨਾ, ਜਿਸ ਵੇਲੇ ਮਿਡਲ ਕਲਾਸ ਐਕਸਪੈਂਡ ਕਰਦੀ ਆ ਤਾਂ ਉਹਦੇ ਨਾਲ ਬਰਾਬਰਤਾ ਆਉਂਦੀ ਆ। ਹੁਣ ਤੁਸੀਂ ਜੇ ਅੰਕੜੇ ਦੇਖੋ, ਉੱਪਰਲੇ ਜਿਹੜੀ ਜ਼ਿਆਦਾ ਪੈਸੇ ਵਾਲੇ ਆ ਉਹਨਾਂ ਦੀ ਪਰਸੈਂਟੇਜ ਜਾਂ ਪ੍ਰਪੋਰਸ਼ਨ ਸ਼੍ਰਿੰਕ ਹੋਈ ਆ, ਥੱਲੇ ਵਾਲਿਆਂ ਦੀ ਜਿਹੜੇ ਗਰੀਬੀ ਰੇਖਾ ਥੱਲੇ ਆ ਉਹਨਾਂ ਦੀ ਪਰਸੈਂਟੇਜ ਸ਼੍ਰਿੰਕ ਹੋਈ ਆ, ਮਿਡਲ ਕਲਾਸ ਭਾਰਤ ਦੇ ਵਿੱਚ ਐਕਸਪੈਂਡ ਕਰ ਰਹੀ ਆ। ਹੁਣ ਮਿਡਲ ਕਲਾਸ ਜਿਹੜੇ ਐਕਸਪੈਂਡ ਕਰਦੀ ਉਹ ਬਰਾਬਰਤਾ ਵੱਲ ਜਾਂਦੀ ਆ, ਕਿਉਂਕਿ ਉਹ ਜਿਹੜਾ ਸ਼੍ਰਿੰਕ ਦਾ ਗੈਪ ਹੈ ਨਾ ਉਹ ਘਟਦਾ ਜਾਂਦਾ ਤੇ ਬਰਾਬਰਤਾ ਵੱਲ ਜਾਂਦੀ ਆ। ਮੰਨੋ ਜਾਂ ਨਾ ਮੰਨੋ ਭਾਰਤ ਵਿੱਚ ਇੱਦਾਂ ਹੋ ਰਿਹਾ ਆ, ਤੇ ਤੁਸੀਂ ਅਗਲੇ 50 ਸਾਲ ਵਿੱਚ ਦੇਖੋਗੇ, ਪਹਿਲਾਂ ਵੀ ਦੇਖ ਸਕਦੇ ਆ ਕਿ ਭਾਰਤ ਇੱਕ ਡਿਵੈਲਪ ਇਕਾਨਮੀ ਤਾਂ ਨਹੀਂ ਹੈਗੀ, ਇਹਦੇ ਵਿੱਚ ਸਾਰੀਆਂ ਕਰੈਕਟਰਿਸਟਿਕਸ ਅੰਡਰ ਡਿਵੈਲਪ ਕੰਟਰੀ ਨੇ ਹੁੰਦੀਆਂ, ਉਹਦੇ ਵਿੱਚ ਕਰਪਸ਼ਨ ਵੀ ਹੁੰਦੀ ਆ, ਉਹਦੇ ਵਿੱਚ ਚੋਰ ਬਜ਼ਾਰੀ ਵੀ ਹੁੰਦੀ ਆ, ਬਲੈਕ ਮਾਰਕੀਟਿੰਗ ਵੀ ਹੁੰਦੀ ਆ, ਮਾਫੀਆ ਵੀ ਹੁੰਦਾ, ਇਹ ਸਾਰੀਆਂ ਕਰੈਕਟਰਿਸਟਿਕ ਅੰਡਰ ਡਿਵੈਲਪ ਕੰਟਰੀ ਦੀਆਂ ਹੈਗੀਆਂ। ਲੇਕਿਨ ਜੇ ਤੁਸੀਂ ਆਪਣੇ ਖਿੱਤੇ ਵਿੱਚ ਦੇਖੋ, ਭਾਰਤ ਦਾ ਜਿਹੜਾ ਹਿੱਸਾ ਹੈ ਇਸ ਵੇਲੇ 5ਵੀਂ 6ਵੀਂ ਵੱਡੀ ਇਕਾਨਮੀ ਆ, ਹੁਣ ਇੰਗਲੈਂਡ ਨੂੰ ਸਰਪਰਾਸ ਕਰੂਗੀ ਕੁਛ ਮਹੀਨਿਆਂ ਦੇ ਵਿੱਚ, ਸ਼ਾਇਦ ਇੰਗਲੈਂਡ ਤੋਂ ਅੱਗੇ ਜਾਊਗੀ ਤੇ 5ਵੀਂ ਵੱਡੀ ਇਕਾਨਮੀ ਬਣੂਗੀ ਭਾਰਤ। ਜੇ ਤੁਸੀਂ ਇਕਨੋਮਿਕ ਫਰੰਟ ਤੇ ਦੇਖੋ ਤਾਂ ਭਾਰਤ ਦੀ ਤਰੱਕੀ ਤਾਂ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਇਹ ਮੋਦੀ ਨੇ ਨਹੀਂ ਤਰੱਕੀ ਕਰਾਈ, ਇਹ ਪਾਲਿਸੀ ਜਿਹੜੀ ਕਾਂਗਰਸ ਦੀਆਂ ਆ, ਇਹ ਆਪਣੇ ਮਨਮੋਹਨ ਸਿੰਘ ਦੀਆਂ ਪਾਲਿਸੀਜ਼ ਆ, ਜਿਹਦੇ ਪਿਛਲੀਆਂ ਸਰਕਾਰਾਂ ਦੀਆਂ ਪਾਲਿਸੀ ਚੱਲਦੀਆਂ ਆ ਰਹੀਆਂ, ਉਹਨਾਂ ਤੇ ਕੈਰੀ ਆਨ ਕੀਤਾ ਇਹਨੇ। ਮੋਦੀ ਨੇ 2-3 ਪਾਲਿਸੀਆਂ ਨਵੀਆਂ ਲਿਆਂਦੀਆਂ, ਜਿਹਨਾਂ ਵਿੱਚ GST ਆ, ਜਿਹਨਾਂ ਵਿੱਚ ਨੋਟਬੰਦੀ ਆ, ਇਹਦੇ ਇੰਪੈਕਟ ਅੱਗੇ ਜਾ ਕੇ ਤੁਸੀਂ ਦੇਖੋਗੇ ਪੋਜ਼ਿਟਿਵ ਪੈਣੇ ਆ। ਕਿਉਂਕਿ ਸਭ ਤੋਂ ਵੱਡਾ ਜਿਹੜਾ ਫਾਇਦਾ ਇਹਦਾ, ਇੱਕ ਮਿੰਟ, ਸਭ ਤੋਂ ਵੱਡਾ ਜਿਹੜਾ GST ਦਾ ਫਾਇਦਾ ਹੁੰਦਾ ਉਹ ਈਵਨ ਡਿਵੈਲਪਮੈਂਟ ਹੁੰਦੀ, ਜਿਹੜੇ ਗਰੀਬ ਰਾਜ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪੈਸਾ ਅਲੋਟ ਹੁੰਦਾ ਇਹਦੇ ਨਾਲ ਸੈਂਟਰਲ ਪੂਲ ਚੋਂ।
ਫਲੋਰਾ ਸਾਹਿਬ ਜਿਹੜੀ ਇੱਥੇ ਗੱਲ ਆ ਨਾ, ਜਿਵੇਂ ਤੁਸੀਂ ਚਲੋ ਐਂਡ ਤੇ ਸਾਂਭਗੇ ਸਾਰੀ ਗੱਲ ਨੂੰ, ਪਹਿਲਾਂ ਤਾਂ ਕੱਲੀ ਮੋਦੀ ਪੱਕੀ ਹੋ ਗਈ ਸੀ ਗੱਲ, ਐਂਡ ਤੇ ਤੁਸੀਂ ਕਿਹਾ ਵੀ ਇਹ ਪੁਰਾਣੀਆਂ ਪਾਲਿਸੀਆਂ ਚੱਲ ਰਹੀਆਂ, ਇਹ ਪਾਲਿਸੀਆਂ ਚੱਲੀਆਂ ਨਰਸਿਮ ਰਾਓ ਨੇ ਮਨਮੋਹਨ ਸਿੰਘ ਨੂੰ ਲੈ ਕੇ ਆਏ, ਸਿਰਫ ਇਸ ਨੀਤੀ ਨਾਲ ਲੈ ਕੇ ਆਏ ਵੀ ਉਸ ਟਾਈਮ ਜਿਹੜਾ ਹਾਲਾਤ ਸੀ ਵਿਦੇਸ਼ੀ ਮੁਦਰਾ ਭੰਡਾਰ ਦਾ ਖਰਾਬ ਸੀ, ਸਾਰੇ ਕਿਤੇ ਖਰਾਬ ਸੀ। ਮਨਮੋਹਨ ਸਿੰਘ ਦੇ ਆਉਣ ਨਾਲ ਸਭ ਤੋਂ ਵੱਡਾ ਤਾਂ ਸੀ ਜਿਹੜਾ ਰਿਸੈਸ਼ਨ ਵਾਲਾ ਦੌਰ ਕੱਢਿਆ ਉਸ ਦੌਰ ਦੇ ਵਿੱਚ, ਰਿਸੈਸ਼ਨ ਦੇ ਦੌਰ ਦੇ ਵਿੱਚ ਵੀ ਭਾਰਤ ਉਨਾ ਨੀ ਡੋਲਿਆ ਜਿੰਨਾ ਅਮਰੀਕਾ ਡੋਲ ਗਿਆ ਸੀ, ਤੇ ਉਹਦੇ ਕਾਰਨ ਸੀ ਮਨਮੋਹਨ ਸਿੰਘ ਵਰਗੇ ਵਿੱਤ ਮੰਤਰੀ ਦੀਆਂ ਸੈੱਟ ਕੀਤੀਆਂ ਹੋਈਆਂ ਪਾਲਿਸੀਆਂ ਨੂੰ ਅਖੀਰ ਬੁੱਧ ਮਨਮੋਹਨ ਸਿੰਘ ਵਰਗਾ ਪ੍ਰਧਾਨ ਮੰਤਰੀ ਸਾਂਭ ਰਿਹਾ ਸੀ। ਤੇ ਜਿਹੜੀਆਂ GST ਦੀ ਜੇ ਗੱਲ ਕਰੀਏ ਤਾਂ GST ਨੂੰ ਮੋਦੀ ਤਾਂ ਗਾਲਾਂ ਦਿੰਦੇ ਰਹੇ ਆ, GST ਨੂੰ ਤਾਂ ਮੋਦੀ ਬਹੁਤ ਖਿਲਾਫ਼ ਸੀ, ਤੇ ਜਦੋਂ GST ਲਾਗੂ ਹੋਈ ਜਾਂ ਸਮਝ ਆਈ ਤਾਂ ਉਦੋਂ ਮੋਦੀ ਉਹਨਾਂ ਦੇ ਹੱਕ ਚ ਹੋ ਗਏ। ਪਰ ਹੁਣ ਜਿਹੜੀਆਂ ਪਾਲਿਸੀ ਜਿਹੜੀ ਮੋਦੀ ਨੇ ਜੇ ਇੰਡੀਵਿਜੁਅਲ ਚੀਜ਼ ਤੇ ਚੀਜ਼ ਚਲਾਈ ਹੈ ਨਾ, ਉਹ ਦੋ ਚੀਜ਼ਾਂ ਚਲਾਈਆਂ, ਇੱਕ ਨੋਟਬੰਦੀ ਦੇ ਜਿਹੜੇ ਨਤੀਜੇ ਆ ਉਹ 0 ਆਏ ਆ, ਇਹਨੂੰ ਅਸੀਂ ਕਦੇ ਵੀ ਜੇ ਤੁਸੀਂ ਬੁੱਧੀਜੀਵੀ ਵਰਗ ਨੂੰ ਪੁੱਛੋਗੇ ਜਾਂ ਬੁੱਧੀਜੀਵੀ ਵਰਗ ਕੋਲ ਬੈਠੋਗੇ ਤਾਂ ਨੋਟਬੰਦੀ ਦੇ ਵਿੱਚ ਭਾਰਤ ਨੂੰ ਜਾਂ ਭਾਰਤ ਦੀ ਜਨਤਾ ਨੂੰ
1% ਜੇ ਕਹੀਏ 1% ਵੀ ਫਾਇਦਾ ਨੀ ਹੋਇਆ। ਨਵੀਂ ਕਰੰਸੀ ਛਾਪਣ ਦੇ ਉੱਤੇ ਜਿਹੜਾ ਰੁਪਈਆ ਲੱਗਿਆ, ਜਿਹੜਾ 2 ਨੰਬਰ ਦੇ ਲੋਕਾਂ ਨੂੰ ਜ਼ਰੂਰ 2 ਨੰਬਰ ਦਾ ਪੈਸਾ 1 ਨੰਬਰ ਚ ਕਰਨ ਦਾ ਮੌਕਾ ਮਿਲ ਗਿਆ, 1000 ਕਰੋੜ ਰੁਪਈਆ ਜਿਹੜਾ ਸੈੱਟ ਕਰ ਦਿੱਤਾ ਗਿਆ। ਪਰ ਜ਼ਮੀਨੀ ਪੱਧਰ ਦੇ ਉੱਤੇ ਠੀਕ ਆ, ਮੈਂ ਮੰਨਦਾ ਵੀ ਮੋਦੀ ਦੀ ਨੀਤੀ ਉਹ ਚ ਸਾਫ਼ ਸੀ, ਪਰ ਜ਼ਮੀਨੀ ਪੱਧਰ ਦੇ ਉੱਤੇ ਇਹ ਵੀ ਸਚਾਈ ਆ ਕਿ ਨੋਟਬੰਦੀ ਦਾ ਭੋਰਾ ਵੀ ਨੀ ਫਾਇਦਾ ਹੋਇਆ। ਦੂਜਾ ਜਿਹੜਾ ਨਰਿੰਦਰ ਮੋਦੀ ਦਾ ਜਿਹੜਾ ਟਾਰਗੇਟ ਰਿਹਾ ਦੁਨੀਆਂ ਦੇ ਵਿੱਚ ਜਾਣਾ, ਦੁਨੀਆਂ ਦੇ ਕੋਲੇ ਪਹੁੰਚਣਾ, ਉਹਨਾਂ ਨੇ ਇੱਕੋ ਇੱਕ ਮੁਲਕ ਗਾਇਆ, ਇੱਕੋ ਇੱਕ ਥਾਂ ਤੇ ਗਏ, ਪਰ ਹਜੇ ਤੱਕ ਭਾਵੇਂ ਚੁਟਕਲਿਆਂ ਚ ਇਹ ਗੱਲ ਕਹੀ ਜਾਂਦੀ ਹੈ ਪਰ ਹਾਲੇ ਤੱਕ ਉਹ ਐਡੀ ਵੱਡੀ ਇਨਵੈਸਟਮੈਂਟ ਜਿਹੜੀ ਕਹਿੰਦੇ ਆ ਵੀ ਲੈਣ ਗਏ ਸੀ ਇਨਵੈਸਟਮੈਂਟ, ਐਡੀ ਵੱਡੀ ਇਨਵੈਸਟਮੈਂਟ ਨਹੀਂ ਆਈ। ਦੂਜੀ ਜਿਹੜੀ ਇੱਕ ਵਪਾਰਵਾਦ ਜਾਂ ਪ੍ਰਾਈਵੇਟਵਾਦ ਨੂੰ ਜਿਹੜਾ ਬੜਾਵਾ ਦਿੱਤਾ ਉਹ ਤੁਹਾਨੂੰ ਜ਼ਰੂਰ ਮੰਨਣਾ ਪੈਣਾ ਗਾ। ਅਸੀਂ ਆਪਾਂ ਕੱਲਾ ਉਹਨਾਂ ਦੀ ਸਰਕਾਰ ਆਉਂਦੀ ਦੇਖ ਕੇ ਤੇ ਕੱਲੀ ਸਲਾਹੀ ਜਾਈਏ ਇਹ ਵੀ ਗੱਲ ਨਹੀਂ ਸਹੀ ਹੈ। ਆਪਾਂ ਉਹ ਵੀ ਦੇਖਣੀਆਂ ਪੈਣੀਆਂ ਵੀ BSNL ਵਰਗੀ ਕੰਪਨੀ ਖਤਮ। ਅੱਜ BSNL ਜਿਹਨੂੰ ਕੀ ਕਿਹਾ ਜਾਂਦਾ ਸੀ ਵੀ ਇੰਟਰਨੈਟ ਦੀ ਦੁਨੀਆਂ ਦੇ ਵਿੱਚ ਨਾ ਬ੍ਰੌਡਬੈਂਡ ਸਭ ਤੋਂ ਪਹਿਲਾਂ BSNL ਨੇ ਇੰਟਰੋਡਿਊਸ ਕੀਤਾ ਸੀ ਬ੍ਰੌਡਬੈਂਡ, ਇਹ ਇੱਕ ਬਹੁਤ ਵੱਡੀ ਉਪਲਬਧੀ ਸੀ ਤੇ ਅੱਜ ਉਹ BSNL ਖਤਮ ਹੋ ਕੇ ਸਾਰੀ ਦੀ ਸਾਰੀ ਪਾਵਰ ਆ ਜਿਹੜੀ ਉਹ ਜੀਓ ਨੂੰ ਇੱਕ ਕੰਪਨੀ ਨੂੰ ਦਿੱਤੀ। ਤੇ ਤੁਸੀਂ ਹੈਰਾਨ ਹੋਵੋਗੇ ਇਸ ਮਹੀਨੇ ਦੇ ਅੰਕੜੇ ਆ ਵੀ ਜੀਓ ਨੂੰ ਹਰ ਮਹੀਨੇ 1 ਲੱਖ ਤੋਂ ਵੱਧ ਜਿਹੜੇ ਸਬਸਕ੍ਰਿਪਸ਼ਨ ਆ, ਜਿਹੜੇ 1 ਕਰੋੜ ਤੋਂ ਵੱਧ ਸਬਸਕ੍ਰਿਪਸ਼ਨ ਯੂ ਟਰਨ ਮਾਰ ਕੇ ਜੀਓ ਚ ਆ ਰਹੇ ਆ ਏਅਰਟੈਲ ਚੋ ਤੇ ਦੂਜੀਆਂ ਕੰਪਨੀਆਂ ਚੋ। BSNL ਤਾਂ ਜਮਾ ਖਤਮ ਹੋ
ਭਾਜੀ ਭਾਜੀ ਇੱਕ ਮਿੰਟ ਮੈਂ ਇੱਥੇ ਤੁਹਾਨੂੰ ਮਾੜਾ ਹੀ ਦੱਸਣਾ ਚਾਹਨਾ ਕਿ ਜਿਹੜੀ ਨਾ BSNL ਦੀ ਗੱਲ ਹੈ ਬੜੀ ਪ੍ਰੋਗਰੈਸਿਵ ਕੰਪਨੀ ਸੀ ਪਰ ਅਸੀਂ ਖੁਦ ਇਹਨਾਂ ਨਾਲ ਡੀਲ ਕਰ ਰਹੇ ਹਾਂ ਜਦੋਂ ਦਾ ਰੇਡੀਓ ਸਾਡਾ ਚੱਲ ਰਿਹਾ ਹੈ। ਮਤਲਬ ਸਾਰੇ ਪਟਿਆਲੇ ਦੇ ਵਿੱਚ ਫਾਈਬਰ ਆਪਟਿਕਸ ਪਿਆ ਹੋਇਆ, 6 ਸਾਲ ਦੇ ਵਿੱਚ ਪਹਿਲਾ ਕਨੈਕਸ਼ਨ ਅਸੀਂ ਲਿਆ ਸੀਗਾ 6 ਸਾਲ ਬਾਅਦ। ਇਹਨਾਂ ਕੋਈ ਮਾਰਕੀਟਿੰਗ ਤਕਨੀਕ ਨਹੀਂ ਸੀ, ਇਹਨਾਂ ਨੂੰ ਅਸੀਂ ਲੈ ਲਿਆ ਕਿਉਂਕਿ ਸਾਨੂੰ ਪਤਾ ਸੀ ਵਿੱਚ ਜਾਣਦੇ ਸੀ। ਇਹਨਾਂ ਨੇ ਅਸੀਂ ਰੋ ਪਿੱਟ ਕੇ 8 ਮਹੀਨੇ ਬਾਅਦ ਅਸੀਂ ਕੈਂਸਲ ਕਰਾਇਆ ਔਰ ਫਿਰ ਸਾਡੇ ਤੱਕ ਬਿੱਲ ਆਵਾਗੌਣ ਕੱਢ ਦਿੱਤੇ। BSNL ਦੀ ਗੱਲ ਕਰ ਰਹੇ ਹਾਂ। ਮਤਲਬ ਸਭ ਜਿਹੜਾ ਇੱਥੇ NBN ਹੁਣ ਪੈ ਰਿਹਾ ਨਾ ਇਹ ਇੰਡੀਆ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਪਿਆ ਹੋਇਆ ਔਰ ਇਹਨਾਂ ਨੇ ਕੋਈ ਇਹਨਾਂ ਨੂੰ ਇਹਨਾਂ ਦੇ ਅਕਾਊਂਟ ਵੀ ਨਹੀਂ ਸੈੱਟ ਕੀਤੇ ਹੋਏ। ਮਤਲਬ ਹੁਣ ਤੁਸੀਂ ਦੇਖੋ BSNL ਦੀ ਜਿਹੜੀ ਵਰਕ ਫੋਰਸ ਹੈ ਉਹ ਸਾਰੀ ਬੈਠੀ ਹੈ, ਸਰਕਾਰੀ ਨੌਕਰੀਆਂ ਬੈਠੀਆਂ, ਕੰਮ ਕੋਈ ਨਹੀਂ ਕਰਦਾ, ਕਨੈਕਸ਼ਨ ਦੇ ਕੇ ਰਾਜੀ ਨਹੀਂ ਕਿਉਂਕਿ ਉਹਨਾਂ ਨੂੰ ਕੰਮ ਕਰਨਾ ਪੈਣਾ। ਠੀਕ ਹੈ। ਦੂਜੇ ਪਾਸੇ ਜਿਹੜੀ ਪ੍ਰਾਈਵੇਟ ਕੰਪਨੀ ਜੀਓ ਨੇ ਹਨੇਰੀ ਲਿਆਤੀ 2 ਸਾਲਾਂ ਚ, ਮਤਲਬ ਨਵਾਂ ਇਨਫਰਾਸਟ੍ਰਕਚਰ ਖੜਾ ਕਰਕੇ। ਸੋ ਕੁੱਲ ਮਿਲਾ ਕੇ ਲੋਕਾਂ ਨੂੰ ਮਿਲੀ ਆ ਸਰਵਿਸ ਪਿਛਲੇ 2-3 ਸਾਲਾਂ ਚੋਂ। ਮੈਂ ਖੁਦ ਇੰਡੀਆ ਜਾ ਕੇ ਜੀਓ ਦਾ ਡੱਬੀ ਲੈ ਕੇ ਘੁੰਮਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਅਨਲਿਮਿਟਡ ਡਾਟਾ ਆ। BSNL ਤੁਸੀਂ ਵੀ ਡੀਲ ਕਰਦੇ ਰਹੇ ਹੋ, ਅਸੀਂ ਵੀ ਡੀਲ ਕਰਦੇ ਹਾਂ, ਕਨੈਕਸ਼ਨ ਇਹ ਨਹੀਂ 2-2-3-3 ਸਾਲ ਦਿੰਦੇ ਸੀਗੇ ਨਾ ਫੋਨਾਂ ਦੇ। ਆਹ ਹਾਲ BSNL ਦਾ ਸੀਗਾ।
ਦੇਖੋ ਸਾਰਾ ਕੁਛ ਸੀ, ਸਾਰਾ ਕੁਛ ਸੀ, ਮੰਨਣਾ ਪੈਣਾ। ਪਰ ਜਿੱਥੇ ਇੱਕ ਗੌਰਮੈਂਟ ਆ ਨਾ, ਗੌਰਮੈਂਟ ਨੂੰ ਇਹ ਪਤਾ ਵੀ ਜਿਹੜੀ ਆਮ ਜਨਤਾ ਨੂੰ, ਜੇ ਹੁਣ ਸਰਕਾਰੀ ਹਸਪਤਾਲ ਆ, ਸਰਕਾਰੀ ਹਸਪਤਾਲਾਂ ਨੂੰ ਵੀ ਇਵੇਂ ਜੇ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਨਹੀਂ ਭੁਗਤਿਆ ਜਾਣਾ ਕਿਸੇ ਤੋਂ ਜਿੰਨਾ ਮਰਜ਼ੀ।
ਪਰ ਭਾਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਗੱਲ ਇਹ ਹੈ ਵੀ ਫੋਰ ਅ ਲੌਂਗ ਟਰਮ ਕਈ ਜਿਹੜੇ ਜਿੱਦਾਂ ਸਰਕਾਰੀ ਤੰਤਰ ਹੁੰਦੇ ਆ, ਜਿਹੜੀਆਂ ਚੀਜ਼ਾਂ ਹੁਣ ਮਤਲਬ ਅਸੀਂ ਕਈ ਵਾਰੀ ਇੱਥੇ ਵੀ ਗੱਲ ਕਰਦੇ ਹਾਂ ਮੇਨ ਸਟ੍ਰੀਮ,
ਫਿਰ ਸਰਕਾਰ ਬਣਦੀ ਕਿਉਂ ਆ? ਜੇ ਸਰਕਾਰ ਆਪਦੇ ਪ੍ਰਾਈਵੇਟ ਬੰਦਾ ਇੱਕ ਮੁਕੇਸ਼ ਅੰਬਾਨੀ ਦੇ ਲੱਖਾਂ ਕੰਮ ਆ, ਉਹਦੇ ਜਿੰਨੇ ਅਣਗਿਣਤ ਕੰਮ ਆ, ਕੱਲੇ ਕੱਲੇ ਕੰਮ ਤੇ ਤਾਂ ਉਹ ਆਪ ਨੀ ਪਹੁੰਚਦਾ।
ਨਹੀਂ ਮੈਂ ਤੁਹਾਨੂੰ ਦੱਸਦਾ ਕਿਉਂ, ਇਹੀ ਕੰਮ ਇਹੀ ਗੱਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਪਹਿਲੀ ਇੰਟਰਵਿਊ ਚ ਕਹੀ ਆ ਜਿਹੜੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ। ਜੇ ਆਪਾਂ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਜਾਂ ਕੋਲੀਸ਼ਨ ਨੂੰ ਦੇਖ ਲਈਏ ਤੇ ਇੰਡੀਆ ਦੀ ਜਿਹੜੀ BJP ਦੇਖ ਲਈਏ, ਇਹਨਾਂ ਦੀ ਆਲਮੋਸਟ ਸੇਮ ਪਾਲਿਸੀਜ਼ ਆ। ਠੀਕ ਆ। ਮਤਲਬ ਇਹ ਕਹਿੰਦੇ ਆ ਇਹ ਪ੍ਰਾਈਵੇਟਾਈਜ਼ ਚਾਹੁੰਦੇ ਆ ਵੀ ਕੰਮ ਜਿਹੜਾ ਪ੍ਰਾਈਵੇਟ ਕਰਨ, ਸਰਕਾਰ ਦੇ ਉੱਤੇ ਲੋਡ ਨਾ ਹੋਵੇ। ਹੁਣ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਕੀ ਕਹਿ ਰਿਹਾ? ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਨੇ ਪ੍ਰੋਮਿਸ ਕੀਤਾ ਇਲੈਕਸ਼ਨ ਦੇ ਵਿੱਚ ਵੀ ਮੈਂ ਟੈਕਸ ਕੱਟ ਕਰੂੰਗਾ ਤੁਹਾਡੇ। ਠੀਕ ਆ। ਹਰ ਬੰਦੇ ਨੂੰ $1,080 ਰਿਟਰਨ ਹੋਣਗੇ, ਮੈਂ ਟੈਕਸ ਕੱਟ ਕਰੂੰਗਾ। ਲੇਬਰ ਕਹਿੰਦੇ ਸੀ ਅਸੀਂ ਟੈਕਸ ਲਾਵਾਂਗੇ। ਹੁਣ ਉਹ ਇਲੈਕਸ਼ਨ ਤੋਂ ਬਾਅਦ ਪਹਿਲੀ ਇੰਟਰਵਿਊ ਚ ਉਹ ਕਿਹਾ ਵੀ ਪੀਪਲ ਆਫ ਆਸਟ੍ਰੇਲੀਆ ਗੋ ਬੈਕ ਟੂ ਵਰਕ, ਆਪਣਾ ਕੰਮ ਕਰੋ, ਇੰਜੋਏ ਕਰੋ, ਬਾਰਬੀਕਿਊ ਕਰੋ, ਜੋਬ ਕਰੋ, ਹਨਾ, ਲੈਟ ਅਸ ਡੂ ਦ ਜੋਬ ਜਿਹਦੇ ਲਈ ਤੁਸੀਂ ਸਾਨੂੰ ਚੁਣਿਆ ਆ। ਅਸੀਂ ਤੁਹਾਡੇ ਤੇ ਕੋਈ ਇੰਸਪੈਕਟਰ ਨਹੀਂ ਲਾਉਣਾ ਵਾਧੂ, ਅਸੀਂ ਘਟਾਉਣੇ ਆ। ਵੀ ਵਾਂਟ ਟੂ ਲਿਬਰਲਾਈਜ਼ ਯੂ, ਵੀ ਇੱਦਾਂ ਨਹੀਂ ਅਸੀਂ ਚਾਹੁੰਦੇ ਕਿ ਹਰ ਮੋੜ ਤੇ ਤੁਹਾਨੂੰ ਸਰਕਾਰ ਖੜੀ ਦਿਸੇ। ਤੁਸੀਂ ਹਰ ਕੰਮ ਕਰਨਾ ਤਾਂ ਸਰਕਾਰ ਦੇ ਮੱਥੇ ਲੱਗਣਾ ਪਵੇ ਤੁਹਾਨੂੰ। ਵੀ ਟਰਸਟ ਯੂ, ਤੁਸੀਂ ਆਪਣੇ ਕੰਮ ਕਰੋ, ਅਸੀਂ ਤੁਹਾਨੂੰ ਇੱਕ ਇਨਵਾਇਰਮੈਂਟ ਬਣਾ ਕੇ ਦਿੰਦੇ ਹਾਂ ਕੰਮ ਕਰਨ ਦੇ ਲਈ, ਅਸੀਂ ਉਹ ਕੰਮ ਨਹੀਂ ਕਰਨਾ, ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ ਜਿਹੜੇ ਕੰਮ ਤੁਸੀਂ ਆਪ ਕਰ ਸਕਦੇ ਆ। ਇਹਨੂੰ ਲਿਬਰਲ ਇਕੋਨਮੀ ਕਹਿੰਦੇ ਆ, ਤੇ ਇਸੇ ਕਰਕੇ ਇਹ ਸਰਕਾਰ ਨੂੰ ਲੋਕਾਂ ਨੇ ਟਰਸਟ ਕੀਤਾ। ਔਰ ਜਿਹੜੀ ਪ੍ਰਾਈਵੇਟਾਈਜੇਸ਼ਨ ਹੁੰਦੇ, ਹੁਣ ਦੇਖੋ ਇੱਕ SBS ਹੈ ਇੱਥੇ ਰੇਡੀਓ, ਇੱਕ ABC ਹੈ, ਔਰ ਦੂਜੇ ਪਾਸੇ ਸਰਕਾਰ ਰੇਡੀਓ ਚੈਨਲ ਦੀ ਆਪਾਂ ਗੱਲ ਕਰੀਏ ਵੀ ਲਾਇਸੈਂਸ ਦੇ ਰਹੇ ਨੇ ਆਵਾਗੋਣ, ਠੀਕ ਹੈ, ਮਿਲੀਅਨਾਂ ਚ ਰੇਡੀਓ ਦੇ ਲਾਇਸੈਂਸ ਦੇ ਰਹੇ ਆ। ਜਦੋਂ ਤੁਸੀਂ ਇੱਕ ਗਰਾਊਂਡ ਬਣਾਤਾ ਵੀ ਅਸੀਂ ਪੈਸੇ ਦੇਣੇ ਆ, ਲਾਇਸੈਂਸ ਲਓ ਤੇ ਆਪਣਾ ਰੇਡੀਓ ਚਲਾਓ, ਪ੍ਰਾਈਵੇਟ ਅਦਾਰੇ ਚਲਾ ਰਹੇ ਨੇ, ਫਿਰ ਸਰਕਾਰੀ ਅਦਾਰਾ ਫ੍ਰੀ ਚ ਨਾਲ ਚਲਾ ਰਿਹਾ ਉਹਨਾਂ ਦੇ ਮੁਕਾਬਲੇ ਚ, ਜਿਨ੍ਹਾਂ ਦੇ ਇੰਪਲੋਈਜ਼ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਫੰਡਿੰਗ ਦੀ। ਦੂਜੇ ਪਾਸੇ ਉਹ ਸਪੋਂਸਰਸ਼ਿਪਾਂ ਲੱਭਦੇ ਫਿਰਦੇ ਨੇ, ਨਾਲੇ ਚਲਾਉਂਦੇ ਨੇ, ਨਾਲੇ ਫੀਸਾਂ ਦਿੰਦੇ ਨੇ, ਠੀਕ ਹੈ। ਉਹ ਪ੍ਰਾਈਵੇਟ ਰੇਡੀਓ ਵਾਲੇ ਕਹਿੰਦੇ ਇਹ ਟੋਟਲੀ ਅਨਫੇਅਰ ਸਿਸਟਮ ਹੈ, ਜਦੋਂ ਪ੍ਰਾਈਵੇਟ ਸਿਸਟਮ ਸਰਵਿਸਿਜ਼ ਦੇ ਰਿਹਾ ਆ, ਸਰਕਾਰ ਉਹਨੂੰ ਡੁਪਲੀਕੇਟ ਕਿਉਂ ਕਰ ਰਹੀ ਹੈ, ਇਹ ਇੱਕ ਪ੍ਰੋਬਲਮ ਹੈ।
ਜਦੋਂ ਪ੍ਰਾਈਵੇਟ ਸਿਸਟਮ ਲੋਕਾਂ ਨੂੰ ਖਾਣ ਲੱਗ ਜੇ, ਲੋਕਾਂ ਦੀਆਂ ਜੇਬਾਂ ਕੱਟਣ ਲੱਗ ਜੇ, ਅੱਜ ਸਰਕਾਰੀ ਹਸਪਤਾਲ ਦੇ ਵਿੱਚ MRI ਕਰਾਉਣੀ ਆ ਤੇ ਉਹ 5 ਰੁਪਏ ਫੀਸ ਨਾਲ ਜਾਂ 10 ਰੁਪਏ ਫੀਸ ਨਾਲ ਹੁੰਦੀ ਆ, ਤੇ ਉਹ ਆ ਕੇ ਪ੍ਰਾਈਵੇਟ ਹਸਪਤਾਲ ਦੇ ਵਿੱਚ 50,000 ਰੁਪਿਆ 30,000 ਰੁਪਿਆ
ਜਿਹੜੀ ਉਹ 5 ਰੁਪਏ ਦੀ ਹੁੰਦੀ ਨਾ, ਉਹ ਟੋਟਲੀ 5 ਰੁਪਏ ਦੀ ਹੁੰਦੀ, ਟੋਟਲੀ ਸਬਸਿਡਾਈਜ਼ ਹੁੰਦੀ ਆ ਉਹ ਲੋਕਾਂ ਤੇ ਬੋਝ ਹੁੰਦਾ, ਉਹ ਸਾਰਾ ਕੁਛ
ਹੁੰਦਾ।
ਪਰ ਹੋ ਵੀ ਭਾਜੀ ਜਿਹੜੀ ਚਰਚਾ ਚੱਲਦੀ ਸੀ ਨਾ, ਇਹਦੇ ਚ ਮੈਂ ਵੀ ਗੱਲ ਬਿਲਕੁਲ ਠੀਕ ਹੈ ਭਾਜੀ ਹੋਰਾਂ ਦੀ, ਕਿ ਸਰਕਾਰੀ ਅਦਾਰੇ ਜਿਹੜੇ ਬਣਾਏ ਵੀ ਇਸੇ ਕਰਕੇ ਜਾਂਦੇ ਨੇ ਕਿ ਲੋਕਾਂ ਦੀ ਪਹੁੰਚ ਤੱਕ ਹੋਵੇ, ਲੋਕਾਂ ਦਾ ਜਿਹੜਾ ਭਾਰ ਆ ਉਹ ਥੋੜਾ ਜਿਹਾ ਹਲਕਾ ਹੋਵੇ, ਸੁਵਿਧਾਵਾਂ ਵੀ ਮਿਲਣ ਪ੍ਰਾਈਵੇਟ ਵਰਗੀਆਂ, ਪਰ ਸਾਡਾ ਖਰਚਾ ਹੋਵੇ ਬਿਲਕੁਲ ਨਿਲ ਵਰਗਾ। ਇਸੇ ਕਰਕੇ ਹੀ ਸਰਕਾਰ ਉਹਨਾਂ ਦਾ ਹੀ ਪੈਸਾ, ਲੋਕਾਂ ਦਾ ਹੀ, ਜਿੰਨਾ ਉਹਨਾਂ ਦਾ ਟੈਕਸ ਆਉਂਦਾ ਵਾ, ਉਹਨਾਂ ਦਾ ਹੀ ਇਨਵੈਸਟ ਇਹਨਾਂ ਚੀਜ਼ਾਂ ਤੇ ਕਰਨਾ ਹੁੰਦਾ। ਹੁਣ ਦੇਖਿਆ ਜਾਂਦਾ ਹਰ ਬੰਦਾ ਟੈਕਸ ਦੇ ਰਿਹਾ, ਸ਼ਰਾਬ ਵਾਲਾ ਸਗੋਂ 60% ਟੈਕਸ ਦੇ ਰਿਹਾ, ਮੈਨੂੰ ਤਾਂ ਲੱਗਦਾ ਸ਼ਰਾਬੀ ਤੋਂ ਜਿੰਨੀ ਟੈਕਸ ਆ ਰਿਹਾ ਉਹਨਾਂ ਸਰਕਾਰ ਨੂੰ ਕਿਤੋਂ ਵੀ ਨਹੀਂ ਆ ਰਿਹਾ। ਜੇ ਉਹ ਸਾਰਾ ਟੈਕਸ ਜਾ ਰਿਹਾ ਸਰਕਾਰ ਨੂੰ ਤੇ ਉਹ ਲੋਕਾਂ ਦੇ ਵੈਲਫੇਅਰ ਦੇ ਲਈ ਹੀ ਵਰਤਣਾ ਸੀ ਉਹ, ਜੇ ਉਹਨਾਂ ਦਾ ਤੁਸੀਂ ਗੱਲ ਕਰ ਰਿਹਾ ਸੀ ਕਿ ਉੱਥੋਂ ਦਾ ਜਿਹੜਾ ਮੁਕਾਬਲਾ ਨਹੀਂ ਉਹ ਕਰ ਪਾ ਰਿਹਾ ਪ੍ਰਾਈਵੇਟ ਦੇ ਨਾਲ, ਮੁਕਾਬਲੇ ਦੇ ਵਿੱਚ ਖੜਾ ਤਾਂ ਸਰਕਾਰ ਨੇ ਕਰਨਾ ਸੀ, ਉਹ ਮਸ਼ੀਨਾਂ ਹੈਗੀਆਂ ਨੇ ਤੇ ਉਹਨੂੰ ਓਪਰੇਟ ਕਰਨ ਵਾਲੇ ਬੰਦੇ ਉਦਾਂ ਦੇ ਨਾ, ਜੇ ਬੰਦੇ ਉਦਾਂ ਦੇ ਵੀ ਚੰਗੇ ਵੀ ਹੈਗੇ ਨੇ ਤੇ ਉਹਨੂੰ ਡੀਲ ਕਰਨ ਵਾਲੇ ਬੰਦੇ, ਜਿਵੇਂ ਤੁਸੀਂ BSNL ਦੀ ਗੱਲ ਕੀਤੀ, ਡੀਲ ਕਰਨ ਵਾਲੇ ਨਹੀਂ ਸਹੀ
ਉਹ, ਪਤਾ ਕੀ ਹੈ ਜਿਹੜੀ ਆਪਣੇ ਮਨਦੀਪ ਮੋਹਰੇ ਜਿਹੜੀ ਬਿਊਰੋਕਰੇਸੀ ਅਫਸਰ ਹੈ ਜਿਹੜੀ ਸਰਕਾਰੀਆਂ ਨੌਕਰੀ ਲੈ ਕੇ ਬੈਠੇ ਉਹ ਕੰਮ ਨਹੀਂ ਕਰ ਰਹੇ। ਪ੍ਰੋਬਲਮ ਸਰਕਾਰ ਦੀ ਇਹ ਹੁੰਦੀ ਹੈ ਕਿ ਬੋਝ ਬਣਦੇ ਆ ਸਰਕਾਰ ਤੇ ਪਬਲਿਕ ਦੇ। ਹਾਂਜੀ
ਇੱਥੇ ਸੁਧਾਰ ਕਰਨ ਦੀ ਲੋੜ ਹੈ, ਜਿੰਨਾ ਪੈਸਾ ਮੰਤਰੀ ਸੰਤਰੀ ਲੀਡਰ ਅਸੀਂ ਇਲੈਕਸ਼ਨਾਂ ਹੋਰਾਂ ਤੇ ਲਾਉਣੇ ਆ, ਤੇ ਜੇ ਉਹ ਬੰਦੇ ਆਪਦੀ ਆਊਟਪੁੱਟ ਹੀ ਨੀ ਦਿੰਦੇ ਤਾਂ ਫੇਰ ਅਸੀਂ ਉਹਨਾਂ ਤੋਂ ਕਰਾਉਣਾ ਕੀ ਆ? ਸਾਡੇ MP MLA ਤੋਂ ਅਸੀਂ ਕਰਾਉਣਾ ਕੀ ਆ? MP MLA ਜੇ ਉਹਨਾਂ ਤੋਂ ਬਿਊਰੋਕਰੇਟ ਉਹਨਾਂ ਤੋਂ ਕੰਮ ਨੀ ਕਰਦੇ ਤਾਂ ਫੇਰ ਸਾਨੂੰ ਉਹਨਾਂ ਦਾ ਫਾਇਦਾ ਕੀ ਆ? ਪਹਿਲੀ ਗੱਲ ਇਹ ਮੰਨਣਾ, ਜੇ ਮੰਨ ਲਓ ਸਰਕਾਰ ਤਾਂ ਬਣ ਗਈ ਚੌਧਰ ਕਰਨ ਨੂੰ, ਉਹ ਤਾਂ ਉਹ ਹੋ ਗਿਆ ਫਿਰ ਸੁਨੰਦਾ ਦਾ ਗਾਣਾ ਵੀ ਵੀਰੇ ਤਾਂ ਪਟਾਕੇ ਪਾਉਣ ਨੂੰ ਰੱਖੇ,
ਬਿਲਕੁਲ
ਲੀਡਰ ਤਾਂ ਇਕੱਲੇ, ਠੀਕ ਆ, ਫਿਰ ਤਾਂ ਇਹ ਹੋ ਗਿਆ ਨਾ, ਤਾਂ ਉਹ ਹੋ ਗਏ ਇਕੱਲੇ ਵੀ। ਇਹ ਮੇਰਾ ਮੰਨਣਾ ਵੀ ਸਰਕਾਰਾਂ ਪ੍ਰਾਈਵੇਟ ਕਰਨ ਹੋਣਾ ਚਾਹੀਦਾ, ਕੰਪੀਟੀਸ਼ਨ ਹੋਣਾ ਚਾਹੀਦਾ, ਪਰ ਜਿਹੜਾ ਉਹਦੇ ਵਿੱਚ ਇਹ ਨੀ ਹੋਣਾ ਚਾਹੀਦਾ ਵੀ ਭਾਈ ਵੀ ਸਰਕਾਰਾਂ ਤਾਂ ਐ ਬਹਿ ਜਾਣ ਵੀ ਅਸੀਂ ਕੀ ਲੈਣਾ, ਅਸੀਂ ਕੋਈ ਕੁਛ ਕਿਤੇ ਧੱਕੇ ਖਾਵੇ ਕੁਛ ਕਰੇ, ਅਸੀਂ ਤਾਂ ਪ੍ਰਾਈਵੇਟ ਠੇਕੇ ਨੂੰ ਦਿੱਤਾ। ਪ੍ਰਾਈਵੇਟ ਠੇਕਿਆਂ ਤੇ ਹਮੇਸ਼ਾ ਲੁੱਟ ਹੁੰਦੀ ਆਈ ਆ, ਲੁੱਟ ਹੁੰਦੀ ਰਹੂਗੀ। ਤੁਸੀਂ ਕਿਸੇ ਟੋਲ ਬੈਰੀਅਰ ਤੇ ਖੜ ਕੇ ਦੇਖ ਲਓ, ਕਿਸੇ ਹਾਸਪਿਟਲ ਚ ਜਾ ਕੇ ਦੇਖ ਲਓ, ਕੋਈ ਵੀ ਪ੍ਰਾਈਵੇਟ ਜਿਹਨੂੰ ਵੀ ਠੇਕੇ ਤੇ ਦੇਤਾ, ਤੁਸੀਂ ਉੱਥੇ ਹੱਲ ਦੇਖ ਲਓ। ਜਿਹੜੀ ਸਰਵਿਸ ਕਹਿੰਦੇ ਨਾ ਵੀ ਸਾਨੂੰ ਸਰਵਿਸ ਮਿਲਦੀ ਆ, ਸਰਵਿਸ ਉਹ ਪਤਾ ਕਾਹਦੀ ਮਿਲਦੀ ਆ? ਪੈਸੇ ਵੱਟੇ ਮਿਲਦੀ ਆ, ਪੈਸੇ ਦਾ ਢੇਰੀ ਲਾਉਣੇ ਹੋ ਤਾਂ ਸਰਵਿਸ ਮਿਲਦੀ ਆ, ਨਹੀਂ ਕੋਈ ਵੀ ਸਰਵਿਸ ਨੀ ਦਿੰਦਾ। ਸੋ ਸਰਵਿਸ ਤਾਂ ਸਰਕਾਰ ਦੇ ਸਕਦੀ ਆ। ਮੇਰਾ ਮੰਨਣਾ ਵੀ ਅਸੀਂ ਸਰਕਾਰ ਦੇ ਚੁਣੀ ਜਾਂਦੀ ਆ, ਜਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੋਣੀਆਂ ਚਾਹੀਦੀਆਂ ਵੀ ਉਹ ਲੋਕਾਂ ਨੂੰ, ਆਮ ਲੋਕਾਂ ਨੂੰ ਆਪਦੇ ਪੱਧਰ ਦੇ ਉੱਤੇ ਹੈਲਪ ਕਰਨ
ਜੀ।
ਹੈਲੋ
ਤਾਇਆ ਜੀ,
ਤਾਇਆ ਜੀ ਆ ਗਏ?
ਉਹ ਮੈਂ ਆ ਗਿਆ ਬਾਈ, ਮੈਂ ਕਿਹਾ ਵੀ ਸਾਡੀ ਪੈਸੇ ਵੱਟੇ ਵੀ ਕੋਈ ਸੁਣਵਾਈ ਨੀ। ਮੈਂ ਸੱਚ ਪੁੱਛਿਆ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਜੀ ਆਇਆਂ ਨੂੰ ਵੀ ਵਧਾਈਆਂ ਵੀ ਅੱਜ ਰਿਜ਼ਲਟ ਆ ਬਾਈ, ਰਿਜ਼ਲਟ ਦੀਆਂ ਕਾਹਦੀਆਂ ਵਧਾਈਆਂ। ਅੱਛਾ ਮੈਂ ਇੱਕ ਪੁੱਛਣਾ ਸੀ, ਲੁਧਿਆਣੇ ਆਲਾ ਬਾਬਾ ਬਰਗਰ ਆਲਾ ਜਿੱਤ ਗਿਆ ਕਿ ਨਹੀਂ?
ਉਹ ਕਿਹੜਾ ਜੀ ਬਰਗਰ ਆਲਾ ਕਿਹੜਾ ਬਾਬਾ ਮਿੰਟੂ ਭਾਜੀ?
ਉਹ ਵਿਚਾਰਾ ਆਂਦਾ ਮੇਰੇ ਜਿੰਨੇ ਬਰਗਰ ਦੁਨੀਆਂ ਖਾਂਦੀ ਸੀ ਉਦੋਂ ਬਾਅਦ ਮੇਰਾ ਮੁਲਾਜ਼ਮ ਖਾ ਗਿਆ ਤੇ ਜਿੱਤਿਆ ਮੈਂ ਫੇਰ ਨਹੀਂ।
ਮਿੰਟੂ ਭਾਜੀ ਕਿਹੜਾ ਸੀ ਬਰਗਰ ਆਲਾ ਕਿਹੜਾ ਸੀਗਾ?
ਇਹ ਨੀ ਮੈਨੂੰ ਪਤਾ, ਮੈਂ ਤਾਂ ਟੀਟੂ ਬਾਣੀਆਂ ਨੂੰ ਤਾਂ ਜਾਣਦਾ ਸੀ, ਉਹ ਵੀ ਬੜਾ ਖਸ ਖਸ ਨਾਲ।
ਉਹ ਤੁਸੀਂ ਬਰਗਰ ਵਾਲੇ ਨੂੰ ਜਾਣਦਾ? ਉਹ ਆਦਾ ਵਿਚਾਰਾ, ਉਹ ਆਦਾ ਮੈਂ ਖੜਤ ਗਿਆ, ਆ ਲੋਕ ਸਭਾ ਨੇ ਮੇਰੇ ਕੰਨ ਫੜਾ ਦਿੱਤਿਆ। ਕਹਿੰਦੇ ਮੈਨੂੰ, ਮੈਂ ਕਹਿ ਵੀ ਰਿਹਾ ਸਰਕਾਰ ਨੂੰ, ਇਲੈਕਸ਼ਨ ਕਮਿਸ਼ਨ ਨੂੰ, ਮੈਨੂੰ ਮੇਰੀ ਜਾਨ ਨੂੰ ਖਤਰਾ ਨਹੀਂ ਗਾ। ਉਹ ਕਹਿੰਦੇ ਵੀ ਨਹੀਂ, ਮਰ ਗਿਆ ਤੇ ਅਸੀਂ ਕਿਥੋਂ ਪੂਰਾ ਕਰਨਾ? ਉਹਨਾਂ ਨੇ ਬੰਦਾ ਲਾ ਦਿੱਤਾ ਪ੍ਰੋਟੈਕਸ਼ਨ ਦੇ ਲਈ, ਆਹਦਾ ਅਸੀਂ ਥੱਲੇ ਪੈਨੇ ਆ, ਆਪ ਉਹਨੂੰ ਮੰਜੇ ਤੇ ਪਾਈ ਦਾ। ਮੈਂ ਆਹਦਾ ਸਾਈਕਲ ਤੇ ਜਾਣਾ, ਉਹਨੂੰ ਕਹਿੰਦਾ ਜੀਪ ਕਿਰਾਏ ਤੇ ਲੈ ਕੇ ਦਿੱਤੀ ਆ। ਉਹ ਕਹਿੰਦਾ ਵੀ ਮੇਰੇ ਕੰਨ ਫੜੇ ਗਏ। ਮੈਂ ਆਮ ਬੰਦੇ ਨੂੰ ਕਹਿੰਦਾ ਵੀ ਆਯਾਰ ਨਾ ਖੜੋਓ, ਇਹ ਤੂੰ ਕੋਠੇ ਤੇ ਖੜੋ ਜੋ ਲੱਖ ਗੁਣਾ ਚੰਗਾ।
ਇੱਕ ਟਿੰਕੂ ਸੀਗਾ ਜਿਹੜਾ, ਜਿਹਨੂੰ ਖਸ ਖਸ ਨਾਲ ਤੋਲਿਆ ਸੀਗਾ, ਟਿੰਕੂ ਬਾਣੀਆ ਲੁਧਿਆਣੇ, ਉਹ ਪਤਾ ਲੱਗਿਆ ਕਹਿੰਦੇ ਖਸ ਖਸ ਤੈਂ ਸਪਲਾਈ ਕੀਤੀ ਸੀ।
ਔਰ ਗੁਰੂ ਨੇ ਮੈਨੂੰ ਕਿਹਾ ਵੀ ਤਾਇਆ ਇੱਥੇ ਅਸੀਂ ਕੂੜੇ ਦੇ ਢੇਰ ਮੂਹਰੇ ਕਿਹਦਾ ਭੰਗੜਾ ਪਾਉਣ ਲੱਗੇ ਆਏਗਾ? ਤੇ ਮੈਂ ਕਿਹਾ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਕਿਹੜਾ ਮਖਮਲਾਂ ਚ ਰਹਿੰਦੇ ਹਾਂ, ਇੱਥੇ ਵੀ ਤਾਂ ਕੂੜਾ ਹੀ ਆ। ਉਹ ਵਿਚਾਰਾ ਗਿੱਧਾ ਭੰਗੜਾ ਗਰੁੱਪ ਸੱਦੀ ਫਿਰੇ ਉੱਤੇ, ਇੱਕ ਬਿਲਡਿੰਗਾਂ ਸ਼ਟਰਾਂ ਵਾਲਾ ਸੀ ਉਹ ਸੀ ਵਿਚਾਰਾ। ਔਰ ਮੈਂ ਕਿਹਾ ਵੀ ਤੈਨੂੰ ਕਿਹਾ ਪਹਿਲੀ ਤਾਂ ਗੱਲ ਕਿਹਾ ਕਹਿੰਦੇ ਸੀ ਤੈਨੂੰ ਇਸ ਕੰਮ ਦੇ ਲਈ ਬਈ ਆਪਣਾ ਵੀ ਆਪਾਂ ਖਾਣਾ ਜਰੂਰ ਆ, ਤੇ ਉਹ ਵੀ ਤੇ ਜਰੂਰੀ ਸੀ। ਹਾਂ ਜੀ, ਇਧਰੋਂ ਗਿੱਲ ਸਾਹਿਬ ਵੀ ਆਪਣੇ ਨਾਲ ਜੁੜੇ ਰਹੇ।
ਗਿੱਲ ਸਾਹਿਬ ਕਿਹੜੇ? ਗੁਰਪ੍ਰੀਤ ਗਿੱਲ ਜੀ,
ਗੁਰਪ੍ਰੀਤ ਗਿੱਲ ਸਾਹਿਬ।
ਅੱਛਾ ਅੱਛਾ, ਉਹਦੀ ਆਵਾਜ਼ ਨੀ ਆ ਰਹੀ ਇਧਰ। ਤੇ
ਗਿੱਲ ਸਾਹਿਬ ਤੁਹਾਡੀ,
ਹਾਂਜੀ ਹਾਂਜੀ ਗੁਰਪ੍ਰੀਤ, ਵੇਟ ਕਰਨਾ ਪੈਣਾ ਤੁਹਾਨੂੰ ਗੁਰਪ੍ਰੀਤ। ਤੇ ਆਪਣੇ ਤਾਏ ਨੂੰ ਪੁੱਛਣਾ ਆ ਵੀ ਜਿਹੜਾ ਨਲਕਾ ਬਾਹਰ ਪਹਿਰਾ ਦਿੰਦਾ ਰਿਹਾ ਤੇ ਹੁਣ ਤਾਂ ਹੁਣ ਖਤਰਾ ਹੈ ਨੀ, ਹੁਣ ਤਾਂ ਪੁੱਟਿਆ ਗਿਆ ਗੁਰਦਾਸਪੁਰ ਦੇ ਵਿਚੋਂ, ਤੇ ਉਦਾਂ ਤਾਇਆ ਖੁਸ਼ ਹੈ?
ਉਹ ਮੈਂ ਤੇ ਖੁਸ਼ ਹੀ ਆ, ਉਹਦਾ ਨੇਰੀਆਂ ਹੀ ਲਈ ਤੁਰ ਜਾਂਦਾ ਭਾਉ। ਉਹਦਾ ਫਟੇ ਚੱਕ ਦਿੱਤੇ ਆ, ਇੱਕ ਸਗੋਂ ਇੱਕ ਦੋ ਬੰਦਿਆਂ ਨਾਲ ਬੇਇਨਸਾਫੀ ਵਿੱਚ ਹੋਈ ਮੈਨੂੰ ਵਿਖੀ ਆ। ਕਿਹਨਾਂ
ਨਾਲ?
ਉਹ ਕਈ ਵਿਚਾਰਾ ਲਾ, ਉਹ ਜਿਹੜਾ ਆਪਣਾ ਇਹਦੇ ਵਿਚੋਂ ਬਾਦਲ ਜਿਹੜਾ ਸੁਖਬੀਰ ਸਿੰਘ ਕਿਥੋਂ ਸੀ, ਫਿਰੋਜ਼ਪੁਰ ਤੋਂ, ਉਹ ਸ਼ੇਰ ਸਿੰਘ ਭਾਈ ਨੂੰ ਵਿਚਾਰਾ ਸਭ ਕੁਛ ਸੁਕਾਉਣ ਦੇ ਚੱਕਰ ਚ ਆਪ ਖੁਰੋ ਗਿਆ। ਨਾ ਮੈਂ ਤੇਰੀ ਮੰਜੀ ਐਨ ਚੰਗੀ ਤਰ੍ਹਾਂ ਪੱਧਰੀ ਕਰ ਹੀ ਦਊਗਾ ਵੀ ਤੂੰ ਬਾਅਦ ਚ ਕਿਤੇ ਖਡੋਣ ਜੋਗਾ ਨੀ ਰਹਿਣਾ। ਨਾ ਉੱਥੇ ਕਿਹੜਾ ਕੰਪੀਟੀਸ਼ਨ ਸੀ, ਉਹ 90,000 ਨਾਲ ਉਹ ਅੱਗੇ ਤੁਰਿਆ ਫਿਰਦਾ, ਉਹ ਕਹਿੰਦਾ ਵੀ 90 ਵੀ ਲੈ ਗਿਆ ਬੜੀ ਮਿਹਰਬਾਨੀ ਆ। ਇਹ ਤਾਂ ਤਾਇਆ ਸਹੀ ਗੱਲ ਆ, ਪਿਛਲੀ ਵਾਰ ਸ਼ੇਰ ਸਿੰਘ ਘੁਬਾਇਆ ਸੀ ਉਹਨੂੰ ਵਿਚਾਰੇ ਨੂੰ, ਹੁਣ ਲਾਗੇ ਨੀ ਲੱਗਣ ਦਿੱਤਾ। ਹੁਣ ਕਰੋ ਅੰਕੜਾ ਉਹਦੇ ਵੀ ਵਿਚਾਰੇ ਮਲਮਾ ਨੂੰ ਪੱਟੀ ਕਰੀਏ ਆਪਾਂ।
ਤਾਇਆ ਸੁਖਬੀਰ ਤੇ ਹਰਸਿਮਰਤ ਦਾ ਕੀ ਖਿਆਲ ਹੈ? ਉਹ ਤਾਂ ਮੈਨੂੰ ਲੱਗਦਾ ਤੁਸੀਂ ਉਹ ਸਿੰਘ ਇਸ ਕਿੰਗ ਵਾਲੀ ਕੀਤੀ ਵੀ ਤੋੜ ਦਿੱਤੇ ਪੰਜਾਬ ਤੋਂ ਬਾਹਰ ਨੂੰ ਹੀ, ਤੁਸੀਂ ਪੰਜਾਬ ਤੋਂ ਬਾਹਰ ਹੀ ਜਾਓ।
ਉਹ ਤਾਂ ਬਾਲੇ ਭਰਾਵਾ ਤਰਫਲਾ ਤੂੰ ਨਾ, ਉਹ ਬਾਦਲ ਨੀ, ਜਿੱਦਾਂ ਉਹਨੇ ਕਿਹਾ ਸੀ ਬਾਜਲਾ ਭਗਵੰਤ ਸਿੰਘ ਇੱਧਰ ਬਾਬਾ ਬਾਦਲ ਬੜਾ ਖਿਡਾਰੀ, ਉਹ ਸਾਰੀ ਗੱਲ ਦਿੱਤਾ ਜੀ। ਉਹ ਇਹਨਾਂ ਦਾ ਸਾਫਟਵੇਅਰ ਆ, ਇਹ ਹੈਗੇ ਕੰਪਿਊਟਰ ਸਕਰੀਨਾਂ, ਸਕਰੀਨਾਂ ਨੇ ਤੇ ਜੋ ਸ਼ੋ ਕਰਨਾ ਜੋ ਕੰਪਿਊਟਰ ਨੇ ਸਿਸਟਮ ਨੇ ਦੇਤਾ, ਸਕਰੀਨਾਂ ਤੋਂ ਆਪਾਂ ਅੱਖਾਂ ਤੇ ਸਕਰੀਨਾਂ ਨੂੰ ਲਾਉਣੀਆਂ ਪੈਣੀਆਂ ਵੀ ਹਾਂ ਕਿਹੜਾ ਜਿੱਦਾ ਕਿਹੜਾ ਨਹੀਂ, ਪਰ ਸਾਫਟਵੇਅਰ ਤਗੜਾ
ਹਲੇ।
ਪਰ ਹੁਣ ਜਿਹੜਾ ਨਤੀਜੇ ਆ ਰਿਹਾ ਸਾਫਟਵੇਅਰ ਦੇ ਵਿੱਚ ਵਾਇਰਸ ਆ ਗਿਆ ਜੀ ਬਹੁਤ ਵੱਡਾ।
ਠੀਕ ਹੈ,
ਸਹੀ ਗੱਲ ਹੈ।
ਤੇ ਉਧਰ ਸੁਖਦੀਪ ਰਿਆੜ ਕੋਵਰਮ ਵਾਲੇ ਕਹਿ ਰਹੇ ਨੇ ਕਿ ਸੁਣਿਆ ਤਾਇਆ ਵਿਜਨ ਸਿੰਘ ਵੀ ਅੱਗੇ ਚੱਲ ਰਿਹਾ, ਕਾਹਦੇ ਅੱਗੇ ਚੱਲ ਰਹੇ ਹੋ ਜੀ ਤੁਸੀਂ?
ਮੈਂ ਤੇ ਅੱਗੇ ਕਿਹਦੇ ਚੱਲਣਾ, ਮੈਂ ਤੇ ਅੱਗੇ ਹੀ ਅੱਗੇ ਚੱਲਣ ਦੀਆਂ ਸਾਈਕਲ ਤੇ ਉਹ ਮੈਨੂੰ ਆ ਭਾਜੀ ਦਾ ਮੁੰਡਾ ਮੈਂ ਕੁੱਟਿਆ, ਮੈਨੂੰ ਕਹਿੰਦਾ ਤਾਇਆ ਤੈਨੂੰ ਪਤਾ ਐਤਕੀ ਕਿਹਨੇ ਜਿੱਤਣਾ, ਮੈਂ ਕਿਹਨੇ ਆਹਦਾ ਜਿਹਨੂੰ ਵੋਟਾਂ ਵੱਧ ਪਈਆਂ, ਬਹੁਤ ਬੜਾ ਛਤਰ ਆਇਆ ਸੌਰ ਦਾ, ਮੈਂ ਕਿਹਾ ਇਹ ਕਿਹੜੀ ਤੂੰ ਅੱਗੋਂ ਫਿਰ ਵੀ ਦੱਸਣ ਡਿਆ, ਇਹ ਸਾਨੂੰ ਪਤਾ ਹੀ ਆ, ਮੈਂ ਕਿਹਾ ਕਿਸੇ ਉਮੀਦਵਾਰ ਦਾ ਨਾਂ ਲਊਗਾ,
ਫਿਰ ਉਹ ਤੂੰ ਮੂਹਰੇ ਮੂਹਰੇ ਦੇ ਉਹ ਪਿੱਛੇ ਪਿੱਛੇ ਕੁੱਟ ਖਾ ਗਏ
ਫਲਾਨਾ ਜੀ ਬੜਾ ਅੱਗੇ ਚੱਲਣ ਡਿਆ ਤੇ ਮਗਰ ਮਗਰ ਲੋਕੀ ਰੋੜਾ ਲੈ ਕੇ ਤੁਰੇ ਜਾਣ ਡਿਆ,
ਉਦਾਂ ਤਾਂ ਮੈਂ ਤੇਰੇ ਪ੍ਰੋਗਰਾਮ ਅੱਗੇ ਕਈ ਸੁਣਿਆ ਜਿੱਥੇ ਤੂੰ ਕਹਿੰਦਾ ਮੈਂ ਤਾਈ ਦੇ ਮੂਹਰੇ ਲੱਗਾ, ਤਾਈ ਮੇਰੇ ਮੈਨੂੰ ਅੱਗੇ ਲਾ ਕੇ ਰੱਖਦੀ,
ਨਹੀਂ ਉਹ ਮੈਂ ਕੱਲਾ ਹੀ ਆ, ਦੁਨੀਆਂ ਦੇ ਅੰਕੜੇ ਹੀ ਇਹ ਬਿਆਨ ਕਰ ਰਹੇ ਕਿ ਮੈਂ ਕੱਲਾ ਹੀ ਹਾਂ,
ਇਲੈਕਸ਼ਨ ਦੇ ਸਾਰੇ ਅੰਕੜੇ ਉੱਥੇ ਵੀ ਆ ਦੁਨੀਆਂ ਦੇ, ਤਾਏ ਦੀ ਗੱਲ ਠੀਕ ਹੈ, ਬਿਲਕੁਲ ਠੀਕ ਹੈ ਤਾਏ ਦੀ ਗੱਲ, ਤੇ ਤਾਇਆ ਕੱਲਾ ਥੋੜੋ ਆ, ਸਾਰੀ ਦੁਨੀਆਂ ਇੱਦਾਂ ਕਰਦੀ ਹੈ,
ਤਾਇਆ ਮੈਂ
ਬੜੇ ਬੜੇ ਮੁਲਕਾਂ ਦੇ ਵੀ ਇਹ ਅੰਕੜੇ ਆ,
ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਹੁਣ ਤਾਂ ਹਰਸਿਮਰਤ ਨੇ ਵੀ ਮੂਹਰੇ ਲਾ ਲਿਆ ਸੁਖਬੀਰ ਨੂੰ, ਚੱਲ ਦਿੱਲੀ ਕਹਿੰਦੀ ਮੈਂ ਤੈਨੂੰ ਛੱਡ ਦੀ ਤੇ ਪੰਜਾਬ ਚ,
ਸਹੀ ਗੱਲ ਆ।
ਅੱਛਾ ਵੀ ਹੁਣ ਮੋਦੀ ਬਾਰੇ ਕੀ ਖਿਆਲ ਹੈ, 15 ਲੱਖ ਕਦੋਂ ਆਊਗਾ? ਇੱਧਰ ਅਮਰੀਕ ਭਾਜੀ ਵੀ ਆਸ ਲਾਈ ਬੈਠੇ, ਪਹਿਲਾਂ ਅਮਰੀਕ ਭਾਜੀ ਪੁੱਛ ਲਓ ਤਾਏ ਨੂੰ ਵੀ ਕਿੱਦਾਂ ਵੀ ਇਹਨੂੰ ਮਿਲ ਗਿਆ ਕੁਛ ਕਿਸ਼ਤਾਂ ਕੁਸ਼ਤਾਂ।
ਮੇਰਾ ਨਾ ਖਾਤਾ ਇਹਨਾਂ ਖਿਲਾ ਗਿਆ ਜਾ ਕੇ ਖਾ ਗਏ,
ਜਿਹੜਾ 72,000 ਮਿਲਣਾ ਸੀ ਉਹ 72,000 ਤਾਂ ਕੱਟੇ ਸੀ, ਉਹਨੂੰ ਕੀ ਕਹਿਣਾ 72,000 ਨੂੰ, 15 ਲੱਖ ਸ਼ਾਇਦ ਮਿਲੇ ਦੇ ਦਊਗਾ ਮੋਦੀ, ਹੁਣ ਪੈਸੇ ਬਥੇਰੇ ਇਕੱਠੇ ਕਰ ਲੈਣੇ ਆ,
ਪਿੱਛੇ ਦੇ ਜਦੋਂ ਲੈਣਾ ਹੁੰਦੇ ਨਾ ਫਲੋਰਾ ਸਾਹਿਬ ਉਦੋਂ 10 ਦਿਨ ਪਹਿਲਾਂ 2,000 ਇੱਕ ਦੋ ਬੰਦਿਆਂ ਨੂੰ ਆਇਆ, ਉਹ ਵੀ ਲਾਂਟਰੀ ਵਾਂਗੂ ਜਿਹਨੂੰ ਆ ਗਿਆ ਆ ਗਿਆ, ਅਸੀਂ ਇਧਰੋਂ ਆਲੂਆਂ ਦੀਆਂ ਢੇਰੀਆਂ ਛੱਡ ਕੇ ਤੇ ਪੈਸੇ ਪੁੱਛਣ ਚੱਲ ਜਾਈਦਾ ਸੀ ਤੀਜੇ ਕਿ ਦਿਨ ਵੀ ਆਏ ਕਿ ਨਹੀਂ, ਜਿਹੜੇ ਜਾਂਦੇ ਤੋਰਦੀ ਤੈਰਾਕੀ ਸਹੀ ਜਾਣੇ ਆਉਂਦੇ ਹੁੰਦੇ ਭਜੇ ਜਾਂਦੇ ਸੀ, ਉਹ ਸਾਨੂੰ ਤਾਂ ਤੈਰਾਕੀ ਵੀ ਨਾ ਮਿਲੀ ਤੇ ਚੋਰ ਵੀ ਨਾ ਮਿਲਿਆ,
ਮਗਰ ਵਾਲੂ ਚੱਕ ਲੈ 2,000
ਉਪਰੋਂ ਜਿਹੜਾ ਖਾਤਾ ਖਿਲਾ ਲਿਆ 500 ਰੁਪਇਆ ਜਮਾ ਕਰਾਉਣ ਦੇ ਚੱਕਰ ਚ ਉਹਨਾਂ ਨੇ ਪਿੱਛੇ ਨੂੰ ਲੈ ਗਿਆ, ਮੈਂ ਦੱਸਾਂ ਉਹ ਟੈਲੀਫੋਨ ਕਰਦੇ 500 ਤੁਸੀਂ ਕੋਲੋਂ ਜਮਾ ਕਰਾਓ ਖਾਤਾ ਚਾਲੂ ਰੱਖਣ ਲਈ, ਮੈਂ ਕਿਹਾ ਚਾਲੂ ਖਾਤੇ ਪੂਰੇ ਨਾਰਥ ਇੰਡੀਆ ਚ ਪਦੀਨਾ ਹੀ ਸਾਡਾ ਪਿੰਡ ਲਾਉਂਦਾ,
ਤਾਂ ਤੇਰੀ ਅੰਗਰੇਜ਼ੀ ਇੰਪਰੂਵ ਹੋ ਗਈ, ਤੇਰੀ ਅੰਗਰੇਜ਼ੀ ਵਧੀਆ ਹੋ ਗਈ ਅਰਮਨ ਰੈਡੀ ਤੇ ਆ ਕੇ, ਤੈਨੂੰ ਹੁਣ ਆਈਲੈਟ ਦੇ ਕਿੰਨੇ ਕ ਨੰਬਰਾਂ ਦੀ ਆਸ ਹੈ, ਕਿੰਨੇ ਕ ਬੈਂਡ ਆਜੂਗੇ
ਜਿਹੜੇ ਇੱਥੇ ਲੈ ਕੇ ਜਾਂਦੇ ਉਹ ਕਿਸੇ ਕੋਲ ਬਾਹਰ ਜਾਂਦੇ ਆ, ਜਿੰਨੇ ਮਰਜ਼ੀ ਬੈਂਡ ਲੈ ਲਈਏ ਆਪਾਂ ਇੱਥੇ ਹੀ ਰਹਿਣਾ, ਤੇਰੇ ਸੋਚ ਚ ਹੈ ਨੀ ਤੂੰ ਇੱਥੇ ਰਹਿਣਾ, ਸੋਚ ਤੇ ਲਿਆ ਉਹ ਸੋਚਿਆ ਸੋਚਦੇ ਨੇ ਆ ਵੇਖ ਤੂੰ ਦੇ ਲਾ, ਅਨੰਦਪੁਰ ਦੇ ਵਿਚ ਮਨੀਸ਼ ਤਿਵਾੜੀ ਨੇ ਸੋਚਿਆ ਆ ਵੀ ਆਪਣਾ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾ ਦੂ, ਮਾਰੀ ਕਿ ਨੀ ਬਲਟੀ ਉਹਨੇ, ਉਹ ਭਾਵਾ ਹਿੰਦੀ ਉਹਦੀ ਬਹੁਤ ਬਿਹਤਰ ਆ, ਹਿੰਦੀ ਦਾ ਮੈਂ ਫੈਨ ਆਉਂਦਾ ਮਰਨੋ ਵੀ ਤਾਂ ਆ ਉਹਦੇ,
ਕਿਤੇ ਚੰਦੂਮਾਜਰਾ ਦੀ
ਉਹਨੇ ਕਹਿਣਾ ਮਨੀਸ਼ ਤਿਵਾੜੀ ਹਮਕੋ ਕੈਸੇ ਜਿੱਤ ਗਿਆ, ਮੈਨੇ ਪਿਛਲੀ ਵਾਰ ਥੋੜਾ ਬੜਾ ਪਾਇਆ ਲੋਕ ਸਭਾ ਮੈਂ,
ਚਲੋ ਠੀਕ ਹੈ,
5-7 ਹਿੰਦੀ ਦੀਆਂ ਕਲਾਸਾਂ ਲਾ ਲੋ,
ਤਾਂ ਜੀ ਹੁਣ ਨਿਗਾਹ ਰੱਖਿਓ ਅੰਕੜਿਆਂ ਤੇ, ਆਉਣ ਵਾਲੇ ਪ੍ਰੋਗਰਾਮ ਜਿਹੜੇ ਨਾ ਫਿਰ ਉਹਦੇ ਵਿਚ ਤੁਹਾਡੇ ਜਿਹੜੇ ਚਾਹਵਾਨ ਹੈ ਉਹਨਾਂ ਨੇ ਬੜੀਆਂ ਗੱਲਾਂ ਕਰਨੀਆਂ ਕਰਵਾਉਣੀਆਂ ਤੁਹਾਤੋਂ ਪੁੱਛਣੀਆਂ, ਤੇ ਇਲੈਕਸ਼ਨਾਂ ਦੀਆਂ ਜਿਹੜੀਆਂ ਵੋਟਾਂ ਦੇ, ਇੱਕ ਉਹ T2 ਨੇ ਵੀ ਮੇਰਾ ਜੀ ਇੱਕ ਵਾਰੀ ਵੋਟਾਂ ਚ ਖੜਾ ਸੀ, ਉਹ ਬਾਂਦਰ ਸੁਣਿਆ ਸੀਗਾ, ਕਹਿੰਦੇ ਬਾਂਦਰ ਚੋਣ ਨਿਸ਼ਾਨ ਰੱਖ ਲਿਆ ਸੀਗਾ, ਉਹਨੂੰ ਮਿਲ ਗਿਆ ਉਹਨੂੰ
ਚੋਣ ਨਿਸ਼ਾਨ ਸੀਗੀ 2-4 ਦੀ, ਪਹਿਲਾਂ ਹੀ ਕੈਂਚੀ ਰੱਖ ਲਈ ਉਹ ਸਾਡੇ ਲੀੜੇ ਵੱਢ ਗਈ, ਤੇ ਮਗਰੋਂ ਸਾਨੂੰ ਚੋਣ ਨਿਸ਼ਾਨ ਖੜਿਆ ਡਮਰੂ ਮਿਲਿਆ, ਡਮਰੂ ਤਾਂ ਬਾਂਦਰ ਨੂੰ ਫੜਾਉਣਾ ਸੀ, ਉਹ ਫਿਰ ਚੋਣ ਨਿਸ਼ਾਨ ਗਿਆ ਸਾਨੂੰ ਆਹ ਦੇ ਦਾ ਨੱਚਦੇ ਟੱਪਦੇ ਰਹਾਂਗੇ। ਫਿਰ ਅਸੀਂ ਇੱਕ ਬੰਦਾ ਲੱਭਿਆ ਜਿਹੜਾ ਵਜਾ ਕਰਤਾ ਜਿਹੜੀ ਓਦਾਂ ਦੀ ਸੀ, ਉਹਨੂੰ ਫਿਰ ਚੋਣ ਪ੍ਰਚਾਰ ਚ ਖੜਾ ਕੀਤਾ ਵੀ ਵੋਟਾਂ ਏਦਾਂ ਕਿਤੇ ਬੰਦੇ ਨੂੰ ਪਾਉਣੀਆਂ। ਉਦੋਂ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਹਰੇ ਜੇ ਹਿਸਾਬ ਨਾਲ ਆਪਣੇ ਉਹ ਬਾਲੇ ਵਾਲਾ ਕਿਹੜਾ ਭਾਊ ਜਿਹੜਾ ਹੁਣ ਪਾਵੇ ਵਾਲਾ, ਹਾਂ ਉਹਨੂੰ ਵਿਚਾਰੇ ਨੂੰ ਲਾਗੇ ਸ਼ਾਗੇ ਵੀ ਨੀ ਲਾਉਣ ਦਿੱਤਾ।
ਅੱਛਾ
ਮੈਂ ਇਹੀ ਪੁੱਛਦਾ, ਸਵਾਲ ਦਾ ਹੀ ਸਵਾਲ ਪੁੱਛਦਾ ਬਈ, ਖੁਸ਼ੀ ਵਾਲੀ ਕੋਈ ਗੱਲ ਲੱਗਦੀ ਕਿਸੇ ਪਾਸੇ ਨੂੰ? ਖੁਸ਼ੀ
ਮੋਦੀ ਨੇ ਜਿਹੜੇ ਐਨ ਆਰ ਆਈ ਆ ਨਾ, ਓਹਦਾ ਕਹਿੰਦੇ ਬਹੁਤ ਧੰਨਵਾਦ ਕੀਤਾ ਮੋਦੀ ਨੇ ਐਨ ਆਰ ਆਈ ਦਾ। ਉਹ ਮੋਦੀ ਨੂੰ ਪਿੱਛੇ ਐਨ ਆਰ ਆਈ ਦਾ ਕਹਿੰਦੇ ਧੰਨਵਾਦ ਕਰਦੇ ਆ, ਉਹ ਕਹਿੰਦਾ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਜਿਹੜੀ ਪਾਰਟੀ ਨੂੰ ਸਪੋਰਟ ਕਰਦੇ ਉਹੀ ਹਾਰਦੀ
ਹੈ,
ਇਹਨੂੰ ਨੀ ਸਪੋਰਟ ਨਹੀਂ ਕੀਤੀ ਇਹਨਾਂ ਦੀ ਦਿੱਤੀ ਉਹ ਕਮੀਜ਼ ਕੋਈ ਤੇ ਕਹਿੰਦਾ ਸਰਕਾਰ ਦੇ ਨੂੰ ਮਿਲਦੇ
ਬਣਦਾ ਤਾਂ ਕਿ ਨਹੀਂ। ਉਹ ਦੇਖੋ ਪਤਾ ਕੀ ਗੱਲ ਆ, ਜਿਹੜੇ ਇਹ ਮੋਦੀ ਨਾ ਚਲਾਕ ਵਾਲਾ ਚਤਰ ਵਾਲਾ ਇਹਦੀਆਂ ਜਿਹੜੀਆਂ ਗੱਲਾਂ ਨਾ, ਉਹ ਆਂਦੇ ਵੀ ਸਿਆਸਤ ਦੇ ਵਿੱਚ ਮੈਨੂੰ ਦੂਸਰਾ ਦੱਸੇ ਮੁੱਖਾ ਮੁੱਖਾ ਕਹਿੰਦਾ ਵੀ ਭਾਊ ਸਿਆਸਤ ਦੇ ਵਿੱਚ ਜਿੱਡੀ ਵੱਡੀ ਗੱਪ ਉਦਾ ਵੱਡੀ ਤੁਹਾਨੂੰ ਪਾਰਟੀ ਆਲੇ ਬਾਜਿਆ ਮਾਰਦੇ ਵੀ ਤੂੰ ਸਭ ਤੋਂ ਵੱਡਾ ਗੱਪੀਆਂ ਦਾ ਇਧਰ ਨੂੰ ਆ, ਤੂੰ ਦੂਸਰੇ ਪਾਸੇ ਕੀ ਕਰਦਾ ਤੇ ਜਿੰਨੀ ਵੱਡੀ ਗੱਪ ਆ ਹੁਣ ਤੁਸੀਂ ਵੇਖ ਲਓ ਗੱਪ ਕਹਦੇ ਆ ਪਿੱਛੇ ਜਿਹਾ ਕਿਹਨੇ ਲਿਖ ਕੇ ਲਾਇਆ ਕਹਿੰਦਾ ਵੀ ਜੇ ਬੀਬੀ ਪਰਨੀਤ ਕੌਰ ਸਾਡੇ ਵੋਟਾਂ ਮੰਗਣਾ ਆਵੇ ਸਾਡਾ ਮੋਬਾਇਲ ਫੋਨ ਆ ਤੇ ਇੱਕ ਨੌਕਰੀ ਦਾ ਸਰਟੀਫਿਕੇਟ ਨਾਲ ਲੈ ਕੇ ਆਵੇ। ਮੈਂ ਕਿਹਾ ਉਹ ਤੈਨੂੰ ਹੁਣ ਕੈਪਟਨ ਅਮਰਿੰਦਰ ਵਾਲਾ ਦੇ ਜੂਏ ਲੈ ਕੇ ਉਹਦਾ ਲਾਇਆ, ਉਹਨਾਂ ਕਿਸੇ ਨੇ ਨਹੀਂ ਮੰਗਣਾ ਨਾ ਮੰਗੇ ਸਾਡੇ ਘਰ ਤੋਂ ਵੇਖ ਕੇ ਤਾਂ ਮੁੜਜੂ ਨਾ ਇਹ ਟੈਲੀਫੋਨ ਵਾਲਾ।
ਤਾਇਆ ਦਲਜੀਤ ਸਿੰਘ ਢਿੱਲੋਂ ਭਾਜੀ ਕਹਿ ਰਹੇ ਨੇ ਕਿ ਤਾਇਆ ਤੂੰ ਆਇਆ ਮੋਦੀ ਨੂੰ ਜਿਤਾਇਆ ਰੋਂਦਿਆਂ ਨੂੰ ਹਸਾਇਆ ਪ੍ਰੋਗਰਾਮ ਨੂੰ ਹੋਰ ਹੀ ਪਾਸੇ ਘੁਮਾਇਆ
ਚਲੋ
ਠੀਕ ਆ ਤਾਇਆ ਜੀ।
ਹੁਣ ਤੇ ਬਹੁਤ ਬਈ ਤੁਸੀਂ ਹੁਣ ਇਹ ਜਾਂਦੇ ਜਾਂਦੇ ਮੈਨੂੰ ਇਹ ਦੱਸ ਦੋ ਵੀ ਹੁਣ ਜੀਤੂ ਕਿਹੜਾ ਪੰਜਾਬ ਚੋਂ
ਪੰਜਾਬ ਚੋ ਹੁਣ ਮਿੰਟੂ ਭਾਜੀ ਨੂੰ ਪਤਾ ਮਿੰਟੂ ਭਾਜੀ ਦੱਸਿਓ ਕੀ ਕਹਿੰਦੇ ਅੰਕੜੇ ਫਿਰ ਟੇਬਲ ਪੰਜਾਬ ਦਾ?
ਦੇਖੋ ਪੰਜਾਬ ਦੇ ਅੰਕੜੇ ਤਾਂ ਖੜ ਗਿਆ ਜੀ ਉੱਥੇ, ਕਿਉਂਕਿ ਸੰਗਰੂਰ ਤੋਂ 50,000 ਵੋਟਾਂ ਨਾਲ ਅੱਗੇ ਹੋ ਗਿਆ, ਭਗਵੰਤ ਮਾਨ ਪ੍ਰਨੀਤ ਕੌਰ 80,000 ਵੋਟਾਂ ਨਾਲ ਅੱਗੇ ਹੋ ਗਈ, ਡਿੰਪਾ 80,000 ਵੋਟਾਂ ਨਾਲ ਖੰਡੂਰ ਸਾਹਿਬ ਤੋਂ ਅੱਗੇ ਹੋ ਗਿਆ, ਸੋ ਰਵਨੀਤ ਬਿੱਟੂ 42,000 ਵੋਟਾਂ ਨਾਲ ਅੱਗੇ ਹੋ ਗਿਆ। ਜਿੰਨੀਆਂ ਵੀ ਜਿਹੜੀਆਂ ਲੀਡਾਂ ਬਣੀਆਂ ਉਹਨਾਂ ਚ ਇੱਕ ਅੱਧੀ ਲੀਡ ਆ ਜਿਹੜੀ 8-10 ਤੇ ਰਹਿ ਗਈ, 10 ਤੋਂ ਥੱਲੇ ਰਹਿ ਗਈ ਆ, ਜਿਹ ਚ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਤੇ ਜਾਂ ਆਪਾਂ ਕਹਿ ਦਈਏ ਬਠਿੰਡਾ ਸੀਟ ਤੋਂ ਵੀ ਸਿਹਾਰ ਸਿਮਰਤ ਵੀ 12-13 ਅੱਗੇ ਲੰਘ ਗਈ ਆ। ਸੋ ਮੈਨੂੰ ਨੀ ਲੱਗਦਾ ਵੀ ਹੁਣ ਸਮੀਕਰਨ ਬਦਲਣਗੇ, 8-2-2-1 ਯਾਨੀ ਕਿ 8 ਕਾਂਗਰਸ ਦੀਆਂ, 2 ਭਾਜਪਾ ਦੀਆਂ, 2 ਅਕਾਲੀ ਦਲ ਦੀਆਂ ਤੇ 1 ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਮਿਲਣੀ ਆ। ਸੁਖਬੀਰ ਬਾਦਲ 90,000 ਵੋਟਾਂ ਨਾਲ, ਸੰਨੀ ਦਿਓਲ 49,000 ਵੋਟਾਂ ਨਾਲ ਅੱਗੇ ਆਉਣਾ ਇਸ ਟਾਈਮ। ਸੋ ਹੁਣ ਜਿਹੜੀ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਵੀ 21,000 ਵੋਟਾਂ ਨਾਲ ਅੱਗੇ ਆ ਤੇ ਜਲੰਧਰ ਤੋਂ ਜਿਹੜੇ ਸੰਤੋਖ ਸਿੰਘ ਚੌਧਰੀ ਆ ਉਹ ਅੰਡਰ 10 ਯਾਨੀ ਕਿ 7400 ਵੋਟ ਤੇ ਅੱਗੇ ਆ, ਜਸਵੀਰ ਡਿੰਪਾ 80,000 ਵੋਟ ਨਾਲ ਅੱਗੇ ਆ। ਸੋ ਜਿਹੜੇ ਅੰਕੜੇ ਆ ਹੁਣ ਬਦਲਦੇ ਨੀ ਦਿਖਦੇ, ਮੁਹੰਮਦ ਸਦੀਕ ਵੀ 35,000 ਵੋਟਾਂ ਨਾਲ ਅੱਗੇ ਨਿਕਲ ਚੁੱਕੇ ਆ ਤੇ ਸੁਖਬੀਰ ਬਾਦਲ 90,000 ਵੋਟਾਂ ਨਾਲ ਅੱਗੇ ਨਿਕਲ ਚੁੱਕੇ ਆ। ਟੋਟਲ ਜਿਹੜੀ ਹੁਣ ਭਾਜਪਾ ਦਾ ਅੰਕੜਾ ਉਹ ਕਿਤੇ ਨਾ ਕਿਤੇ ਵੱਧ ਗਿਆ, 342 ਹੋ ਗਿਆ ਜੀ, ਪਹਿਲਾਂ ਟੋਟਲ 341 ਸੀ ਨਾ ਪਿਛਲੇ ਸਾਲ, ਹੁਣ 342 ਤੇ ਭਾਜਪਾ ਜਿਹੜੀ ਅੱਗੇ ਚੱਲ ਰਹੀ ਆ ਤੇ ਕਾਂਗਰਸ ਘਟਦੀ ਹੋਈ ਸਿਰਫ 86 ਤੇ ਸਿਮਟ ਗਈ ਹੈ ਜਿਹੜੀ ਇੱਕ ਟਾਈਮ 116-17 ਤੇ ਸੀ ਤੇ ਹੋਰ ਆ ਉਹ ਵਧੇ ਆ, ਉਹ 114 ਤੱਕ ਆ ਗਿਆ ਹੋਰ ਥੋੜਾ ਜਿਹਾ। ਤੇ ਮਨੀਸ਼ ਤਿਵਾੜੀ ਨੇ ਵੀ ਹੁਣ ਬਹੁਤ ਵੱਡਾ ਫਰਕ ਮਾਰਿਆ ਜੀ, 21,000 ਵੋਟਾਂ ਤੇ ਚਲੇ ਗਿਆ ਤੇ ਹਰਸਿਮਰਤ ਥੋੜਾ ਜਿਹਾ ਘੱਟ ਕੇ 10,000 ਵੋਟਾਂ ਤੇ ਆ ਗਿਆ ਜਿਹੜਾ ਫਾਸਲਾ। ਸੋ ਹੁਣ ਇੱਕ ਅੱਧੀ ਸੀਟ ਦਾ ਉਲਟ ਪੁਲਟ ਭਲਾ ਹੋ ਜੇ ਪਰ ਮੈਨੂੰ ਨੀ ਲੱਗਦਾ ਹੁਣ ਬਾਹਲਾ ਫਰਕ ਆਊਗਾ। ਤੁਹਾਨੂੰ ਮੰਨ ਲੈਣਾ ਚਾਹੀਦਾ ਸਾਨੂੰ ਵੀ ਮੋਦੀ ਜੀ ਸਰਕਾਰ ਆ ਗਈ ਪੰਜਾਬ ਚ, ਕਾਂਗਰਸ ਜਿਹੜੇ 10 ਸੀਟਾਂ ਕਹਿੰਦੀ ਸੀ 8 ਲੈ ਗਈ ਆ,
ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਤੇ ਸਿਮਟ ਗਈ ਆ, ਤੇ ਬਾਕੀ ਜਿਹੜੀ ਸੁਖਬੀਰ ਤੇ ਹਰਸਿਮਰਤ ਜਿਹੜਾ ਅਸੀਂ ਦੇਖਦੇ ਸੀ ਵੀ ਅਕਾਲੀ ਦਲ ਤਾਂ ਉਹੀ ਦੋ ਲੈ ਸਕਦੇ ਆ, ਤੇ ਉਹ ਦੋ ਸੀਟਾਂ ਜਿਹੜੀਆਂ ਕੱਢ ਰਹੇ ਆ ਉਹ।
ਅੱਛਾ ਆਪਣੇ ਤਾਇਆ ਤੁਸੀਂ ਬਰਗਰ ਵਾਲਿਆਂ ਦੀ ਗੱਲ ਕਰ ਰਹੇ ਸੀਗੇ।
ਹਾਂਜੀ
ਬਰਗਰ ਵਾਲੇ ਦੀ ਗੱਲ ਕੀਤੀ, ਉਹ ਖਸਖਸ ਵਾਲੇ ਦੀ ਗੱਲ ਕੀਤੀ, ਆ ਹਰਜੀਤ ਨੇ ਸਾਨੂੰ ਮੈਸੇਜ ਭੇਜਣ ਵਾਲੇ ਫੋਟੋ ਵੀ, ਇੱਕ ਕੈਂਡੀਡੇਟ ਕਹਿੰਦੇ ਬਹੁਤ ਇਮੋਸ਼ਨਲ ਹੋ ਗਿਆ, ਬੜਾ ਮਤਲਬ ਰੋਇਆ ਕੈਮਰੇ ਦੇ ਮੂਹਰੇ, ਤੇ ਉਹਦਾ ਨਾਂ ਹੈਗਾ ਨੀਟੂ ਸ਼ਟਰ ਵਾਲਾ ਜਲੰਧਰ ਤੋਂ ਆ, ਤੇ ਉਹਨੂੰ ਕਹਿੰਦੇ ਵੀ ਉਹ ਬਹੁਤ ਇਮੋਸ਼ਨਲ ਹੋ ਗਿਆ ਵੀ ਉਹਨੂੰ ਜਦ ਪਤਾ ਲੱਗਾ ਵੀ ਉਹਦੇ ਡੱਬੇ ਚੋਂ 5 ਵੋਟਾਂ ਨਿਕਲੀਆਂ, ਹਾਲਾਂਕਿ ਉਹਦੇ ਘਰ ਦੇ ਮੈਂਬਰ 9 ਸੀਗੇ, ਘਰ ਦੀਆਂ 9 ਵੋਟਾਂ ਸੀਗੀਆਂ, ਤੇ ਉਹ ਮੈਨੂੰ ਲੱਗਦਾ
ਦੋ ਲੱਭੂਗਾ ਵੀ ਦੋ ਕਿੱਧਰ ਹੋ ਗਿਆ,
ਨਹੀਂ ਚਾਰ ਦੋ ਨੀ ਚਾਰ
ਚਾਰ ਪੰਜ ਜਾਣੇ।
ਅਮਨਦੀਪ ਅਮਨਦੀਪ ਉਹਨੂੰ ਨਮੋਸ਼ੀ ਨੀ ਹੋਣੀ ਚਾਹੀਦੀ, ਕਿਉਂਕਿ ਉਹਨੂੰ ਫੇਰ ਸੀਟ ਮਿਲ ਸਕਦੀ ਹੈ ਅਗਲੀਆਂ ਇਲੈਕਸ਼ਨਾਂ ਵਿੱਚ, ਨਹੀਂ ਤਾਂ ਫਿਲਮਾਂ ਆਉਣੀਆਂ ਸ਼ੋਲੇ 2 ਹੁਣ ਆਉਣੀਆਂ ਤੇ ਆਮ ਆਦਮੀ ਪਾਰਟੀ 2 ਉਹਦੇ ਵਿੱਚ ਸ਼ਾਇਦ ਉਹਨੂੰ ਟਿਕਟ ਮਿਲ ਸਕਦੀ ਸ਼ਟਰ ਵਾਲੇ ਨੂੰ।
ਕਿਆ ਬਾਤ ਹੈ ਜੀ, ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਆਪਾਂ ਹੁਣ 5 ਵਜੇ ਪ੍ਰੋਗਰਾਮ ਫਿਨਿਸ਼ ਕਰਨਾ, ਤੇ ਮਨਦੀਪ ਜੀ ਤਾਏ ਨੂੰ ਹੁਣ ਛੱਡ ਕੇ ਆਇਓ, ਕਿਤੇ ਰਾਹ ਚ ਕੋਈ ਏਦਾਂ ਨਾ ਹੋਵੇ ਵੀ ਬੀਜੇਪੀ ਵਾਲਾ ਇਹਨਾਂ ਨੂੰ ਖਲਾ ਪਲਾ ਦੇਵੇ।
ਪਤਾ ਕੋਈ ਨੀ, ਜਿੱਤੇ ਵਾਲਿਆਂ ਦੇ ਇਲਜ਼ਾਮ ਵੀ ਬੜੇ ਲੱਗਦੇ, ਹਾਰਿਆਂ ਨੂੰ ਤਾਂ ਮਗਰੋਂ ਪੁੱਛਦਾ ਨੀ, ਹਾਰਿਆਂ ਦੇ ਤਾਂ ਭਾਵਾਂ ਨਾਲ ਹੀ ਬੈਠੇ ਰਹੋ ਤਾਂ ਵੀ ਕਹਿਣਾ ਕੋਈ ਨੀ।
ਉਹ ਲੱਡੂਆਂ ਦਾ ਕੀ ਹੋਇਆ, ਜਿਹੜੇ ਹਲਵਾਈਆਂ ਤੋਂ ਬੜੇ ਆਰਡਰ ਆਏ ਸੀਗੇ, ਉਹ ਵੀ ਕਹਿੰਦੇ ਬਹੁਤ ਵੀ ਹਲਵਾਈ ਬਿਜ਼ੀ ਆ ਇਲੈਕਸ਼ਨਾਂ ਦੇ ਰਿਜ਼ਲਟ ਆਣੇ, ਉਹ ਵੀ ਹੁਣ ਮਠਿਆਈ ਏਦੇ ਰੁਲਦੀ ਹੋਣੀ ਕਿਤੇ ਨਾ ਕਿਤੇ ਕਈ ਹਲਕਿਆਂ ਚ,
ਬਸ ਖਾਧੀ ਖੁਦੀ ਜਾਣੀ ਆ, ਹਾਰਿਆਂ ਦੀ ਵੀ ਜਿੱਤਿਆਂ ਦੀ ਵੀ, ਛੱਡਣੀ ਥੋੜਾ ਕਿਸੇ ਨੇ, ਹਾਰਿਆਂ ਬਾਰੇ ਵੀ ਉਹ ਕਹਿੰਦੇ ਜਿੱਦਾਂ ਦਾਰੂ ਵਾਲੇ ਗਮ ਚ ਵੀ ਪੀਂਦੇ ਤੇ ਖੁਸ਼ੀ ਚ ਵੀ, ਇਹ ਲੱਡੂ ਫਿਰ ਗਮ ਚ ਖਾਦੇ ਜਾਣਗੇ, ਖਾਣੇ ਚ ਹੈ ਹੀ ਦੁਨੀਆਂ ਨੇ।
ਠੀਕ ਹੈ ਤਾਇਆ ਜੀ,
ਉਹ ਜਿੱਦਾਂ ਛੱਟਣਾ ਵਾਲੇ ਵਾਂਗੂ ਰੋ ਰੋ ਖਾਣਗੇ, ਉਹ ਵੱਖਰੀ ਗੱਲ ਆ।
ਠੀਕ ਹੈ ਚਲੋ, ਚੰਗਾ ਤਾਇਆ ਜੀ ਫਿਰ, ਸਤਿ ਸ੍ਰੀ ਅਕਾਲ, ਮਿਲਦੇ ਆ ਫਿਰ ਆਉਣ ਵਾਲੇ
ਆਓ
ਮੋਦੀ ਦੇ।
ਸਤਿ
ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮਨਦੀਪ ਹੋਲਡ ਰੱਖਣਾ ਪ੍ਰੋਗਰਾਮ ਤੱਕ, ਐਂਡ ਤੱਕ, ਤੇ ਆਪਾਂ ਇੱਕ ਵਾਰੀ ਪੰਛੀ ਝਾਤ ਮਾਰ ਲਈਏ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਵੀ ਆਪਾਂ ਸੁਨੇਹੇ, ਮਨੀ ਸਿੰਘ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਐਪੀਸੋਡ ਪੂਰਾ ਜੀ ਪੋਡਕਾਸਟ ਤੇ ਅਪਲੋਡ ਕਰਾਂਗੇ। ਅਮਰਜੀਤ ਸਿੰਘ ਸੋਹਤਾ ਵੀ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਰਜੀਤ ਉਹਨਾਂ ਦਾ ਮੈਸੇਜ ਪੜਤਾ, ਸੁਖਦੀਪ ਰਿਆੜ ਤੇ ਕੁਲਦੀਪ ਸਿੰਘ ਔਲਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਇੱਕ ਹੋਰ ਰਿਕਾਰਡ ਬਣ ਗਿਆ ਜੀ, ਸੁਖਪਾਲ ਖਹਿਰਾ ਬਲਜਿੰਦਰ ਕੌਰ ਤੋਂ ਹਾਰ ਗਿਆ ਤੇ ਜੱਸੀ ਜਸਰਾਜ ਸਿਮਰਨਜੀਤ ਸਿੰਘ ਮਾਨ ਤੋਂ ਹਾਰ ਗਏ। ਫਲੋਰਾ ਸਾਹਿਬ ਖਹਿਰਾ ਸਾਹਿਬ ਸੀਟ ਦੇ ਰਹੇ ਸੀਗੇ ਇਹਨਾਂ ਨੂੰ, ਤੇ ਭਗਵੰਤ ਮਾਨ ਨੂੰ ਹਰਾ ਰਹੇ ਸੀ। ਯਾਦ ਕਰੋ ਮੇਰੇ ਨਾਲ ਸ਼ਰਤ ਲੱਗੀ ਸੀ ਭਗਵੰਤ ਮਾਨ ਬਾਰੇ ਕਿ, ਤੇ ਖਡੂਰ ਸਾਹਿਬ ਬਾਰੇ ਕਿ ਬੀਬੀ ਖਾਲੜਾ ਮਾਝੇ ਵਿਚੋਂ ਲੀਡ ਕੀਤੀ ਆ ਬਟ ਦੁਆਬੇ ਤੇ ਮਾਲਵੇ ਵਿਚੋਂ ਪਿੱਛੇ ਰਹਿ ਗਏ। ਬਿਲਕੁਲ ਜੀ, ਤੇ ਇੱਕ ਵਾਰੀ ਮਿੰਟੂ ਭਾਜੀ ਦੱਸਿਓ ਜਰਾ ਫਿਰ ਇੰਡੀਆ ਦਾ ਹਾਲ ਹੁਣ ਕੀ ਆ।
ਇੰਡੀਆ ਦਾ ਹਾਲ ਉੱਥੇ ਆ ਜੀ, 342 ਸੀਟਾਂ ਭਾਜਪਾ ਦੇ ਹੱਕ ਚ ਬੋਲ ਰਹੀਆਂ ਜੀ, 86 ਸੀਟਾਂ ਕਾਂਗਰਸ ਦੇ ਤੇ 114 ਹੋਰਾਂ ਦੇ, ਤੇ ਵੱਡੇ ਵੱਡੇ ਦੇਗਜਾ ਜੀ ਮੁਲਾਇਮ ਸਿੰਘ ਯਾਦਵ ਤੇ ਉਹਨਾਂ ਦੇ ਬੇਟਾ ਜੇਤੂ ਹੋ ਰਹੇ ਆ ਜੀ, ਖੁਦ ਅਮਿਤ ਸ਼ਾਹ ਤੇ ਜਿਹੜੇ ਮੋਦੀ ਆ ਉਹ ਜੇਤੂ ਹੋ ਰਹੇ ਆ ਜੀ, ਤੇ ਹੇਮਾ ਮਾਲਨੀ ਜੇਤੂ ਹੋ ਰਹੇ ਆ ਜੀ। ਆਪਾਂ ਬਾਹਰ ਦੀਆਂ ਵੀ ਗੱਲਾਂ ਕਰੀਏ, ਸਾਡੇ ਸਿਮਰਤੀ ਤੇ ਰਾਜਨਾਥ ਸਿੰਘ ਉਹ ਵੀ ਜੇਤੂ ਅੱਗੇ ਆ ਜੀ, ਤੇ ਭਾਜਪਾ ਦੇ ਸਾਰੇ ਵੱਡੇ ਚਿਹਰੇ ਜਿਹੜੇ ਵੱਡੇ ਨਾਂ ਕਾਫੀ ਅੱਗੇ ਚੱਲ ਰਹੇ ਆ, ਤੇ ਭਗਵੰਤ ਮਾਨ ਹੋਰਾਂ ਦਾ ਜਿਹੜਾ ਫਾਸਲਾ 50,000 ਟੱਪ ਗਿਆ ਜੀ, ਤੇ ਹੁਣ ਲੱਗਦਾ ਨੀ ਵੀ ਜਿਹੜੇ ਪੰਜਾਬ ਦੇ ਸਮੀਕਰਨ ਤਾਂ ਨੀ ਬਦਲਦੇ ਜੀ, ਪੰਜਾਬ ਦਾ 4-8-1 ਦਾ ਜਿਹੜਾ ਬਣਿਆ ਹੋਇਆ ਸ਼ੁਰੂ ਤੋਂ ਉਹੀ ਰਹਿ ਗਿਆ, ਤੇ ਲੱਗਦਾ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਪਹਿਲਾਂ 341 ਸੀ ਤੇ ਹੁਣ 342 ਨਾਲ ਭਾਜਪਾ ਚਾਹੇ ਇੱਕ ਸੀਟ ਨਾਲ ਅੱਗੇ ਆ, ਤੇ ਪਰ ਅੱਗੇ ਆਈ ਆ, ਤੇ ਕਾਂਗਰਸ ਨੂੰ ਫਾਇਦਾ ਹੋਇਆ ਕੁਝ ਸੀਟਾਂ ਦਾ, ਪਰ ਉਹ ਜਿਹੜਾ ਹੋਰਾਂ ਦੀਆਂ ਸੀਟਾਂ ਕੱਟ ਕੇ ਹੋਇਆ, ਤੇ ਹੁਣ ਜਿਹੜੀ ਉਹ ਗੱਲਾਂ ਨਿਬੜ ਗਈਆਂ, ਜਿਹੜਾ ਡਰ ਲੱਗਦਾ ਸੀ ਵੀ ਅਗਲਾ ਆਉਣ ਵਾਲਾ ਇੱਕ ਮਹੀਨਾ ਇਹ ਰਹੂਗਾ ਵੀ ਮਮਤਾ ਜਿਹੜੀ ਬੈਨਰਜੀ ਆ ਉਹ ਆਪਦਾ ਦਾਵਾ ਪੇਸ਼ ਕਰੂਗੀ, ਮਮਤਾ ਜਿਹੜੀ ਮਾਇਆਵਤੀ ਆਪਦਾ ਤੇ ਚੰਦਰਬਾਬੂ ਨਾਇਡੂ ਆਪਦਾ ਤੇ ਕਾਂਗਰਸ ਆਪਦਾ ਜਿਹੜੀ ਉਹ ਖਿੱਚਤੂ ਸੀ ਉਹ ਕਿਤੇ ਨਾ ਕਿਤੇ ਖਤਮ ਹੋ ਗਈ ਆ, ਤੇ ਹੁਣ ਜਿਹੜਾ ਅੱਜ ਰਾਹੁਲ ਗਾਂਧੀ ਦਾ ਬਿਆਨ ਆਇਆ ਸੀ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਇਲੈਕਸ਼ਨਾਂ ਚ ਉਹਨਾਂ ਦੀ ਮਿਹਨਤ ਅਜਾਈ ਨਹੀਂ ਜਾਊਗੀ, ਫਿਲਹਾਲ ਤਾਂ ਜਿਹੜੀ ਕਾਂਗਰਸ ਦੀ ਮਿਹਨਤ ਅਜਾਈ ਜਾਂਦੀ ਦਿਖਾਈ ਦੇ ਰਹੀ ਆ।
ਵੈਸੇ ਓਹਨੇ ਮਿਹਨਤ ਵੀ ਨੀ ਕੀਤੀ, ਦੋ ਬੇੜੀਆਂ ਚ ਪੈਰ ਰੱਖੇ ਹੋਏ ਨੇ, ਪਰ ਉਹ ਆਪਣੀ ਸੀਟ ਦੇ ਉੱਤੇ ਜਿਹੜੇ ਕੇਰਲਾ ਤੋਂ ਆ ਵਾਯਨੰਦ ਉਥੋਂ ਜਿੱਤ ਰਹੇ ਨੇ। ਸੋ ਮਿੰਟੂ ਜੀ ਆਪਾਂ ਹੁਣ ਲਈਏ ਜਾਇਜ਼, ਤੇ ਮੈਂ ਅਮਰੀਕ ਭਾਜੀ ਨਾਲ ਥੋੜੀ ਜਿਹੀ ਗੱਲਬਾਤ ਕਰਾਂਗਾ, ਪਰ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਕੁਛ ਗੱਲਬਾਤ ਕਰਨਾ ਚਾਹੋ ਤੁਸੀਂ?
ਬਸ ਜੀ ਮਿਹਰਬਾਨੀ, ਤੇ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨਾ ਕਿ ਅਸੀਂ ਕਰ ਸਕਦੇ ਸੀ, ਤੇ ਹੋਪਫੁਲੀ ਜਿਹੜਾ ਆਉਣ ਵਾਲੀ ਸਰਕਾਰ ਲਈ ਅਸੀਂ ਵਧਾਈਆਂ ਦਿੰਦੇ ਹਾਂ ਜਿਨ੍ਹਾਂ ਦੀ ਵੀ ਜਿਹੜੇ ਵੀ ਦੇ ਹੱਕ ਸੀ, ਤੇ ਇਹਨੇ ਸ਼ਬਦਾਂ ਨਾਲ
ਬਾਕੀ ਐਤਵਾਰ ਨੂੰ ਸਮੀਕਰਨ ਆਪਾਂ ਫੇਰ ਛੇੜਾਂਗੇ। ਸਤਿ ਸ੍ਰੀ ਅਕਾਲ
ਜੀ,
ਸਤਿ ਸ੍ਰੀ ਅਕਾਲ। ਸੋ ਅਮਰੀਕ ਭਾਜੀ ਆਪਾਂ ਦੋਨੇ ਹੁਣ ਰਹਿ ਗਏ, ਤੇ ਆਪਾਂ ਵੀ ਵੀਕਐਂਡ ਦੇ ਉੱਤੇ ਨਾ ਦੁਬਾਰਾ ਇਹਨੂੰ ਫੇਰ ਅਨਾਲਿਸਿਸ ਕਰਾਂਗੇ। ਬਹੁਤ ਸਾਰੇ ਨਾ ਅੰਦਰੂਨੀ ਗੱਲਾਂ ਨੇ ਕਿ ਅੱਜ ਜਿਹੜੀ ਇਲੈਕਸ਼ਨ ਦੇ ਵਿੱਚ ਆਈਆਂ, ਕਿ ਲੋਕ ਜਿਹੜੇ ਆ ਕੈਂਡੀਡੇਟ ਜਿਹੜੇ ਵਧੀਆ ਆਪਾਂ ਕਹਿੰਦੇ ਆ ਉਹਨਾਂ ਨੂੰ ਵੋਟ ਕਿਉਂ ਨਹੀਂ ਪਾਉਂਦੇ, ਹਨਾ, ਪਾਰਟੀ ਨਾਲ ਕਿਉਂ ਜੁੜਦੇ ਨੇ, ਤੇ ਅਸਲ ਦੇ ਵਿੱਚ ਐਗਜ਼ਿਟ ਪੋਲਸ ਜਿਹੜੀਆਂ ਨੇ ਉਹ ਕਿਉਂ ਫੇਲ ਹੋ ਰਹੀਆਂ ਨੇ, ਤੇ ਲੀਡਰ ਜਿਹੜੇ ਨੇ ਉਹ ਕਿਹੋ ਜਿਹੇ ਹੋਣੇ ਚਾਹੀਦੇ ਆ, ਆਪਾਂ ਇਹਤੇ ਗੱਲ ਕਰਾਂਗੇ। ਅਸਲ ਦੇ ਵਿੱਚ ਸਾਨੂੰ ਜਿਹੜਾ ਵੋਟ ਤੰਤਰ ਤੇ ਸਰਕਾਰ ਚਲਾਉਣਾ ਸਿਸਟਮ ਜਿਹੜਾ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਇਮੋਸ਼ਨਲ ਜ਼ਿਆਦਾ ਹੋ ਜਾਂਦੇ ਹਾਂ, ਹਨਾ, ਅਸੀਂ ਉਹਨੂੰ ਕੁਛ ਹੋਰ ਸਮਝ ਲਈਦਾ ਹੁੰਦਾ ਨਹੀਂ ਉਹ, ਵੈਸੇ ਅਸੀਂ ਉਹਦੇ ਚੋਂ ਵੀ ਇੱਕ ਧਰਮ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਵੀ ਧਰਮ ਹੀ ਹੋਣਗੇ ਵੀ ਸਾਰਾ ਕੁਛ, ਹਨਾ, ਮੈਨੂੰ ਲੱਗਦਾ ਇੱਕ ਬਹੁਤ ਵੱਡੀ ਪ੍ਰੋਬਲਮ। ਤੁਹਾਡਾ ਕੀ ਕਹਿਣਾ? ਮੈਂ ਥੋੜੀ ਜਿਹੀ ਆਪਾਂ ਡਿਸਕਸ਼ਨ
ਕਰ, ਜਿਹੜੀ ਕੋਈ ਵੀ ਕੰਮ ਹੈ ਇਮੋਸ਼ਨਲ ਹੋ ਕੇ ਨਹੀਂ ਹੁੰਦੇ। ਇੱਕ ਮੈਂ ਕਹਾਂਗਾ ਜਿਹੜੇ ਲੀਡਰ ਆ ਨਾ ਜੀ ਪੋਲੀਟਿਕਸ ਆ, ਇਹ ਤੁਹਾਡੇ ਸਮਾਜ ਦਾ ਅਕਸ ਆ, ਜਿੱਦਾਂ ਦਾ ਸਾਡੇ ਅਸੀਂ ਸਮਾਜ ਵਿਚ ਵਿਚਰਦੇ ਆ, ਜਿੱਦਾਂ ਸਮਾਜ ਵਿਚ ਅਸੀਂ ਐਕਟੀਵਿਟੀ ਕਰਦੇ ਆ ਜਾਂ ਜਿੱਦਾਂ ਸ਼ੈਤਾਨੀਆਂ ਕਰਦੇ ਆ, ਉਹੀ ਸਾਡੇ ਜਿਹੜੇ ਲੀਡਰ ਆ ਸਾਡੇ ਚੋ ਗਏ ਹੋ ਆ, ਉਹ ਕਿਤੇ ਅਸੀਂ ਇੰਪੋਰਟ ਥੋੜੋ ਕੀਤੇ ਬਈ ਅਸੀਂ ਉਹਨਾਂ ਨੂੰ ਉੱਥੋਂ ਰਸ਼ੀਆ ਤੋਂ ਮੰਗਾਇਆ ਜਾਂ ਮੰਗੋਲੀਆ ਤੋਂ ਮੰਗਾਇਆ, ਉਹ ਸਾਡੇ ਵਿਚੋਂ ਗਏ ਹੋ ਆ। ਜਿੱਦਾਂ ਦੇ ਹੁਣ ਅਸੀਂ ਹੁੰਦੇ ਤਾਂ ਲੁਧਿਆਣੇ ਆ, ਸਾਨੂੰ ਕੋਈ ਫੋਨ ਕਰਦਾ ਜਲੰਧਰੋਂ ਕਿੰਨੇ ਚਿਰ ਚਾਹੂਗਾ, ਬਸ ਹੀ ਅੱਧੇ ਘੰਟੇ ਜਾਣਾ,
ਅੱਧੇ ਘੰਟੇ ਚੋ ਕਿੱਦਾਂ ਆਜੂਗੀ? ਬਿਲਕੁਲ ਸਹੀ,
ਕਿੱਦਾਂ ਆਜੂਗੀ ਦੱਸੋ? ਤੁਸੀਂ ਫੋਨੇ ਬਾਜ਼ਾਰ ਦੇ ਵਿਚ ਚਾਂਦੀ ਚੌਕ, ਤੁਹਾਨੂੰ ਫੋਨ ਕੋਈ ਕਰਦਾ ਦੂਜੇ ਇਲਾਕੇ ਦਿੱਲੀ, ਕਦੋਂ ਆ ਰਹੇ? ਦੋ ਮਿੰਟ ਚ ਆ ਰਿਹਾ ਜੀ, ਕਿੱਦਾਂ? ਜਦ ਇਹ ਐਟੀਚਿਊਡ ਤੁਹਾਡਾ ਨੀ ਖਤਮ ਹੋਊਗਾ। ਹੁਣ ਤੁਸੀਂ ਗੋਰਿਆਂ ਦੇ ਜਾਓ, ਤੁਸੀਂ ਕੋਈ ਚੀਜ਼ ਲੈਣ ਜਾਂਦੇ ਮੈਕਡੋਨਲਡ ਜਾਓ, ਕੈਂਟਕੀ ਜਾਓ, ਉਹ ਤੁਹਾਨੂੰ ਕਹੋਗੇ 6 ਮਿੰਟ ਲੱਗੇ, ਤਾਂ ਉਹ 4 ਮਿੰਟ ਤੁਹਾਨੂੰ ਚੀਜ਼ ਸਪਲਾਈ ਕਰ ਦਿੰਦੇ ਆ। ਮੈਂ ਇੱਥੇ ਸਾਡੇ ਕਈ ਵਾਰੀ ਜਾਈਦਾ ਸੀ ਇੰਡੀਅਨ ਸ਼ਾਪ ਤੇ, ਉਹਨਾਂ ਕੋਲ ਸਮੋਸੇ ਨੀ ਹੁੰਦੇ, ਕਹਿੰਦੇ ਸਮੋਸੇ ਕਿੰਨੇ ਚਿਰ ਲੱਗੂਗਾ ਜੀ? ਬਸ 2 ਮਿੰਟ ਲੱਗਣਾ ਜੀ, 2 ਮਿੰਟ ਚ ਕਿੱਦਾਂ ਤੁਸੀਂ ਸਮੋਸੇ ਤਲ ਦੋਗੇ? ਅਗਲੇ ਤੋਂ ਅੱਧਾ ਘੰਟਾ ਲੱਗਣਾ, ਦੇ ਦਿਓ 10 ਮਿੰਟ ਚ, ਹੋਈ ਨਾ ਡਿਲੀਵਰੀ ਵਧੀਆ। ਤਾਂ ਇਹ ਜਿਹੜਾ ਅਕਸ ਆ ਨਾ, ਜਿਹੜਾ ਸਮਾਜ ਦਾ ਅਕਸ ਆ, ਉਹੀ ਸਾਡੇ ਅੱਗੇ ਸਾਡੇ ਲੀਡਰਾਂ ਝਲਕਦਾ। ਲੀਡਰ ਸਾਡੇ ਚ ਗਏ ਹੋ, ਲੀਡਰਾਂ ਦਾ ਕੋਈ ਕਸੂਰ ਨੀ। ਸਮਾਜ ਦੇ ਜਿਹੜਾ ਸਮਾਜ ਦਾ ਤਾਣਾ ਬਾਣਾ ਆ, ਜਿਹੜਾ ਕਲਚਰ ਆ, ਮੰਦੀ ਜਿੱਦਾਂ ਤੁਸੀਂ ਗੱਲ ਕਰਦੇ ਹੁੰਦੇ ਆ, ਕਲਚਰ ਮਧਾਣੀਆਂ ਚ ਨਹੀਂ ਹੈ, ਕਲਚਰ ਸੰਦੂਕਾਂ ਚ ਨਹੀਂ ਹੈ, ਕਲਚਰ ਕੁੰਜੀਆਂ ਚ ਨਹੀਂ ਹੈ, ਕਲਚਰ ਸਾਡੇ ਗੀਤਾਂ ਚ ਨਹੀਂ ਹੈ, ਕਲਚਰ ਹਾਉ ਯੂ ਬਿਹੇਵ ਇਨ ਦਾ ਸੋਸਾਇਟੀ, ਵਟ ਇਜ਼ ਯੋਰ ਰਿਐਕਸ਼ਨ, ਹਾਉ ਯੂ ਡੂ ਥਿੰਗਸ ਪ੍ਰੋਪਰਲੀ ਔਰ ਨਾਟ। ਅੱਗੇ ਗੱਲ ਕੀਤੀ ਸੀ ਨਾ ਜਿਹੜੇ ਉਹ ਸੰਗੀਤ ਪਾਤਰ ਦੀ ਕੋਈ ਗੱਲ ਆ ਨਾ, ਉਹ ਕਹਿੰਦੇ ਕਲਚਰ ਜਿਹੜਾ ਆ
ਸਰਦਾਰ ਅਜਮੇਰ ਸਿੰਘ ਹੁਣਾਂ ਨੇ ਲੈਕਚਰ ਦਿੱਤਾ ਸੀ ਕਿ ਇਹ ਜਿਹੜਾ ਕਲਚਰ ਹੁੰਦਾ ਨਾ, ਇਹ ਸਭਿਆਚਾਰ ਹੁੰਦਾ ਕਿ ਤੁਸੀਂ ਕਿੱਦਾਂ ਬਿਹੇਵ ਕਰਦੇ ਆ, ਕਿੱਦਾਂ ਤੁਸੀਂ ਰਿਐਕਟ ਕਰਦੇ ਆ, ਕਿੱਦਾਂ ਤੁਸੀਂ ਵਿਚਰਦੇ ਆ, ਹਨਾ, ਤੁਸੀਂ ਬੰਦੇ ਨੂੰ ਮਿਲਦੇ ਆ ਤਾਂ ਤੁਸੀਂ ਉਹਦੇ ਨਾਲ ਕਿੱਦਾਂ ਵਿਵਹਾਰ ਕਰਦੇ ਆ, ਆਪਣਾ ਖੁਸ਼ ਹੁੰਦੇ ਆ, ਜੱਫੀ ਪਾਉਂਦੇ ਆ, ਬਿਠਾਉਂਦੇ ਆ, ਚਾਹ ਪਿਲਾਉਂਦੇ ਆ, ਇਹ ਹੁੰਦਾ ਕਲਚਰ, ਹਨਾ।
ਤੇ
ਹਾਂ, ਤੁਹਾਡਾ ਗਾਹਕ ਆ ਗਿਆ ਤੇ ਤੁਸੀਂ ਗਾਹਕ ਨੂੰ ਬੇਵਕੂਫ ਬਣਾ ਰਹੇ ਆ ਜਾਂ ਤੁਸੀਂ ਗਾਹਕ ਨੂੰ ਸੱਚੀ ਸਰਵ ਕਰ ਰਹੇ? ਹਾਂ, ਇੱਦਾਂ ਹੀ ਜਿਹੜਾ ਕਲਚਰ ਆ ਉਹ ਸਾਡੇ ਪਿੰਡਾਂ ਚੋਂ ਉੱਠ ਕੇ ਜਾ ਰਿਹਾ ਆ, ਤੇ ਉਹਨਾਂ ਦੇ ਵਿੱਚੋਂ ਹੀ ਅਫਸਰ ਬਣ ਰਹੇ ਨੇ, ਉਹਨਾਂ ਦੇ ਵਿੱਚੋਂ ਹੀ ਮਿਨਿਸਟਰ ਬਣ ਰਹੇ ਨੇ, ਉਹਨਾਂ ਦੇ ਵਿੱਚੋਂ ਹੀ ਸਾਰੇ ਕੁਛ ਬਣ ਰਹੇ। ਸੋ ਅਸਲ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਸਾਡਾ ਕਲਚਰ ਆ ਉਹ ਝਲਕ ਦੇ ਰਿਹਾ ਆ ਹਰ ਲੈਵਲ ਦੇ ਉੱਤੇ, ਤੇ ਇਸ ਕਰਕੇ ਆਪਾਂ ਇਹ ਤੇ ਆਪਾਂ ਚਿੰਤਨ ਕਰਾਂਗੇ ਕਿ ਜਿਹੜੇ ਸਾਡੇ ਲੀਡਰ ਨੇ ਉਹ ਕੀ ਕਰ ਰਹੇ ਨੇ, ਤੇ ਸਾਡੇ ਲੋਕ ਜਿਹੜੇ ਨੇ ਉਹ ਕਿਉਂ ਵੋਟਾਂ ਪਾ ਰਹੇ ਨੇ, ਕਿੱਦਾਂ ਟ੍ਰੈਂਡ ਬਣਦਾ। ਹੁਣ ਬੀਬੀ ਖਾਲੜਾ ਦੀ ਐਗਜ਼ਾਮਪਲ ਲਾਉਂਦੇ ਆਪਾਂ ਇਹ ਤੇ ਕਰਾਂਗੇ ਚਿੰਤਨ ਕਿ ਮੈਨੂੰ ਉਹਨਾਂ ਦੇ ਬਾਰੇ, ਚਲੋ ਪਤਾ ਵੀ ਉਹ ਖਾਲੜਾ ਸਾਹਿਬ ਦੀ ਪਤਨੀ ਆ, ਪਰ ਉਹਨਾਂ ਦੇ ਕਰੈਕਟਰ ਬਾਰੇ ਨਹੀਂ ਪਤਾ ਆਪਾਂ ਨੂੰ, ਰਾਈਟ? ਅਸੀਂ ਖਾਲੜਾ ਸਾਹਿਬ ਦੇ ਨੂੰ ਪਤਾ ਸੀ, ਪਰ ਜੇ ਦੂਜੇ ਪਾਸੇ ਮੇਰੇ ਮਨ ਦੇ ਵਿੱਚ ਇਹ ਵੀ ਗੱਲ ਆਉਂਦੀ ਸੀ ਕਿ ਖਾਲੜਾ ਸਾਹਿਬ ਵਾਜ਼ ਨੈਵਰ ਏ ਪੋਲੀਟੀਸ਼ੀਅਨ, ਉਹ ਕਦੇ ਪੋਲੀਟਿਕਸ ਦੇ ਵਿੱਚ ਆਉਣਾ ਵੀ ਨਹੀਂ ਸ਼ਾਇਦ ਚਾਹੁੰਦੇ ਹੋਊਗੇ। ਤੇ ਉਹਨਾਂ ਜੇ ਉਹ ਜਿਉਂਦੇ ਹੁੰਦੇ ਤਾਂ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਲੋਕਾਂ ਨੂੰ ਸਜਾਵਾਂ ਦਵਾਈਆਂ ਹੁੰਦੀਆਂ। ਤੇ ਫੇਰ ਖਹਿਰਾ ਸਾਹਿਬ ਉਹਨਾਂ ਕੋਲ ਜਾਂਦੇ, ਉਹਨਾਂ ਨੇ ਕਹਿਣਾ ਸੀ ਮੈਂ ਕੀ ਕਰਨਾ ਤੇਰੀ ਪੋਲੀਟਿਕਸ ਤੋਂ, ਰਾਈਟ। ਸੋ ਖਹਿਰਾ ਸਾਹਿਬ ਕਿਤੇ ਨਾ ਕਿਤੇ ਕਾਲਰਾ ਸਾਹਿਬ ਦੀ ਜਿਹੜੀ ਕੁਰਬਾਨੀ ਆ ਉਹਨਾਂ ਨੂੰ ਮੈਨੂੰ ਲੱਗਦਾ ਕਿ ਯੂਜ਼ ਕਰਦੇ ਮੈਨੂੰ ਦਿਖਾਈ ਦੇ ਰਹੇ ਸੀਗੇ, ਮੇਰੇ ਆਪਣੇ ਮਨ ਦੀ ਇਹ ਗੱਲ ਹੈ। ਸੋ ਇਸ ਕਰਕੇ ਮਤਲਬ ਨਾ ਹਾਂ ਉਹ ਲੋਕਾਂ ਨੂੰ ਵੀ ਇਹ ਚੀਜ਼ ਹਜ਼ਮ ਨਹੀਂ ਹੋਈ ਹੈ ਨਾ ਵੀ ਨਹੀਂ ਇੱਦਾਂ ਨਹੀਂ। ਜਿਹੜੇ ਬੰਦੇ ਕੰਮ ਕਰਦੇ ਆ ਜਿੱਦਾਂ ਤੰਤਰ ਸਰਕਾਰੀ ਤੰਤਰ ਚੱਲਦਾ ਆ ਜਿੱਦਾਂ ਸਿਸਟਮ ਚੱਲਦਾ ਉਹਨਾਂ ਨੂੰ ਕਿਹੜੇ ਬੰਦੇ ਚਲਾ ਸਕਦੇ ਆ, ਕੀ ਉਹਦੇ ਕੋਲ ਇਨਫ ਪਾਵਰ ਜਾਂ ਡੰਡਾ ਹੈਗਾ ਕਿ ਉਹ ਚਲਾ ਸਕਦਾ, ਠੀਕ ਹੈ ਨਾ। ਸੋ ਇਸ ਕਰਕੇ ਨਾ ਮਤਲਬ ਲੋਕ ਉਹ ਜਿਤਾਉਂਦੇ ਨੇ ਇਹ ਦੈਟਸ ਅ ਰਿਐਲਿਟੀ, ਇਹ ਅਸਲੀਅਤ ਹੈ, ਠੀਕ ਹੈ। ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਕਿ ਕੀ ਟ੍ਰੈਂਡ ਚੱਲ ਰਹੇ ਨੇ। ਔਰ ਲੋਕਾਂ ਦਾ ਜਿਹੜਾ ਰੁਝਾਨ ਹੈ ਨਾ ਮੈਂ ਤੁਹਾਨੂੰ ਦੱਸਾਂ ਉਹ ਥੋੜੇ ਅੱਕ ਵੀ ਰਹੇ ਨੇ ਇਲੈਕਸ਼ਨਾਂ ਤੋਂ, ਉਹ ਲੋਕ ਨਾ
ਅੱਕ ਰਹੇ ਆ।
ਹਾਂ ਲੋਕਾਂ ਕੋਲ ਨਾ ਹੁਣ ਅਸਲ ਦੇ ਵਿੱਚ ਕੀ ਆ ਜਿਹੜੀ ਗਰੀਬੀ ਰੇਖਾ ਘਟ ਰਹੀ ਆ ਮਤਲਬ, ਤੇ ਉਹ ਲੋਕ ਜਿਹੜੇ ਨੇ ਥੋੜੇ ਜਿਹੇ ਸਟੇਬਲ ਹੋ ਰਹੇ ਨੇ ਤੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਅਸੀਂ ਇਸ ਬੇਕਾਰ ਤੇ ਸੰਸੇ ਦੇ ਵਿੱਚ ਕਿਉਂ ਪਏ ਹੋਏ ਆ, ਦੋ ਤਿੰਨ ਮਹੀਨੇ ਵੋਟ ਹੋਏ ਕੋਈ ਕਿਸੇ ਚੱਜ ਦੀ ਗੱਲ ਨਹੀਂ ਹੋ ਰਹੀ, ਕੋਈ ਚਿੰਤਨ ਨਹੀਂ ਹੋ ਰਿਹਾ, ਕੋਈ ਬੰਦੇ ਦੀ ਡਿਵੈਲਪਮੈਂਟ ਨਹੀਂ ਹੋ ਰਹੀ, ਅਸੀਂ ਇਹਨਾਂ ਮਗਰ ਕਿਉਂ ਲੱਗੇ ਹੋਏ ਆ। ਇਹ ਮਤਲਬ ਇਹ ਗੱਲਾਂ ਜਿਹੜੀਆਂ ਆਪਾਂ ਆਉਣ ਵਾਲੇ ਦਿਲ ਵਾਲੀ ਗੱਲਾਂ ਗੱਲ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਅਮਰੀਕ ਭਾਜੀ ਜਾਂਦੇ ਜਾਂਦੇ ਨਾ
ਮੈਨੂੰ ਪਈਆਂ ਚਾਰ, ਮੈਂ ਤਾਂ ਰੋਣਾ ਤੇ ਘਰ ਵਾਲੇ ਨੀ ਪਾਈਆਂ,
ਘਰਦੇ ਨੇ ਵੀ ਪਾਈਆਂ। ਤੇ ਗੁਰਸ਼ਾਨ ਸਿੰਘ ਵੀ ਕਹਿ ਰਹੇ ਨੇ ਜੀ ਪ੍ਰੋਗਰਾਮ ਆਨੰਦ ਮੰਗਲ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਜਾਂਦੇ ਜਾਂਦੇ ਮੈਂ ਅਮਰੀਕ ਜੀ ਇੱਕ ਵਾਰੀ ਅੰਕੜੇ ਦੱਸਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 1, ਭਾਰਤੀ ਜਨਤਾ ਪਾਰਟੀ 2, ਨੈਸ਼ਨਲ ਕਾਂਗਰਸ 8 ਤੇ ਸ਼੍ਰੋਮਣੀ ਅਕਾਲੀ ਦਲ 2, ਇਹ ਅੰਕੜੇ ਨੇ। ਤੇ ਇੱਧਰ ਸਾਡੇ ਗੁਆਂਢੀ ਸੂਬਿਆਂ ਦੇ ਵਿੱਚੋਂ ਵੀ ਅੰਕੜੇ ਸਾਡੇ ਨਾਲ ਸ਼ੇਅਰ ਪੁੱਛਦੇ ਸੀ। ਤੇ ਹਰਿਆਣਾ ਦੇ ਵਿੱਚੋਂ 9 ਸੀਟਾਂ ਭਾਰਤੀ ਜਨਤਾ ਪਾਰਟੀ ਦੀਆਂ, 1 ਕਾਂਗਰਸ ਦੀ 10 ਚੋਂ, ਤੇ 25 ਦੇ ਵਿੱਚੋਂ ਰਾਜਸਥਾਨ ਦੇ ਵਿੱਚ 24 ਤੇ ਭਾਰਤੀ ਜਨਤਾ ਪਾਰਟੀ ਅਤੇ 1 ਤੇ ਲੋਕਤੰਤਰਿਕ ਪਾਰਟੀ। ਤੇ ਇਹ ਹੈ ਤੇ ਉਧਰ ਦਿੱਲੀ ਤੋਂ ਕਿਰਨ ਸੋਰੀ ਚੰਡੀਗੜ੍ਹ ਤੋਂ ਕਿਰਨ ਖੇਰ ਬਹੁਤ ਅੱਗੇ ਚੱਲ ਰਹੀ ਹੈ ਬੀਜੇਪੀ ਦੀ। ਤਾਂ ਰਾਹੁਲ ਗਾਂਧੀ ਅਮੇਠੀ ਤੋਂ ਹਾਰ ਰਹੇ ਨੇ ਪਰ ਕੇਰਲਾ ਤੋਂ ਉਹ ਜਿੱਤ ਰਹੇ ਨੇ। ਤੇ ਕਨਈਆ ਕੁਮਾਰ ਦੀ ਵੀ ਤੁਹਾਨੂੰ ਰਿਪੋਰਟ ਦੇ ਦਿੰਦੇ, ਉਹ ਵੀ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਨੇ ਆਪਣੇ ਬਿਹਾਰ ਦੇ ਵਿੱਚੋਂ। ਗੌਤਮ ਗੰਭੀਰ ਉਹ ਜਿੱਤ ਰਹੇ ਨੇ। ਤਾਂ ਇੱਧਰ ਪੰਜਾਬ ਦੀਆਂ ਤੁਹਾਨੂੰ ਦੱਸਿਆ ਕਿ ਬਠਿੰਡਾ ਤੋਂ ਜਿਹੜੀ ਸੀਟ ਸੀਗੀ ਉਹਦੇ ਵਿੱਚੋਂ ਹਰਸਿਮਰਤ ਕੌਰ ਜਿਹੜੇ ਨੇ ਉਹ ਤਕਰੀਬਨ 12,000 ਵੋਟ ਤੋਂ ਅੱਗੇ ਚੱਲ ਰਹੇ ਨੇ ਰਾਜੇ ਵੜਿੰਗ ਤੋਂ। ਸੋ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਤੇ ਮੋਦੀ ਦੀ ਸਰਕਾਰ ਬਣ ਗਈ ਹੈ, ਅੱਗੇ ਨਾਲੋਂ ਜ਼ਿਆਦਾ ਸਟਰੋਂਗ ਬਣ ਰਹੀ ਹੈ ਮੈਨੂੰ ਲੱਗਦਾ। ਤੇ ਆਪਾਂ ਅਮਰੀਕ ਜੀ ਫਿਰ ਵੀਕਐਂਡ ਤੇ ਮਿਲਾਂਗੇ ਫਿਰ ਹੁਣ, ਹੈਨਾ
ਜੀ ਜੀ ਅਮਰੀ ਉਦੋਂ ਤੱਕ ਲੈਣੇ ਯਾਦ, ਸਤਿ ਸ੍ਰੀ ਅਕਾਲ
ਜੀ। ਸੋ ਅਮਰੀਕ ਜੀ ਮਿਲਦੇ ਆ ਫਿਰ ਬਾਅਦ ਚੋਂ। ਤੇ ਦੋਸਤੋ ਮੈਂ ਵੀ ਇਜਾਜ਼ਤ ਲੈਣਾ ਤਾਂ ਗੀਤ ਹੁਣ ਤੁਹਾਨੂੰ ਸੁਣਾਉਣੇ ਆ, ਗੀਤ ਜਾਂਦੇ ਜਾਂਦੇ ਆਪਾਂ ਸੁਣਨਾ ਆ। ਤੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਵੀਕਐਂਡ ਤੇ ਆਪਾਂ ਪ੍ਰੋਗਰਾਮ ਕਰਨਾ ਆਪਾਂ ਇਕੱਠਿਆਂ ਨੇ ਦਿਲ ਵਾਲੀ ਗੱਲ, ਉੱਥੇ ਵੀ ਜ਼ਰੂਰ ਹਾਜ਼ਰੀ ਭਰਨੀ ਵੀਕਐਂਡ ਤੇ। ਇਹ ਪ੍ਰੋਗਰਾਮ ਪੋਡਕਾਸਟ ਤੇ ਤੁਸੀਂ ਸੁਣ ਸਕਦੇ ਹੋ, ਉਦ ਤੱਕ ਲਈ ਮੈਂ ਇਜਾਜ਼ਤ ਮੰਗਦਾ ਆਪ ਸਭ ਨੂੰ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ ਜੀ।
ਅਸੀਂ ਹੁਣ ਕੀ ਕਰੀਏ, ਉਹ ਦਿਲ ਕਿਤੇ ਲੱਗਦਾ ਨਹੀਂ, ਉਸ ਮਰ ਜਾਣੀ ਦਾ ਟਿਕਾਣਾ ਲੱਭਦਾ ਨਹੀਂ, ਉਸ ਮਰ ਜਾਣੀ ਦਾ ਟਿਕਾਣਾ ਲੱਭਦਾ ਨਹੀਂ। ਅਸੀਂ ਹੁਣ ਕੀ ਕਰੀਏ, ਉਹ ਦਿਲ ਕਿਤੇ ਲੱਗਦਾ ਨਹੀਂ, ਅਸੀਂ ਹੁਣ ਕੀ ਕਰੀਏ, ਉਹ ਦਿਲ ਕਿਤੇ ਲੱਗਦਾ ਨਹੀਂ, ਲੱਗਦਾ ਨਹੀਂ, ਲੱਗਦਾ ਨਹੀਂ। We'll be right back.
कई साल बीत गए हर एक दिन रह चीक दे ओदे बिना कई साल बीत गए हर एक दिन रह चीक दे कि नू हुन दुख दसिए सहारा लभदा नहीं कि नू दुख दसिए सहारा लभदा नहीं ओ समर जानी दा ठिकाना लभदा नहीं ओ समर जानी बना लिया